ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਜੀ, ਕੌਫ ਸਾਰਬਰ ਸਟੂਡੀਓ ਤੋਂ। ਮੈਂ ਤੁਹਾਡਾ ਹੋਸਟ ਤੇ ਦੋਸਤ ਅਮਨਦੀਪ ਸਿੱਧੂ, ਤੇ ਅੱਜ ਤਰੀਕ 15 ਹੋ ਚੁੱਕੀ ਹੈ, 15 ਦਸੰਬਰ ਔਰ 2024 ਖਤਮ ਹੋਣ ਨੂੰ ਆ, 15 ਦਿਨ ਰਹਿ ਗਏ ਆ। ਆਪ ਸਭ ਦਾ ਸਵਾਗਤ ਹੈ। ਨਾਨਕਸ਼ਾਹੀ ਕੈਲੰਡਰ ਦੇ ਉੱਤੇ ਦੋ ਪੋਹ, ਸੰਮਤ 556, ਤੇ ਅੱਜ ਪੁੰਨਿਆ ਹੈ ਜੀ, ਚੰਦ ਪੂਰੇ ਜੋਬਨ ਤੇ ਆ, ਚੰਦਰਮਾ ਤੇ। ਆਪ ਸਭ ਦਾ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਅਰਦਾਸ ਕਰਦੇ ਆ ਕਿ ਆਪ ਚੜ੍ਹਦੀ ਕਲਾ ਚ ਹੋਵੋਗੇ, ਤੇ ਆਓ ਫੇ ਸਾਰੇ ਰਲੀਏ, ਰਲ ਕੇ ਅਰਦਾਸ ਕਰੀਏ, ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਸ਼ਾਮਲ ਹੁੰਦੇ ਹੋ, ਵੱਖਰੇ ਵੱਖਰੇ ਟਾਈਮ ਜ਼ੋਨਸ ਤੋਂ, ਤੇ ਅਗਲੇ 2 ਘੰਟੇ ਸਾਡਾ ਤੇ ਤੁਹਾਡਾ ਸਾਥ ਰਹੇਗਾ। ਅਸੀਂ ਇਕੱਠੇ ਪ੍ਰੋਗਰਾਮ ਕਰਾਂਗੇ, ਗੱਲਾਂ ਬਾਤਾਂ ਕਰਾਂਗੇ, ਜੁੜਾਂਗੇ ਇੱਕ ਦੂਸਰੇ ਦੇ ਨਾਲ, ਵਿਚਾਰ ਸਾਂਝੇ ਹੋਣਗੇ। ਸੋ 10 ਵਜੇ ਤੱਕ ਇਹ ਸਿੰਨੀ ਸਮੇਂ ਦੇ ਮੁਤਾਬਕ ਪ੍ਰੋਗਰਾਮ ਚੱਲੇਗਾ, ਤੇ ਆਪ ਸਭ ਦਾ ਸਵਾਗਤ ਹੈ। ਅੱਜ ਇਸ ਵੇਲੇ ਕੌਫ ਸਾਰਬਰ ਦੇ ਵਿੱਚ ਕਾਫੀ ਗਰਮੀ ਹੈ, ਦਿਨ ਬਿਲਕੁਲ ਟਿਕਿਆ ਹੋਇਆ, ਬੀਂਡੇ ਹਜੇ ਵੀ ਬੋਲ ਰਹੇ ਨੇ। ਅੱਜ ਬੀਂਡਿਆਂ ਦੇ ਬਾਰੇ ਵੀ ਗੱਲ ਕਰਨੀ ਆ, ਤੇ ਅਮਰੀਕ ਭਾਅ ਜੀ ਨੂੰ ਆ ਲੈਣ ਦਿਓ, ਉਹ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਸ਼ਾਮਲ ਹੋਣਗੇ, ਤੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ। ਮੌਸਮ ਇਸ ਵੇਲੇ ਜੋ ਕੌਫ ਸਾਰਬਰ ਦਾ ਹੈ, 24 ਡਿਗਰੀ ਤਾਪਮਾਨ ਹੈ, ਪਰ ਹਵਾ ਦੇ ਵਿੱਚ ਕਾਫੀ ਨਮੀ ਹੈ, ਇਸ ਕਰਕੇ ਗਰਮੀ ਕਾਫੀ ਲੱਗ ਰਹੀ ਹੈ। 25.6 ਡਿਗਰੀ ਬ੍ਰਿਸਬਨ ਦੇ ਵਿੱਚ ਹੈ, ਤੇ ਉੱਥੇ ਸ਼ਾਇਦ ਮੀਂਹ ਪੈਣ ਕਰਕੇ ਕੱਲ ਮੈਚ ਵੀ ਥੋੜਾ ਜਿਹਾ ਡਿਲੇ ਹੋਇਆ ਆ, ਪਰ ਗਰਮੀ ਅੱਜ ਬ੍ਰਿਸਬਨ ਦੇ ਵਿੱਚ 30 ਡਿਗਰੀ ਜਾਏਗੀ, ਪਰ ਹਿਮਸ ਕਾਫੀ ਹੋਏਗਾ। 22.8 ਸਿਡਨੀ 'ਚ, ਕੈਨਬਰਾ 19.5, ਮੈਲਬਨ ਦੇ ਵਿੱਚ 16.7, 16 ਡਿਗਰੀ ਹੋਬਾਰਟ ਦੇ ਵਿੱਚ, ਤੇ ਐਡਰੇਡ 'ਚ 25.1, 19.2 ਪਰਥ ਦੇ ਵਿੱਚ, ਡਾਰਵਿਨ 'ਚ 28.3। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਪੰਜਾਬ ਦਾ ਤਾਪਮਾਨ ਜਿਹੜਾ ਆ ਉਹ 7 ਡਿਗਰੀ ਇਸ ਵੇਲੇ ਹੈ। ਸੋ ਮਿੱਤਰ ਪਿਆਰਿਓ, ਜਿੱਥੋਂ ਵੀ ਤੁਸੀਂ ਜੁੜਦੇ ਹੋ, ਇੱਕ ਵਾਰੀ ਫੇਰ ਜੀ ਆਇਆਂ ਨੂੰ, ਸਾਡੇ ਨਾਲ ਸੰਪਰਕ ਕਰਨ ਦਾ ਪਤਾ ਸਕਰੀਨਸ 'ਤੇ ਤੁਸੀਂ ਦੇਖ ਰਹੇ ਹੋ, ਅਤੇ request@harmanradio.com ਈਮੇਲ ਪਤਾ ਹੈ, ਟੈਲੀਗ੍ਰਾਮ ਵਟਸਐਪ ਚੱਲਦੇ ਨੇ ਜੀ। ਮੈਂ ਮਾਫੀ ਚਾਹੁੰਦਾ, ਕੱਲ੍ਹ 4-5 ਮੈਸੇਜ ਰਹਿ ਗਏ, ਉਸ ਲਈ ਮਤਲਬ ਮੈਂ ਬਹੁਤ ਜ਼ਿਆਦਾ ਸੌਰੀ ਹਾਂ। ਅੱਜ ਉਹ ਮੈਸੇਜ ਵੀ ਪੜ੍ਹਾਂਗੇ, ਅਤੇ ਮਾਫੀ ਇੱਕ ਵਾਰੀ ਫਿਰ ਉਹਨਾਂ ਤੋਂ ਅਸੀਂ ਮੰਗ ਲੈਂਦੇ ਹਾਂ। ਕੁਛ ਸਮੱਸਿਆਵਾਂ ਚੱਲ ਰਹੀਆਂ ਸਾਊਂਡ ਦੇ ਵਿੱਚ, ਅਤੇ ਇੱਕ ਤਾਂ ਬਾਹਰ ਬੀਂਡਿਆਂ ਨੇ ਮੱਤ ਮਾਰੀ ਪਈ ਆ, ਇਹਦੇ ਬਾਰੇ ਆਪਾਂ ਗੱਲ ਕਰਾਂਗੇ। ਦੂਜੀ, ਥੋੜ੍ਹਾ ਸਾਊਂਡ ਗਾਰਡ ਨੂੰ ਵੀ ਤੇਲ ਦੇਣ ਵਾਲੇ ਆ, ਦਿੱਤੇ ਹੋਏ ਨੇ, ਅਤੇ ਹੌਲੀ ਹੌਲੀ ਇਹ ਪ੍ਰੋਬਲਮ ਆਪਾਂ ਸੋਲਵ ਕਰਾਂਗੇ। ਪਰ ਜੇ ਕੋਈ ਸਮੱਸਿਆ ਹੈ ਤਾਂ ਜ਼ਰੂਰ ਸਾਨੂੰ ਦੱਸੋ, ਤਾਂ ਕਿ ਅਸੀਂ ਉੱਤੇ ਐਕਸ਼ਨ ਲੈ ਸਕੀਏ। ਸੋ ਸਵੇਰ ਦੇ ਮੈਸੇਜ ਆ ਰਹੇ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਤੁਸੀਂ ਸਰਵਣ ਕਰਦੇ ਹੋ ਦਲਜੀਤ ਸਿੰਘ ਮਹਿਤਾ ਚੌਂਕ ਪਾਸੋਂ, ਜੋ ਕਿ ਅੱਜ ਕੱਲ੍ਹ ਆਸਟ੍ਰੇਲੀਆ ਆਏ ਹੋਏ ਨੇ, ਅਤੇ ਮਿਲਣ ਦਾ ਹਜੇ ਮੌਕਾ ਨਹੀਂ ਮਿਲਿਆ, ਪਰ ਉਹ ਸਿਡਨੀ ਅਮਰੀਕ ਭਾਅ ਜੀ ਨੂੰ ਮਿਲ ਗਏ ਨੇ ਆ ਕੇ, ਅਤੇ ਵਿਚਾਰ ਬਹੁਤ ਅੱਜ ਆਪਾਂ ਵਧੀਆ ਕਰਨਾ ਹੈ, ਕਿਉਂਕਿ ਸਾਡੇ ਸਰੋਤੇ ਜਿਹੜੇ ਨੇ, ਦਰਸ਼ਕ ਨੇ, ਬੜੇ ਇੰਟੈਲੀਜੈਂਟ ਨੇ, ਅਤੇ ਉਹ ਫਿਰ ਇੰਟੈਲੀਜੈਂਟ ਸਵਾਲ ਕਰਦੇ ਨੇ। ਪਿਛਲੇ ਹਫ਼ਤੇ ਕੀਤਾ ਸੀ, ਅਤੇ ਫਿਰ ਮੈਨੂੰ ਵੀ ਰਿਸਰਚ ਕਰਨੀ ਪਈ ਥੋੜ੍ਹੀ ਜਿਹੀ ਰਿਸਰਚ, ਓਵਰਆਲ ਮੈਨੂੰ ਪਤਾ, ਪਰ ਜਦੋਂ ਅਸੀਂ ਪੇਸ਼ਕਾਰੀ ਕਰਨੀ ਹੁੰਦੀ ਆ ਤਾਂ ਫਿਰ ਥੋੜ੍ਹਾ ਜਿਹਾ ਡਿਟੇਲ 'ਚ ਜਾਣਾ ਪੈਂਦਾ, ਕਿਉਂਕਿ ਫਿਰ ਪਬਲਿਕ ਡਾਕੂਮੈਂਟ ਜਾਂ ਪਬਲਿਕ ਰਿਕਾਰਡ ਬਣ ਜਾਂਦਾ ਆ। ਸੋ ਜਿਹੜਾ ਅੱਜ ਦਾ ਟੌਪਿਕ ਹੈ ਉਹ ਹੈਗਾ ਵੀ ਐਕਟੀਵੇਟ ਇਨਰ ਗੋਡ, ਵੀ ਜਿਹੜਾ ਸਾਡੇ ਅੰਦਰ ਵੱਸ ਰਿਹਾ ਆ ਉਸ ਨੂੰ ਕਿੱਦਾਂ ਜਗਾਉਣਾ ਹੈ, ਜਾਂ ਉਸ ਨਾਲ ਕਿੱਦਾਂ ਜੁੜਨਾ ਹੈ। ਵੀਰਪਾਲ ਹੰਸਰਾ ਸਾਡੇ ਬੜੇ ਪਿਆਰੇ ਮਿੱਤਰ ਨੇ, ਨਰਸਿੰਗ ਮੈਨੇਜਮੈਂਟ ਦੇ ਵਿੱਚ ਨੇ ਉਹ, ਮੈਲਬਨ ਦੇ ਇਲਾਕੇ ਦੇ ਵਿੱਚ, ਬਹੁਤ ਦੇਰ ਤੋਂ ਸਾਡੀਆਂ ਸਾਂਝਾਂ ਨੇ, ਅਤੇ ਉਹ ਵੀ ਬੜੇ ਸਪਿਰਚੁਅਲ ਨੇ, ਮਾਡਰਨ ਵੀ ਨੇ ਸਪਿਰਚੁਅਲ ਵੀ ਨੇ। ਤਾਂ ਉਹਨਾਂ ਨੇ ਸਵਾਲ ਕੀਤਾ ਸੀ, ਕਹਿੰਦੇ ਕਿ ਵੀਰ ਜੀ, ਵੀ ਜੇ ਪਰਮਾਤਮਾ ਸਾਡੇ ਅੰਦਰ ਹੀ ਵੱਸਦਾ ਹੈ ਫਿਰ ਸਾਨੂੰ ਉਸ ਨੂੰ ਜਗਾਉਣ ਲਈ ਸ਼ਬਦ ਜਾਂ ਭਗਤੀ ਦੀ ਲੋੜ ਕਿਉਂ ਪੈਂਦੀ ਹੈ? ਸਾਡੇ ਅੰਦਰੋਂ ਆਪਣੇ ਆਪ ਕਿਉਂ ਨਹੀਂ ਜਾਗਦਾ? ਅਤੇ ਸਾਨੂੰ ਗੁਰੂ ਨਾਲ ਮਿਲਾਪ ਕਿਉਂ ਹੋ ਜਾਂਦਾ ਹੈ, ਕਿਉਂ ਨਹੀਂ ਹੋ ਜਾਂਦਾ? ਅੰਤਰ ਗੁਰ ਅਰਾਧਨਾ ਜੀਵਾ ਜਪ ਗੁਰਨਾਉ, ਇਹ ਉਹਨਾਂ ਨੇ ਲਿਖ ਕੇ ਭੇਜਿਆ ਸੀ। ਕਹਿੰਦੇ ਵੀ ਇਹਦੇ ਬਾਰੇ ਵਿਚਾਰ ਕਰਿਓ ਕਿ ਜੇ ਸਾਡੇ ਅੰਦਰ ਹੀ ਪਰਮਾਤਮਾ ਵੱਸ ਰਿਹਾ ਹੈ ਤਾਂ ਫਿਰ ਉਹ ਕਿਉਂ ਨਹੀਂ ਜਾਗਦਾ? ਫਿਰ ਕਿਉਂ ਸਾਨੂੰ ਭਗਤੀ ਕਰਨੀ ਪੈਂਦੀ ਹੈ? ਕਿਉਂ ਨਾਮ ਜਪਣਾ ਪੈਂਦਾ? ਕਿਉਂ ਸ਼ਬਦ ਦੇ ਨਾਲ ਜੁੜਨਾ ਪੈਂਦਾ? ਗੁਰੂ ਦੀ ਲੋੜ ਕਿਉਂ ਪੈਂਦੀ ਹੈ? ਬਹੁਤ ਵਧੀਆ ਕੁਐਸਚਨ ਹੈ। ਇਹ ਕੁਐਸਚਨ ਮਨ ਦੇ ਵਿੱਚ ਆਉਣਾ ਹੀ ਅੰਦਰੋਂ ਜਗਾਉਣ ਦੇ ਲਈ ਆਵਾਜ਼ ਪੈ ਰਹੀ ਹੈ। ਜੇ ਸਵਾਲ ਹੋਣਗੇ ਮਨ ਦੇ ਵਿੱਚ ਆਉਣਗੇ ਤਾਂ ਹੀ ਉਹਦਾ ਜਵਾਬ ਮਿਲੇਗਾ। ਇਫ ਦੇਰ ਇਜ਼ ਅ ਕੁਐਸਚਨ ਦੈਨ ਦੇਰ ਇਜ਼ ਅ ਆਂਸਰ। ਜੇ ਕੁਐਸਚਨ ਹੀ ਹੈ ਨਹੀਂ ਤਾਂ ਉਹਦਾ ਕੋਈ ਆਂਸਰ ਵੀ ਨਹੀਂ। ਅਸੀਂ ਕੀ ਕਰਦੇ ਹਾਂ, ਆਂਸਰ ਸਾਡੇ ਸਾਹਮਣੇ ਪਏ ਆ ਗੁਰਬਾਣੀ ਦੇ ਰੂਪ ਦੇ ਵਿੱਚ। ਬਹੁਤ ਵੱਡੇ ਵੱਡੇ ਲਿਖਾਰੀਆਂ ਨੇ ਕਿਤਾਬਾਂ ਵੀ ਲਿਖੀਆਂ ਹੋਈਆਂ, ਗਿਆਨ ਦੀਆਂ ਕਥਾ ਵੀ ਕੀਤੀਆਂ ਹੋਈਆਂ, ਆਂਸਰ ਸਾਡੇ ਸਾਹਮਣੇ ਪਏ ਨੇ। ਪਰ ਸਾਡੀ ਬਦਕਿਸਮਤੀ ਇਹ ਹੈ ਬਹੁਤਿਆਂ ਦੀ ਕਿ ਸਾਨੂੰ ਕੁਐਸਚਨ ਹੀ ਨਹੀਂ ਪਤਾ, ਸਵਾਲ ਹੀ ਨਹੀਂ ਪਤਾ ਸਾਡੇ ਮਨ ਦੇ ਵਿੱਚ। ਇਕੱਲਾ ਸਵਾਲ ਹੀ ਨਹੀਂ, ਕਈ ਵਾਰੀ ਸ਼ੰਕਾ ਵੀ ਹੁੰਦਾ ਹੈ ਕਿ ਇਸ ਤਰ੍ਹਾਂ ਕਿਉਂ, ਕਿਉਂਕਿ ਅਸੀਂ ਦੁਬਿਧਾ ਦੇ ਵਿੱਚ ਰਹਿਣਾ ਹੈ, ਰਹਿੰਦੇ ਹਾਂ। ਅਤੇ ਦੁਬਿਧਾ ਦੇ ਵਿੱਚ ਮਤਲਬ ਦੋ ਬਿੱਧਾ, ਦੋਨੋਂ ਪਾਸੇ ਵਾਲਾ, ਅਤੇ ਕਦੇ ਮਨ ਇੱਧਰ ਹੋ ਜਾਂਦਾ, ਕਦੇ ਉੱਧਰ ਹੋ ਜਾਂਦਾ, ਸਟੇਬਲ ਨਹੀਂ ਹੈਗਾ। ਉਹਨੂੰ ਹਜੇ ਅਲਟੀਮੇਟ ਗਿਆਨ ਦਾ ਪਤਾ ਨਹੀਂ ਲੱਗਿਆ, ਤਾਂ ਕਰਕੇ ਵਿਚਾਲੇ ਸਮ 'ਤੇ ਨਹੀਂ ਆਇਆ। ਉਹ ਦੁਬਿਧਾ, ਜਿਹੜੀ ਦੁਬਿਧਾ ਦੇ ਵਿੱਚ ਕੁਐਸਚਨ ਹੋਣੇ ਚਾਹੀਦੇ ਆ, ਹੁੰਦੇ ਨੇ। ਅਤੇ ਦੁਬਿਧਾ ਦੇ ਵਿੱਚ ਤਾਂ ਅਸੀਂ ਸਾਰੇ ਰਹਿ ਰਹੇ ਹਾਂ, ਪਰ ਸਾਨੂੰ ਕਈਆਂ ਨੂੰ ਇਹ ਨਹੀਂ ਪਤਾ ਵੀ ਸਾਨੂੰ ਦੁਬਿਧਾ ਹੈ। ਦੁਬਿਧਾ ਉਹਨਾਂ ਨੂੰ ਪਤਾ ਲੱਗਦੀ ਹੈ ਜਿਨ੍ਹਾਂ ਦੇ ਮਨ ਦੇ ਵਿੱਚ ਕੁਐਸਚਨ ਆਉਂਦੇ ਨੇ। ਔਰ ਇਹ ਕੁਐਸਚਨ ਦਾ ਅੱਜ ਆਪਾਂ ਕੋਸ਼ਿਸ਼ ਕਰਾਂਗੇ ਕੁਝ ਸ਼ਬਦਾਂ ਦੇ ਵਿੱਚ, ਕੁਝ ਮਿੰਟਾਂ ਦੇ ਵਿੱਚ ਇਹ 'ਤੇ ਗੱਲ ਕਰਨ ਦੀ। ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਬਹੁਤ ਖੂਬਸੂਰਤ ਉਦਾਹਰਨਾਂ ਦਿੱਤੀਆਂ ਨੇ। ਉਹਨਾਂ ਦੇ ਵਿੱਚੋਂ ਇੱਕ ਬਹੁਤ ਵਧੀਆ ਉਦਾਹਰਨ ਤੀਜੇ ਪਾਤਸ਼ਾਹ ਨੇ ਦਿੱਤੀ ਆ ਰਾਗ ਗੌੜੀ ਬੈਰਾਗਣ ਦੇ ਵਿੱਚ। ਉਹ ਕਹਿੰਦੇ ਨੇ ਕਿ ਜੈਸੀ ਧਰਤੀ ਉੱਪਰ ਮੇਗੁਲਾ ਬਰਸਤ ਹੈ, ਕਿਆ ਧਰਤੀ ਮੱਧੇ ਪਾਣੀ ਨਹੀਂ? ਕਿ ਜਿੱਦਾਂ ਧਰਤੀ ਦੇ ਉੱਤੇ ਮੇਗੁਲਾ ਮਤਲਬ ਬੱਦਲ ਵਰਸਦੇ ਨੇ, ਪਾਣੀ ਦੇ ਬਰਸਾਤ ਹੁੰਦੀ, ਪਾਣੀ ਡਿੱਗਦਾ ਆ, ਧਰਤੀ 'ਤੇ ਕਿਉਂ ਡਿੱਗਦਾ ਆ? ਧਰਤੀ ਦੇ ਵਿੱਚ ਤਾਂ ਪਹਿਲਾਂ ਹੀ ਪਾਣੀ ਆ, ਕਿਆ ਧਰਤੀ 'ਚ ਪਾਣੀ ਨਹੀਂ? ਜੈਸੇ ਧਰਤੀ ਮੱਧੇ ਪਾਣੀ ਪ੍ਰਗਾਸਿਆ, ਬਿਨ ਪੱਗਾ ਵਰਸਤ ਫਿਰਾਈ। ਇਹ ਪਾਣੀ ਦਾ ਹੀ ਰੂਪ ਹੈ, ਧਰਤੀ ਮੱਧੇ ਵੀ ਪ੍ਰਗਾਸ ਉਹੀ ਪਾਣੀ ਨੇ ਕੀਤਾ ਹੋਇਆ, ਜਿੱਥੇ ਧਰਤੀ ਦਾ ਬੇਸ ਮਿਲਿਆ ਹੋਇਆ, ਬੇਸ ਦੇ ਉੱਤੇ ਪਾਣੀ ਟਿਕਿਆ ਹੋਇਆ, ਉਹ ਧਰਤੀ ਦੇ ਵਿੱਚ ਪਾਣੀ ਦਾ ਇੱਕ ਰੂਪ ਹੈ। ਪਰ ਇੱਕ ਰੂਪ ਜਿਹੜਾ ਆ ਬਿਨ ਪੱਗਾਂ, ਬਿਨਾਂ ਥੰਮਾਂ ਦੇ ਉੱਤੇ ਬੱਦਲਾਂ ਦੇ ਰੂਪ ਦੇ ਵਿੱਚ ਉਹ ਹਵਾ 'ਚ ਉੱਡਦਾ ਫਿਰਦਾ ਆ, ਪਾਣੀ ਉੱਪਰੋਂ ਵੀ ਵਰਸ ਰਿਹਾ। ਸੋ ਪਾਣੀ ਇੱਕੋ ਹੀ ਹੈ, ਪਰ ਉਸਦੇ ਰੂਪ ਵੱਖਰੇ ਨੇ। ਅਤੇ ਧਰਤੀ ਤੋਂ ਉੱਠ ਕੇ ਪਾਣੀ ਹਵਾ 'ਚ ਜਾਂਦਾ, ਉੱਥੋਂ ਫਿਰ ਵਗਦਾ ਹੈ। ਬਾਬਾ ਤੂੰ ਐਸੇ ਭਰਮ 'ਚ ਕਹੀ। ਸੋ ਜੇ ਆਪਾਂ ਇਹ ਕੋਨਸੈਪਟ ਸਮਝ ਲਈਏ ਕਿ ਪਰਮਾਤਮਾ ਸਾਡੇ ਅੰਦਰ ਵੀ ਹੈ ਅਤੇ ਬਾਹਰ ਵੀ ਹੈ, ਵਿਰਾਟ ਰੂਪ ਦੇ ਵਿੱਚ ਵੀ ਅੰਦਰ ਵੀ ਹੈ, ਜਿਸ ਤਰ੍ਹਾਂ ਪਾਣੀ ਧਰਤੀ ਦੇ ਅੰਦਰ ਵੀ ਹੈ ਬਾਹਰ ਵੀ ਆ, ਪਰ ਬਾਹਰੋਂ ਉਹ ਵਰਸਦਾ ਆ, ਧਰਤੀ ਨਾਲ ਜੁੜਦਾ ਆ। ਇਹ ਆਪਾਂ ਗੱਲ ਕਰਨੀ ਆ। ਬਾਬਾ ਤੂੰ ਐਸੇ ਭਰਮ 'ਚ ਕਹੀ, ਇਹ ਜਿਹੜਾ ਭਰਮ ਹੈ ਵੀ ਬਾਹਰ ਵੀ ਪਾਣੀ ਹੈ ਅੰਦਰ ਵੀ ਪਾਣੀ ਹੈ, ਫਿਰ ਵਰਨਣ ਦੀ ਕੀ ਲੋੜ ਹੈ? ਜੋ ਕੁਛ ਕਰਤ ਹੈ ਸੋਈ ਕੋਈ ਹੈ, ਰੇ ਤੈਸੇ ਜਾਏ ਸਮਾਈ। ਹੁਣ ਇਸੇ ਤਰ੍ਹਾਂ ਇਸਤਰੀ ਪੁਰਖ ਹੈ, ਇਹ ਪਰਮਾਤਮਾ ਨੇ ਹੀ ਵੱਖਰੇ ਵੱਖਰੇ ਆਪਣੇ ਰੂਪ ਧਾਰਨ ਕੀਤੇ ਹੋਏ ਨੇ। ਕੋਈ ਇਸਤਰੀ ਹੈ, ਕੋਈ ਪੁਰਖ ਹੈ। ਨਾਨਾ ਰੂਪ ਸਦਾ ਹੈ ਤੇਰੇ, तुझी माही समाए, जिन्ने भी नाना रूप मतलब नैनो पार्टिकल्स कह लो, नाना नाने का मतलब बहुत बखरी तरह का, छोटे तो लैके वड्डा, सो ये सारे ओदे ही रूप ने। तां इहो जे शब्द गुरबाणी दे विच बहुत ने जिथे ये दस्या जाता कि घट घट मैं ब्रह्म तिस शब्द ना पछाणे, अंतर शब्द सदा सुखदाता गुरमुख बूझे कोई है। बहुत शब्द ने, सच्चा शब्द सच मन कर ही माहे उदासा। एक शब्द होर जिहड़ा स्कूल टाइम दे विच सानू पढ़ाया जाता सी, गवाया जाता सी, राग तनासरी दे विच नौवें पातशाह का शब्द है, काहे रे बन खोजन जाई, क्यों बार क्यों खोज रहा है, सर्व निवासी सदा अलेपा तो ही संग समाई। वो जिहड़ा हरेक थां रह रहा है पर वो हरेक थां तो दिखाई भी नहीं दे रहा, वो तेरे नाल ही है। एग्जाम्पल की है, जिस तरह पोहप मद ज्यों बास बसत है, फुल दे विच जिस तरह सुगंधी है, उसकी वाशना है, पर वाशना किसी नूं दिसदी नहीं, सिर्फ सूंघ सकते हो, फुल दिसदा है। मुकर माए जैसे छाई, शीशे दे विच जिद्दां साडी इमेज बनती है, उसे तरह परमात्मा भी साडे अंदर वसदा है। तैसे ही हर बसे निरंतर घट ही खोजो भाई, बाहर भीतर एको जाणो ए गुर ज्ञान बताई। इत्थे आंसर सानू मिल जाता है कि ये जिहड़ा गुरु है, ट्रिक है, मैथड है, इहदे लई इह समझाण दे लई गुरु का होना बहुत जरूरी है, बंदे नूं आप नहीं समझ आती। जिस तरह एक हरन है, वो कस्तूरी भालदा है, स्मैल आउंदी है उहनूं, वो बाहर भालदा फिरदा पर उहदे अंदर ही है। जन नानक बिन आपा चीने मिटे न भ्रम की कई। गुरु मैथड दस सकदा, राह दस सकदा है, पर अपने आप नूं एक्सप्लोर करन तों बिना भरम नहीं मिटदा, ये भी फैक्ट है। सो मित्र प्यारिओ, हुण गल ये है कि गुरु ने सानू राह दसता पे, बाहर जंगलों के जाण की लोड़ नहीं, डेरिया ते जाण की लोड़ नहीं, तुसी जाओ गुरु घर, मंदिर जाओ, मोटिवेशन दे लई जाओ, श्रद्धा लई जाओ, आस्था लई जाओ, पर जे परमात्मा नू लभना है तां वो अंदर ही लभना है। असी उत्थों ये चीज़ां सीख के आउणियां, जे उस जगह दे उत्ते जिथे तुसी जाने हैं ये चीज़ां नहीं सिखाइया जांदियां तां वो सब फिर कर्म कांड है। जदों गुरु ने सानू दसता भी अंदर ही है, आ मैथड है। हुण मैथड की है कि सारे पंजाब तो आए ने मोस्टली, या जाणदे ने पंजाब दे सभ्याचार वास्ते, या हरियाणा या भारत दे, बोर हुंदे सारे ने देखे ने धरती दे विच पाणी कढ़न वास्ते। गुरु साहिब कहिंदे ने कि धरती मध्य पाणी है, पाणी परगासिया, ते उस दे लई आपां नल लाउणे आ, नलका लाउणे आ, मोटर लाउणे आ, बंबी लाउणे आ, खूह लाउणे आ, ते जदों असीं बोर करदे हां, बोर करते 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 मिट्टी कढ़ते कढ़ते एक पांडू दे हेठा जाने हैं, एक तगी च जाने हैं, फिर दूजी तगी जाने हैं, तां वो पानी कढ़न वास्ते आपां राह बना लिया, गुरु ने राह बना दिता साडा, दसता। हुण पानी कढ़न वास्ते की करना पैंदा है, पानी अपने आप तां नहीं निकलता, उस दे विच उपरों पानी पाना पैंदा, पहला बाहरों बाल्टी भर के ना, वो पहला नाल भरनी पैंदी है, जदों नाल भर जांदी है फिर पानी जिहड़ा है वो निकलना शुरू हुंदा है। ये मैथड है। इसे तरह जदों आपां गुरु दे नाल जुड़ गए, सानू पता लग गया कि आ रास्ता है, तो जिहड़ा साडे अंदर शब्द चल रहा है, तेरा शब्द तू है आपे भरम कहाई, तेरा शब्द जो अंदर चल रहा है, क्योंकि सारी सृष्टि जिहड़ी साउंड तो बनी है, साउंड दे नाल ही चल रही है, शब्द दे नाल ही चल रही है, नाम दे नाल ही चल रही है, ਤਾਂ ਸ਼ਬਦ ਜਿਹੜਾ ਅੰਦਰ ਚੱਲ ਰਿਹਾ ਸਾਡੇ, ਜਿਹਦੇ ਕਰਕੇ ਆ ਮੈਂ ਵੀ ਬੋਲ ਰਿਹਾ, ਤੁਸੀਂ ਵੀ ਸੁਣ ਰਹੇ ਹੋ, ਇਹ ਸ਼ਬਦ ਹੀ ਬੋਲ ਰਹੇ ਹਾਂ, ਸ਼ਬਦ ਹੀ ਸੁਣ ਰਹੇ ਹਾਂ, ਕਮਿਊਨੀਕੇਸ਼ਨ ਸਾਡੀ ਇਹੀ ਆ ਅਲਟੀਮੇਟ। ਤਾਂ ਇਸ ਸ਼ਬਦ ਦੇ ਨਾਲ ਜੁੜਨ ਦੇ ਲਈ ਜਿਹੜਾ ਅੰਦਰ ਪਾਣੀ ਹੈ, ਫਿਰ ਬਾਹਰੋਂ ਕਿਹੜਾ ਪਾਣੀ ਪਾਉਣਾ ਪੈਣਾ? ਉਹੀ ਪਾਣੀ ਸ਼ਬਦ ਜਿਹੜਾ ਸਾਡੇ ਗੁਰੂ ਨੇ ਦਿੱਤਾ ਹੈ। ਗੁਰੂ ਨੂੰ ਪਤਾ ਹੈ ਕਿ ਅੰਦਰ ਕਿਹੜਾ ਸ਼ਬਦ ਚੱਲ ਰਿਹਾ ਹੈ, ਸਾਡੀ ਗੁਰਬਾਣੀ ਦੇ ਵਿੱਚ ਉਹ ਸ਼ਬਦ ਹੈ, ਸਾਡੀ ਗੁਰਬਾਣੀ ਦੇ ਵਿੱਚ ਉਹ ਨਾਮ ਵੀ ਹੈ। ਸੋ ਜਦੋਂ ਅਸੀਂ ਜਾਪ ਕਰਦੇ ਹਾਂ, ਪਾਠ ਕਰਦੇ ਹਾਂ, ਗੁਰਮੰਤਰ ਮੂਲ ਮੰਤਰ ਪੜ੍ਹਦੇ ਹਾਂ, ਤਾਂ ਅਸੀਂ ਬਾਹਰੋਂ ਹੀ ਉਹ ਉਹਨੂੰ ਪ੍ਰਾਈਮਿੰਗ ਕਹਿੰਦੇ ਆ, ਪ੍ਰਾਈਮ ਕਰ ਰਹੇ ਹੁੰਦੇ ਹਾਂ, ਉਹ ਨਾਲ ਖਾਲੀ ਨਾਲ ਭਰ ਰਹੇ ਹੁੰਦੇ। ਜਦੋਂ ਬਾਹਰਲਾ ਭਰ ਭਰ ਕੇ ਉਹ ਅੰਦਰ ਜੁੜਦਾ ਆ, ਫਿਰ ਉਹ ਅੰਦਰੋਂ ਪ੍ਰਕਾਸ਼ ਹੁੰਦਾ। ਪਰ ਪਹਿਲਾਂ ਬਾਹਰੋਂ ਪਾਣੀ ਪਾਉਣਾ ਪੈਂਦਾ, ਤਾਂ ਨਲਕਾ ਪਾਣੀ ਚੱਕਦਾ, ਮੋਟਰ ਪਾਣੀ ਚੱਕਦੀ ਆ। ਸੋ ਇਹ ਜਿਹੜਾ ਸ਼ਬਦ ਅਸੀਂ ਜਪਦੇ ਹਾਂ, ਯਾਦ ਕਰਦੇ ਹਾਂ, ਪਰਮਾਤਮਾ ਨਾਲ ਧਿਆਨ ਧਰਦੇ ਹਾਂ, ਇਹ ਅਸਲ ਦੇ ਵਿੱਚ ਉਹ ਨਾਲ ਖਾਲੀ ਨਾਲ ਦੇ ਜਿਹੜੀ ਵਿੱਚ ਹੈ, ਉਹਦੇ ਵਿੱਚ ਅਸੀਂ ਗੁਣ ਭਰ ਰਹੇ ਹੁੰਦੇ ਹਾਂ ਅਤੇ ਅਵਗੁਣ ਜਿਹੜੇ ਆ ਜਾਲ ਰਹੇ ਹੁੰਦੇ ਹਾਂ। ਜਿੱਦਾਂ ਜਿੱਦਾਂ ਅਸੀਂ ਗੁਣ ਭਰੇ ਜਾਣੇ ਨੇ, ਅਕਾਲ ਪੁਰਖ ਦੇ ਮੂਲ ਮੰਤਰ ਦੇ ਵਿੱਚ 12 ਗੁਣ ਨੇ, ਸਤ, ਨਾਮ, ਕਰਤਾ, ਪੁਰਖ, ਨਿਰਭਉ, ਨਿਰਵੈਰ, ਅਕਾਲ, ਮੂਰਤ, ਅਜੂਨੀ, ਸੈਭੰ, ਗੁਰ, ਪ੍ਰਸਾਦ। ਇਹ 12 ਗੁਣ ਅਕਾਲ ਪੁਰਖ ਦੇ ਨੇ, ਏਕੇ ਦੇ, ਸਿੰਗੁਲੈਰਿਟੀ ਦੇ 12 ਗੁਣ ਨੇ। ਜਦੋਂ ਇਹ ਗੁਣ ਅਸੀਂ ਜਪ ਜਪ ਕੇ ਉਹ ਭਰ ਲੈਣਾ ਨਾਲ, ਤਾਂ ਅੰਦਰੋਂ ਇਹ ਗੁਣ ਸਾਡੇ ਅੰਦਰ ਪ੍ਰਕਾਸ਼ ਹੋ ਜਾਣੇ, ਸਾਡਾ ਮਿਲਾਪ ਹੋ ਜਾਣਾ ਉਸ ਸ਼ਬਦ ਦੇ ਨਾਲ, ਇੱਕ ਮਿੱਕ ਹੋ ਜਾਣਾ। ਸੋ ਇਹ ਮੈਥਡ ਹੈ ਬਾਹਰੋਂ ਜਪਣ ਦਾ, ਅਤੇ ਫਿਰ ਉਹ ਆਪਣੇ ਆਪ ਆਟੋਮੈਟਿਕ ਚੱਲਣ ਲੱਗ ਜਾਣਾ, ਫਿਰ ਅੰਤਰ ਪ੍ਰਕਾਸ਼ ਹੋ ਜਾਣਾ। ਸੋ ਬਹੁਤ ਸਾਰੇ ਇਹੋ ਜਿਹੇ ਮੈਥਡ ਨੇ ਜਿਹੜੇ ਅਸੀਂ ਵਰਤ ਸਕਦੇ ਨੇ, ਪਰ ਸਾਰਿਆਂ ਨਾਲੋਂ ਸਿੰਪਲ ਮੈਥਡ ਜਿਹੜਾ ਗੁਰਬਾਣੀ ਦੇ ਵਿੱਚ ਸਾਨੂੰ ਹਦਾਇਤ ਵੀ ਹੈ, ਜਪ ਲਿਖਿਆ ਹੋਇਆ ਉਹ ਤੋਂ ਪਹਿਲਾਂ, ਬਾਅਦ ਦੇ ਵਿੱਚੋਂ ਪਹਿਲਾਂ ਮੂਲ ਮੰਤਰ, ਕਿ ਅਸੀਂ ਕਿਹੜਾ ਮੰਤਰ ਜਪਣਾ ਹੈ। ਮੰਤਰ ਸਿੱਖ ਨੇ ਜਿਹੜਾ ਵੀ ਇਸ ਅਧਿਆਤਮ ਰਾਹ 'ਤੇ ਚੱਲਿਆ, ਜਿਹਨੇ ਮੂਲ ਦੇ ਨਾਲ ਜੁੜਨ ਦਾ ਅਹਿਦ ਕੀਤਾ, ਜਾਂ ਮੂਲ ਦੇ ਜੁੜਨ ਦੇ ਨਾਲ, ਮੂਲ ਨਾਲ ਜੁੜਨ ਦੇ ਨਾਲ ਆਪਣੀ ਉਹਨੇ ਪ੍ਰਣ ਕੀਤਾ, ਚਾਹਤ ਕੀਤੀ, ਤਾਂ ਉਹਨੂੰ ਮੂਲ ਦਾ ਹੀ ਮੰਤਰ ਪੜ੍ਹਨਾ ਪੈਣਾ, ਮੂਲ ਦਾ ਮੰਤਰ ਹੀ ਜਪਣਾ ਪੈਣਾ, ਮੂਲ ਦਾ ਮੰਤਰ ਹੀ ਹੰਡਾਉਣਾ ਪੈਣਾ। ਮੂਲ ਦਾ ਮੰਤਰ ਕੀ ਆ? ਏਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ, ਇਹੀ ਮੰਤਰ ਹੈ, ਹੋਰ ਕੋਈ ਮੰਤਰ ਨਹੀਂ ਹੈਗਾ ਗੁਰਬਾਣੀ ਦੇ ਵਿੱਚ। ਸਿੱਧਾ ਸਿੱਧਾ ਮਹਾਰਾਜ ਨੇ ਗੁਰਬਾਣੀ 'ਚ ਵੀ ਲਿਖਿਆ, ਮੂਲ ਮੰਤਰ ਹਰਨਾਮ ਰਸਾਇਣ, ਕਹੋ ਨਾਨਕ ਪੂਰਾ ਪਾਇਆ। ਮੂਲ ਮੰਤਰ ਜਿਹੜਾ ਆ ਇੱਕ ਰਸਾਇਣ ਦੀ ਤਰ੍ਹਾਂ ਆ, ਕੈਮਿਸਟਰੀ ਸਾਰਿਆਂ ਨੇ ਪੜ੍ਹੀ ਹੋਣੀ ਆ ਲੈਬੋਰਟਰੀ ਦੇ ਵਿੱਚ, ਕਿ ਉੱਥੇ ਰਸਾਇਣ ਹੁੰਦੇ ਨੇ, ਘੋਲ ਹੁੰਦਾ ਆ, ਕਈ ਚੀਜ਼ਾਂ ਦਾ ਘੋਲ ਘੋਲ ਕੇ ਉਹਨੂੰ ਰਸਾਇਣ ਬਣਾ ਲੈਂਦੇ ਆ, ਉਹਦੇ ਹੇਠਾਂ ਫਿਰ ਅੱਗ ਬਾਲ ਦਿੰਦੇ ਆ, ਅੱਗ ਬਾਲ ਕੇ ਉਹਦੇ ਵਿੱਚੋਂ ਇੱਕ ਜਿਹੜਾ ਕੰਪਾਊਂਡ ਨਿਕਲਦਾ ਆ, ਇੱਕ ਮਟੀਰੀਅਲ ਨਿਕਲਦਾ, ਐਂਡ ਪ੍ਰੋਡਕਟ, ਮੂਲ ਮੰਤਰ ਹਰਨਾਮ ਰਸਾਇਣ। ਸੋ ਉਹ ਨਾਮ ਨਿਕਲਦਾ ਮੂਲ ਮੰਤਰ ਚੋਂ, ਮੂਲ ਮੰਤਰ ਰਸਾਇਣ ਹੈ, ਮਿਕਸਚਰ ਹੈ, ਇਹਨੂੰ ਅਸੀਂ ਜਪਣਾ ਆ। ਜਪ ਜਿਹੜਾ ਆ ਉਹ ਹੇਠਾਂ ਜਿਹੜੀ ਲਾਟ ਬਲਦੀ ਆ ਫਲਾਸਕ ਦੇ, ਉਹ ਹੈ, ਅਤੇ ਜਦੋਂ ਉਹਨੇ ਅਸੀਂ ਜਪਣਾ ਆ, ਉਹਨੇ ਗਰਮ ਹੋਣਾ ਆ ਫਲਾਸਕ ਨੇ, ਰਸਾਇਣ ਨੇ ਵਿੱਚੋਂ ਆਪਣਾ ਨਿੱਤਰਨਾ ਸ਼ੁਰੂ ਕਰਨਾ ਆ, ਅਖੀਰ ਨੂੰ ਜਿਹੜਾ ਉਸ 'ਚੋਂ ਪ੍ਰੋਡਕਟ ਨਿਕਲਣਾ ਹੈ ਮੂਲ ਮੰਤਰ 'ਚੋਂ, ਉਹ ਹਰੀ ਦਾ ਨਾਮ ਨਿਕਲਣਾ। ਇਹ ਕਲੀਅਰ ਇੰਸਟਰਕਸ਼ਨ ਗੁਰੂ ਗ੍ਰੰਥ ਸਾਹਿਬ ਦੀ ਆ, ਇਹ ਤੋਂ ਉੱਤੇ ਕੁਛ ਨਹੀਂ ਹੋ ਸਕਦਾ। ਜਿਹੜੇ ਆ ਜੀ ਪੰਜ ਸ਼ਬਦ ਦੇ ਦਿੱਤੇ, ਆ ਮੰਤਰ ਦੇ ਦਿੱਤਾ ਜੀ, ਆ ਕੰਚ ਫੂਕ ਮਾਰਤੀ ਜੀ, ਆ ਲਿਖ ਕੇ ਦੇ ਦਿੱਤਾ, ਪਰਚੀ ਦੇ ਦਿੱਤੀ, ਇਹ ਸਭ ਫੋਕਟ ਹੈ, ਸਭ ਬੇਕਾਰ ਹੈ। ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਹੀ ਲਾਈਨ ਮੰਤਰ ਹੈ, ਕਿਸੇ ਡੇਰੇ 'ਤੇ ਜਾਣ ਦੀ ਲੋੜ ਨਹੀਂ, ਕਿਸੇ ਬਾਬਿਆਂ ਕੋਲ ਜਾਣ ਦੀ ਲੋੜ ਨਹੀਂ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ, ਤੁਹਾਨੂੰ ਪਹਿਲੀ ਇੰਸਟਰਕਸ਼ਨ ਹੀ ਉਹ ਮੂਲ ਮੰਤਰ ਤੋਂ ਦਿੰਦੇ ਨੇ, ਸ਼ੁਰੂ ਕਰਦੇ ਨੇ। ਬਾਕੀ ਸਾਰੀ ਐਕਸਪਲੇਨੇਸ਼ਨ ਹੈ ਇਹਨਾਂ 12 ਗੁਣਾਂ ਦੀ, ਸਿੰਗੂਲੈਰਿਟੀ ਦੀਆਂ ਦੀ, ਸਾਰਾ ਗੁਰੂ ਗ੍ਰੰਥ ਸਾਹਿਬ ਮੈਥੋਡੋਲੋਜੀ ਹੈ, ਫਿਰ ਉਹ ਤੋਂ ਬਾਅਦ ਐਕਸਪਲੇਨੇਸ਼ਨਸ ਹੈ। ਸੋ ਬੜਾ ਸਪਸ਼ਟ, ਬਹੁਤ ਸਿੰਪਲ ਇਹ ਮੈਥਡਸ ਨੇ ਸਾਡੇ ਗੁਰੂ ਸਾਹਿਬ ਨੇ ਆਮ ਲੋਕਾਂ ਨੂੰ ਦਿੱਤੇ ਨੇ, ਅਸੀਂ ਇਹਨਾਂ ਨੂੰ ਫਿਰ ਕੰਪਲੈਕਸ ਕਰ ਲਿਆ, ਬਹੁਤ ਫਿਰ ਗੁੰਝਲਦਾਰ ਬਣਾ ਲਿਆ, पर ये मूल मंत्र तो कोई भी पढ़ सकता, कोई भी कर सकता, किसी टाइम भी कर सकता, किसी भी अवस्था च कर सकता, सुत्ता पिया भी, सोने तो पहला भी, उठन वेले भी, काम करता भी, कितने भी। कोई आसन लाने की लोड़ नहीं, कोई क्रियाकर्म करने की लोड़ नहीं। मूल मंत्र ना जुड़ो, मूल मंत्र पढ़ो, मूल मंत्र जपो, उहदे बारे सोचो, उहनां दे गुणां बारे सोचो, नाल भर जाएगी पानी, चक लेगी मोटर, जिहनूं कहिंदे मोटर ने पानी चक लिया। सो प्यारिओ, इह सी अज दा विचार। उम्मीद रखदे हां कि जिहड़ा क्वेश्चन पुछिआ सी जां जिहदे बारे गल करन नूं कहा सीगा ओह सैटिस्फैक्टरी आंसर होएगा। तो इस नूं होर भी इलैबोरेट किया जा सकता, कोई होर सज्जन मित्र प्यारा वादा करना चाहे तो जरूर साढ़े नाल सांझ पा सकते हैं। सो अज का प्रोग्राम एक बार फिर मैं सारे स्रोतों का स्वागत कर रहा जिहड़े देश विदेश तो साढ़े नाल सुबह दे जुड़े हुए हैं। दलजीत सिंह मेहता चौंक भाजी प्रोग्राम करते हैं गुरबाणी विचार, तहे दिलों धन्यवाद है जी। हुण जिहड़े कल दे मैसेज है, जसवंत सिंह मेलबर्न तो जुड़े सन तो उन्होंने मैसेज भेजा सी, तो रजिंदर सिंह धनी हुणा ने एक फोटो भेजी सी, तो ये चाह ऑफर कर रहे थे सानू लड्डूआं दे नाल। कल चार कप सीगे बंदे, असी तीन सीगे, कप चार सीगे, मैनू लगता कि सवा सवा कप फिर कीता होना है, नाल लड्डू मठियां ड्राई फ्रूट। बहुत बहुत धन्यवाद जी, अज फिर बनायो चाह, तो फिर आपां छकांगे। तो साढ़े नाल होर भी मैसेज सांझ पा रहे हैं, माफ़ी चाहना कि कई सिस्टम दे विच। कुलवीर संधू एडमिंटन तो प्रोग्राम च जुड़े ने, सत श्री अकाल बुला रहे हैं। अमृतपाल सिंह भी कल जुड़े से, तो उन्होंने भी सत श्री अकाल बुलाई सी। पाला बैंस भी जुड़े सन, उन्होंने एक फोटो भेजी सी, तो उन्होंने फोटो च कहा सीगा कि अचार बना के मेरा फ्रेंड किसान मेलियां च बेचता तो चंगी कमाई करता। कल किसानी ते गल चली सी, कल का प्रोग्राम मिस कर गए हो तो पॉडकास्ट से सुन लेना या वीडियो कास्ट से तुसी देख सकते हो। साढ़े सत्कारित भाजी जसजोत सिंह जैज पॉली वाले सत श्री अकाल बुला रहे हैं, कहते ब्यूटीफुल सनराइज इन ब्रिस्बेन दिस मॉर्निंग। ब्रिस्बेन तो साढ़े नाल जुड़ते हैं, तो गुड मॉर्निंग भाजी। तो कल के प्रोग्राम के रमनदीप जी भी जुड़े सन, तो सत श्री अकाल बुलाई सी, माफ़ी चाहते हाँ कि उन्हों का प्रोग्राम के कल मिस हो गया साडा ये मैसेज। तो भगवंत सिंह भट्टी हुणी भी साढ़े नाल जुड़े स न्यू जर्सी तो, तो अज भी जुड़े होणगे। मैं माफ़ी चाहना कि कल का मैसेज जोड़ा वो प्रॉपरली उन्हों का नहीं अटेंड हो पाया। तो राजनदीप सिंह कैनबरा तो फतेह बुला रहे हैं, गुरिंदर भाजी वर्जीनिया तो साढ़े नाल जुड़े ने, सत श्री अकाल बुला रहे हैं। तो इधर वट्सएप के राही साढ़े नाल जी एस चाल सवेर दे बहुत सारी जानकारी सांझी कर चुके हैं, तो असी अज पूरा मसालेदार प्रोग्राम थोड़े लिए लैके आए हैं, पेश करांगे तो बहुत सारिया जानकारियां लैके आवांगे। इटली तो नगिंदर सिंह निमाणा साढ़े नाल जुड़े ने, तो वह भी सत श्री अकाल बुला रहे हैं, फतेह बुला रहे हैं। तो इंस्टा रिमिट तो गुरमिंदर सिंह जुड़े ने, जो कि बहुत वधिया ऐप एक बनाई हुई है इन्हां ने, तो पैसे इंडिया भेजण दी, तो 54 रुपये तो 50 पैसे रेट कल दा अज दा आ जाएगा। तो तुसी गूगल ते चेक कर सकते हो, गूगल नालों ज़्यादा ही रेट होएगा। तो साढ़े नाल करनैल सिंह अमृतसर वाले जुड़े ने, तो शायद मेलबर्न रहिंदे ने। कहिंदे कि जेकर रब सब विच व्यापक है, मेरे ते तुहाडे सारिआं विच वसदा है, तां फिर सानूं आपणे विच महसूस क्यों नहीं हुंदा। गुरु साहिब मुताबक एक कूड़ दी पाल कंध साडे मन ते रब दे विचकार खड़ी हो चुकी है। एक कूड़ दी कंध काम क्रोध लोभ मोह हंकार निंदा आलस किरत कंठता झूठ दूजिआं ते दबदबा रखण दी मनोबिरती दोगलापन अज्ञानता शराब ते होर नशिआं दी आदत तृष्णा ईरखा निर्दयीपणा ते होर अनेक विकारां ना दी मेरे मन ने मेरे जन्म तो लैके हुण तक मेरे चौगरदे बनाई हुई है। जद तक ये विकारां दी कंध गुरु तो रब्बी गुणा दी बख्शिश लैके मैं ढाउंदा नहीं, अंदर बैठे रब नाल मेल नहीं कर सकता। ਬਹੁਤ ਸੁੰਦਰ ਖਿਆਲ ਭੇਜਿਆ ਤੁਸੀਂ ਕਰਨੈਲ ਸਿੰਘ ਜੀ, ਬਹੁਤ ਬਹੁਤ ਧੰਨਵਾਦੀ ਹਾਂ ਅਸੀਂ ਤੁਹਾਡੇ। ਅਤੇ ਕੂਟ ਦੀ ਪਾਲ ਦੀ ਗੱਲ ਜਿਹੜੀ ਤੁਸੀਂ ਕੀਤੀ, ਇੱਕ ਪਰਦਾ ਆ ਆਤਮਾ ਅਕਾਲ ਪੁਰਖ ਦਾ ਜਿਹੜਾ ਕਾਪੀ ਆ ਸਾਡੇ ਅੰਦਰ, ਉਹਦੇ 'ਤੇ ਜੀਵ ਦੇ ਵਿਚਾਲੇ, ਜੀਵ ਨੇ ਆਤਮਾ ਦੇ ਨਾਲ ਮਿਲਣਾ ਆ ਅਤੇ ਉਹਦੇ ਵਿਚਾਲੇ ਇੱਕ ਕੂਟ ਦੀ ਪਾਲ ਹੈ, ਅਤੇ ਉਹ ਪਾਲ ਕਿਵੇਂ ਉਤਰਦੀ ਆ, ਕਿਵੇਂ ਟੁੱਟਦੀ ਆ, ਉਹ ਸ਼ਬਦ ਦੇ ਨਾਲ ਟੁੱਟਦੀ ਆ, ਹੁਕਮ ਮੰਨਣ ਦੇ ਨਾਲ ਟੁੱਟਦੀ ਆ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਜਸਵੰਤ ਰਾਏ ਜੀ ਮੈਲਬਨ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਢਾਡੀ ਲਖਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ, ਅਤੇ ਉਹ ਵੀ ਬਲਗੁਲਗੇ ਤੋਂ ਫਤਿਹ ਬੁਲਾ ਰਹੇ ਨੇ ਸਾਰੇ ਮਿੱਤਰ ਪਿਆਰਿਆਂ ਨੂੰ, ਸੱਜਣਾਂ ਨੂੰ। ਅਤੇ ਇੱਧਰ ਅਸੀਂ ਵਟਸਐਪ 'ਤੇ ਵੀ ਦੇਖ ਲੈਂਦੇ ਕੀ ਚੱਲ ਰਿਹਾ। ਸੁਰਜੀਤ ਸਿੰਘ ਜੀ ਸਾਡੇ ਨਾਲ ਯੂਟਿਊਬ ਤੋਂ ਜੁੜੇ ਨੇ। ਅੱਜ ਮਾਫੀ ਚਾਹੁੰਦੇ, ਅੱਜ ਮੈਂ ਇੱਕ ਨਾ ਸਟੋਰੀ ਸੁਰਜੀਤ ਸਿੰਘ ਉਹਨਾਂ ਦੀ ਸੁਣਾਉਣੀ ਸੀ, ਪਰ ਮੇਰੇ ਸਿਸਟਮ ਦੇ ਵਿੱਚ ਥੋੜ੍ਹੀ ਜਿਹੀ ਪਰੇਸ਼ਾਨੀ ਆ ਰਹੀ ਹੈ, ਮੈਨੂੰ ਆ ਰਹੀ ਹੈ, ਸਿਸਟਮ ਮੈਨੂੰ ਦੇ ਰਿਹਾ, ਇਸ ਕਰਕੇ ਮੈਂ ਆਡੀਓ ਨਹੀਂ ਅੱਜ ਚਲਾ ਸਕਿਆ। ਅਤੇ ਕੱਲ੍ਹ ਆਪਾਂ ਮੈਂ ਅਗਲੇ ਪ੍ਰੋਗਰਾਮ 'ਚ ਇਹ ਸਟੋਰੀ ਸੁਣਾਉਂਗਾ, ਬਹੁਤ ਸੋਹਣੀ ਸਟੋਰੀ ਹੈ। ਗੁਰਮੀਤ ਸਿੰਘ ਬਦਨੀ ਕਲਾਂ ਵਾਲੇ ਸਾਡੇ ਨਾਲ ਜੁੜੇ ਨੇ ਹਾਂਗਕਾਂਗ ਤੋਂ, ਬਹੁਤ ਉਡੀਕ ਨਾਲ ਦਾਸ ਜੀ ਆਇਆਂ ਨੂੰ 8:02 ਦੇ ਮੈਸੇਜ ਭੇਜਿਆ ਸੀ ਇਹਨਾਂ ਨੇ। ਬਲਜੀਤ ਸਿੰਘ ਜੀ ਵੀ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਜੀ। ਜਗਵੀਰ ਸੇਖੋਂ ਜੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੁਰਜੀਤ ਸੰਧੂ ਮਿੱਤਰ ਪਿਆਰਿਓ ਕੀ ਹਾਲ ਚਾਲ ਹੈ, ਇਹ ਵੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਜੋਗਿੰਦਰ ਸੋਈ ਭਾਅ ਜੀ ਸਾਡੇ ਠੀਕ ਹੈ, ਸਿੱਧੂ ਸਾਹਿਬ ਸਤਿ ਸ਼੍ਰੀ ਅਕਾਲ, ਧੰਨਵਾਦ ਤੁਹਾਡਾ, ਬਹੁਤ ਵਧੀਆ ਤਰੀਕੇ ਨਾਲ ਗੁਰਬਾਣੀ ਦੀ ਵਿਆਖਿਆ ਕਰ ਰਹੇ ਹੋ, ਬਹੁਤ ਬਹੁਤ ਧੰਨਵਾਦ। ਇਹ ਵੀ ਛੁੱਟੀਆਂ ਕੱਟ ਕੇ ਆਏ ਨੇ, ਨਨਕਾਣਾ ਸਾਹਿਬ ਜਾ ਕੇ ਆਏ, ਦਰਸ਼ਨ ਕਰਕੇ ਆਏ, ਫਿਰ ਮਲੇਸ਼ੀਆ ਵਿਆਹ ਖਾ ਕੇ ਆਏ, ਭਾਰਤ ਜਾ ਕੇ ਆਏ, ਬੜਾ ਇਹਨਾਂ ਨੇ ਭ੍ਰਮਣ ਕੀਤਾ 2 ਮਹੀਨੇ। ਅਤੇ ਵੈਲਕਮ ਬੈਕ ਟੂ ਆਸਟ੍ਰੇਲੀਆ। ਸੁਰਜੀਤ ਸਿੰਘ ਜੀ ਕਹਿ ਰਹੇ ਨੇ ਕਿ ਬਹੁਤ ਚੰਗਾ ਵਿਚਾਰ, ਐਕਸਪਲੇਨੇਸ਼ਨ, ਨਾਈਸ, ਥੈਂਕ ਯੂ ਜੀ। ਮਨਜੀਤ ਸਿੰਘ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਮਹਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ ਜੀ, ਅਤੇ ਮਹਿੰਦਰ ਸਿੰਘ ਹੁਣਾਂ ਨੇ ਕੱਲ੍ਹ ਮੈਸੇਜ ਭੇਜਿਆ ਸੀ, ਅਤੇ ਇਹ ਮੈਸੇਜ ਮੈਂ ਸ਼ੇਅਰ ਕਰਦਾ ਕਿ ਇਹਨਾਂ ਨੂੰ ਕਰੈਕਟਿਵ ਸਰਵਿਸਿਜ਼ ਦੇ ਵਿੱਚ ਜੌਬ ਮਿਲੀ ਹੈ ਅੰਬੈਸਡਰ ਦੀ, ਅਤੇ ਬਹੁਤ ਵਧੀਆ, ਮੁਬਾਰਕਾਂ ਤੁਹਾਨੂੰ, ਅਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਇਸ ਜੌਬ ਨੂੰ ਜਸਟਿਸ ਕਰੋਗੇ, ਅਤੇ ਆਉਣ ਵਾਲੇ ਜਿਹੜੇ ਇੰਪਲੋਈਜ਼ ਹੈ ਸਾਡੇ ਭਾਈਚਾਰੇ 'ਚ, ਉਹਨਾਂ ਲਈ ਚਾਨਣ ਮੁਨਾਰਾ ਤੁਸੀਂ ਹੋਵੋਗੇ। ਮਹਿੰਦਰ ਸਿੰਘ ਇਹ ਸ਼ਾਇਦ ਪੈਂਦਰ ਇੱਥੇ ਰਹਿੰਦੇ ਨੇ, ਦੱਸਿਓ ਜੀ, ਅਗਰ ਮੈਂ ਗਲਤ ਹੋਵਾਂ ਤਾਂ ਜ਼ਰੂਰ ਮੈਨੂੰ ਕਰੈਕਟ ਕਰ ਦੇਣਾ। ਅਤੇ ਸਾਡੇ ਨਾਲ ਨਵਦੀਪ ਕੁਮਾਰ ਜੁੜੇ ਨੇ, ਆਪਣੇ ਬੜੇ ਸਪਿਰਚੁਅਲ ਮਿੱਤਰ ਨੇ, ਇਹ ਵੀ ਬਹੁਤ ਸੂਝਬੂਝ ਰੱਖਦੇ ਨੇ, ਗੁਰਬਾਣੀ ਦੇ ਨਾਲ ਬਹੁਤ ਜ਼ਿਆਦਾ ਜੁੜੇ ਹੋਏ ਨੇ। ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਬਹੁਤ ਸੋਹਣੇ ਵਿਚਾਰ ਜੀ, ਧੰਨਵਾਦ ਜੀ। ਪ੍ਰਭਾਤੀ ਮਹੱਲਾ ਪਹਿਲਾ, ਗੁਰਪ੍ਰਸਾਦੀ ਵਿੱਦਿਆ ਵਿਚਾਰੇ, ਪੜ ਪੜ ਪਾਵੇ ਮਾਣ, ਆਪਾ ਮੱਦੇ ਆਪ ਪ੍ਰਗਾਸਿਆ, ਪਾਇਆ ਅੰਮ੍ਰਿਤ ਨਾਮ। ਗੁਰਬਾਣੀ ਦੀ ਸਾਂਝ ਪਾਈ ਹੈ, ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਇਹਨਾਂ ਨੂੰ ਗੀਤਾ ਦਾ ਵੀ ਬਹੁਤ ਗਿਆਨ ਹੈ, ਅਤੇ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਦੇ ਵਿੱਚ ਇਹ ਸਾਰਾ ਅਧਿਆਤਮ ਕਰ ਰਹੇ ਨੇ। ਅਤੇ ਆਈ ਐਮ ਪ੍ਰਾਊਡ ਆਫ ਯੂ ਨਵਦੀਪ, ਕੈਰੀ ਔਨ। ਸਤਿੰਦਰਪਾਲ ਸਿੰਘ ਜੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਸਤਿੰਦਰਪਾਲ ਜੀ। ਔਰ ਬਿੰਦਰ ਬਾਠਾਂ ਵਾਲਾ ਆ ਗਏ ਨੇ ਪ੍ਰੋਗਰਾਮ 'ਚ, ਕੱਲ੍ਹ ਨਹੀਂ ਆਏ ਜੀ, ਜੀ ਜਸ ਕਲੇਰ ਐਡਲੇਡ ਤੋਂ ਜੀ ਆਇਆਂ ਨੂੰ। ਅਤੇ ਵੈਸੇ ਪਿੰਡ ਇਹਨਾਂ ਦਾ ਹੈਗਾ ਬਾਠਾਂ ਵਾਲਾ, ਅਤੇ ਕਿਉਂਕਿ ਜਦੋਂ ਇੰਗਲਿਸ਼ 'ਚ ਲਿਖਿਆ ਹੁੰਦਾ ਨਾ, ਫਿਰ ਪ੍ਰੋਨਾਊਂਸੀਏਸ਼ਨ ਕੁਛ ਹੋਰ ਦੀ ਹੋਰ ਬਣ ਜਾਂਦੀ ਹੈ। ਤੁਸੀਂ ਬਿੰਦਰ ਆਪਣੇ ਜਸ ਬ੍ਰੈਕਟ 'ਚ ਨਾ ਪੰਜਾਬੀ 'ਚ ਲਿਖੋ ਨਾਲ ਬਾਠਾਂ ਵਾਲਾ ਗੁਰਮੁਖੀ 'ਚ, ਅਤੇ ਵਧੀਆ ਲੱਗੇਗਾ। ਗੌਰਵ ਸ਼ਰਮਾ ਜੀ ਵੀ ਸਾਡੇ ਨਾਲ ਜੁੜ ਚੁੱਕੇ ਨੇ ਵਿਨੀਪੈਗ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪਰਮਜੀਤ ਸਿੰਘ ਜੀ ਸਾਡੇ ਸਤਿਕਾਰਿਤ ਵੁੱਡਕ੍ਰਾਫਟ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਮਰੀਕ ਫਲੋਰਾ ਭਾਅ ਜੀ ਨੂੰ ਵੀ, ਸਭ ਨੂੰ। ਸੋ ਪਿਆਰਿਓ, ਅਮਰੀਕ ਫਲੋਰਾ ਭਾਅ ਜੀ ਬਸ 2 ਮਿੰਟਾਂ ਦੇ ਵਿੱਚ ਆਉਂਦੇ ਹੋਣਗੇ, ਅਤੇ ਅੱਜ ਜਿਹੜੇ ਅਸੀਂ ਟੌਪਿਕ ਛੋਹਣੇ ਨੇ, ਇੱਕ ਤਾਂ ਪਾਕਿਸਤਾਨ ਦੇ ਵਿੱਚ ਨਵਾਂ ਰੂਲ ਬਣ ਗਿਆ ਆ ਬੈਗੇਜ ਦਾ, ਕਸਟਮਸ ਦਾ, ਉਹ ਤੁਹਾਡੇ ਨਾਲ ਥੋੜ੍ਹੀ ਜਾਣਕਾਰੀ ਸਾਂਝੀ ਕਰਨੀ, ਕਿਉਂਕਿ ਬਹੁਤ ਸਾਰੇ ਸਾਡੇ ਸਿੱਖ ਸ਼ਰਧਾਲੂ ਜਿਹੜੇ ਨੇ ਪਾਕਿਸਤਾਨ ਜਾਂਦੇ ਨੇ, ਅਤੇ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਕੀ ਰਿਕੁਆਇਰਮੈਂਟ ਹੈ, ਇਹਦੇ ਬਾਰੇ ਆਪਾਂ ਗੱਲ ਵੀ ਕਰਾਂਗੇ। ਅਤੇ ਦੂਜਾ ਜਿਹੜੀ ਕਾਮਨਵੈਲਥ ਬੈਂਕ ਹੈ, ਉਹਦਾ ICICIC, ਪਤਾ ਨਹੀਂ ਕਿਹੜੀ ਬੈਂਕ ਹੈ, ICICICI ਦੇ ਨਾਲ, ICICI ਬੈਂਕ ਦੇ ਨਾਲ ਪਾਰਟਨਰਸ਼ਿਪ ਹੋਈ ਆ, ਇਹਦੇ ਬਾਰੇ ਥੋੜ੍ਹੀ ਗੱਲ ਕਰਾਂਗੇ। ਦੂਜੀ ਘਰਾਂ ਦੇ ਭਾਅ ਡਿੱਗਣੇ ਚਾਹੀਦੇ ਕਿ ਨਹੀਂ ਡਿੱਗਣੇ ਚਾਹੀਦੇ? ਬਹੁਤ ਪੰਡਿਤ ਕਹਿੰਦੇ ਨੇ ਕਿ ਡਿੱਗਣਗੇ, ਪਰ ਸਰਕਾਰਾਂ ਕਹਿੰਦੀਆਂ ਅਸੀਂ ਡਿੱਗਣ ਨਹੀਂ ਦੇਣੇ, ਅਤੇ ਇਹ ਫਿਰ ਕਹਿੰਦੇ ਕਰ ਲਓ ਕਿ ਉਹਨੂੰ ਭਾਂਡਾ। ਅਤੇ ਦੂਜੀ ਗੱਲ ਪਾਪੂਲੇਸ਼ਨ ਦੀ ਕਰਨੀ ਆ, ਅਤੇ ਪਾਪੂਲੇਸ਼ਨ ਕਰਨ ਦੇ ਲਈ ਕੀ ਹਥਕੰਡੇ ਬਣਾਏ ਜਾ ਰਹੇ ਨੇ ਪਾਪੂਲੇਸ਼ਨ ਵਧਾਉਣ ਦੇ ਲਈ, ਅਤੇ ਉਹਦੇ ਬਾਰੇ ਵੀ ਆਪਾਂ ਗੱਲ ਕਰਾਂਗੇ। ਜਪਾਨ ਦੇ ਵਿੱਚ ਬਹੁਤ ਵੱਡੀ ਇਹ ਸਮੱਸਿਆ ਆ ਰਹੀ ਹੈ, ਇਹ ਸਾਰੀਆਂ ਗੱਲਾਂ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਕਰਾਂਗੇ, ਅਤੇ ਅਮਰੀਕ ਭਾਅ ਜੀ ਨੂੰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨਾ ਹੈ। ਕਰਨੈਲ ਸਿੰਘ ਇਬਨ ਜੀ ਵੀ ਪ੍ਰੋਗਰਾਮ ਦੇ ਵਿੱਚ ਆ ਗਏ ਨੇ, ਸਿਡਨੀ ਸਾਈਡਰਸ, ਸਿਡਨੀ ਵਾਲੇ ਆ ਗਏ ਨੇ ਪ੍ਰੋਗਰਾਮ 'ਚ, ਪਿੱਛੇ ਹਟ ਜਾਓ। ਲਓ ਜੀ, ਇੱਕ ਹੋਰ ਸਿਡਨੀ ਵਾਲਿਆਂ ਨੂੰ ਪ੍ਰੋਗਰਾਮ ਦੇ ਵਿੱਚ ਲੈਂਦੇ ਹਾਂ, ਅਤੇ ਉਹ ਨੇ ਸਾਡੇ ਅਮਰੀਕ ਸਿੰਘ ਫਲੋਰਾ ਭਾਅ ਜੀ, ਸਿਡਨੀ ਵਾਲੇ। ਭਾਅ ਜੀ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਕੀ ਹਾਲ ਚਾਲ ਹੈ? ਟਾਈ ਦੱਸੋ, ਰੈੱਡ ਕੱਲ੍ਹ ਲਈ
ਡੀਸੀ ਦੀ ਭਾਵਨਾ ਤਾਂ ਲੈ ਲਈ, ਐਸਡੀਐਮ ਦੀ ਭਾਵਨਾ ਵੀ ਲੈ ਲਈ,
ਅੱਛਾ
ਹੁਣ ਯੂਐਸਏ ਦੇ ਪ੍ਰੈਜ਼ੀਡੈਂਟ ਦੀ ਭਾਵਨਾ ਤਾਂ ਲਾਈ, ਰੈੱਡ ਟਾਈ ਲਾ ਕੇ ਲਈ ਜਾ ਸਕਦੀ ਆ। ਕਮਾਲ ਹੋ ਗਿਆ, ਤੁਸੀਂ
ਟਰੰਪ ਦੀ ਫੀਲਿੰਗ ਲੈ ਰਹੇ ਹੋ?
ਹਾਂਜੀ, ਟਰੰਪ ਦੀ ਫੀਲਿੰਗ ਲੈ, ਬਿਲਕੁਲ ਬਿਲਕੁਲ ਟਰੰਪ ਦੀ ਫੀਲਿੰਗ ਲੈ
ਲਓ
ਰਹੇ
ਜੀ, ਮਿੱਤਰ ਪਿਆਰੇ ਹੋ।
ਅੱਜ ਨਾ ਸਾਰੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ। ਅਮਦੀਪ, ਤੁਹਾਨੂੰ ਵੀ ਸਤਿ ਸ੍ਰੀ ਅਕਾਲ, ਇਹ ਚਿੱਤੇ ਭੁੱਲ ਗਿਆ ਗੱਲਾਂ ਦੇ ਵਿੱਚ। ਤੁਸੀਂ ਅੱਜ ਨਾ ਪਾਣੀ ਦੀ ਗੱਲ ਕਰ ਰਹੇ ਸੀ ਕਿ ਇਨਸਾਨ ਦੇ ਵਿੱਚ ਜਾਂ ਕਿਸੇ ਵੀ ਐਕਟੀਵਿਟੀ ਦੇ ਵਿੱਚ ਗਹਿਰਾਈ ਬਹੁਤ ਜ਼ਰੂਰੀ ਹੈ। ਜਦੋਂ ਤੱਕ ਉਹ ਓਪਰੀ ਓਪਰੀ ਚੀਜ਼ ਹੁੰਦੀ ਹੈ ਨਾ, ਉਹ ਕਈ ਵਾਰੀ ਤੁਹਾਨੂੰ ਧੋਖਾ ਵੀ ਦੇ ਦਿੰਦੀ ਹੈ, ਤੁਹਾਡੇ ਕੋਲ ਜਿਹੜੀਆਂ ਚੀਜ਼ਾਂ ਹੁੰਦੀਆਂ ਹੈ ਉਹ ਵੀ ਖੋ ਲੈਂਦੀਆਂ, ਜਿਹੜੀ ਨਾ ਗਹਿਰਾਈ, ਓਪਰੀ ਓਪਰੀ ਸ਼ੈਲੋਨੈਸ ਜਿਹੜੀ ਜਿਹਨੂੰ ਤੁਸੀਂ ਕਹਿੰਦੇ ਆ, ਜ਼ਿੰਦਗੀ ਦੇ ਵਿੱਚ ਜਾਂ ਕਿਸੇ ਵੀ ਅਦਾਰੇ ਦੇ ਵਿੱਚ ਜਾਂ ਕਿਸੇ ਵੀ ਇੰਸਟੀਟਿਊਸ਼ਨ ਦੇ ਵਿੱਚ, ਪਰਸਨੈਲਿਟੀ ਦੇ ਵਿੱਚ ਜਿਹੜੀ ਗਹਿਰਾਈ ਹੋਣੀ ਉਹ ਬਹੁਤ ਜ਼ਰੂਰੀ ਹੈ। ਕਹਾਣੀ ਇੱਥੇ ਦਾਸਤਾਨ ਨੂੰ ਸੁਣਾਉਂਦੇ, ਕਹਾਣੀ ਸੁਣਾਉਂਦੇ ਆ, ਫਿਰ ਪਤਾ ਲੱਗੂ ਕਿ ਗਹਿਰਾਈ ਕੀ ਹੁੰਦੀ ਹੈ। ਜਿੱਦਾਂ ਨਾ ਉੱਪਰ ਹੁਸ਼ਿਆਰਪੁਰ ਦੇ ਕਈ ਡਿਸਟ੍ਰਿਕਟ ਆ, ਉਹ ਪਹਾੜਾਂ ਦੇ ਪਿੰਡ ਆ, ਉੱਥੇ ਪਾਣੀ ਬਹੁਤ ਥੱਲੇ ਆ, ਉੱਥੇ ਨਲਕੇ ਲੱਗਦੇ ਨਹੀਂ ਹੈ, ਟਿਊਬਵੈੱਲ ਵਗੈਰਾ ਲੱਗਦੇ ਨਹੀਂ ਹੈ, ਜੇ ਲਾਉਣੇ ਹੋਵੇ ਤਾਂ ਬਹੁਤ ਗਹਿਰਾਈ ਤੇ ਜਾ ਕੇ ਲੱਗਦੇ
ਉਹ
ਆ।
ਜਿੱਥੇ ਕ ਪਹਾੜੀਆਂ ਸ਼ੁਰੂ ਹੁੰਦੀਆਂ ਨਾ, ਫਿਰ ਉਹ ਪਹਿਲੀ ਤਾਂ ਪਹਾੜੀ ਐਡ
ਹਾਂਜੀ,
ਹੋ ਜਾਂਦੀ
ਪੌਜਿਆਂ ਦੇ ਕੋਲ ਉਰਲੇ
ਹੈ।
ਪਾਸੇ ਜਿੱਥੇ ਤੁਸੀਂ ਰੈਸਟ ਕਰਦੇ ਹੁੰਦੇ ਆ, ਤੁਸੀਂ ਦੱਸਿਆ ਸੀ ਨਾ ਕਿ ਇੱਕ ਪਿੰਡ ਆਉਂਦਾ ਪਹਾੜਾਂ ਤੋਂ ਥੱਲੇ, ਉੱਥੇ ਜਦੋਂ ਅਨੰਦਪੁਰ ਸਾਹਿਬ ਜੀ ਵੀ
ਕਰੀਮਪੁਰ,
ਜਾਂਦੇ ਸੀ ਤਾਂ ਉੱਥੇ
ਕਰੀਮਪੁਰ ਚਾਹ
ਕਰੀਮ
ਵਾਲਾ,
ਚਾਹ ਵਾਲਾ, ਹਾਂਜੀ ਕਰੀਮਪੁਰ ਚਾਹ ਵਾਲਾ, ਉੱਥੇ ਕੋਈ ਪਿੰਡ ਸੀਗਾ, ਕੋਈ ਮਾਲਿਆ ਰੱਖ ਲਓ ਇੱਦਾਂ ਦਾ ਕੋਈ ਪਿੰਡ ਸੀ। ਉਹਨੇ ਸਾਰਿਆਂ ਨੇ ਕੀ ਕੀਤਾ, ਪਿੰਡ ਵਾਲਿਆਂ ਨੇ ਬੋਰ ਕਰਾ ਲਿਆ, ਤੇ ਪਾਣੀ ਦੀ ਬੜੀ ਕਿੱਲਤ ਆ, ਟੂਟੀਆਂ ਦੇ ਵਿੱਚ ਪਾਣੀ 1 ਘੰਟਾ ਜਾਂ 2 ਘੰਟਾ ਸਵੇਰ ਨੂੰ ਆਉਂਦੇ ਆ, ਫਿਰ ਬੋਰ ਕਰਾ ਲੈਣੇ, ਪੈਸੇ ਇਕੱਠੇ ਕਰ ਲਏ, ਬੋਰ ਕਰਾ ਲਿਆ, ਟਿਊਬਵੈੱਲ ਚਲਾਉਣ ਨੂੰ ਐਨ ਤਿਆਰੀ ਕਰ ਲਈ ਪੂਰੇ, ਹੈ ਨਾ, ਕਹਿੰਦੇ ਵੀ ਪਾਣੀ ਇਹ ਤਾਂ ਚੱਕਣਾ ਤੇ ਜੇ ਇਹਦੇ 'ਚ ਪਾਣੀ ਪਾਉਂਗੇ, ਜਿਹੜੇ ਬੋਰ ਹੋ ਗਿਆ, ਸਭ ਕੁਛ ਸੈਟਅਪ ਹੋ ਗਈ,
ਅੱਛਾ,
ਤੇ ਉਹਨੇ ਉਹਨੇ ਕਿਵੇਂ ਉਹਨੇ ਕਿ ਉਹਨੇ ਕਿਹਾ ਜਿੰਨਾ ਜਿਹੜਾ ਵੀ ਘੜਿਆਂ 'ਚ ਪਾਣੀ ਹੈ ਨਾ ਪਿੰਡਾਂ ਦੇ, ਸਾਰੇ ਲਿਆ ਕੇ ਡਰੰਮ ਭਰ ਦਿਓ, ਉਹ ਵਿੱਚ ਪਾ ਦਈਏ ਬੋਰ ਦੇ ਵਿੱਚ। ਉਹ ਜਿਲੇ ਚਰਾਇਆ, ਪਾਣੀ ਚੱਕ ਲਿਆ, ਉਹਨੇ ਪਤਾਸੇ ਪਤੂਸੇ ਸਵਾ ਬਣ ਦਿੱਤੇ, ਕੜਾਹ ਪ੍ਰਸ਼ਾਦ ਜੋ ਵੀ ਬਣਾਇਆ ਸਭ ਬਣ ਦਿੱਤਾ ਨਾ, ਉਹ ਥੋੜੀ ਦੇਰ ਬਾਅਦ ਉਹ ਬੋਰ ਪਾਣੀ ਛੱਡ ਗਿਆ, ਉਹ ਬੋਰ ਉਪਰਾ ਉਪਰਾ ਕਰਤਾ, ਉਹਨੇ ਉਪਰਾ ਉਪਰਾ ਬੋਰ ਕਰਤਾ, ਬੋਰ ਪਾਣੀ ਛੱਡ ਗਿਆ, ਜਿਹੜਾ ਪਾਣੀ ਸੀਗਾ ਘੜਿਆ ਚ ਪਿਆ ਉਹ ਵੀ
ਜਾਂਦਾ
ਲੱਗਾ, ਹੁਣ ਸ਼ਾਮ ਉਹ ਵਿਚਾਰੇ ਨਿਆਣੇ ਵੀ ਦਿਆਏ ਤੇ ਰੋਟੀ ਪਾਣੀ ਦੁਪਹਿਰ ਦਾ ਉਹ ਵੀ ਥਿਆਏ, ਉਹ ਪਾਣੀ ਤਾਂ ਹੈ ਹੀ ਨਹੀਂ ਹੁਣ, ਉਹ ਤਾਂ ਸ਼ਾਮ ਨੂੰ ਟੂਟੀਆਂ ਖੁੱਲਣੀਆਂ, ਪਾਣੀ ਕਿੱਥੋਂ ਲੈ ਕੇ
ਉਹ ਤਾਂ
ਆਉਗੇ,
ਚਾਰ ਪੰਜ ਪਿੰਡ ਪਹਿਲਾਂ ਵੀ ਜਿਹੜੇ ਸੀਗੇ ਉਹ ਵੀ ਨੰਗ ਕਰ ਦਿੰਦੇ।
ਇਸ ਲਈ ਉਹ ਫਿਰ ਜਿਹੜੇ ਦੂਜੇ ਬੰਦੇ ਸੀ ਇਨਕਲਾਬ ਵਾਲੇ, ਉਹ ਪੀਣੇ ਤੋਂ ਰਹਿ ਗਏ, ਉਹਨਾਂ ਨੂੰ ਬਸੁੱਕੀ ਪੀਣੀ ਪਈ, ਕਮਾਲ ਏਦਾਂ ਜਿੱਦਾਂ ਹੋਈ ਉਦਾਂ
ਏਦਾਂ ਨੀਟ,
ਤੇ ਇਨਕਲਾਬੀ ਵੀ ਰਗੜੇ
ਇਹ ਤਾਂ
ਗਏ
ਭਾਜੀ, ਕਈ ਲੈਸਨ ਲਰਨ ਕਰਨੇ ਆ ਜਦੋਂ ਆਪਾਂ ਗੱਲ ਕੀਤੀ ਸੀ ਵੀ ਜਿਹੜੇ ਆ ਡੇਰਾਵਾਦ ਹੈ ਜਾਂ ਝੂਠੇ ਬਾਬੇ ਦਾ, ਇਹ ਓਪਰੇ ਬੋਰ ਵਾਲੇ ਆ, ਇਹ ਜਾਣੀ ਕਿ ਇਹ ਤੁਹਾਡੇ ਇਹ ਤੁਹਾਡਾ ਪਾਣੀ ਵੀ ਖਿੱਚ ਲੈਣਗੇ, ਪਾਣੀ ਤੁਹਾਨੂੰ ਦੇਣ ਦੇਗੇ, ਇਹ ਪਾਸੇ ਦੀ ਰਹੀ ਗੱਲ, ਜੇ ਤੁਹਾਨੂੰ ਫਿਰ ਸੁੱਕਾ ਹੀ ਕੰਮ ਚਲਾਉਣਾ ਪਏਗਾ।
ਜਿਹੜੀ ਨਾ ਗਹਿਰਾਈ ਅਮਦੀਪ, ਜਿੱਦਾਂ ਤੁਸੀਂ ਅੱਜ ਦੱਸਿਆ ਹੀ ਆ, ਆਪਣੇ ਪ੍ਰਵਚਨ ਜਿੱਦਾਂ ਕੀਤੇ ਤੁਸੀਂ, ਪ੍ਰਵਚਨ ਕਹਿ ਲਓ ਜਾਂ ਸਿੱਖਿਆ ਕਹਿ ਲਓ ਜਾਂ ਕੁਛ ਵੀ ਕਹਿ ਲਓ, ਉਹ ਤਾਂ ਸ਼ੁਕਲ 'ਚ ਕਹਿੰਦੇ ਆਪਾਂ, ਪਰ ਉਹ ਗੱਲਾਂ ਜਿਹੜੀਆਂ ਤੁਸੀਂ ਦੱਸੀਆਂ ਇਹ ਬਿਲਕੁਲ ਸਾਦੀਆਂ ਸੀਆਂ, ਔਰ ਇਹ ਕਿਰਿਆਤਮਕ ਚੀਜ਼ਾਂ ਆ ਜਿਹੜੀਆਂ ਕੀਤੀਆਂ ਜਾ ਸਕਦੀਆਂ,
ਭਾਜੀ
ਇਹਦੇ ਨਾਲ ਸ਼ਾਂਤੀ ਮਿਲਦੀ ਆ, ਗਹਿਰਾਈ ਮਿਲਦੀ ਆ, ਔਰ ਸੰਤੁਸ਼ਟੀ ਮਿਲਦੀ ਆ।
ਭਾਜੀ ਹੁਣ
ਇੱਕ ਓਕੇਸ਼ਨ ਮੈਨੂੰ
ਨਹੀਂ,
ਸਵੇਰੇ ਸਵੇਰੇ
ਨਹੀਂ, ਇੱਕ ਮਿੰਟ, ਉਹ ਕੋਟੇਸ਼ਨ ਬਾਅਦ ਚੋਂ ਕਰਦੇ ਹਾਂ, ਹੁਣ ਆਪਾਂ ਸਾਡੀ ਗੱਲ ਚੱਲੀ ਸਿੰਪਲ, ਇੱਕ ਨਾਲ ਪਾਉਣ ਦੀ ਗੱਲ ਚੱਲੀ, ਗੁਰੂ ਸਾਹਿਬ ਨੇ ਜੋ ਸਾਨੂੰ ਦੱਸਿਆ ਆਹ ਮੈਥਡ ਹੈ। ਆਪਾਂ ਵੀ ਸ਼ੇਅਰ ਕੀਤਾ ਸੀ ਕੁਛ ਸਾਲ ਪਹਿਲਾਂ ਕਿ ਤੁਸੀਂ ਪੁੱਛ ਰਹੇ ਸੀ ਤੁਹਾਡੇ ਮਨ ਦੇ ਵਿੱਚ ਵੀ ਜਗਿਆਸਾ ਚੱਲ ਰਹੀ ਸੀ, ਉਹ ਵੀ ਤੁਸੀਂ ਸ਼ੇਅਰ ਕਰੋ ਕਿ ਮੈਂ ਆਪਾਂ ਆਹੀ ਜਿਹੜੀ ਗੱਲਬਾਤ ਕੀਤੀ ਹੈ ਤੁਹਾਡੇ ਨਾਲ ਮੂਲ ਮੰਤਰ ਦੀ ਉਦੋਂ ਵੀ ਹੋਈ ਸੀ, ਅਤੇ ਤੁਹਾਨੂੰ ਕੀ ਅਨੁਭਵ ਹੋਇਆ ਉਹ ਸਾਰਾ ਮੈਥਡ ਤੋਂ ਬਾਅਦ, ਉਹ ਵੀ ਮਾੜਾ ਜਿਹਾ
ਨਹੀਂ
ਸ਼ੇਅਰ ਕਰ।
ਅਮਨਦੀਪ, ਮੈਂ ਤੁਹਾਨੂੰ ਦੱਸਦਾ ਤੁਹਾਡੇ ਨਾਲ ਸੰਗਤ ਕਰਨ ਦੇ ਨਾਲ ਬੜਾ ਫਾਇਦਾ ਹੋਇਆ। 2014 15 16 ਦੇ ਵਿੱਚ ਨਾ ਕੰਮਾਂ ਤੇ ਕਈ ਵਾਰ ਤੁਹਾਨੂੰ ਡਿਪਰੈਸ਼ਨ ਹੋ ਜਾਂਦਾ, ਤੁਸੀਂ ਕਈ ਵਾਰ ਡਿਪਰੈਸ਼ਨ ਚਲ ਜਾਂਦੇ ਆ, ਭਾਵਨਾਤਮਕ ਤੌਰ ਤੇ ਤੁਸੀਂ ਬੜੇ ਡਿਪਰੈਸਡ ਜਿਹੇ ਹੋ ਜਾਂਦੇ ਆ। ਤੁਸੀਂ ਫਿਰ ਦੱਸਿਆ ਸੀ ਵੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਅਲੱਗ ਹੋਣ ਦੇ ਲਈ ਜਾਂ ਆਪਣੀ ਜ਼ਿੰਦਗੀ ਨੂੰ ਥੋੜ੍ਹਾ ਸੁਧਾਰਨ ਦੇ ਲਈ, ਸੈਟਿਸਫੈਕਸ਼ਨ ਦੇ ਲਈ ਮੂਲ ਮੰਤਰ ਤੁਸੀਂ ਕਰਨਾ ਆ, ਸਤਨਾਮ ਵਾਹਿਗੁਰੂ ਦਾ ਜਾਪ, ਜਿਹੜਾ ਪਹਿਲੀ ਪੌੜੀ ਆ ਉਹੀ, ਉਹਦਾ ਜਾਪ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ। ਉਹ ਤੁਸੀਂ ਕਰਦੇ ਹੀ ਕਰਦੇ ਹੀ ਨਾ, ਜਿਸ ਵੇਲੇ ਤੁਹਾਨੂੰ 1-2 ਵਜੇ ਜਾਗ ਖੁੱਲ ਜਾਂਦੀ ਆ, 12 ਵਜੇ ਥੋੜ੍ਹੀ ਜਾ ਤੁਹਾਨੂੰ ਨੀਂਦ ਥੋੜ੍ਹੀ ਟੁੱਟ ਜਾਂਦੀ ਆ, ਜਾਗ ਆ ਜਾਂਦੀ ਆ, ਫਿਰ ਤੁਸੀਂ ਦੱਸਿਆ ਵੀ ਮੂਲ ਮੰਤਰ ਕਰੀ ਜਾਣਾ ਕਰੀ ਜਾਣਾ ਕਰੀ ਜਾਣਾ। ਤਾਂ ਉਹਦੇ ਨਾਲ ਤੁਹਾਨੂੰ ਇੱਕ ਤਾਂ ਜਿਹੜੀ ਆ ਇੱਦਾਂ ਲੱਗਦਾ ਵੀ ਜਿੱਦਾਂ ਤੁਹਾਡੇ ਨਾ ਕਿਸੇ ਨੇ ਪਾਣੀ ਪਾ ਦਿੱਤਾ ਹੁੰਦਾ, ਤੁਹਾਡੇ ਜਿਹੜੇ ਭਾਂਬੜ ਅੰਦਰ ਬਲਦੇ ਆ ਨਾ ਭਾਵਨਾਵਾਂ ਦੇ, ਉਹ ਜਿਹੜੀਆਂ ਭਾਵਨਾਵਾਂ ਤੁਹਾਨੂੰ ਤੰਗ ਕਰਦੀਆਂ,
ਸੌਣ ਨਹੀਂ
ਤੁਹਾਨੂੰ
ਦਿੰਦੀਆਂ,
ਸੌਣ ਨਹੀਂ ਦਿੰਦੀਆਂ, ਉਹਨਾਂ ਦੇ ਇੱਕ ਤਰ੍ਹਾਂ ਇੱਦਾਂ ਲੱਗਦਾ ਵੀ ਜਿੱਦਾਂ ਪਾਣੀ ਪੈ ਗਿਆ ਹੁੰਦਾ, ਉਹ ਖਤਮ ਹੋ ਜਾਂਦੀਆਂ, ਫਿਰ ਨੀਂਦ ਵੀ ਆ ਜਾਂਦੀ ਆ। ਇਹ ਫਾਰਮੂਲਾ ਅਮਦੀਪ ਮੈਂ ਆਪਣੇ ਦੇ ਕਾਰਗਰ ਦੇਖਿਆ, ਬਹੁਤ ਵਧੀਆ ਹੋਇਆ, ਤੁਸੀਂ ਦੱਸਿਆ ਸੀਗਾ ਵੀ ਇੱਦਾਂ ਕਰੋ, ਤੇ ਉਹਦੇ ਨਾਲ ਮੈਂ ਆਉਂਦਾ ਹੀ ਨਹੀਂ, ਉਹ ਬਹੁਤਾ ਪਾਠ ਤਾਂ ਅਸੀਂ ਕੀਤਾ ਨਹੀਂ ਜਾਂ ਬਹੁਤਾ ਨੌਲੇਜ ਨਹੀਂ ਹੈ ਗੁਰਬਾਣੀ ਦਾ, ਲੇਕਿਨ ਤੁਸੀਂ ਦੱਸਿਆ ਵੀ ਜਿਹੜਾ ਮੂਲ ਮੰਤਰ ਆ ਉਹੀ ਬਾਰ 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 ਉਹਨੂੰ ਹੀ ਕਰੀ ਜਾਓ, ਉਹਦੇ ਨਾਲ ਤੁਹਾਨੂੰ ਬਹੁਤ ਸ਼ਾਂਤੀ ਮਿਲਦੀ ਆ, ਮਿਲੀ ਵੀ ਆ, ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਆ। ਜਦੋਂ ਵੀ ਕਦੇ ਜਦੋਂ ਵੀ ਕਦੇ ਸਕੂਲ ਵੀ ਅਸੀਂ ਬੈਠੇ ਟਾਈਮ ਫਰੀ ਹੁੰਦਾ, ਜਾਂ ਈਵਨ ਤੁਸੀਂ ਕਦੇ ਜਿਮ ਨੂੰ ਵੀ ਜਾਂਦੇ ਆ ਟਾਈਮ ਫਰੀ, ਇੱਧਰ ਉੱਧਰ ਦੇਖਣ ਨਾਲ ਉਹ ਮੂਲ ਮੰਤਰ ਕਰਨ ਲੱਗ ਪਾਓ, ਇੱਕ ਤਾਂ ਤੁਹਾਨੂੰ ਸੈਟਿਸਫੈਕਸ਼ਨ ਬਹੁਤ ਮਿਲਦੀ ਆ, ਇੱਕ ਕੰਸੈਂਟ੍ਰੇਸ਼ਨ ਤੁਹਾਡੀ ਬਹੁਤ ਵੱਧਦੀ ਆ। ਈਵਨ ਮੈਂ ਤਾਂ ਕਈ ਵਾਰੀ ਕਲਾਸ ਦੇ ਵਿੱਚ ਵੀ ਜਿਹੜੇ ਐਕਟੀਵਿਟੀ ਦੇ ਦਿਓ ਬਾਅਦ ਵਿੱਚ ਤੁਸੀਂ ਕਰੀ ਜਾਓ, ਜਿੱਦਾਂ ਤੁਸੀਂ ਕਹਿੰਦੇ ਇੱਕ ਇਹਦੇ ਲਈ ਟਾਈਮ ਨਿਸ਼ਚਿਤ ਨਹੀਂ ਆ, ਕਿਸੇ ਸਮੇਂ ਵੀ ਕਿਸੇ ਵੇਲੇ ਵੀ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਕੀਤਾ ਜਾ ਸਕਦਾ
ਇਹ ਤਾਂ ਗੁਰੂ
ਜੀ।
ਸਾਹਿਬ ਨੇ
ਅਮਨਦੀਪ
24 ਘੰਟੇ ਰਾਧਨ
ਮੈਂ
ਨੂੰ
ਇੱਕ
ਕਿਹਾ ਵੀ ਮੈਂ ਮਤਲਬ
ਇੱਕ ਗੱਲ
ਮੈਂ
ਇੱਕ
ਇਹ
ਗੱਲ
ਸੋਰੀ
ਕਹਿਣੀ ਭੁੱਲ ਗਿਆ ਜਿਹੜੀ ਚਾਹੀਦੀ ਸੀ ਕਹਿਣੀ,
ਹਾਂਜੀ
ਤੁਹਾਡਾ ਧੰਨਵਾਦ ਵੀ ਕਰਨਾ ਬਣਦਾ।
ਠੀਕ ਆ ਕੇ ਕਰਿਓ। ਤੇ ਮੈਂ ਨਾ ਅਸਲ ਦੇ ਵਿੱਚ ਭਾਜੀ ਹੋਣਾ ਤੋਂ ਇਹ ਗੱਲ ਤਾਂ ਪੁੱਛਣਾ ਚਾਹੁੰਦਾ ਸੀਗਾ ਕਿਉਂਕਿ ਜਿਹੜੀ ਆਪਾਂ ਅੱਜ ਗੱਲ ਕੀਤੀ ਆ, ਕੋਈ ਵੀ ਵਿਚਾਰ ਕੀਤੀ ਨਾ, ਉਹ ਐਕਚੁਅਲੀ ਸਾਡੇ ਪ੍ਰੈਕਟੀਕਲ ਦੇ ਵਿੱਚੋਂ ਨਿਕਲੀ ਉਹ ਹੁੰਦੀ ਆ ਗੱਲ। ਤੇ ਭਾਜੀ
ਹਾਂਜੀ ਹਾਂਜੀ
ਪ੍ਰਤੱਖ ਐਗਜ਼ਾਮਪਲ ਨੇ, ਜਦੋਂ ਕਾਫੀ ਅਨਸਟੇਬਲ ਰਹਿ ਰਹੇ ਸੀਗੇ ਤੇ ਇੱਕ ਦੋਸਤ ਨਾਲ ਦੋਸਤਾਂ ਦੀ ਗੱਲਬਾਤ ਹੁੰਦੀ ਆ, ਤੇ ਫਿਰ ਅਸੀਂ ਇਹਦਾ ਹੱਲ ਕੱਢਿਆ। ਤੇ ਹੱਲ ਕੀ ਕੱਢਿਆ, ਗੁਰੂ ਸਾਹਿਬ ਨੇ ਸਾਨੂੰ ਦੱਸੀ ਸੀ, ਅਸੀਂ ਗਾਂਹ ਦੱਸਤੀ, ਤੇ ਭਾਜੀ ਉਹਨਾਂ ਨੂੰ ਬਸ ਅਸੀਂ ਤਾਂ ਵਸੀਲੇ ਬਣੇ ਆ, ਪਰ ਇਹ ਤਾਂ ਸਾਡੇ ਮਹਾਰਾਜ ਨੇ ਅਕਾਲ ਗੁਰੂ ਸਾਹਿਬ ਦੀ ਇਹ ਬਾਣੀ ਹੈ ਪਹਿਲਾਂ। ਖੈਰ ਤੁਸੀਂ ਪ੍ਰਤੱਖ ਐਗਜ਼ਾਮਪਲ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਟਰਾਂਸਫਾਰਮੇਸ਼ਨ ਹੋਈ ਫਿਰ ਅਮਰੀਕ ਭਾਜੀ ਦੇ ਵਿੱਚ, ਤੇ ਹੀ ਇਜ਼ ਵੈਰੀ ਹੈਪੀ ਮੈਨ ਨਾਓ, ਵੈਰੀ ਕ੍ਰੀਏਟਿਵ। ਹੁਣ ਇਹ ਕ੍ਰੀਏਟਿਵ ਵੀ ਬਹੁਤ ਨੇ, ਰਾਦਰ ਦੈਨ ਜਦੋਂ ਬੰਦਾ ਡਿਪਰੈਸ਼ਨ ਹੁੰਦਾ ਨਾ, ਤੇ ਉਹ ਜਿਹੜੀਆਂ ਚੀਜ਼ਾਂ ਬਣੀਆਂ ਉਹ ਵੀ ਢਾਲ ਨੂੰ ਦਿਲ ਕਰਦਾ ਹੁੰਦਾ ਵੀ ਇਹਨੂੰ ਇਹਨਾਂ ਨੂੰ ਚੱਲ ਯਾਰ, ਹੈ ਨਾ, ਇੱਦਾਂ ਹੀ ਹੁੰਦੀ ਨਾ ਤੇ
ਘਰ ਚ ਇਹਨਾਂ ਦੀ ਨਾ, ਬਾਹਰ ਚ ਇਹਨਾਂ ਦੀ, ਘਰ ਬੈਠਾ ਬੰਦਾ ਜਿਵੇਂ ਬਾਹਰ ਘੁੰਮ ਕੇ ਆ ਮਜ਼ੇ, ਬਾਹਰ ਚ ਚਲੋ ਘਰ ਨੂੰ ਚੱਲਦੇ ਆ, ਨਾ ਨਾ ਸੌਣ ਨੂੰ ਚਿੱਤ ਕਰਦਾ ਨਾ ਜਾਗਣ ਨੂੰ ਚਿੱਤ ਕਰਦਾ, ਉਹ ਵਿਵਸਥਾ ਇੱਦਾਂ ਦੀ ਹੁੰਦੀ।
ਹਾਂ, ਤੇ ਇਸ ਕਰਕੇ ਫਿਰ ਹੁਣ ਉਹ ਬੜੇ ਕ੍ਰੀਏਟਿਵ ਨੇ ਤੇ ਲਿਖਦੇ ਵੀ ਨੇ, ਪੜ੍ਹਦੇ ਵੀ ਨੇ, ਕਿਤਾਬ ਵੀ ਹੁਣ ਟ੍ਰਾਂਸਲੇਸ਼ਨ ਹੋ ਰਹੀ ਹੈ। ਖੈਰ ਅਮਰੀਕ ਭਾਜੀ, ਤੁਸੀਂ ਕੁਛ ਗੱਲ ਕਰਨਾ ਚਾਹੁੰਦੇ ਸੀ, ਆਪਾਂ ਮਸਲੇ ਅੱਜ ਬਹੁਤ ਹੈ ਆਪਣੇ ਕੋਲ, ਤੇ ਚਾਹਲ ਸਾਹਿਬ ਨੇ ਲੋਡ ਕੀਤਾ ਪਿਆ ਸਾਨੂੰ, ਕਰਨੀ ਕੋਈ ਗੱਲ ਪਹਿਲਾਂ ਇੰਟਰੋ, ਕ੍ਰਿਕਟ ਦਾ ਕੀ ਬਣਿਆ?
ਉਹ ਅਮਨਦੀਪ ਮੈਨੂੰ ਖਬਰ ਆਈ ਸਵੇਰੇ ਸਵੇਰੇ, ਤੁਸੀਂ ਦੱਸਿਆ ਵੀ ਬ੍ਰਿਸਬੇਨ ਦੇ ਵਿੱਚ ਅੱਜ ਸਨਸ਼ਾਈਨ ਆ, ਕਹਿੰਦੇ ਧੁੱਪ ਚੜੀ ਆ, ਬਹੁਤ ਵਧੀਆ ਦਿਨ ਆ, ਕੱਲ ਸਾਰਾ ਹੀ ਦਿਨ ਕੁਛ ਓਵਰ ਹੀ ਹੋਏ ਆ, 11 ਜਾਂ 12 ਓਵਰ ਹੋਏ ਹੋਣਗੇ, ਉਸ ਤੋਂ ਬਾਅਦ ਕੱਲ ਟ੍ਰੈਂਚੀਅਲ ਰੇਨ ਹੋਈ ਆ ਉੱਥੇ, ਬਹੁਤ ਭਾਰੀ ਮੀਂਹ ਪਿਆ ਬ੍ਰਿਸਬੇਨ ਦੀ ਗਾਬਾ ਕ੍ਰਿਕਟ ਪਿੱਚ ਤੇ ਪਿੱਚ ਤਾਂ ਖੈਰ ਢੱਕ ਦਿੱਤੀ ਗਈ ਸੀ, ਮੈਨੂੰ ਮੈਂ ਕਾਫੀ ਪਾਣੀ ਸੀਪ ਕੀਤਾ ਹੋਊਗਾ ਅੰਦਰ, ਜਿੱਦਾਂ ਦਾ ਮੀਂਹ ਦੀ ਹਾਲਾਤ ਸੀ ਉੱਥੇ, ਮੀਂਹ ਦੇ ਹਾਲਾਤ ਸੀ, ਬਹੁਤ ਭਾਰੀ ਮੀਂਹ ਪਿਆ। ਅੱਜ ਦੇਖੋ ਕਦੋਂ ਸ਼ੁਰੂ ਹੁੰਦਾ, ਮੈਨੂੰ ਮੈਂ ਅੱਜ ਦੁਪਹਿਰ ਦੇ ਖਾਣੇ ਤੋਂ ਬਾਅਦ ਖੇਡ ਸ਼ੁਰੂ ਹੋਊਗੀ। ਆਸਟ੍ਰੇਲੀਆ ਦੀ ਕੋਈ ਵੀ ਵਿਕਟ ਨਹੀਂ ਗਈ, 28 ਰਨ ਉਹਨਾਂ ਨੇ ਬਣਾ ਲਏ ਆ, ਤੇ ਇੰਡੀਆ ਨੇ ਟੌਸ ਜਿੱਤਿਆ ਸੀ, ਟੌਸ ਜਿੱਤ ਕੇ ਪਹਿਲੀ ਵਾਰ ਉਹਨਾਂ ਨੇ ਬੋਲਿੰਗ ਕਰਨ ਦਾ ਫੈਸਲਾ ਲਿਆ, ਹੈਵੀ ਵੈਦਰ ਦੇ ਵਿੱਚ ਵੀ ਉਹਨਾਂ ਨੂੰ ਕੋਈ ਵਿਕਟ ਤਾਂ ਮਿਲੀ ਨਹੀਂ ਹੈ। ਦੇਖੋ ਅੱਜ ਜਿਸ ਵੇਲੇ ਦੁਪਹਿਰ ਤੋਂ ਬਾਅਦ ਮੇਰੇ ਖਿਆਲ ਚ ਮੈਚ ਸ਼ੁਰੂ ਹੋਊਗਾ, ਲੰਚ ਤੋਂ ਬਾਅਦ ਕੀ ਹੁੰਦਾ ਇਹਦੇ ਬਾਰੇ, ਖੈਰ ਦੇਖਦੇ ਹਾਂ ਅੱਗੇ ਕੀ ਚੱਲਦਾ
ਹਾਂਜੀ,
ਹੈ।
ਸਾਡੇ ਜਸਜੋਤ ਭਾਜੀ ਹੁਣਾਂ ਨੇ, ਸਿੱਧੂ ਭਾਜੀ ਹੁਣਾਂ ਨੇ ਮੈਸੇਜ ਭੇਜਿਆ ਅੱਜ ਬਿਊਟੀਫੁਲ ਮਾਰਨਿੰਗ ਹੈ। ਭੁਪਿੰਦਰ ਸਿੰਘ ਭੁੱਲਰ ਵੀ ਸਾਡੇ ਨਾਲ ਜੁੜੇ ਨੇ ਐਡਲੇਡ ਤੋਂ, ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਤੁਹਾਡੀ ਟਾਈ 'ਤੇ ਟਿੱਪਣੀ ਆ ਗਈ। ਗੁਰਿੰਦਰ ਭਾਜੀ ਵਰਜੀਨੀਆ ਤੋਂ ਕਹਿੰਦੇ ਨੇ ਕਿ ਭਾਜੀ ਦੁਨੀਆ ਦਾ ਕੋਈ ਵੀ ਮੁਲਕ ਜਿੰਨੀ ਮਰਜ਼ੀ ਤਰੱਕੀ ਕਰ ਲਵੇ ਪਰ ਅਮਰੀਕਾ ਦਾ ਜ਼ਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ।
ਹੋ ਨਹੀਂ ਸਕਦਾ।
ਭਾਜੀ ਉਦਾਂ ਸੱਚੀ ਟਰੰਪ ਲੱਗਦੇ ਆ ਤੁਸੀਂ, ਜੇ ਤੁਸੀਂ ਸਿਰ 'ਤੇ ਉਦਾਂ ਦੇ ਵਾਲ ਲਾ ਲਓ ਨਾ ਥੋੜ੍ਹੇ ਜਿਹੇ,
ਹਾਂਜੀ
ਤਾਂ
ਲਿਆਣੇ ਆ
ਟਰੰਪ ਵਾਲ ਲਿਆਇਓ, ਵਿੱਗ ਲਿਆਇਓ, ਟਰੰਪ ਵਾਲੀ ਵਿੱਗ
ਲੈ ਕੇ
ਲਿਆਇਓ।
ਆਣੇ, ਦੋ ਤਿੰਨ ਤਰ੍ਹਾਂ ਦੀਆਂ ਵਿੱਗ ਲੈ ਕੇ ਆਣੀ ਆ,
ਨਹੀਂ
ਵਿੱਗ।
ਟਰੰਪ, ਤੁਸੀਂ ਟਰੰਪ ਬਿਲਕੁਲ ਬਣ ਸਕਦੇ ਆ, ਟਰੰਪ ਵਾਲੀ ਵਿੱਗ ਲੈ ਕੇ ਆਇਓ, ਠੀਕ ਹੈ।
ਚਲੋ ਦੇਖ ਲਵਾਂਗੇ।
ਚਲੋ, ਤੇ ਇੱਧਰ ਮੈਸੇਜਸ ਦੇ ਵਿੱਚ ਸਾਡੇ ਨਾਲ ਰਾਜ ਲਾਂਬਾ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਮਨਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਅਤੇ ਵੀ ਦੋਨਾਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਦੀਪ ਸਿੰਘ ਗਿੱਲ ਕਹਿੰਦੇ ਹਾਜ਼ਰ ਹਾਂ ਜੀ, ਜੀ ਆਇਆਂ ਨੂੰ। ਅਤੇ ਹਰਦੀਪ ਸਿੰਘ ਸੰਧੂ ਸਾਡੇ ਬੜੇ ਮਿੱਤਰ ਪਿਆਰੇ, ਅਤੇ ਇਹ ਮੈਲਬਨ ਤੋਂ ਜੁੜਦੇ ਨੇ, ਕਹਿੰਦੇ ਅੱਜ ਗਾਰਡਨ ਦੇ ਵਿੱਚ ਕੰਮ ਹੋ ਰਿਹਾ ਜੀ ਅਤੇ ਇੰਜੋਏ ਕਰ ਰਹੇ ਹਾਂ, ਗ੍ਰੇਟ ਸ਼ੋਅ, ਥੈਂਕ ਯੂ ਜੀ ਬਹੁਤ ਬਹੁਤ। ਅਤੇ ਸਤਿੰਦਰਪਾਲ ਸਿੰਘ ਵਾਹਗਾ ਵਾਹਗਾ ਤੋਂ ਸਾਡੇ ਨਾਲ ਜੁੜਦੇ ਨੇ, ਬੇਨਤੀ ਹੈ ਕਿ ਸੰਗਤ ਨੂੰ ਮੈਸੇਜ ਜ਼ਰੂਰ ਪਾ ਦਿਓ ਕਿ ਵਾਹਗਾ ਵਾਹਗਾ ਗੁਰੂ ਘਰ ਬਣ ਰਿਹਾ ਅਤੇ ਅਸੀਂ ਉਹਨਾਂ ਨੂੰ ਡੋਨੇਸ਼ਨਸ ਦੀ ਲੋੜ ਹੈ, ਭੇਟਾਂ ਦੀ ਲੋੜ ਹੈ, ਅਤੇ ਜ਼ਰੂਰ ਮਦਦ ਕਰੋ। ਸੋ ਭਾਜੀ ਵਾਹਗਾ ਵਾਹਗਾ ਦੇ ਵਿੱਚ ਇਹ ਜਿਹੜੀ ਕਮੇਟੀ ਹੈ ਜਾਂ ਸੰਗਤ ਹੈ ਨਾ, ਇਹ ਗੁਰੂ ਘਰ ਬਣਾ ਰਹੀ ਹੈ ਹਾਈਵੇ ਦੇ ਉੱਤੇ, ਬਹੁਤ ਕ੍ਰਿਟੀਕਲ ਗੁਰੂ ਘਰ ਹੈ, ਉੱਥੇ ਸੰਗਤ ਸਾਡੀ ਕਾਫੀ ਹੋ ਗਈ ਹੈ ਸਿੱਖ ਭਾਈਚਾਰਾ, ਅਤੇ
ਹਾਂਜੀ
ਜਦੋਂ ਜਿੱਥੇ ਭਾਈਚਾਰਾ ਸਾਡਾ ਜ਼ਿਆਦਾ ਹੈ ਨਾ ਉੱਥੇ ਇੱਕ ਸੈਂਟਰ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਮੈਂ ਐਡਵਾਂਟੇਜ ਤੁਹਾਨੂੰ ਇਹ ਦੱਸਦਾ ਹਾਂ ਜਿਹੜੇ ਮੈਂ ਨੋਟ ਕੀਤੇ ਆਪਣੇ ਜੀਵਨ ਕਾਲ ਦੇ ਵਿੱਚ, ਕਿ ਜਿੰਨੀ ਤਰੱਕੀ ਸਾਡੀ ਹੋਈ ਹੈ ਜਿਹਨਾਂ ਸੈਂਟਰਾਂ ਦੇ ਵਿੱਚ ਆਸਟ੍ਰੇਲੀਆ 'ਚ, ਖਾਸ ਕਰਕੇ ਵਲਗੁਲਗਾ, ਕੇਨਸ, ਸ਼ੈਪਟਨ, ਗ੍ਰਿਫਿਥ, ਰਿਵਰਲੈਂਡ ਹੈ ਨਾ, ਇਹ ਇਲਾਕਿਆਂ 'ਚ ਤਾਂ ਹੋਈ ਹੈ ਕਿਉਂਕਿ ਉੱਥੇ ਸਾਡੇ ਸੈਂਟਰ ਸੀ, ਉੱਥੇ ਸਾਡੇ ਗੁਰੂ ਘਰ ਬਣੇ ਆ। ਗੁਰੂ ਘਰ ਬਣਨ ਦੇ ਨਾਲ ਸਾਡਾ ਮੇਲ ਮਿਲਾਪ ਆਪਸ ਦੇ ਵਿੱਚ ਹੋਇਆ, ਰਿਸ਼ਤੇ ਵੀ ਹੁੰਦੇ ਆ, ਫਿਰ ਸਾਡੀ ਸਪਿਰਚੁਅਲ ਨੀਡਸ ਵੀ ਪੂਰੀਆਂ ਹੁੰਦੀਆਂ, ਫਿਰ ਸਾਡੇ ਉੱਥੇ ਜੌਬਾਂ ਵੀ ਜਿਹੜੀਆਂ ਨੇ ਗੁਰੂ ਘਰਾਂ ਦੇ ਵਿੱਚ ਇੱਕ ਦੂਜੇ ਨੂੰ ਦੱਸਦੇ ਹਾਂ, ਕਰਦੇ ਹਾਂ, ਟ੍ਰੇਡ ਹੁੰਦਾ, ਇਨਫੋਰਮੇਸ਼ਨ, ਜਾਣਕਾਰੀਆਂ ਬਹੁਤ ਉੱਥੇ ਇੱਕ ਦੂਜੇ ਨਾਲ ਸ਼ੇਅਰ ਹੁੰਦੀਆਂ ਨੇ। ਸੋ ਇਹ ਇੱਕ ਜਦੋਂ ਪੇਰੈਂਟਸ ਆਉਂਦੇ ਨੇ ਉਹਨਾਂ ਨੂੰ ਜਾਣ ਨੂੰ ਥਾਂ ਹੁੰਦਾ ਆ, ਉਹ ਸੈਟਿਸਫੈਕਟਿਫਾਈ ਹੁੰਦੇ ਨੇ, ਆਪਣੇ ਅਸੀਂ ਕਾਰਜ ਕਰਦੇ, ਕੋਈ ਘਰ ਬਣਾਉਂਦਾ, ਕਿਸੇ ਨੂੰ ਜੌਬ ਮਿਲਦੀ, ਕੋਈ ਗੱਡੀ ਲੈਂਦਾ ਆ, ਕਿਸੇ ਦੇ ਬਾਲ ਬੱਚੇ ਹੁੰਦੇ ਨੇ, ਉਹਨਾਂ ਨੇ ਅਰਦਾਸ ਕਰਾਉਣੀ, ਆਪਣੀ ਸਪਿਰਚੁਅਲ ਨੀਡਸ ਜਿਹੜੀਆਂ ਪੂਰੀਆਂ ਹੁੰਦੀਆਂ। ਇਸ ਕਰਕੇ ਜਿੱਥੇ ਜਿੱਥੇ ਵੀ ਪਾਪੂਲੇਸ਼ਨ ਹੋਈ ਹੈ ਆਪਣੀ ਵਧੀ ਹੈ ਕਮਿਊਨਿਟੀ, ਉਹਨੂੰ ਸਟੇਬਲ ਰੱਖਣ ਦੇ ਲਈ ਸਰਕਾਰਾਂ ਵੀ ਮਦਦ ਕਰਦੀਆਂ ਨੇ, ਪਰ ਇੱਥੇ ਨਹੀਂ ਹੋ ਰਹੀ। ਐਲਿਸਪ੍ਰਿੰਗ, ਡਾਰਵਿਨ, ਬੈਂਡਿਗੋ ਐਂਡ ਹੋਰ ਕਈ ਪਾਸੇ ਜਿਹੜੇ ਆ ਉਹ ਸਰਕਾਰਾਂ ਵੀ ਚਾਹੁੰਦੀਆਂ ਕਿ ਗੁਰੂ ਘਰ ਬਣਨ। ਸੋ ਮੈਂ ਬੇਨਤੀ ਇਹੀ ਕਰਦਾ ਸਾਰੇ ਜਿੰਨੇ ਵੀ ਸਰੋਤੇ ਨੇ ਕਿ ਵਾਹਗਾ ਵਾਹਗਾ ਦੇ ਵਿੱਚ ਗੁਰੂ ਘਰ ਬਣ ਰਿਹਾ, ਉੱਧਰ ਲੌਂਸੈਸਟਨ ਐਡ ਆਪਣੇ ਬਣ ਰਿਹਾ ਟਸਮੇਨੀਆ ਦੇ ਵਿੱਚ, ਅਤੇ ਉਹਨਾਂ ਦੀ ਵੀ ਬੇਨਤੀ ਆਈ ਹੋਈ ਆ। ਸੋ ਕਿਤੇ ਨਾ ਕਿਤੇ ਜੇ ਤੁਹਾਡਾ ਟਾਈਮ ਲੱਗੇ ਤਾਂ ਜ਼ਰੂਰ ਕੁਛ ਨਾ ਕੁਛ ਗੁਰੂ ਘਰਾਂ ਦੀ ਇਸਟੈਬਲਿਸ਼ਮੈਂਟ ਵਾਸਤੇ ਪਾਇਆ ਕਰੋ। 99% ਜਿਹੜਾ ਪੋਜ਼ਿਟਿਵ ਇੰਪੈਕਟ ਹੈ ਗੁਰੂ ਘਰ ਦਾ ਕਮਿਊਨਿਟੀ ਦੇ ਉੱਤੇ, ਜਿਹੜਾ ਅਸੀਂ ਆ ਕੂੜ ਪ੍ਰਚਾਰ ਸੁਣਦੇ ਹਾਂ ਗੁਰੂ ਘਰਾਂ ਦੇ ਬਾਰੇ, ਗੋਲਕਾਂ ਦੇ ਬਾਰੇ, ਇਹ ਕੂੜ ਪ੍ਰਚਾਰ ਹੀ ਹੈ, ਨਥਿੰਗ ਮੋਰ ਦੈਨ ਦੈਟ। ਹਾਂ, ਇੱਕਾ ਦੁੱਕਾ ਕਿਤੇ ਨਾ ਕਿਤੇ ਕੋਈ ਨਾ ਕੋਈ ਘਟਨਾਵਾਂ ਹੁੰਦੀਆਂ ਨੇ, ਉਹਨੂੰ ਕੁਛ ਨਹੀਂ ਆਪਾਂ ਉਹਦੇ ਬਾਰੇ ਕਰ ਸਕਦੇ, ਪਰ ਇਹਦੇ ਪੋਜ਼ਿਟਿਵ ਇੰਪੈਕਟ ਬਹੁਤ ਨੇ। ਸੋ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ। ਪਰਮਜੀਤ ਧਾਲੀਵਾਲ ਸਾਡੇ ਨਾਲ ਜੁੜ ਚੁੱਕੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਦੇ, ਮਾਸਟਰ ਜੀ ਨੂੰ ਵੀ ਸਤਿ ਸ਼੍ਰੀ ਅਕਾਲ। ਮਾਸਟਰ ਜੀ ਮੈਂ ਵੀ ਹਾਜ਼ਰ ਹੋ ਗਿਆ, ਲਾ ਦਿਓ ਹਾਜ਼ਰੀ ਮਾਸਟਰ ਜੀ।
ਲਾਲ ਤੇ ਕਰ ਦਿੰਦੇ ਆ, ਰੈਡ ਪੈਨ ਹੈਗਾ ਮੇਰੇ ਕੋਲ, ਦੇਖੋ ਰੈਡ ਵੀ ਇਹ ਚ ਕਈ ਕੁਛ ਹੈ।
ਉਹ ਤੁਸੀਂ ਮਾਸਟਰਾਂ ਦੀ ਵੀ ਇੱਕ ਗੱਲ ਸੁਣਾਉਣੀ ਸੀਗੀ ਪਿਛਲੀ ਵਾਰ, ਕਹਿੰਦੇ ਸੁਣਾਉਣੀ, ਉਹ ਵੀ ਸੁਣਾ ਦਿਓ, ਫਿਰ ਆਪਾਂ ਹੋਰ ਗੱਲਾਂ ਕਰਾਂਗੇ।
ਉਹ ਮਨਦੀਪ, ਮੈਂ ਨਹੀਂ ਬਣਾਈ ਗੱਲ, ਤੁਹਾਡੇ ਡੈਡੀ ਨੇ ਹੀ ਸੁਣਾਈ ਸੀ।
ਅੱਛਾ,
ਤਿੰਨ ਤਾਂ ਮੈਂ ਸੁਣਾ ਚੁੱਕਿਆ, ਚੌਥੀ ਹੈ ਇਹ।
ਅੱਛਾ, ਚੌਥੀ ਆ, ਸੁਣਾ ਦਿਓ ਫਿਰ।
ਉਹ ਜਿੱਦਾਂ ਮਲਾਹ ਸੀ ਨਾ, ਜਿਹਦੇ ਇਹ ਜਿਸ ਵੇਲੇ ਅਨੰਦਪੁਰ ਸਾਹਿਬ ਇਹਨਾਂ ਦੀ ਕਿਤੇ ਡਿਊਟੀ ਲੱਗ ਗਈ, ਉੱਥੋਂ ਜਾਂਦੀ ਹੈ ਬੇੜੀ
ਕੀਰਤਪੁਰ ਤੋਂ, ਕੀਰਤਪੁਰ ਆਪਣੇ ਕੀਰਤਪੁਰ ਵੱਲ ਨੂੰ ਜਾਈਏ ਨਾ, ਤਾਂ ਉੱਧਰ
ਨੂਰਪੁਰ ਬੇਦੀ ਤੋਂ
ਨੂਰਪੁਰ
ਪਰੇ ਨੂੰ
ਬੇਦੀ,
ਜਾਣਾ ਹੋਵੇ ਨਾ, ਉੱਥੇ ਉੱਥੋਂ ਬੇੜੀ ਜਾਂਦੀ ਹੈ।
ਹਾਂ, ਨੂਰਪੁਰ ਬੇਦੀ,
ਤਾਂ ਇਹ ਪਹਿਲਾਂ ਗਏ ਅਕਤੂਬਰ ਨਵੰਬਰ ਵਿੱਚ, ਉਹ ਨਹੀਂ ਜਾਣਾ ਸੀ ਆਪਣੇ ਉੱਧਰ ਕਿਤੇ ਪ੍ਰੋਗਰਾਮ ਹੋਣਾ ਸੀਗਾ, ਪ੍ਰੋਫੈਸ਼ਨਲ ਡਿਵੈਲਪਮੈਂਟ ਹੁੰਦੇ ਆ ਨਾ ਸਕੂਲਾਂ ਦੇ, ਤੇ ਉਹਨੇ ਜਾਣਾ ਸੀ ਤੇ ਬੇੜੀ ਆਈ ਤੇ ਉਹ ਕਹਿੰਦੇ ਪਟਵਾਰੀ ਸੀਗਾ ਤੇ ਨਾਲ ਹੋਰ ਇਦਾਂ ਦੇ ਡੀਸੀ ਆਫਿਸ ਦੇ ਕੋਈ ਬੰਦੇ ਸੀ, ਉਹਨੇ ਜਾਣਾ ਸੀ, ਉਹ ਬੇੜੀ ਭਰ ਗਈ ਤਾਂ ਇਹ ਮਾਸਟਰ ਜੀ ਕਹਿੰਦੇ ਤੁਸੀਂ ਉਤਰੋ ਜੀ, ਇਹ ਜ਼ਰੂਰੀ ਵਾਲੇ ਪਹਿਲਾਂ ਬਹਿਣੇ ਆ, ਤੇ ਇਹ ਲੈ ਕੇ ਜਾਣੇ ਆ ਆਪਾਂ, ਤੇ ਪਟਵਾਰੀ ਸਾਹਿਬ ਦੀ ਬਹੁਤ ਜ਼ਰੂਰੀ ਹੈ, ਇਹ ਨਹੀਂ ਜਾਣਾ ਉੱਥੇ ਤਾਂ, ਇਹ ਡੀਸੀ ਆਫਿਸ ਦੇ ਕਲਰਕ ਆ, ਹੋਰ ਬੰਦੇ ਜਿਹੜੇ ਇੰਪੋਰਟੈਂਟ ਹੈ ਉਹ ਜਾਣੇ, ਵੀ ਤੁਸੀਂ ਉਤਰ ਜਾਓ, ਤੁਸੀਂ ਅਗਲੀ ਬੇੜੀ ਜੇ ਸਾਹਮਣੇ ਤਾਂ ਬਹਿ ਜਿਓ। ਉਹ ਕਹਿੰਦਾ ਸਾਨੂੰ ਚਾੜਿਆ ਹੀ ਨਹੀਂ, ਤਿੰਨ ਚਾਰ ਬੰਦੇ ਸੀ, ਤਿੰਨ ਚਾਰ ਮਾਸਟਰ ਸੀਗੇ, ਸਾਨੂੰ ਚਾੜਿਆ ਹੀ ਨਹੀਂ
ਮਾਸਟਰ
ਹੈ,
ਚਾੜੇ ਨਹੀਂ ਬੇੜੀ
ਕਹਿੰਦੇ
ਚ।
ਛੱਡ ਗਏ। ਹੈਂ, ਉਹ ਨਵੰਬਰ ਦਸੰਬਰ ਦਾ ਮਹੀਨਾ ਸੀ, ਫੇਰ
ਅੱਛਾ।
ਕਹਿੰਦਾ ਅਸੀਂ ਮਾਰਚ ਵਿੱਚ ਗਏ, ਮਾਰਚ ਅਪ੍ਰੈਲ ਚ ਗਏ, ਫਰਵਰੀ ਦੇ ਅਖੀਰ ਤੇ ਮਾਰਚ ਦੇ ਦਰਮਿਆਨ ਗਏ, ਤੇ ਸਾਡਾ ਉੱਥੇ ਕਦੇ ਅਸੀਂ ਕੰਮ ਸੀਗਾ, ਤੇ ਉਹ ਜਿਹੜਾ ਮਲਾਹ ਸੀ ਉਹ ਕਹਿੰਦਾ ਮਾੜੀ ਮਾੜੀ ਆਹ ਤੁਸੀਂ ਬੈਠੋ, ਤੁਸੀਂ ਪਹਿਲਾਂ ਬੈਠੋ ਪਹਿਲਾਂ, ਉਹ ਸਾਰੇ ਲਾਹ ਤੇ ਦੂਜੇ ਜਿਹੜੇ ਸੀਗੇ, ਕਹਿੰਦੇ ਮਾਸਟਰ ਨੂੰ ਬਿਠਾਉਣਾ, ਮਾਸਟਰ ਜੀ ਆਏ ਇਹਨਾਂ ਨੂੰ ਬਿਠਾਉਣਾ, ਇਹ ਬੜੀ ਇਹਨਾਂ ਦੀ ਇੱਜ਼ਤ ਹੈ, ਇਹ ਨਾ ਇਹ ਜ਼ਰੂਰ ਲੈ ਕੇ ਜਾਣੇ ਆ, ਇਹ ਛੱਡ ਕੇ ਨਹੀਂ ਜਾਣੇ, ਤੇ ਬਿਠਾਲਿਆ ਹੀ ਨਹੀਂ, ਸਿਰਫ ਇੱਕ ਜਿਹੜਾ ਤੰਬੂ ਜਿਹਾ ਲਾਇਆ ਹੁੰਦਾ ਬੇੜੀ ਦੇ ਵਿੱਚ, ਛੋਟਾ ਜਿਹੀ ਥਾਂ ਬਣਾਈ ਹੁੰਦੀ, ਉੱਥੇ ਇੱਕ ਛੋਟਾ ਟੇਬਲ ਦੇ ਨਾਲ ਬੋਤਲ ਖੋਲ ਦਿੱਤੀ ਲਾਲ
ਅੱਛਾ।
ਦਾਰੂ ਦੀ, ਕਹਿੰਦੇ ਮਾੜ ਜੀ 15 ਮਿੰਟ 20 ਮਿੰਟ ਲੱਗਣੇ, ਜਾਨੂੰ ਦੋ ਦੋ ਪੈਗ ਲਾ ਲਓ ਤੁਸੀਂ, ਜਰਾ
ਅੱਛਾ,
ਪੁਜੀਸ਼ਨ 'ਚ ਆ ਜਾਓਗੇ,
ਮਤਲਬ ਪੜ੍ਹਾਈ ਵੀ ਮਿਲਾਨ ਹੈ।
ਪੜ੍ਹਾਈ ਵੀ ਮਿਲਾ ਨੇ ਤੇ ਲੈ ਕੇ ਵੀ ਬਿਠਾਲੇ ਵੀ ਐਨ ਟੌਰ ਨਾ ਮੋਹਰੇ ਕੁਰਸੀਆਂ ਡਾ ਕੇ,
ਅੱਛਾ।
ਤੇ ਕਹਿੰਦੇ ਵੀ ਅੱਜ ਗੱਲ ਕੀ ਹੋਈ ਗਿਆ, ਮਿਲਾ ਨੂੰ ਪੁੱਛਿਆ ਵੀ ਉਦਣ ਤੂੰ ਸਾਨੂੰ ਲਾ ਦਿੱਤਾ ਸੀ ਵੀ ਹੁਣ ਤੂੰ ਸਾਨੂੰ ਬਿਠਾ ਲਿਆ, ਵੀ ਚੱਕਰ ਕੀ ਪੈ ਗਿਆ ਤੇਰਾ, ਚੱਕਰ ਕੀ, ਉਹੀ ਮਾਸਟਰ ਆ, ਉਹੀ ਪਾ ਗਿਆ, ਉਹੀ ਸਭ ਕੁਝ ਅਸੀਂ ਪਾਏ ਆ ਵਿੱਚ। ਉਹ ਕਹਿੰਦਾ ਮਾਸਟਰ ਜੀ ਹੁਣ ਤੁਸੀਂ ਚੱਲੇ ਆ ਐਗਜ਼ਾਮ ਦੀ ਡਿਊਟੀ ਤੇ, ਮੁੰਡੇ ਨਹੀਂ ਪਾਸ ਕਰਾਣੇ ਪਿੰਡ ਦੇ, ਜਾਂ ਮੁੰਡੇ ਪਾਸ ਨਹੀਂ ਕਰਾਣੇ, ਜੇ ਕਹਿੰਦਾ ਅੱਜ ਤੁਹਾਨੂੰ ਨਾ ਚਾੜਿਆ ਤੁਸੀਂ ਤਾਂ ਫੇਲ ਕਰ ਦੇਣੇ ਸਾਰੇ। ਕਹਿੰਦਾ ਮੈਂ ਤਾਂ ਕਹਿੰਦਾ ਬੋਤਲਾਂ ਇਕੱਠੀਆਂ ਕੀਤੀਆਂ ਆ ਜੀ, ਜਿਹੜੇ ਪਿੰਡ ਦੇ ਬੰਦੇ ਉਹਨਾਂ ਤੋਂ ਬੋਤਲਾਂ 4-5 ਲੈ ਲਈਆਂ, ਤੇ
ਅੱਛਾ।
ਮਾਸਟਰ ਜੀ ਨੇ ਜਾਣਾ ਪਿਆ, ਮੈਂ ਉਹਨਾਂ ਨੂੰ ਪਲਾ ਦੂੰਗਾ ਨਾਲੇ ਤੁਹਾਡਾ ਕੰਮ ਹੋ ਜਾਊਗਾ। ਉਹ ਕਹਿੰਦਾ ਇਹ ਜਿਹੜੀ ਬੋਤਲ ਨਹੀਂ, 4 ਅੰਦਰ ਵੀ ਪਈਆਂ, ਕਹਿੰਦਾ ਮੈਂ ਕਹਿੰਦਾ ਪਹਿਲਾਂ ਲਈਆਂ ਆ, ਮਾਰੀ ਆਹ ਬੰਦਾ ਵੀ ਪਾਸ ਕਰਨਾ,
ਆ ਮੁੰਡਾ
ਆਹ
ਵੀ
ਬੰਦਾ ਵੀ ਪਾਸ ਕਰਨਾ, ਆਹ ਬੰਦਾ ਵੀ ਪਾਸ ਕਰਨਾ, ਇਤਨਾ ਬੱਕਰਾ ਪਾਸ ਕਰਨਾ, ਕਹਿੰਦਾ ਲੋਲੀਆਂ ਦਾ ਬੱਕਰਾ, ਉਹ
ਲੋਲੀਆਂ
ਮੁੰਡਾ ਹੋਊਗਾ ਉਹਦਾ, ਲੋਲੀਆਂ ਦਾ ਬੱਕਰਾ ਉਹਦਾ ਨਾਂ ਰੱਖਿਆ ਹੋਇਆ ਸੀ, ਉਹ
ਅੱਛਾ
ਪਾਸ ਕਰਨਾ, ਕਹਿੰਦੇ ਆ ਗਬਲੇ ਬੇੜੀਆ ਦਾਖੂ ਪਾਸ ਕਰਨਾ, ਤਾਂ ਫਲਾਨਾ ਪਾਸ ਕਰਨਾ, ਫਲਾਨਾ ਪਾਸ ਕਰਨਾ, ਕਹਿੰਦੇ ਮਾਰ ਜੀ ਹੁਣ ਮਿਹਰ ਕਰ ਦਿਓ ਵੀ ਹੁਣ ਇਹ ਪਾਸ ਕਰ ਦਿਓ, ਕਿਤੇ ਫੇਰ ਹੀ ਨਾ ਕਰ ਦਿਓ, ਵੀ ਜਿਹੜੀ ਗਲਤੀ ਹੋ ਗਈ ਉਹ ਮਾਫ਼ ਕਰ ਦਿਓ। ਕਹਿੰਦਾ ਸਾਡੀ ਤਾਂ ਸ਼ਾਨ ਹੀ ਬੜੀ, ਜਾਨੀ ਟੌਰ ਫੁੱਲ ਸੀ ਉਦਣ ਡੀਸੀ ਤੋਂ ਵਿਚਾਰਾ ਬੇੜੀ ਦੇ ਵਿੱਚ, ਇਹ ਕਹਿੰਦਾ ਉਲਝਿਆ ਬਣਾ ਕੇ ਸਾਨੂੰ ਲਾਇਆ ਬੇੜੀ ਦੇ ਵਿੱਚੋਂ, ਉਹ ਜਿਹੜੇ ਸਟੈਪ ਜਿਹੇ ਹੁੰਦੇ ਨਾ
ਸਟੈਪ ਜਾਏ
ਉਹਦੇ ਵਿੱਚ
ਪੱਟਾ
ਚੰਗਾ
ਲਾ।
ਲਾਇਆ, ਫਿਰ ਸਤਿ ਸ਼੍ਰੀ ਅਕਾਲ ਵੀ ਚੰਗੀ ਬੁਲਾਈ, ਆਉਂਦੇ ਹੋਏ ਵੀ ਕਹਿੰਦਾ ਆਰਾਮ ਨਾਲ ਲੈ ਕੇ ਆਏ, ਫਿਰ ਦੂਜੇ ਦਿਨ ਫੇਰ ਜਾਣਾ ਸੀ ਨਾ ਇਗਜ਼ਾਮ ਤੇ, ਇਗਜ਼ਾਮ ਤੇ ਡਿਊਟੀ ਲੱਗੀ ਹੋਈ ਸੀ।
ਨਹੀਂ ਫਿਰ ਇਦਾਂ ਨਹੀਂ ਤਾਂ ਧਮਕੀ ਦਿੱਤੀ, ਦੇਖ ਲਓ ਮਾਸਟਰ ਸਾਹਿਬ, ਫਿਰ ਮੁੜ ਕੇ ਵੀ ਆਉਣਾ ਹੈ ਤੁਸੀਂ।
ਇਹ ਪੁੱਛਾਂਗੇ ਜਦੋਂ ਮੈਂ ਤੁਹਾਡੇ ਡੈਡੀ ਨੂੰ ਮਿਲੂਗਾ ਨਾ,
ਹਾਂ,
ਥੋੜੇ
ਸੋ
ਦਿਨਾਂ ਬਾਅਦ
ਕਹਿਣ ਦਾ
ਆਵਾਂਗੇ,
ਮਤਲਬ ਹੈ
ਮੈਂ ਇੱਕ
ਕਿ
ਪੁੱਛਾਂਗੇ।
ਲੋੜ ਪੈਣ ਤੇ ਗਧੇ ਨੂੰ ਵੀ ਪਿਓ ਬਣਾ
ਨਹੀਂ
ਲਿਆ ਜਾਂਦਾ, ਪਿਓ ਨੂੰ ਗਧਾ ਬਣਾ ਦਿੱਤਾ ਜਾਂਦਾ। ਸੋ ਮਤਲਬ ਲੋੜ ਲੋੜ ਦੀ ਗੱਲ ਹੈ ਹਨਾ, ਤੇ
ਇਹ ਤਾਂ ਸਮਾਜਿਕ, ਇਹ ਸਮਾਜਿਕ ਵਰਤਾਰਾ ਆ
ਟਾਈਮ
ਮਨਜੀਤ,
ਟਾਈਮ
ਜਿਸ
ਦੀ
ਵੇਲੇ
ਗੱਲ
ਤੁਹਾਨੂੰ
ਹੈ।
ਲੋੜ ਪੈਂਦੀ ਹੈ ਨਾ, ਤੁਸੀਂ ਕਿਸੇ ਦੇ ਵੀ ਪੈਰੀ ਹੱਥ ਲਾ ਸਕਦੇ ਆ, ਕਿਸੇ ਨੂੰ ਵੀ ਚਾਚਾ ਭਣੋਜਾ ਬਣਾ ਸਕਦੇ ਆ, ਜੇ ਲੋੜ ਨਹੀਂ ਆ ਤਾਂ ਤੁਸੀਂ ਕਿਸੇ ਨੂੰ ਵੀ ਦਰਕਾਰ ਸਕਦੇ ਆ, ਕਿਸੇ ਨੂੰ ਵੀ ਤੁਸੀਂ
ਮੈਂ
ਪਿੱਛੇ
ਨਾ
ਪਾ ਸਕਦੇ।
ਉਹ ਇੱਕ ਦੇਖ ਰਿਹਾ ਸੀਗਾ
ਇਹ
ਅੰਜੁਮ।
ਮਾਸਟਰ ਜੀ ਦਾ ਐਗਜ਼ਾਮਪਲ ਦਿੱਤੀ ਆ, ਅਸੀਂ ਇੱਕ ਐਵੀਡੈਂਸ ਦਿੱਤਾ, ਐਵੀਡੈਂਸ ਬੇਸ ਗੱਲਾਂ ਕਰਦੇ ਆ, ਅਸੀਂ ਦਾ ਗਰਾਊਂਡ ਤੋਂ ਗੱਲਾਂ ਲੈ ਕੇ ਆਨੇ, ਉਹੀ ਤੁਹਾਡੇ ਨਾਲ ਕਰਦੇ ਆ, ਕੋਈ ਬਣਾਉਂਦੇ ਨਹੀਂ ਹੈ।
ਬਣਾਉਣੇ ਅੰਜੁਮ ਸਰੋਆ ਨਾ, ਇੱਕ ਪਾਕਿਸਤਾਨ ਦਾ ਬਹੁਤ ਵਧੀਆ ਬਲੌਗਰ ਆ, ਉਹ ਬਲੌਗ ਬਣਾਉਂਦਾ ਹੁੰਦਾ। ਉਹ ਕੱਟੀਆਂ ਬੱਚੀਆਂ ਦੇ ਮੂਹਰੇ ਬੈਠਾ ਹੁੰਦਾ, ਕਦੇ ਆੜ 'ਚ ਬੈਠਾ ਹੁੰਦਾ, ਕਦੇ ਦਰਖਤ ਹੇਠਾਂ ਬੈਠਾ ਹੁੰਦਾ, ਕਦੇ ਖੇਤ 'ਚ। ਉਹਦਾ ਉਹ ਚੁਟਕਲਾ ਸੁਣਾ ਰਿਹਾ ਜੀ ਇੱਕ ਦਿਨ, ਕਹਿੰਦਾ ਸਾਡੇ ਬੰਦਿਆਂ ਦਾ ਉਹ ਹਾਲ ਹੈ ਵੀ ਇੱਕ ਬੰਦਾ ਸੱਪ ਵੇਚਦਾ ਸੀਗਾ, ਤੇ ਉਹ ਕਹਿੰਦਾ ਉਹਦੇ ਉਹ ਕੋਲ,
ਸੱਪ ਵੀ ਵੇਚੇ ਜਾਂਦੇ ਆ
ਹਾਂ,
ਉਹ
ਇੰਡੀਆ 'ਚ ਜੋ ਮਰਜ਼ੀ ਵੇਚ ਲਓ, ਪਾਕਿਸਤਾਨ 'ਚ ਲੋਕੀ ਖਰੀਦ ਲੈਂਦੇ ਆ। ਉਹ ਕਹਿੰਦੇ
ਅੱਛਾ
ਮਤਲਬ ਕਹਿੰਦੇ ਚਲੋ ਲੈ ਚੱਲਦੇ ਆ, ਗੁਆਂਢੀਆਂ ਨੂੰ ਵੀ ਡਰਾਵਾਂਗੇ, ਇਦਾਂ ਦੇ ਵਿਰਤੀ ਵਾਲੇ ਵੀ ਲੋਕ
ਅੱਛਾ
ਹੈਗੇ ਆ। ਤਾਂ ਉਹ ਸੱਪ ਵੇਚਦਾ ਸੀਗਾ, ਤਾਂ ਉਹ ਹੁੱਕਾ ਦਵੇ, ਲੈ ਲਓ ਜੀ ਲੈ ਲਓ, ਸਸਤੇ ਭਾਅ 'ਚ ਲੈ ਲਓ। ਉਹ ਬੰਦਾ ਖੜ ਗਿਆ ਹਨਾ, ਜਾ ਕੇ ਉਹਨੂੰ ਕਹਿੰਦਾ, ਕਹਿੰਦਾ ਕਿੰਨੇ ਨੂੰ ਲਾਇਆ ਸੱਪ ਭਾਈ? ਹੈਂ, ਕਹਿੰਦਾ ਆਹ ਜਿਹੜਾ ਸੱਪ, ਉਹ ਪਟਾਰੀ ਜੀ ਖੋਲਦਾ, ਕਹਿੰਦਾ ਆਹ ਸੱਪ ਜਿਹੜਾ ਆ ਇਹ ਹੈਗਾ 450 ਨੂੰ। ਹੈਂ,
ਅੱਛਾ ਜੀ,
ਤੇ ਕਹਿੰਦਾ ਅੱਛਾ, ਤੇ ਉਹ ਨਾਲ ਦੀ ਵੱਡੀ ਪਟਾਰੀ ਹੁੰਦੀ ਆ, ਉਹ ਖੋਲਦਾ, ਕਹਿੰਦਾ ਆ ਕਹਿੰਦਾ ਆ ਦਿਖਾਲ ਤਾਂ ਜਿੱਦਾਂ ਸੂਟਾਂ ਵਾਲੀ ਦੁਕਾਨਾਂ ਦੇ ਆ ਪੀਸ ਦਿਖਾਲ ਕਹਿੰਦਾ ਕਹਿੰਦਾ ਵੱਡੇ ਵੱਡਾ ਵੱਡੇ ਪਟਾਰੀ ਖੋਲਦਾ ਉਹ ਖੋਲਦਾ ਕਹਿੰਦਾ ਇਹ ਕਿੰਨੇ ਦਾ ਕਹਿੰਦਾ ਇਹ ਵੀ 450 ਦਾ ਕਹਿੰਦਾ ਹੈ ਕਹਿੰਦਾ ਯਾਰ ਆ ਛੋਟਾ ਵੀ 450 ਦਾ ਵੱਡਾ ਵੀ 450 ਦਾ ਹੈ ਕਹਿੰਦਾ ਇਹ ਫਰਕ ਕੀ ਹੈ ਕਹਿੰਦਾ ਇਹ ਸਾਈਜ਼ ਦਾ ਤਾਂ ਬਹੁਤ ਫਰਕ ਹੈ ਪੈਸਿਆਂ ਦਾ ਕੱਲੇ ਨਹੀਂ ਫਰਕ ਕਹਿੰਦਾ ਇਹ ਨਹੀਂ ਤੇਰੇ ਡੰਗੇ ਮਾਰਨਾ ਮਰਨਾ ਤਾਂ ਇਹਨੂੰ ਤਾਂ ਇੱਕੋ ਤਰੀਕੇ ਨਾਲ ਕਹਿੰਦਾ ਡੰਗ ਇੱਕੋ ਮਰੀ ਮਾਰਦੇ ਆ ਕਹਿੰਦਾ ਇਸ ਕਰਕੇ ਇਹਨਾਂ ਦਾ ਰੇਟ ਹੈ ਉਹ ਇੱਕ ਹੈ ਸੋ ਵੱਖਰੀ ਵੱਖਰੀਆਂ ਸਿਚੁਏਸ਼ਨਸ ਹੁੰਦੀਆਂ ਉਹਨਾਂ ਦੇ ਟਾਈਮ ਹੁੰਦੇ ਖੈਰ ਹਾਸਾ ਮਜ਼ਾਕ ਵੀ ਚੱਲਦਾ ਰਹਿੰਦਾ ਭਾਅ ਜੀ ਗੌਰਵ ਸ਼ਰਮਾ ਆ ਗਏ ਨੇ ਵਿਨੀਪੈਗ ਤੋਂ ਕਹਿੰਦੇ ਵੀ ਅਮਰੀਕ ਭਾਅ ਜੀ ਇਕੱਲੀ ਟਾਈ ਲਗਾ ਕੇ ਟਰੰਪ ਨਹੀਂ ਬਣ ਹੋਣਾ ਟਰੰਪ ਦੀਆਂ 3 ਘਰ ਵਾਲੀਆਂ ਤੇ 5 ਬੱਚੇ ਵੀ ਨੇ ਇਹਨਾਂ ਨੇ ਤਾਂ ਪਿਛਲੀ ਵਾਰੀ ਪਛੇ ਨੂੰ ਕੋਈ ਕਰਤੀ ਸੀਗੀ ਜਾਂ ਕਹਿਤਾ ਸੀ ਵੀ ਬੱਚੇ 5 ਚਾਹੀਦੇ ਭਾਅ ਜੀ ਭਾਅ ਜੀ ਇਹ ਇੱਥੋਂ ਹੀ ਗੱਲ ਸ਼ੁਰੂ ਕਰਦੇ ਹਾਂ ਕਿ ਇਹ ਜਿਹੜਾ ਮੈਂ ਨਾ ਬਹੁਤ ਚਿੰਤਨ ਕੀਤਾ ਇਹਦੇ ਬਾਰੇ ਘਰੇ ਵੀ ਗੱਲ ਕੀਤੀ ਤੇ ਹੌਲੀ ਹੌਲੀ ਘਰੇ ਵੀ ਸਹਿਮਤ ਹੋ ਗਏ ਮੰਮੀ ਡੈਡੀ ਹੁਣਾਂ ਨਾਲ ਵੀ ਗੱਲ ਕੀਤੀ ਵੀ ਭਾਅ ਜੀ ਇੱਦਾਂ ਕਹਿੰਦੇ ਆ ਹਨਾ ਤੇ ਵਾਈਫ ਨਾਲ ਵੀ ਗੱਲ ਕੀਤੀ ਹੈ ਵੀ ਇਹ ਭਾਅ ਜੀ ਕਹਿੰਦੇ 5 ਬੱਚੇ ਹੋਣੇ ਚਾਹੀਦੇ ਆ ਹੌਲੀ ਹੌਲੀ ਉਹ ਵੀ ਸਹਿਮਤ ਹੋ ਗਏ ਵੀ ਹੋਣੇ ਚਾਹੀਦੇ ਆ ਹਨਾ
ਹਾਂਜੀ
ਦੁਨੀਆ ਦੇ ਵਿੱਚ ਪਾਪੂਲੇਸ਼ਨ ਵੱਧ ਰਹੀ ਆ ਬਹੁਤ ਜ਼ਿਆਦਾ ਵੱਧ ਰਹੀ ਆ ਪਰ ਕਈ ਸ਼ਹਿਰ ਕਈ ਦੇਸ਼ ਇਸ ਗੱਲ ਤੋਂ ਚਿੰਤਿਤ ਨੇ ਕਿ ਅਗਲੇ 40 50 60 ਸਾਲ 2100 ਤੱਕ ਉਹਨਾਂ ਦੇ ਸ਼ਹਿਰ ਜਿਹੜੇ ਜਾਂ ਦੇਸ਼ ਹੈ ਉਹ ਗਰੀਬੀ ਵੱਲ ਨੂੰ ਚੱਲ ਜਾਣਗੇ ਸਮੱਸਿਆ ਆ ਜਾਏਗੀ ਪਾਪੂਲੇਸ਼ਨ ਘੱਟ ਜਾਏਗੀ ਬੜੀ ਪ੍ਰੋਬਲਮ ਆਏਗੀ ਹੈ ਨਾ ਸੋ ਜਿਵੇਂ ਕਿ ਦੇਸ਼ ਜਪਾਨ ਹੈ ਉੱਥੇ ਬਹੁਤ ਵੱਡੀ ਸਮੱਸਿਆ ਆ ਸਿੰਗਾਪੁਰ ਇਲਨ ਮਸਕ ਨੇ ਐਲਾਨ ਕੀਤਾ ਕਿ ਸਿੰਗਾਪੁਰ ਦੇ ਵਿੱਚ ਇਹ ਐਕਸਟਿੰਕਟ ਹੋ ਜਾਏਗਾ 2100 'ਚ ਇਸੇ ਤਰ੍ਹਾਂ ਜਪਾਨ ਦੇ ਬਹੁਤ ਸਾਰੇ ਸ਼ਹਿਰ ਜਿਹੜੇ ਨੇ ਉਹ ਮਤਲਬ ਉੱਥੇ ਪਾਪੂਲੇਸ਼ਨ ਬਹੁਤ ਘੱਟ ਜਾਏਗੀ ਸ਼ਹਿਰ ਖਾਲੀ ਹੋ ਜਾਏਗਾ ਸਾਊਥ ਕੋਰੀਆ ਦੀ ਆਪਾਂ ਗੱਲ ਕੀਤੀ ਸੀ 4 ਕੁ ਹਫ਼ਤੇ ਪਹਿਲਾਂ ਕਿ ਸਾਊਥ ਕੋਰੀਆ ਦੇ ਵਿੱਚ ਇਸ ਸਮੱਸਿਆ ਆ ਚੁੱਕੀ ਹੈ ਤੇ ਉੱਥੇ ਤਾਂ ਉਹ ਮੇਰੇ ਖਿਆਲ 50-60 ਹਜ਼ਾਰ ਡਾਲਰ ਵਿਆਹ ਦੇ ਵੀ ਦੇ ਰਹੇ ਨੇ ਰੀਜਨਲ ਇਲਾਕੇ ਦੇ ਵਿੱਚ ਜਾ ਕੇ ਜੇ ਵਿਆਹ ਕਰਾਉਣਾ ਹੈ ਤਾਂ ਉਹ ਵੀ ਇੱਕ ਸਮੱਸਿਆ ਉਹਨੂੰ ਲਵ ਮਨੀ ਕਹਿੰਦੇ ਨੇ ਤੇ ਭਾਰਤ ਸਰਕਾਰ ਪੰਜਾਬ ਸਰਕਾਰ ਵਿਆਹ ਦਾ ਸ਼ਗਨ ਦਿੰਦੀਆਂ ਨੇ ਬੱਚੇ ਹੋਣ ਦੇ ਪੈਸੇ ਦਿੰਦੀਆਂ ਨੇ ਆਸਟ੍ਰੇਲੀਆ ਦੇ ਵਿੱਚ ਬੱਚੇ ਹੋਣ ਦੇ ਪੈਸੇ ਮਿਲਦੇ ਨੇ ਕਿਉਂ ਮਿਲਦੇ ਨੇ ਪਾਪੂਲੇਸ਼ਨ ਵਧਾਉਣ ਵਾਸਤੇ ਸੋ ਜਿਹੜੀ ਇੱਕ ਵਾਰੀ ਫੇਰ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਜਿਹੜੇ ਅੰਕੜੇ ਨੇ ਅੰਕੜੇ ਜਾਂ ਮੈਥਮੈਟਿਕਸ ਜਾਂ ਸਟੈਟਿਸਟਿਕਸ ਜਿਹੜੀ ਵਰਕਆਊਟ ਹੋਈ ਆ ਉਹ ਇਹ ਕਹਿੰਦੀ ਆ ਕਿ ਅਗਰ ਤੁਸੀਂ ਆਪਣੇ ਸ਼ਹਿਰ ਦੀ ਪਾਪੂਲੇਸ਼ਨ ਆਪਣੇ ਦੇਸ਼ ਦੀ ਪਾਪੂਲੇਸ਼ਨ ਸਟੈਡੀ ਰੇਟ ਤੇ ਗਰੋ ਕਰਨਾ ਚਾਹੁੰਦੇ ਹੋ ਹੈਲਥੀ ਰੂਪ ਦੇ ਵਿੱਚ ਇਦਾਂ ਨਹੀਂ ਵੀ 10-12 ਬੱਚੇ ਕਰ ਲਓ ਤੇ ਫਿਰ ਉਹ ਗਰੀਬੀ ਹਾਲਾਤ ਦੇ ਵਿੱਚ ਸੜਕਾਂ ਤੇ ਘੁੰਮਣ ਪਰ ਜੇ ਤੁਸੀਂ ਹੈਲਥੀ ਪਾਪੂਲੇਸ਼ਨ ਮੇਨਟੇਨ ਰੱਖਣਾ ਚਾਹੁੰਦੇ ਹੋ ਤਾਂ ਸ਼ਹਿਰ ਜਾਂ ਦੇਸ਼ ਦੇ ਵਿੱਚ ਜਿੰਨੀਆਂ ਔਰਤਾਂ ਨੇ ਫੀਮੇਲਸ ਉਹ ਪ੍ਰਤੀ ਔਰਤ 2.1 ਐਵਰੇਜ ਆਉਂਦੀ ਆ ਬੱਚਿਆਂ ਦੀ ਵੀ ਉਹ ਘੱਟੋ ਘੱਟ 2 ਬੱਚਿਆਂ ਨੂੰ ਜਨਮ ਦੇਣ 2 ਜਾਂ 3 ਇਹ ਤਾਂ ਸਾਡੇ ਪੁਰਾਣੇ ਬਹੁਤ ਪੁਰਾਣੇ ਫਾਰਮੂਲੇ ਪੰਜਾਬ ਦੇ ਵੀ ਨੇ ਵੀ ਜੇ ਇੱਕ ਬੱਚਾ ਹੈ ਤਾਂ ਸਮਝ ਲਓ ਤੁਹਾਡੀ ਦੂਜੀ ਤੀਜੀ ਪੀੜ੍ਹੀ ਬਾਅਦ ਤੁਹਾਡੀ ਪੀੜ੍ਹੀ ਖਤਮ ਜੇ 2 ਬੱਚੇ ਨੇ ਤਾਂ ਉਨੇ ਉਨੇ ਹੀ ਚੱਲਣਗੇ ਜੇ 3 ਬੱਚੇ ਆ ਤਾਂ ਪਰਿਵਾਰ ਜਿਹੜਾ ਉਹ ਵਧੇਗਾ ਸੋ 3 ਦਾ ਜਿਹੜਾ ਆਪਟੀਮਮ ਫਾਰਮੂਲਾ ਮਿਨੀਮਮ ਫਾਰਮੂਲਾ ਪਰ ਭਾਜੀ ਨੇ 5 ਦਾ ਫਾਰਮੂਲਾ ਕੱਢਿਆ ਭਾਜੀ ਇਹ ਸਾਨੂੰ ਗੱਲ ਸਮਝ ਨਹੀਂ ਆਈ 5 ਦਾ ਫਾਰਮੂਲਾ ਕੀ ਆ
ਨਹੀਂ ਅਮਨਦੀਪ, 3 ਬੱਚੇ 4 ਬੱਚੇ ਥੋੜੇ ਆ। ਅਸੀਂ ਮੈਂ ਆਪ ਮਹਿਸੂਸ ਕੀਤਾ ਕਿ ਘੱਟੋ ਘੱਟ ਤੁਹਾਡੇ 5 ਬੱਚੇ ਹੋਣੇ ਚਾਹੀਦੇ ਆ।
ਅੱਛਾ
ਇੱਕ ਤਾਂ 5 ਪਰਮੇਸ਼ਰ ਹੁੰਦੇ ਆ, ਠੀਕ ਹੈ। ਇੱਕ 5 ਬੱਚੇ ਜਿਹੜੇ ਤੁਹਾਡੇ ਹੋਊਗੇ, ਉਹਨਾਂ ਦੇ ਵਿੱਚੋਂ 2-3 ਬੱਚੇ ਜਿਹੜੇ ਬਹੁਤ ਕਾਬਲ ਨਿਕਲੂਗੇ, 2-3 ਨੋਰਮਲ ਨਿਕਲੂਗੇ। 5 ਹੁਣ ਸਾਡੇ 2 ਬੱਚੇ ਆ। ਅਸੀਂ ਕਈ ਵਾਰੀ ਮੈਂ ਸੋਚਦਾ ਹੁੰਦਾ, ਆਪ ਬੈਠ ਕੇ ਤੁਹਾਡੇ ਨਾਲ ਵੀ ਗੱਲ ਕੀਤੀ ਆ, ਵੀ ਸਾਰੀ ਉਮਰ ਇੱਟਾਂ ਹੀ ਇਕੱਠੀਆਂ ਕਰਦੇ ਰਹੇ। ਕਦੇ ਆਪ ਇਨਵੈਸਟਮੈਂਟ ਪ੍ਰੋਪਰਟੀ ਬਣਾ ਲਓ, ਕਦੇ ਯਾਰ ਇਸ ਪੱਟੇ ਤੋਂ ਇੱਟਾਂ ਲਵਾ ਕੇ ਘਰ ਨੂੰ ਬਹੁਤ ਸ਼ਾਨਦਾਰ ਬਣਾ ਲਓ, ਫਿਰ ਮੈਂ ਅਮਨਦੀਪ ਦੇ ਘਰ ਤੋਂ ਵਧੀਆ ਮੇਰਾ ਘਰ ਲੱਗਣਾ ਚਾਹੀਦਾ। ਕਦੇ ਸੀਮਟ ਵਾਲੇ ਕੋਲ ਘੁੰਮਦੇ ਰਹੇ, ਕਦੇ ਸਰੀਆ ਖਰੀਦਦੇ ਰਹੇ, ਕਦੇ ਕੁਛ ਖਰੀਦਦੇ ਰਹੇ। ਅਸੀਂ ਬੈਠੇ ਗੱਲ ਕਰ ਰਹੇ ਸੀ ਤੇ ਐਟਲੀ ਜਿਹੜਾ ਕੰਮ ਤੁਸੀਂ ਕਰਨੇ ਵਾਲੇ ਸੀ, ਬੱਚੇ ਤੁਹਾਡੇ ਦੋ ਆ, ਘੱਟੋ ਘੱਟ 5 ਹੋਣੇ ਚਾਹੀਦੇ ਆ, ਤੇ ਵੀ ਬਹੁਤ ਘੱਟ ਆ ਹੁਣ ਅਸੀਂ, ਜੇ ਬੱਚੇ ਤੁਹਾਡੇ 20 ਸਾਲ ਦਾ ਹੁਣ ਬੱਚਾ ਤੁਹਾਡਾ ਹੋਵੇ ਇਸ ਵੇਲੇ, ਤਾਂ ਤੁਹਾਡੇ 10 ਹੋਰ ਸਾਲ ਬੜੇ ਆਸਾਨੀ ਦੇ ਨਾਲ ਨਿਕਲ ਜਾਂਦੇ ਆ, ਜੇ ਤੁਹਾਡਾ ਬੱਚਾ 40 ਸਾਲ ਦਾ ਬੜਾ ਹੈ ਤਾਂ ਛੋਟਾ 35 ਸਾਲ ਦਾ ਆ,
ਮਾਫ
ਤੇ
ਕਰਨਾ,
ਉਹ ਤੁਹਾਡਾ
ਇਹਦੇ ਨਾਲ ਉਮਰ ਵੀ
ਵੱਡੇ
ਵੱਧਦੀ ਆ,
ਹੁੰਦੇ ਆ,
ਬੱਚਾ ਜੇ ਥੋੜਾ
ਉਮਰ ਬਹੁਤ ਵੱਧਦੀ ਆ,
ਵੱਧ ਜਾਂਦੀ ਆ
ਉਮਰ
ਉਮਰ।
10 ਸਾਲ 15 ਸਾਲ ਉਮਰ ਤੁਹਾਡੀ ਵੱਧ ਜਾਂਦੀ ਆ, ਤੇ ਸਾਨੂੰ ਮੈਨੂੰ ਹੁਣ ਮਹਿਸੂਸ ਬਹੁਤ ਹੁੰਦਾ ਕਿ ਅਸੀਂ ਆਪਣੇ ਨਿੱਜ ਦੇ ਖਾਤਰ, ਆਪਣੀ ਇੰਟਰਟੇਨਮੈਂਟ ਦੇ ਖਾਤਰ, ਆਪਣੀ ਲਾਈਫ ਸਟਾਈਲ ਨੂੰ ਉੱਚਾ ਚੱਕਣ ਦੇ ਖਾਤਰ, ਜਾਂ ਹੋਮੇ ਦੇ ਖਾਤਰ ਅਸੀਂ ਨਾ ਕੰਟਰੀਬਿਊਸ਼ਨ ਨਹੀਂ ਕਰ ਸਕੇ, ਹੋਰ ਬੱਚੇ ਪੈਦਾ, ਜੇ 6 ਹੋ ਜਾਂਦੇ ਤਾਂ ਬਹੁਤ ਵਧੀਆ ਹੋਣਾ ਸੀ, ਇੱਕ ਹੋਰ ਲੂੰਗਾ ਮਿਲ ਜਾਂਦਾ, ਜੇ 7 ਹੁੰਦੇ ਤਾਂ ਬੱਲੇ ਬੱਲੇ ਹੋ ਜਾਣੀ ਸੀ, ਜੇ 8 ਹੁੰਦੇ ਉਹ ਮੈਂ ਕਹਿ ਨਹੀਂ ਸਕਦਾ ਕਿਉਂਕਿ
ਹੁਣ ਤੁਸੀਂ ਇਦਾਂ ਨਾ ਕਹਿ
ਜੇ
ਦਿਓ ਵੀ,
8 ਹੁੰਦੇ ਹੋ
ਤੁਸੀਂ ਇਦਾਂ ਨਾ
ਜਾਂਦੇ,
ਕਹਿ ਦਿਓ ਵੀ ਵਿਆਹ ਵੀ 4 ਹੋਣੇ ਚਾਹੀਦੇ ਆ।
ਨਹੀਂ, ਜੇ ਬੱਚੇ 8 ਹੋ ਜਾਂਦੇ ਫਿਰ ਅਸੀਂ ਆਪਣੇ ਡੈਡੀ ਦੀ ਬਰਾਬਰਤਾ ਕਰ ਲੈਣੀ ਸੀ, ਉਹ ਬਰਾਬਰਤਾ ਮੈਂ ਨਹੀਂ ਚਾਹੁੰਦਾ ਵੀ ਡੈਡੀ ਮੰਮੀ ਤੁਸੀਂ ਬਰਾਬਰਤਾ ਕਰੋ, ਅਸੀਂ 8 ਭੈਣ ਭਰਾ ਆ, ਹੈ ਨਾ, ਤੇ 7 ਹੁੰਦੇ ਠੀਕ ਸੀ, ਇੰਨੇ ਬਹੁਤ ਆ, 5 ਮਿਨੀਮਮ ਚਾਹੀਦੇ ਬੰਦੇ ਦੇ ਦੂਜੇ ਬੱਚੇ, ਤੇ ਬਹੁਤ ਵਧੀਆ ਗੱਲ ਆ ਕਿ ਪਾਪੂਲੇਸ਼ਨ ਵੀ ਵੱਧਦੀ ਆ, ਤੁਹਾਨੂੰ ਇਨ ਦਾ ਲੌਂਗ ਟਰਮ ਬੜਾ ਫਾਇਦਾ ਹੁੰਦਾ, ਜਿਸ ਵੇਲੇ ਤੁਸੀਂ ਦੇਖਦੇ ਆ ਕਿ ਤੁਹਾਡਾ ਜੀਵਨ ਜਿਹੜਾ ਸੁਖਾਲਾ ਹੋ ਜਾਂਦਾ, ਤੁਹਾਡੇ ਕੋਲ ਬੱਚੇ ਪੋਤੇ ਪੋਤੀਆਂ ਆ ਤੇ ਦੋਹਤੇ ਦੋਹਤੀਆਂ ਆ, ਤੇ ਫਿਰ ਜਿਹੜੀ ਤੁਹਾਡੀ ਕੀ ਕਹਿੰਦੇ ਹੁੰਦੇ ਆ
ਕਿੱਦੋ ਕਿੱਦੋ
ਅੱਜ ਹੈ
ਕਿੱਦੋ ਖਿੱਲਰ
ਕੁੱਲ
ਦੀ
ਚੱਲਦੀ ਹੈ, ਕੁੱਲ ਚੱਲਦੀ ਆ
ਭਾਜੀ,
ਤੁਹਾਡੀ ਫਲਵਾੜੀ ਜਿਹੜੀ ਖਿੜਦੀ ਆ,
ਭਾਜੀ
ਤੇ ਇੱਦਾਂ ਹੀ ਹੁਣ ਮੈਂ ਹਲੇ ਤੁਹਾਡੇ ਡੈਡੀ ਨਾਲ ਗੱਲ ਹੋਈ ਨਹੀਂ ਹੈ, ਪਰ ਕਰਨੀ ਆ, ਪਰ ਜਿਹੜੀ ਗੱਲ ਹੋਣੀ ਆ ਡਾਇਲੋਗ ਸਿਰਜਿਆ ਜਾ ਸਕਦਾ, ਜਿੱਦਾਂ ਪਿਛਲੇ ਰਿਕਾਰਡਾਂ ਨੂੰ ਕੱਢ ਲਓ ਜਿਹੜੀ ਜਿਹੜੀਆਂ ਗੱਲਾਂ ਹੋਈਆਂ, ਤਾਂ ਉਹ ਵੀ ਗੱਲ ਕਰ ਲਈਏ ਕਿਹੜੀ ਗੱਲ ਕਿੱਦਾਂ ਦੀ ਹੋਣੀ ਆ, ਉਹਦੀ ਰੂਪ ਰੇਖਾ ਕੀ ਹੋਊਗੀ।
ਭਾਜੀ ਉਹ ਕਰਦੇ ਆ, ਪਰ ਮੈਂ ਥੋੜੇ ਇਹ 5 ਬੱਚਿਆਂ ਦੀ ਅਜੇ ਥੋੜੇ ਕੈਰੀ ਓਨ ਕਰਨਾ ਚਾਹੁੰਦਾ। ਕੱਲ ਸਾਡੇ ਇੱਥੇ ਫਿਊਨਰਲ ਸੀਗਾ, ਸਾਡੇ ਮਾਤਾ ਜੀ ਬੀਬੀ ਸੁਰਜੀਤ ਕੌਰ 90 ਸਾਲ ਦੀ ਉਮਰ ਭੋਗ ਕੇ ਅਕਾਲ ਚਲਾਣਾ ਕਰਕੇ ਗਏ ਨੇ। ਉਹ ਪਹਿਲੀਆਂ ਫੈਮਿਲੀਜ਼ ਦੇ ਵਿੱਚ, ਪਹਿਲੇ ਪਰਿਵਾਰਾਂ 'ਚੋਂ ਸੀ ਜਿਹੜੇ ਇੱਥੇ ਆਏ। ਅਤੇ ਕੱਲ੍ਹ ਨਾ ਜਦੋਂ ਉੱਥੇ ਪ੍ਰੋਗਰਾਮ ਚੱਲ ਰਿਹਾ ਸੀ, ਅਤੇ ਉਹਨਾਂ ਦੇ ਵੀ 5 ਬੱਚੇ ਸੀ,
ਹਾਂਜੀ
3 ਲੜਕੇ ਅਤੇ 2 ਲੜਕੀਆਂ। ਅਤੇ ਉਹਨਾਂ ਨੇ ਅੱਧਾ ਪੌਣਾ ਘੰਟਾ ਫਿਰ ਆਪਣੇ ਜੀਵਨ ਬਾਰੇ ਦੱਸਿਆ, ਬੀਬੀ ਦੇ ਜੀਵਨ ਬਾਰੇ ਦੱਸਿਆ, ਆਪਣੇ ਮਤਲਬ ਪੋਤੀਆਂ, ਦੋਹਤੀਆਂ, ਪੜਪੋਤੀਆਂ, ਪੜਦੋਹਤੀਆਂ, ਮਤਲਬ ਬਹੁਤ ਵੱਡੀ ਫੁਲਵਾੜੀ ਆਈ ਹੋਈ ਸੀ। ਸਿਡਨੀ 'ਚ ਰਹਿ ਰਹੇ ਨੇ, ਕੋਈ ਸਪੇਨ 'ਚ ਵੀ ਰਹਿ ਰਹੇ ਨੇ, ਵੱਖ ਵੱਖ ਇਲਾਕਿਆਂ ਦੇ ਵਿੱਚ ਰਹਿ ਰਹੇ ਨੇ। ਅਤੇ ਬਹੁਤ ਚੰਗਾ ਲੱਗਿਆ ਸਾਰਿਆਂ ਨੇ, ਸਾਰੇ ਮਿਲੇ, ਹੈ ਨਾ, ਗੱਲਾਂ ਬਾਤਾਂ ਕੀਤੀਆਂ, ਅਫਸੋਸ ਕੀਤੇ, ਚਲੋ ਗੁਰੂ ਘਰ ਪਾਠ ਵੀ ਹੋਏ, ਲੰਗਰ ਵੀ ਹੋਏ। ਤਾਂ ਉੱਥੋਂ ਮੈਨੂੰ ਨਾ ਫਿਰ ਇਹ ਖਿਆਲ ਆਇਆ ਵੀ ਦੇਖੋ, ਉਹਨਾਂ ਦਾ ਇੱਕ ਬੇਟਾ ਅਕਾਲ ਚਲਾਣਾ ਕਰ ਗਿਆ ਸੀ, ਹੈ ਨਾ, ਜੇ ਹੁੰਦਾ ਹੀ ਇੱਕ ਤਾਂ ਉਹ ਹੁਣ ਮਾਤਮ ਹੋਰ ਛਾਇਆ ਹੋਣਾ ਸੀ। ਹੁਣ ਉਹ ਇੱਕ
ਹਾਂਜੀ
ਦੁਖਦਾਈ ਫੰਕਸ਼ਨ ਦੇ ਵਿੱਚ ਵੀ ਉਹ ਵੱਡਾ ਪਰਿਵਾਰ ਸੀ, ਅਤੇ ਉਹਨੇ ਉਹ ਇੱਕ ਦੂਜੇ ਨੂੰ ਚੰਗੀ ਤਰ੍ਹਾਂ ਸੰਭਾਲ ਰਹੇ ਸੀ, ਸਾਰੀ ਸੇਵਾ ਵੀ ਕਰ ਰਹੇ ਸੀ। ਤਾਂ ਮੈਨੂੰ ਉਹ ਪੋਜ਼ਿਟਿਵ ਪੁਆਇੰਟ ਜਿਹੜੇ ਨੇ ਬੜੇ ਚੰਗੇ ਲੱਗੇ ਮੈਨੂੰ, ਮਤਲਬ ਦੇਖਣ ਨੂੰ, ਅਨੁਭਵ ਕਰਨ ਨੂੰ। ਅਤੇ ਇੱਕ ਤਾਂ ਮਤਲਬ ਇਹ ਗੱਲ ਹੈ। ਦੂਜੀ ਗੱਲ ਜਿਹੜੀ ਹੈ ਵੀ ਜਿਹੜੇ ਹੱਥਕੰਡੇ ਅਪਣਾ ਰਹੇ ਨੇ ਦੇਸ਼, ਵੀ ਪਾਪੂਲੇਸ਼ਨ ਕਿੱਦਾਂ ਵਧਾਉਣੀ ਆ। ਹੁਣ ਆਪਾਂ ਸਾਊਥ ਕੋਰੀਆ ਦੀ ਗੱਲ ਕੀਤੀ, ਉਹ $58,000 ਦੇ ਰਹੇ ਨੇ ਵਿਆਹ ਕਰਾਉਣ ਦੇ, ਬੱਚੇ ਲੈਣ ਦੇ, ਅਤੇ
ਹਾਂਜੀ
ਉੱਥੇ ਵੀ ਪ੍ਰੋਬਲਮ ਆਉਣੀ ਆ। ਜਪਾਨ ਨੇ ਇੱਕ ਹੋਰ ਫੰਡਾ ਕੱਢਿਆ ਆ, ਉਹ ਫੰਡਾ ਇਹ ਆ ਵੀ ਪਾਪੂਲੇਸ਼ਨ ਵਧਾਉਣ ਦੇ ਲਈ ਇਹ ਜਿਹੜਾ ਨਾ 4 days a week ਵਰਕ ਕਲਚਰ ਹੈ
ਹਾਂਜੀ
ਵੀ ਦੇਖੋ ਤਰੀਕਾ ਦੇਖੋ, ਕਹਿੰਦੇ ਵੀ ਮਤਲਬ ਵੀ ਅਸੀਂ ਨਾ ਇਹ 4 ਦਿਨਾਂ ਦਾ ਕੰਮ ਕਰ ਦੇਣਾ, ਮਤਲਬ 3 ਦਿਨ ਤੁਹਾਨੂੰ ਤੁਹਾਡੇ ਲਈ ਦੇਣੇ ਆ। ਵੀ ਉਹਨਾਂ ਨੂੰ ਇਹ ਉਮੀਦ ਹੈ ਜਪਾਨ ਵਾਲਿਆਂ ਨੂੰ ਵੀ ਜਿਹੜੇ ਬਾਕੀ 3 ਦਿਨ ਹੈ ਉਹ ਇਹ ਬੱਚੇ ਪੈਦਾ ਕਰਨਗੇ ਬਾਕੀ
ਅਮਨਦੀਪ ਜੀ, ਜੇ ਤੁਸੀਂ ਨਾ ਗਹਿਰਾਈ ਨਾਲ ਦੇਖੋ, ਤੁਸੀਂ ਹਿਸਟਰੀ ਪੜ੍ਹ ਰਹੇ ਹਾਂ, ਟ੍ਰਾਂਸਲੇਟ ਬੁੱਕ ਨੂੰ ਕਰ ਰਹੇ ਹਾਂ, ਉਹਦੇ
ਦਿਨਾਂ
ਵਿੱਚ 1945 ਤੋਂ ਬਾਅਦ ਜਦੋਂ ਦੂਜਾ ਵਿਸ਼ਵ ਯੁੱਧ ਖਤਮ ਹੋਇਆ, ਤੇ ਜਿਹੜੀਆਂ ਦੁਕਾਨਾਂ ਸੀਆਂ ਨਾ ਉਹ 5 ਵਜੇ 9 ਵਜੇ ਤੋਂ ਲੈ ਕੇ 4:30 ਵਜੇ ਤੱਕ ਖੁੱਲਦੀਆਂ ਸੀਆਂ, ਸੈਟਰਡੇ ਸੰਡੇ ਦੁਕਾਨਾਂ ਬੰਦ
ਬੰਦ
ਰਹਿੰਦੀਆਂ ਸੀਆਂ,
ਰਹਿੰਦੀਆਂ
ਪੱਬ ਸਾਰੇ ਬੰਦ ਹੁੰਦੇ ਸੀ, ਉਹਦਾ ਮਤਲਬ ਇਹ ਸੀ ਕਿ
ਘਰੇ
ਜ਼ਿਆਦਾ ਤੋਂ
ਰਹੋ।
ਜ਼ਿਆਦਾ ਜਿਹੜਾ ਸਮਾਂ ਆ ਫੈਮਿਲੀਆਂ ਆਪਣੇ ਘਰਾਂ ਵਿੱਚ ਬਿਤਾਉਣ, ਆਪਣੇ ਇੱਕ ਦੂਜੇ ਦੀ ਲੁੱਕ ਆਫਟਰ ਕਰਨ, ਉਹਨਾਂ ਨੂੰ ਦੇਖਣ। ਤੁਸੀਂ ਦੇਖਿਆ ਹੋਊਗਾ ਜਦੋਂ 1996 'ਚ ਅਸੀਂ ਇੱਥੇ ਮਾਈਗ੍ਰੇਟ ਕੀਤਾ ਆਸਟ੍ਰੇਲੀਆ ਦੇ ਵਿੱਚ, ਉਦੋਂ ਵੀ ਦੁਕਾਨਾਂ ਜਿਹੜੀਆਂ 9 ਤੋਂ 5 ਖੁੱਲਦੀਆਂ ਹੁੰਦੀਆਂ ਸੀਆਂ, ਕ੍ਰਿਸਮਿਸ ਵਾਲੇ ਦਿਨ ਤਾਂ ਬਿਲਕੁਲ ਹੀ ਬੰਦ ਹੁੰਦੀਆਂ ਸੀਆਂ, ਅਤੇ ਹੋਰ ਜੇ ਹੋਲੀਡੇ ਵਾਲੇ ਦਿਨ ਬੰਦ ਹੁੰਦੀਆਂ, ਸੈਟਰਡੇ ਸੰਡੇ ਬਿਲਕੁਲ ਬੰਦ ਹੁੰਦੀਆਂ ਸੀਆਂ। ਲੇਕਿਨ ਹੁਣ 24 ਘੰਟੇ ਕੇ ਮਾਰਟ ਖੁੱਲ੍ਹਾ ਆ, ਫਲਾਨੀ ਦੁਕਾਨ 24 ਘੰਟੇ ਖੁੱਲ੍ਹੀ, ਫਾਰਮੇਸੀ 24 ਘੰਟੇ ਖੁੱਲ੍ਹੀ ਆ। ਉਹਦਾ ਮਤਲਬ ਹੁੰਦਾ ਸੀ ਵੀ ਤੁਸੀਂ ਫੈਮਿਲੀ ਦੇ ਨਾਲ ਆਪਣਾ ਜਿਹੜਾ ਟਾਈਮ ਬਤੀਤ ਕਰੋ, ਇੱਧਰ ਉੱਧਰ ਨਾ ਜਾਓ। ਅੱਜ ਕੱਲ੍ਹ ਕੀ ਹੋ ਰਿਹਾ ਕਿ ਮੈਂ ਇੱਥੇ ਪੁਆਇੰਟ ਵੀ ਨੋਟ ਕੀਤੇ ਆ ਕਿ ਸੈਲਫਿਸ਼ ਸੁਸਾਇਟੀ ਬਣਦੀ ਜਾ ਰਹੀ ਹੈ, ਇੰਟਰਟੇਨਮੈਂਟ ਓਰੀਐਂਟਡ ਸੁਸਾਇਟੀ ਬਣਦੀ ਜਾ ਰਹੀ ਹੈ। ਅਤੇ ਉਹਦੇ ਨਾਲ ਕੀ ਹੋ ਰਿਹਾ ਕਿ ਕਰੀਅਰ ਗਰੋਥ, ਜਿਹੜਾ ਕੈਰੀਅਰ ਗਰੋਥ, ਕਰੀਅਰਸ ਗਰੋਥ, ਜਿਹੜੀ ਤੁਸੀਂ ਆਪਣੀ ਜੋਬ ਨੂੰ ਅੱਗੇ ਵਧਾਉਣਾ ਹੈ, ਇਹਦੇ 'ਤੇ ਵੀ ਕਾਫੀ ਜ਼ੋਰ ਦਿੱਤਾ ਜਾ ਰਿਹਾ ਜੀ। ਮੈਂ ਮੈਨੇਜਰ ਬਣ ਜਾਣਾ, ਮੈਂ ਉਸ ਤੋਂ ਬੜਾ ਮੈਨੇਜਰ ਬਣ ਜਾਣਾ, GM ਬਣ ਜਾਣਾ, ਮੈਂ DC ਬਣ ਜਾਣਾ ਜਾਂ SDM ਬਣ ਜਾਣਾ, ਜੀਵਨ ਟਾਈ ਲਾ ਕੇ ਤੁਸੀਂ ਟਰੰਪ ਵੀ ਬਣ ਸਕਦੇ ਆ। ਪਰ ਇਹ ਜਿਹੜੀਆਂ ਗੱਲਾਂ ਆ ਸੈਲਫਿਸ਼ ਆ, ਤੇ ਇਹਨਾਂ ਤੋਂ ਜੇ ਤੁਸੀਂ ਗਰੇਜ਼ ਕਰੋਗੇ ਟਾਈਮ ਤੁਹਾਨੂੰ ਜ਼ਿਆਦਾ ਮਿਲੂਗਾ, ਤੇ ਬੱਚੇ ਇਹ ਜ਼ਿਆਦਾ ਜਿਹੜੇ ਤੁਸੀਂ ਪੈਦਾ ਕਰ ਸਕਦੇ ਆ। ਤੇ ਅਮਨਦੀਪ, ਕਈਆਂ ਕੰਟਰੀਆਂ ਨੇ ਤਾਂ ਜਿਹੜੇ ਘਰ ਆ ਨਾ ਰੇਲਵੇ ਲਾਈਨ ਦੇ ਨਾਲ ਨਾਲ ਬਣਾ ਦਿੱਤੇ ਆ।
ਮੈਂ ਇੱਥੇ ਆਉਣ ਲੱਗਾ ਸੀ, ਮੈਂ ਕਿਹਾ ਇੰਡੀਆ ਤੋਂ ਸਬਕ ਲੈਣਾ ਚਾਹੀਦਾ ਆ ਵੀ ਪਾਪੂਲੇਸ਼ਨ ਕਿੱਦਾਂ ਵਧੀ, ਹੈ ਨਾ। ਉਹ ਜਿਹੜੇ ਉਹ ਅਸਲ ਦੇ ਵਿੱਚ ਕੀ ਆ, ਉਹ ਉੱਥੇ ਦਿਨਾਂ ਨੂੰ ਰੇਲ ਉਹ ਚਲਾਉਂਦੇ ਹੀ ਨਹੀਂ ਹੈਗੇ, ਗੱਡੀ ਆਉਂਦੀ ਹੀ ਨਹੀਂ ਦਿਨਾਂ ਨੂੰ,
ਹਾਂਜੀ
ਤੇ ਉਹ ਗੱਡੀ 10 ਵਜੇ ਤੋਂ ਲੈ ਕੇ 5 ਵਜੇ ਦੇ ਵਿਚਾਲੇ ਵਿਚਾਲੇ ਰਾਤ ਨੂੰ ਆਉਂਦੀ ਹੈ।
ਹਾਂਜੀ,
ਉਹ ਫਿਰ ਰੇਲ ਲਾਈਨ ਦੀ ਪਟੜੀ ਦੇ ਨਾਲ ਨਾਲ ਜਿਹੜੇ ਪਿੰਡ ਆ ਉਹਨਾਂ ਦੀ ਪਾਪੂਲੇਸ਼ਨ ਬਹੁਤ ਵੱਧ ਜਾਂਦੀ ਆ,
ਬਹੁਤ ਵਧੀ ਆ ਜੀ।
ਤੇ
ਚਲੋ,
ਇਸ ਕਰਕੇ ਇਹਨਾਂ ਨੂੰ ਅੰਡਰਗਰਾਉਂਡ ਟ੍ਰੇਨਾਂ ਬਣਾਉਣ ਦੀ ਬਜਾਏ ਬਾਹਰ, ਮਤਲਬ ਰੌਲੇ
ਬਾਹਰ
ਵਾਲੀਆਂ,
ਬਣਾਉਣੀ
ਹਾਂ, ਧੂੰਏ ਵਾਲੀਆਂ, ਰੌਲੇ ਵਾਲੀਆਂ ਬਣਾਉਣੀਆਂ ਚਾਹੀਦੀਆਂ, ਰੌਲਾ ਪਵੇ ਤਾਂ ਕਿ ਲੋਕ ਜਾਗਣ।
ਸੀਟੀਆਂ ਮਾਰਦੀਆਂ ਜਾ।
ਹਾਂ, ਇਹ ਨਾ ਭਾਜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਸਾਡੇ ਭਾਈਚਾਰੇ ਦੇ ਵਿੱਚ ਵੀ ਇਹ ਸਮੱਸਿਆ ਆ ਗਈ ਹੈ ਕਿ ਬੱਚੇ ਨਹੀਂ ਲੈਣੇ। ਮੈਂ ਪਿਛਲੀ ਵਾਰੀ ਇਹ ਵਿਆਹਾਂ ਦਾ ਟੌਪਿਕ ਵੀ ਛੋਇਆ ਸੀ ਕਿ ਬੱਚੇ ਨਹੀਂ ਲੈਣੇ ਜੀ, ਵਿਆਹ ਕਰਾ ਲਿਆ ਬੱਚੇ ਲੈਣੇ ਨਹੀਂ, ਠੀਕ ਹੈ। ਉਹਨਾਂ ਨੂੰ ਆਪਣੇ ਮਾਂ ਬਾਪ ਦੀ ਕੋਈ ਸੋਚ ਨਹੀਂ, ਸੱਸ ਸਹੁਰੇ ਦੀ ਕੋਈ ਸੋਚ ਨਹੀਂ ਵੀ ਉਹਨਾਂ ਨੇ ਦਾਦਾ ਦਾਦੀ ਬਣਨਾ ਆ, ਨਾਨਾ ਨਾਨੀ ਬਣਨਾ ਆ, ਕਿਸੇ ਨੇ ਭੂਆ ਬਣਨਾ, ਕਿਸੇ ਨੇ ਮਾਮਾ ਬਣਨਾ। ਨੋ, ਇਟਸ ਆਲ ਸੈਲਫਿਸ਼, ਬਸ ਮੈਂ ਬੱਚੇ ਨਹੀਂ ਲੈਣੇ, ਅਸੀਂ ਬੱਚੇ ਨਹੀਂ ਲੈਣੇ, ਹੈ ਨਾ। ਦੋਨਾਂ ਤਰ੍ਹਾਂ ਦੀ ਗੱਲ ਕਰਦਾ ਮੈਂ, ਬਹੁਤ ਪਹਿਲਾਂ ਕਈ ਵਾਰੀ ਗੱਲ ਵੀ ਸੁਣਾਈ ਹੈ, ਦੁਬਾਰਾ ਫੇਰ ਸੁਣਾ ਦਿੰਦੇ ਕਿਉਂਕਿ ਉਹ ਰੈਲੇਵੈਂਟ ਹੈ। ਮੇਰੇ ਤੇ ਇੱਕ ਮਿੱਤਰ ਹੈ CEO, ਤੇ ਅਸੀਂ ਇਕੱਠੇ ਕੰਮ ਕੀਤਾ, ਮੀਟਿੰਗਾਂ 'ਚ ਵੀ ਜਾਂਦੇ ਰਹੇ ਸਨ। 2002 ਦੀ ਗੱਲ ਹੈ, ਇਹ ਅਸੀਂ ਬੋਰਡ ਦੇ ਮੈਂਬਰ ਹੁੰਦੇ ਸੀਗੇ ਨੈਸ਼ਨਲ ਦੇ। ਤਾਂ ਚਲੋ, ਅਸੀਂ ਤਾਂ ਪਰਿਵਾਰਾਂ ਵਾਲੇ, ਮੇਰੇ 2 ਬੱਚੇ ਸੀ ਅਤੇ ਫੈਮਿਲੀ ਚੱਲਦੀ ਸੀ, ਉਹਦਾ ਕੋਈ ਪਰਿਵਾਰ ਨਹੀਂ, ਕੋਈ ਬੱਚਾ ਨਹੀਂ, ਹੈ ਨਾ। ਅਤੇ ਮੈਂ ਕਿਹਾ ਤੂੰ ਯਾਰ ਇਹ ਤੁਰੀ ਫਿਰੀ ਜਾਂਦਾ ਕਿਹਦੇ ਲਈ, ਤਾਂ ਇੰਨਾ ਉਦੋਂ ਉਹਦੀ ਤਨਖਾਹ ਉਦੋਂ 2-2.5 ਲੱਖ ਸੀਗੀ। ਮੈਂ ਕਿਹਾ ਤੂੰ ਵਾਈ ਆਰ ਯੂ
ਹਾਂਜੀ
ਸੋ ਬਿਜ਼ੀ, ਤੂੰ ਕਦੇ ਇੱਥੇ ਹੁੰਦਾ, ਤੇਰੀਆਂ 2 ਸੈਕਟਰੀਆਂ ਫੋਨ 'ਤੇ ਤੈਨੂੰ ਦੱਸੀ ਜਾਣੀ ਹੈ ਨਾ, ਮੀਟਿੰਗ ਆ, ਉੱਥੇ ਜਾ, ਤੇਰੀ ਟਿਕਟ ਬੁੱਕ ਕਰਾਤੀ, ਤੂੰ ਯੂਰਪ ਜਾਣਾ, ਤੂੰ ਫਲਾਨੇ ਜਾਣਾ, ਧਿਮਕੜੇ ਜਾਣਾ। ਮੈਂ ਕਿਹਾ ਪਰਿਵਾਰ, ਕਹਿੰਦਾ ਨੋ, ਕਹਿੰਦਾ ਆਈ ਕਾਂਟ ਅਫੋਰਡ ਟੂ ਹੈਵ ਫੈਮਿਲੀ। ਮੈਂ ਕਿਹਾ ਯਾਰ ਆਹ ਕਿਹੜੀ ਗੱਲ ਬਣੀ ਫਿਰ, ਜੂ ਜਿਹੜੇ ਆ ਇੰਨੇ ਪੈਸੇ ਤੂੰ ਕਮਾਉਣਾ ਆ, ਇੱਥੇ ਕੀ ਕਰਨਾ? ਕਹਿੰਦਾ ਨੋ ਨੋ, ਮੈਂ ਤਾਂ
ਹਾਂਜੀ
ਘੋੜਿਆਂ ਘਾੜਿਆਂ 'ਤੇ ਲਾ ਦਿੰਦਾ, ਘੋੜਿਆਂ ਘਾੜਿਆਂ 'ਤੇ ਲਾ ਦਿੰਦਾ,
ਹਾਂਜੀ।
ਘੋੜਿਆਂ 'ਤੇ ਲਾ
ਅੱਛਾ,
ਦਿੰਦਾ ਕਿ
ਘੋੜਿਆਂ ਘਾੜਿਆਂ 'ਤੇ,
ਹਾਂ,
ਹਾਂ,
ਬੈਟਿੰਗ। ਅਤੇ ਉਹਨਾਂ ਦੇ,
ਬੈਟਿੰਗ, ਹਾਂਜੀ
ਹਾਂ,
ਹਾਂਜੀ,
ਉੱਥੇ ਵੀ ਬੈਠੇ ਸੀ ਇੱਕ ਵਾਰੀ ਮੈਲਬਨ ਏਅਰਪੋਰਟ 'ਤੇ, ਅਸੀਂ ਵੱਖ ਵੱਖ ਥਾਵਾਂ ਨੂੰ ਜਾਣਾ ਸੀ, ਕਿਸੇ ਨੇ ਟਸਮੈਨੀਆ ਜਾਣਾ ਸੀ, ਕਿਸੇ ਨੇ ਕਿਤੇ ਜਾਣਾ ਸੀ, ਅਸੀਂ ਦੋਨਾਂ ਨੇ ਇੱਧਰ ਨੂੰ ਆਉਣਾ ਸੀ। ਅਤੇ ਉੱਥੇ ਬੈਠੇ ਨਾ, ਫਲਾਈਟ ਦਾ ਘੰਟਾ ਕੁ ਟਾਈਮ ਸੀ, ਅਤੇ ਗੱਲ ਕਰਨ ਲੱਗ ਗਿਆ। ਅਤੇ ਮੈਂ ਕਿਹਾ ਯਾਰ ਫੈਮਿਲੀ ਵੀ ਚਾਹੀਦੀ ਹੈ, ਤੁਸੀਂ ਇੰਨਾ ਕੰਮ ਕਰਦੇ ਹੋ। ਕਹਿੰਦਾ ਲਿਸਟਰ ਮਿਸਟਰ ਸਿੰਘ, ਕਹਿੰਦਾ ਇਹ ਜਿਹੜਾ ਕੈਪੀਟਲਿਸਟ ਵਰਲਡ ਹੈ, ਪੈਸੇ ਵਾਲਾ ਵਰਲਡ ਹੈ, ਇਹਦੇ ਵਿੱਚ ਨਾ 3 ਤਰ੍ਹਾਂ ਦੇ ਇੰਪਲੋਈਜ਼ ਹੁੰਦੇ ਆ, 3 ਤਰ੍ਹਾਂ ਦੇ ਬੰਦੇ ਹੁੰਦੇ ਆ, ਔਰ ਜੌਬ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਫੈਮਿਲੀ ਪਲਾਨ ਕਰਨੀ ਪੈਂਦੀ ਆ। ਮੈਂ ਕਿਹਾ ਉਹ ਕਿਵੇਂ? ਕਹਿੰਦਾ ਜੇ ਤਾਂ ਤੁਸੀਂ ਵਿਆਹ ਕਰਵਾਉਣਾ ਆ, ਵਾਈਫ ਰੱਖਣੀ ਆ, ਠੀਕ ਹੈ, ਅਤੇ 2-3-4-5 ਬੱਚੇ ਵੀ ਚਾਹੀਦੇ ਆ, ਤਾਂ ਤੁਸੀਂ ਰੈਗੂਲਰ ਜੌਬ ਕਰੋ, ਜਿੱਦਾਂ
ਹਾਂਜੀ, ਰੈਗੂਲਰ
ਰੈਗੂਲਰ ਜੌਬ
ਨਾਈਨ
ਕਰੋ,
ਟੂ ਫੋਰ
9-to-5
ਨਾਈਨ ਟੂ
ਜੌਬ
ਫੋਰ
ਕਰੋ, ਔਰ
ਨਾਈਨ ਟੂ ਫਾਈਵ
ਉਹ ਵੀ 5.5 ਦਿਨ ਕਰੋ, ਕਿ 5 ਦਿਨ ਫੁੱਲ
ਸਾਢੇ
ਟਾਈਮ
ਪੰਜ
ਜੌਬ ਕਰ ਲਓ।
5 ਦਿਨ ਹੀ ਬਹੁਤ
ਹਾਂ,
ਆ
5 ਦਿਨ, ਮਤਲਬ ਹੁਣ 5.5 ਕਿਹਾ, ਕਹਿੰਦਾ ਫਿਰ ਕੋਈ ਪਾਰਟ ਟਾਈਮ ਵੀਕਐਂਡ 'ਤੇ 2-3 ਘੰਟੇ ਵੀਕਐਂਡ 'ਤੇ ਕਿਤੇ ਲਾ ਲਓ,
ਚਲ ਕੈਸ਼ ਮਨੀ ਆ ਜਾਂਦੀ ਥੋੜੀ
ਕੈਸ਼
ਬਹੁਤ।
ਮਨੀ ਆ ਗਏ। ਅਤੇ ਕਹਿੰਦੇ ਤੁਸੀਂ ਇੱਦਾਂ ਰੈਗੂਲਰ ਜੌਬ ਕਰੋ, ਟੈਕਸੀ ਚਲਾ ਲਈ, ਕਲਰਕੀ ਦੀ ਜੌਬ ਕਰ ਲਈ, ਹੈ ਨਾ, ਜਾਂ ਕੋਈ ਛੋਟੀ ਮੈਨੇਜਮੈਂਟ, ਲੋਅਰ ਮੈਨ, ਲੋ,
ਜੋਬ ਵੀ ਫੀਮੇਲ ਲਈ ਬਹੁਤ ਵਧੀਆ
ਹਾਂ,
ਹੈ।
ਟੀਚਰ ਕਰ ਲਈ, ਨਰਸ ਕਰ ਲਈ, ਇੱਦਾਂ ਦੀਆਂ ਜੌਬਸ ਤੁਸੀਂ ਕਰੋ, ਫਿਰ ਫਿਰ ਤੁਸੀਂ ਫੈਮਿਲੀ ਵੀ ਰੱਖ ਸਕਦੇ ਆ ਤੇ ਤੁਹਾਡੇ ਬੱਚੇ ਵੀ ਤੁਸੀਂ ਰੱਖ ਸਕਦੇ ਆ। ਤੇ ਉਹ ਤੋਂ ਬਾਅਦ ਕਹਿੰਦਾ ਆ ਜਾਂਦੇ ਆ ਵੀ ਮੈਨੇਜਰਸ, ਕਿ ਤੁਸੀਂ ਸਾਰੀ ਉਮਰ ਹੁਣ ਕਲਰਕ ਥੋੜੋ ਰਹਿ ਸਕਦੇ ਆ, ਲੋਅਰ ਮੈਨੇਜਮੈਂਟ 'ਚ ਥੋੜੋ ਰਹਿ ਸਕਦੇ ਆ, ਫਿਰ ਤੁਹਾਡੀ
ਹਾਂਜੀ ਹਾਂਜੀ
ਉਹ ਤਨਖਾਹ ਵੀ ਵਧੀ ਜਾਣੀ, ਅਗਲੇ ਨੇ ਕਹਿਣਾ ਯਾਰ ਤੂੰ ਅਪਗ੍ਰੇਡ ਕਰ, ਤੈਨੂੰ ਮੈਨੇਜਰ ਬਣਾਉਣਾ ਹੈ। ਪਰ ਕਹਿੰਦੇ ਜਦੋਂ ਮੈਨੇਜਰ ਲੈਵਲ ਦੀ ਗੱਲ ਆਉਂਦੀ ਆ ਫਿਰ ਤੁਸੀਂ ਵਿਆਹ ਦਾ ਕਰਾ ਸਕਦੇ ਆ, ਹਸਬੈਂਡ ਜਾਂ ਆਪਣੀ ਵਾਈਫ ਤਾਂ ਰੱਖ ਸਕਦੇ ਆ ਪਰ ਤੁਸੀਂ ਬੱਚੇ ਨਹੀਂ ਲੈ ਸਕਦੇ। ਮੈਂ ਕਿਹਾ ਉਹ
ਅੱਛਾ
ਕਿਵੇਂ?
ਮੈਨੇਜਰ ਲਾਈਫ
ਹਾਂ, ਮੈਨੇਜਮੈਂਟ ਦੇ ਵਿੱਚ ਤੁਸੀਂ ਨਾ ਐਗਜ਼ੈਕਟਿਵ ਪੋਜੀਸ਼ਨਸ ਦੇ ਵਿੱਚ, ਲੋਅਰ ਮਿਡਲ ਐਗਜ਼ੈਕਟਿਵਸ ਦੇ ਵਿੱਚ ਤੁਸੀਂ ਬੱਚੇ ਨਹੀਂ ਲੈ ਸਕਦੇ। ਕਿਉਂ?
ਹਾਂਜੀ
ਕਿਉਂਕਿ ਜਿਹੜਾ 9 to 5 ਜੌਬ ਹੈ ਤੁਸੀਂ ਉਹ ਤੋਂ 1-1.5 ਘੰਟਾ ਪਹਿਲਾਂ ਜਾ ਕੇ ਉਹਨਾਂ ਦੀ ਤਿਆਰੀ ਕਰਨੀ ਆ ਕੰਮ ਲਾਉਣ ਦੀ। ਜੇ ਹੁਣ ਸਾਰੇ ਇੰਪਲੋਈਜ਼ 9 ਵਜੇ ਆ ਰਹੇ ਆ ਤਾਂ ਜੇ ਮੈਨੇਜਰ ਵੀ 9 ਵਜੇ ਆਵੇ ਤਾਂ ਕੰਮ ਕਿੱਦਾਂ ਸ਼ੁਰੂ ਹੋਊਗਾ? ਤੇ
ਨਹੀਂ
ਮੈਂ
ਬਿਲਕੁਲ ਅਮਨਦੀਪ, ਗੱਲ
ਹੈ
ਗੱਲ ਤੁਹਾਡੀ ਠੀਕ ਆ।
ਤੇ
ਈਵਨ
ਮੈਂ
ਸਕੂਲਾਂ ਦੇ ਵਿੱਚ ਵੀ ਪ੍ਰਿੰਸੀਪਲ ਜਿਹੜੇ ਦੂਜੇ
ਹਾਂ
ਹੁੰਦੇ ਟਾਪ ਕਲਾਸ ਜਿਹੜੇ
ਉਹ
ਹੁੰਦੇ ਆ,
ਪਹਿਲਾਂ ਆਉਂਦੇ,
ਉਹਨਾਂ ਨੂੰ ਪਹਿਲਾਂ ਜਾਣਾ
ਹਾਂ
ਪੈਂਦਾ,
ਪਹਿਲਾਂ ਆਉਂਦੇ ਤੇ
ਬਾਅਦ
ਮਗਰ
ਜਾਣਾ
ਹਾਂ।
ਪੈਂਦਾ
ਤੇ ਉਹ ਜੇ ਕਦੇ ਜਦੋਂ 5 ਵਜੇ ਛੁੱਟੀ ਹੋ ਗਈ ਤਾਂ ਉਹਨਾਂ ਨੂੰ 6, 6:30 ਵੱਜ ਜਾਂਦੇ ਘਰ, ਉਹਨਾਂ ਦਾ ਉਹ 12 ਘੰਟੇ ਦਾ ਦਿਨ ਹੁੰਦਾ ਹੈ। ਬੱਚਿਆਂ ਲਈ ਤਾਂ ਕੋਈ ਟਾਈਮ
ਹਾਂਜੀ
ਨਹੀਂ ਕਿਉਂਕਿ ਤੁਸੀਂ ਸੁੱਤੇ ਪਏ, ਬੱਚਿਆਂ ਨੂੰ ਛੱਡ ਕੇ ਆ ਜਾਣਾ ਤੇ ਸੁੱਤੇ ਪਿਆਂ ਤੇ ਚਲੇ ਜਾਣਾ।
ਜਾਗੇ
ਮੈਨੂੰ
ਦਰਸ਼ਨ ਕਰ
ਮੈਨੂੰ
ਲੈਣੇ।
ਇੱਥੇ ਗੱਲ ਯਾਦ ਆ ਗਈ, ਸਾਡਾ ਮਿੱਤਰ ਸੀ ਮੁਕੇਸ਼, ਉਹਨੇ ਗੱਲ ਬਣਾਈ ਸੀ। ਕਹਿੰਦਾ ਭਾਜੀ ਟੈਕਸੀ ਵਾਲਿਆਂ ਦਾ ਤਾਂ ਇਹ ਹਾਲ ਹੋਇਆ ਆ, ਕਹਿੰਦਾ ਇੱਕ ਮੁੰਡੇ ਨੇ ਨਾ ਦੂਜੇ ਨੂੰ ਪੁੱਛਿਆ, ਉਦੋਂ ਸਿਡਨੀ ਦੇ ਵਿੱਚ ਤੁਹਾਨੂੰ ਪਤਾ 3 to 3 ਜੌਬ ਹੁੰਦੀ ਸੀ, 3 ਵਜੇ ਤੋਂ ਲੈ ਕੇ 3 ਵਜੇ ਤੱਕ
ਹਾਂਜੀ
ਤੇ ਤੜਕੇ ਤੋਂ 3 ਵਜੇ। ਤਾਂ ਕਹਿੰਦਾ ਨਿਆਣੇ ਕਿੱਡੇ
ਸ਼ਾਮ
ਕਿੱਡੇ ਹੋ ਗਏ ਤੇਰੇ ਬਈ, ਹਨਾ? ਕਹਿੰਦਾ ਤੇਰੇ ਯਾਰ 2-3 ਸਾਲ ਪਹਿਲਾਂ ਮੁੰਡਾ ਹੋਇਆ ਸੀ, ਉਹ ਕਿੱਡਾ ਕੁ ਹੋ ਗਿਆ? ਕਹਿੰਦਾ ਐਡਾ ਹੋ ਗਿਆ ਐਡਾ। ਉਹ ਕਹਿੰਦਾ ਯਾਰ ਐਡਾ ਤਾਂ ਸੁਣਿਆ,
ਮੁਕੇਸ਼ ਮੁਕੇਸ਼ ਦੀ ਗੱਲ ਕਰਦੇ
ਹਾਂ,
ਹਾਂ
ਕਹਿੰਦਾ ਐਡਾ ਤਾਂ ਸੁਣਿਆ, ਇਹ ਐਡਾ ਕਿੱਦਾਂ ਹੋ ਗਿਆ? ਕਹਿੰਦਾ ਯਾਰ ਕੀ
ਹਾਂਜੀ
ਕਰੀਏ, ਕਹਿੰਦਾ ਸਵੇਰ ਨੂੰ ਤੜਕੇ ਕਹਿੰਦਾ ਉੱਠ ਕੇ ਜਾਂ ਮੈਂ ਉਹਦੇ ਬੈੱਡਰੂਮ 'ਚ ਆਉਣਾ ਤਾਂ ਉਦੋਂ ਪਿਆ ਹੁੰਦਾ ਉਹ। ਕਹਿੰਦਾ ਪਹਿਲਾਂ ਇੰਨਾ ਕੁ ਸੀਗਾ,
ਹਾਂਜੀ
ਫਿਰ ਐਡਾ ਹੋ ਗਿਆ, ਫਿਰ ਐਡਾ ਹੋ ਗਿਆ। ਕਹਿੰਦਾ ਜਦ ਜਾਂਦਾ ਆ
ਹਾਂਜੀ
ਉਹ ਫੇਰ ਸੁੱਤਾ ਹੁੰਦਾ ਆ ਥੱਕ ਕੇ।
ਹਾਂਜੀ ਹਾਂਜੀ
ਮੈਂ ਵੀ ਕਹਿੰਦਾ ਜਦ ਉਹਦੇ ਉੱਠਣ ਦਾ ਟਾਈਮ ਹੁੰਦਾ ਮੈਂ ਸੌ ਜਾਂਦਾ, ਮੈਂ ਦੂਏ ਦਿਨ ਉੱਠਣਾ ਹੁੰਦਾ। ਕਹਿੰਦਾ ਮੈਂ ਤਾਂ 2-3 ਸਾਲ
ਹਾਂਜੀ
ਹੋ ਗਏ, ਮੈਂ ਤਾਂ ਕਹਿੰਦਾ ਇੱਦਾਂ ਹੀ ਮੇਜਰ ਕਰਦਾ ਨਿਆਣਿਆਂ ਨੂੰ ਵੀ ਐਡਾ ਹੋ ਗਿਆ, ਹੈ ਨਾ? ਸੋ ਉਹ ਜਿਹੜੀਆਂ 12 ਘੰਟੇ ਵਾਲੀਆਂ ਜੌਬਸ ਨੇ ਉਹਦੇ ਵਿੱਚ ਨਿਆਣੇ ਫਿਰ ਐਡੇ ਨਹੀਂ ਹੁੰਦੇ, ਉਹਦੇ ਵਿੱਚ ਐਡੇ ਹੁੰਦੇ, ਸਾਈਡ ਸਾਈਡ ਨੂੰ ਹੁੰਦੇ,
ਸੁੱਤੇ ਹੋ
ਹੋਰੀਜੈਂਟਲ ਸੁੱਤੇ ਹੋ।
ਹਾਂਜੀ
ਤੇ ਉਹ ਫਿਰ ਗੱਲ ਚੱਲੀ ਤਾਂ ਮੈਂ ਕਿਹਾ ਫਿਰ ਜਿਹੜੇ ਫਿਰ ਹੁਣ ਤੂੰ ਆ, ਹੈ ਨਾ, ਤੂੰ ਤਾਂ ਵਿਆਹ ਵੀ ਨਹੀਂ ਗਾ। ਕਹਿੰਦਾ ਮਿਸਟਰ ਸਿੰਘ ਜੇ ਨਾ ਤੂੰ ਮੇਰੇ ਵਾਲੀ ਪੋਜੀਸ਼ਨ ਤੇ ਜੌਬ ਕਰਨੀ ਹੈ, ਜਾਂ ਕੋਈ ਵੀ ਚਾਹੁੰਦਾ ਉਹ ਸੀਈਓ ਹੋਵੇ, ਮੈਨੇਜਰਾਂ ਤੋਂ ਵੀ, ਮੈਨੇਜਰਾਂ ਦਾ ਮੈਨੇਜਰ ਹੋਵੇ, ਸੀਈਓ ਹੋਵੇ, ਤਾਂ ਕਹਿੰਦਾ ਨਾ ਉਹ ਵਾਈਫ ਅਫੋਰਡ ਕਰ ਸਕਦਾ ਨਾ ਉਹ ਨਿਆਣੇ ਅਫੋਰਡ ਕਰ ਸਕਦਾ। ਮੈਂ ਕਿਹਾ ਉਹ ਕਿਵੇਂ? ਕਹਿੰਦਾ 24 ਘੰਟੇ ਕੰਮ ਹੈ, 24 ਆਵਰ। ਕਹਿੰਦਾ
ਬਿਲਕੁਲ ਗੱਲ ਜੀ,
ਤੁਸੀਂ ਸੋਚਣਾ, ਆਲਵੇਜ਼ ਤੁਸੀਂ ਸੋਚਣਾ, ਕੰਮ ਬਾਰੇ ਹੀ ਸੋਚਣਾ ਚਾਹੁੰਦੇ ਆ, ਤਾਂ ਹੀ ਤੁਹਾਡੀ ਤਨਖਾਹ 3 ਗੁਣਾ 4 ਗੁਣਾ 5 ਗੁਣਾ ਮਤਲਬ ਹੁੰਦੀ ਆ ਬਾਕੀਆਂ ਨਾਲੋਂ, ਕਿਉਂਕਿ ਨਾ ਤੁਸੀਂ ਵਾਈਫ ਰੱਖ ਸਕਦੇ ਆ ਨਾ ਤੁਸੀਂ ਬੱਚੇ ਰੱਖ ਸਕਦੇ ਆ। ਹੁਣ ਗੱਲ ਮੇਰੇ ਕਹਿਣ ਦਾ ਮਤਲਬ ਇਹ ਸੀਗਾ, ਜਿੱਧਰ ਨੂੰ ਮੈਂ ਲਿਆਉਣੀ ਚਾਹੁੰਦਾ ਆ, ਕਿ ਕੀ ਅਸੀਂ ਬੱਚਿਆਂ ਨੂੰ ਇੱਧਰ ਨੂੰ ਸੈਟਅਪ ਕਰ ਰਹੇ ਹਾਂ ਕਿ ਉਹ ਜਿਹੜੀ ਸਾਨੂੰ ਰੱਬੀ ਦਾਤ ਮਿਲੀ ਹੋਈ ਆ ਰੀਪ੍ਰੋਡਕਸ਼ਨ ਦੀ, ਹੈ, ਅਸੀਂ ਉਹਨੂੰ ਫੁੱਲਫਿਲ ਨਾ ਕਰ ਸਕੀਏ? ਜੋ ਅਸੀਂ ਇਕੱਠਾ ਕਰ ਰਹੇ ਹਾਂ ਸਰਮਾਇਆ ਆਪਣੇ, ਚਾਹੁੰਦੇ ਹਾਂ ਨਿਆਣੇ ਸਾਡਿਆਂ ਕੋਲ ਬਹੁਤ ਪੈਸਾ ਹੋ ਜਾਵੇ, ਇਨ ਦਾ ਐਂਡ
ਹਾਂਜੀ ਹਾਂਜੀ
ਉਹ ਫਿਰ ਜਿਹੜਾ ਮੇਰਾ ਮਿੱਤਰ ਸੀਈਓ ਸੀ ਉਹਦੇ ਕੋਲ ਪੈਸਾ ਤਾਂ ਆਵਾਗੌਣ ਸੀ ਪਰ ਉਹਨੂੰ ਪਤਾ ਨਹੀਂ ਸੀ ਲੱਗਦਾ ਖਰਚੀਏ ਕਿਤੇ, ਉਹ ਫਿਰ ਘੋੜਿਆਂ 'ਤੇ ਖਰਚਦਾ ਸੀ, ਕਦੇ ਜੂਆ ਖੇਡਦਾ ਸੀ, ਕਦੇ ਕੁਝ। ਅਸੀਂ ਇੱਦਾਂ ਦੀ ਸੁਸਾਇਟੀ ਪ੍ਰੋਡਿਊਸ ਕਰਨਾ ਚਾਹੁੰਦੇ ਹਾਂ, ਆਪਣੇ ਬੱਚਿਆਂ ਨੂੰ ਇੱਦਾਂ ਦਾ ਕਰਨਾ ਚਾਹੁੰਦੇ ਹਾਂ? ਹੁਣ ਅਮਰੀਕ ਭਾਜੀ ਆਪਣੇ ਮਨ ਦੀ ਵੇਦਨਾ ਦੱਸ ਕੇ ਹਟੇ ਆ ਕਿ ਸਾਰੀ ਉਮਰ ਅਸੀਂ ਕਾਗਜ਼ ਇਕੱਠੇ ਕਰੀ ਗਏ, ਸਾਰੀ ਉਮਰ ਅਸੀਂ ਇੱਟਾਂ ਰੋੜੇ
ਹਾਂਜੀ
ਸਰੀਆ ਇਕੱਠੇ ਕਰੀ ਗਏ, 5 ਬੈਡਰੂਮ 6 ਬੈਡਰੂਮ 7 ਬੈਡਰੂਮ। ਬੈਡਰੂਮ 'ਚ ਤਾਂ ਤੁਸੀਂ ਇੱਕ ਯੂਜ਼ ਕਰ ਰਹੇ ਹਾਂ, 4 ਬੈਡਰੂਮ ਖਾਲੀ ਪਏ ਆ,
ਖਾਲੀ ਪਏ ਆ
ਹੈ ਨਾ? ਅਤੇ ਕੰਪਨੀ ਫਿਰ ਹੈ ਨਹੀਂ, ਪੈਸਾ ਸਾਰਾ ਕੁਝ ਹੈ, ਕੰਪਨੀ ਹੈ ਨਹੀਂ, ਹੈ, ਬਾਲ ਬੱਚੇ ਖੇਡ ਨਹੀਂ ਰਹੇ, ਠੀਕ ਹੈ? ਕੀ ਅਸੀਂ ਇੱਦਾਂ ਦੀ ਸੁਸਾਇਟੀ ਆਪਣੇ ਲਈ ਵੀ ਪੈਦਾ ਕਰਨਾ ਚਾਹੁੰਦੇ, ਆਪਣੇ ਬੱਚਿਆਂ ਲਈ ਵੀ ਪੈਦਾ ਕਰਨਾ ਚਾਹੁੰਦੇ ਹਾਂ? ਸੋ ਅਸੀਂ ਕਿੱਧਰ ਨੂੰ ਜਾ ਰਹੇ ਹਾਂ, ਕੀ ਸੋਚ ਰਹੇ ਹਾਂ, ਕੀ ਸਾਡੀ ਮਨੋਬਿਰਤੀ ਆ, ਇਹਦੇ ਬਾਰੇ ਜ਼ਰੂਰ ਚਿੰਤਨ ਕਰਿਓ। ਹੁਣ ਜਾਪਾਨ ਜਿਹੜਾ ਹੈ, ਗੱਲ ਉੱਥੇ ਆ ਗਈ ਹੈ ਕਿ ਜਾਪਾਨ ਆਪਣੀ ਪਾਪੂਲੇਸ਼ਨ ਵਧਾਉਣ ਲਈ 4 ਦਿਨ ਦਾ ਕਰ ਰਿਹਾ ਹੈ, 4-day working week, ਤੇ ਇਹ ਵੀ ਇੱਕ ਤਰੀਕੇ ਆ। ਹੁਣ ਇੱਥੇ ਨਾ, ਹੁਣ ਲੋਕ ਕਹਿੰਦੇ ਪਾਪੂਲੇਸ਼ਨ ਘਟਣੀ ਚਾਹੀਦੀ ਆ, ਵਧਣੀ ਨਹੀਂ ਚਾਹੀਦੀ, ਪਰ ਜਾਪਾਨ ਵਰਗੇ ਦੇਸ਼, ਸਾਊਥ ਕੋਰੀਆ ਵਰਗੇ ਦੇਸ਼, ਸਿੰਗਾਪੁਰ ਵਰਗੇ ਦੇਸ਼ ਇੱਕ ਹਾਈ ਐਂਡ ਸੋਸਾਇਟੀ ਆ, ਹਾਈਲੀ ਸਕਿੱਲਡ ਸੋਸਾਇਟੀ ਆ, ਉਹਨਾਂ ਨੂੰ ਇਹ ਡਰ ਪਿਆ ਆ ਕਿ ਜੇ ਅਸੀਂ ਬਾਹਰੋਂ ਮਾਈਗ੍ਰੇਸ਼ਨ ਲੈਂਦੇ ਹਾਂ ਤਾਂ ਅਨਸਕਿਲਡ ਆਉਂਦੇ ਆ, ਸਾਡੇ ਜਿੰਨੇ ਸਕਿੱਲ ਹੈ ਨਹੀਂ ਕਿਸੇ ਕੋਲ ਵੀ, ਜਿਹੜਾ ਪੜ੍ਹਿਆ ਲਿਖਿਆ ਵੀ
ਨਹੀਂ,
ਆਉਂਦਾ।
ਉਹਦੇ ਨਾਲ ਕੀ ਹੋਊਗਾ, ਜਿਸ ਵੇਲੇ ਤੁਸੀਂ ਬਾਹਰੋਂ ਮਾਈਗ੍ਰੇਸ਼ਨ ਆਣ ਲੈਂਦੇ ਆ ਨਾ, ਮਲਟੀ ਕਲਚਰਲ ਮਾਈਗ੍ਰੇਸ਼ਨ ਹੁੰਦੀ, ਜਪਾਨ ਦੀ ਪਾਲਿਸੀ ਆ ਕਿ ਆਪਣੇ ਦੇਸ਼ ਦੇ ਜਿਹੜੇ ਵਸਿੰਦੇ ਉਹਨਾਂ ਦੀ ਆਬਾਦੀ ਵਧੇ, ਉਸ ਕਰਕੇ ਉਸ ਦੇਸ਼ ਦੀ ਆਬਾਦੀ ਥੋੜ੍ਹੀ ਜਿਹੀ ਘਟੀ ਆ। ਹੁਣ ਇੱਥੇ ਸਟੈਟਿਸਟਿਕਸ ਵੀ ਆਏ ਆ ਕਿ ਪਿਛਲੇ ਸਾਲ ਜਪਾਨ ਦੇ ਵਿੱਚ ਕੇਵਲ 72,000 7,27,277 ਬੱਚੇ ਪੈਦਾ ਹੋਏ ਆ, ਅਤੇ ਉੱਥੇ ਜਿਹੜਾ ਬਰਥ ਰੇਟ ਆ ਇਸ ਵੇਲੇ, ਜਿਹੜਾ ਫਰਟਿਲਿਟੀ ਰੇਟ ਆ ਵਿਮੈਨ ਦਾ, ਉਹ ਬਹੁਤ ਘੱਟ ਆ, ਜਿਹੜਾ ਕਿ ਇਸ ਵੇਲੇ
1.1 ਦੇ
ਵਨ
ਕਰੀਬ ਹੈ,
ਪੁਆਇੰਟ 1.2 ਆ,
1.2
ਜਿਹੜਾ
ਹੈ।
ਕਿ 1.2 ਹੈ ਨਾ, ਜਿਹੜਾ ਕਿ 2.1 ਹੋਣਾ ਚਾਹੀਦਾ ਆ ਜੇ ਤੁਸੀਂ ਸਸਟੇਨ ਕਰਨਾ ਆਪਣੀ ਪਾਪੂਲੇਸ਼ਨ ਸਾਈਜ਼ ਨੂੰ, ਦੇਸ਼ ਦੀ ਸਟੇਬਲ ਰੱਖਣਾ ਆ ਜਿੰਨੀ ਤੁਹਾਡੀ ਉਸ ਇਸ ਵੇਲੇ ਹੈਗੀ ਆ, ਵਧਣੀ ਤਾਂ ਛੱਡੋ ਜੁਦੀ ਗੱਲ ਆ, ਉਸਨੂੰ ਸਟੇਬਲ ਹੀ ਵੀ ਰੱਖਣਾ ਆ, ਤਾਂ ਵੀ ਤੁਹਾਡੀ ਜਿਹੜੀ ਫਰਟਿਲਿਟੀ ਰੇਟ ਆ ਵਿਮੈਨ ਦੀ, ਉਹ ਔਰਤ ਦੀ, ਉਹ 2.1 ਹੋਣੀ ਚਾਹੀਦੀ ਹੈ, ਲੇਕਿਨ ਬਹੁਤ ਘੱਟ ਹੈ ਇਸ ਵੇਲੇ, 1.3 ਜਾਂ 4 ਹੈ ਜਿੰਨੀ ਵੀ ਆ। ਅਤੇ ਉਹਦੇ ਨਾਲ ਇੱਕ ਹੋਰ ਅਮਨਦੀਪ ਸਟੈਟਿਸਟਿਕ ਸਾਹਮਣੇ ਆਏ ਆ ਇਸੇ ਆਰਟੀਕਲ ਦੇ ਵਿੱਚ, ਕਿਹੜਾ ਪਾਰਟੀਸਪੇਸ਼ਨ ਰੇਟ ਹੈ ਵਿਮੈਨ ਅਤੇ ਮੇਲ ਦਾ, ਜਿਹੜਾ ਉਹ ਬਹੁਤ ਜ਼ਿਆਦਾ ਹੈ ਉੱਥੇ, ਜਿਹੜੀਆਂ ਔਰਤਾਂ ਆ ਉਹ 52% ਕੰਮ ਕਰਦੀਆਂ, ਜਿਹੜੇ ਬੰਦੇ ਆ ਉਹ 72% ਕੰਮ ਕਰਦੇ ਆ, 55 ਉਹ ਜਿਹੜੀਆਂ ਔਰਤਾਂ 55 ਤੋਂ 54% ਕੰਮ ਕਰਦੀਆਂ ਆ, ਅਤੇ ਹਾਈ ਰੇਟ ਆਫ ਉਹ ਕੀ ਆ ਉੱਥੇ ਜਿਹੜੀ ਪਾਰਟੀਸਪੇਸ਼ਨ ਰੇਟ ਆ, ਇਹ ਰੇਟ ਵੀ ਵਿਮੈਨ ਦਾ ਘੱਟ ਹੋਣਾ ਚਾਹੀਦਾ, ਮੈਨ ਦਾ ਜ਼ਿਆਦਾ ਹੋਣਾ ਚਾਹੀਦਾ। ਤੁਸੀਂ ਪਹਿਲੀਆਂ ਦੇਖਿਆ ਹੋਊਗਾ ਹਿੰਦੁਸਤਾਨ ਦੇ ਵਿੱਚ, ਭਾਰਤ ਦੇ ਵਿੱਚ, ਪੰਜਾਬ ਦੇ ਵਿੱਚ ਫੈਮਿਲੀ ਦੇ ਵਿੱਚ ਮੇਲ ਮੇਲ ਜਿਹੜੇ ਸੀ ਉਹੀ ਕੰਮ ਕਰਦੇ ਸੀ, ਜਿਹੜੀਆਂ ਗ੍ਰਹਿਣੀਆਂ ਸੀਆਂ ਜਿੱਦਾਂ ਅਫਗਾਨਿਸਤਾਨ ਦੀ ਤੁਸੀਂ ਐਗਜ਼ਾਮਪਲ ਲੈ ਲਓ, ਉਹਨਾਂ ਦਾ ਕੰਮ ਹੁੰਦਾ ਘਰ ਨੂੰ ਸਾਂਭਣਾ, ਘਰ ਵਿੱਚ ਰੋਟੀ ਪਾਣੀ, ਘਰ ਦੀ ਸਾਫ਼ ਸਫਾਈ ਕਰਨੀ,
ਬੱਚੇ,
ਕੱਪੜੇ ਧੋਣੇ, ਇਹ ਸਾਰੇ ਕੰਮ, ਬੱਚਿਆਂ ਦੀ ਦੇਖ ਰੇਖ ਕਰਨੀ, ਉਹਨਾਂ ਨੂੰ ਪਾਲਣਾ, ਜਾਂ ਜਿਹੜਾ ਬਜਟ ਬਣਾਉਣਾ, ਅਧਿਕਾਰ ਉਹ ਸਾਰੇ ਉਹਨਾਂ ਨੂੰ ਹੁੰਦੇ ਆ। ਤੇ ਇਹ ਬਹੁਤ ਵਧੀਆ ਸੋਸਾਇਟੀ, ਸੋਸਾਇਟੀ ਚਲਾਉਣ ਦਾ ਇੱਕ ਬਹੁਤ ਵਧੀਆ ਵਧੀਆ ਢੰਗ ਸੀ, ਲੇਕਿਨ ਹੁਣ ਕੀ ਆ, ਬਰਾਬਰਤਾ ਆ, ਔਰਤ ਵੀ ਕੰਮ ਕਰਦੀ ਆ, ਬੰਦੇ ਵੀ ਕੰਮ ਕਰਦੇ ਆ, ਉਹਨਾਂ 'ਚ ਕੌਨਫਲਿਕਟ ਵੀ ਆ, ਇੱਕ ਦੂਜੇ ਨੂੰ ਟਾਈਮ ਦੇਣ ਨੂੰ ਬਹੁਤ ਸਮਾਂ ਘੱਟ ਹੁੰਦਾ, ਹਾਈ ਲੈਵਲ ਜੋਬਾਂ ਦੀਆਂ, ਜਿਹੜੀ ਰੀਜਨੇਬਲ ਟਾਈਪ ਜੋਬਸ ਆ, ਜਿਹੜੀਆਂ 7-8 ਘੰਟੇ ਦੋਨੋਂ ਜੇ ਵੀ ਕੰਮ ਕਰਦੇ ਆ, ਤਾਂ ਵੀ ਤੁਹਾਡੇ ਕੋਲ ਕਾਫੀ ਸਮਾਂ ਹੁੰਦਾ, ਸਾਡੇ ਕੋਲ ਸੈਟਰਡੇ ਸੰਡੇ ਹੁੰਦਾ ਆ, ਤੁਸੀਂ 5 ਵਜੇ ਘਰੋਂ ਆਪ ਕੰਮ ਕਰਕੇ ਆ ਜਾਂਦੇ ਆ, ਜੇ ਤੁਹਾਡੀ ਰੋਟੇਸ਼ਨ ਜੋਬ ਨਹੀਂ ਆ, ਅਤੇ ਤੁਹਾਡੇ ਕੋਲ ਕਾਫੀ ਕੰਮ ਹੁੰਦਾ, ਅਤੇ ਉਹ ਕਾਫੀ ਸਮਾਂ ਹੁੰਦਾ, ਅਤੇ ਇੱਦਾਂ ਦੀ ਜਪਾਨ ਦੀ ਸਟੋਰੀ ਆ, ਸਾਊਥ ਕੋਰੀਆ ਦੀ ਸਟੋਰੀ ਤੁਸੀਂ ਸੁਣਾਈ ਆ ਕਿ $50,000 ਦੇ ਰਹੇ ਆ ਜੇ ਤੁਸੀਂ ਉੱਥੇ ਜਾ ਕੇ ਵਿਆਹ ਕਰਾਓ, ਉੱਥੇ ਜਾ ਰਹੋ, ਪਰ ਸ਼ੰਕੇ ਉੱਥੇ ਤੁਸੀਂ ਅਮਨਦੀਪ ਅੱਗੇ ਜ਼ਾਹਰ ਕੀਤੇ, ਕਿਤੇ ਫੌਜ 'ਚ ਨਾ ਭਰਤੀ ਕਰ ਲੈਣ।
ਉਹ ਉਹੀ ਤਾਂ ਗੱਲ ਹੈ ਨਾ ਭਾਜੀ, ਉਹ ਸਾਡੀ ਰੇਲ ਗੱਡੀ ਵਾਲੀ ਗੱਲ ਤੋਂ ਨਾ ਨਰਵਿੰਦਰ ਬਾਸੀ ਹੱਸ ਰਹੇ ਸੀ ਜਦੋਂ ਆਪਾਂ ਰੇਲ ਗੱਡੀ ਵਾਲੀ ਗੱਲ ਸੁਣਾਈ ਸੀ, ਤੇ ਉਹ ਕਹਿੰਦੇ ਕਹਿੰਦੇ ਉਹਨਾਂ ਨੇ ਇਹ ਵੀ ਕਿਹਾ
ਸਵਾਰੀਆਂ ਇੱਧਰ ਉੱਧਰ ਬਹੁਤ ਆਰਾਮ ਨਾਲ ਜਾਣੀਆਂ, ਰੇਲ ਗੱਡੀ ਦਾ ਇਹ ਮੈਂ ਸਮਝਿਆ ਨਹੀਂ, ਕਾਹਤੇ ਹੱਸਦੇ,
ਰੇਲ ਗੱਡੀ ਦਾ ਪਾਪੂਲੇਸ਼ਨ ਨਾਲ ਕੀ ਸੰਬੰਧ ਹੈ, ਉਹ ਪੋਸਤੀ ਵਾਲਾ ਕਿਸੇ ਦਿਨ ਚੁਟਕਲਾ ਸੁਣਾਵਾਂਗੇ ਤੁਹਾਨੂੰ। ਤੇ ਉਹ ਕਹਿੰਦੇ ਵੀ ਉਹ ਭਾਜੀ ਬਹੁਤੀ ਗੱਲ ਨਾ ਕਰੋ, ਹੋਰ ਮੀਡੀਆ ਨੇ ਗੱਲ ਚੱਕ ਲੈਣੀ ਤਾਂ ਚੋਰੀ ਕਰਕੇ। ਖੈਰ ਭਾਜੀ ਇੱਕ ਗੱਲ ਹੋਰ ਹੈ, ਮੈਂ ਆਪਣੇ ਨਾ ਕੌਮ ਦੀ ਫੁਕਰਾ ਪੰਥੀ ਦੀ ਗੱਲ ਥੋੜ੍ਹੀ ਦੱਸਦਾ ਹਾਂ। ਤੁਹਾਨੂੰ ਯਾਦ ਹੈ 3-4 ਸਾਲ ਪਹਿਲਾਂ ਜਥੇਦਾਰ ਸਾਹਿਬ ਨੇ ਕਿਹਾ ਸੀਗਾ ਕਿ ਹਰ ਸਿੱਖ ਨੂੰ 3 ਬੱਚੇ ਘੱਟੋ ਘੱਟ ਚਾਹੀਦੇ ਆ, ਹੈ ਨਾ, ਤੇ ਉਹਦਾ ਇੰਨਾ ਮਜ਼ਾਕ ਉਡਾਇਆ ਲੋਕਾਂ ਨੇ, ਓਏ ਜੀ ਐਂ ਹੋ ਗਿਆ, ਓਂ ਹੋ ਗਿਆ, ਉਹ ਮਜ਼ਾਕ ਉਡਾ ਰਹੇ ਆ। ਮਤਲਬ ਜਦੋਂ ਜਥੇਦਾਰ ਸਾਹਿਬ ਕਹਿੰਦੇ ਇਹ ਗੱਲ, ਸਾਡੇ ਕੋਈ ਵੀ ਸਾਡਾ ਸਿੱਖ ਲੀਡਰ ਕਹਿੰਦਾ ਆ ਵੀ ਜੇ ਸਿੱਖ ਧਰਮ ਨੂੰ ਬਚਾਉਣਾ ਹੈ ਜਾਂ ਸਿੱਖ ਧਰਮ ਨੂੰ ਕੰਟੀਨਿਊ ਕਰਨਾ, ਹਰ ਸਿੱਖ ਪਰਿਵਾਰ ਨੂੰ ਘੱਟੋ ਘੱਟ 3 ਬੱਚੇ ਚਾਹੀਦੇ ਆ, ਠੀਕ ਹੈ, ਨਥਿੰਗ ਰੋਂਗ ਇਨ ਇਟ। ਉਹ ਮਜ਼ਾਕ ਦਾ, ਉਹ ਮਜ਼ਾਕ ਦਾ ਪਾਤਰ ਨੇ, ਹੁਣ ਜਪਾਨ ਵਰਗੇ ਦੇਸ਼ ਬਿੱਲ ਲਾ ਰਹੇ ਨੇ, ਹੈ ਨਾ, ਉਹ 3-3 ਬੱਚੇ ਕਹਿ ਰਹੇ ਨੇ, ਪੈਸੇ ਦੇ ਰਹੇ ਨੇ ਬੱਚੇ ਪੈਦਾ ਕਰਨ ਨੂੰ, ਹੁਣ ਉਹ ਬਿਲਕੁਲ ਸਹੀ ਆ, ਉਹ ਸਹੀ ਆ। ਉਹ
ਜਪਾਨ ਜਪਾਨ ਭਾਈ ਸਾਹਿਬ ਦੀ ਗੱਲ ਨੂੰ ਐਵੀਡੈਂਸ ਵਿੱਚ ਸਮਝ ਰਿਹਾ ਕਿ ਉਹਨਾਂ ਦੀ ਗੱਲ ਨੂੰ ਇੰਪੋਰਟੈਂਸ ਦੇ ਰਿਹਾ,
ਉਹਨੇ ਮੰਨ ਲਿਆ ਹੁਕਮਨਾਮਾ,
ਮੈਂ ਉਸਨੇ ਆਈਡੀਆ ਲਿਆ ਹੋਵੇ ਕਿ ਪਾਪੂਲੇਸ਼ਨ ਵਧਾਓ, ਅਦਰਵਾਈਜ਼ ਯੂ ਵਿਲ ਪੈਰਿਸ਼,
ਉਹਨੇ ਹੁਕਮਨਾਮਾ ਮੰਨ ਲਿਆ,
ਫ੍ਰੀਜ਼ ਦਾ ਪਾਪੂਲੇਸ਼ਨ ਅਦਰਵਾਈਜ਼ ਯੂ ਵਿਲ ਪੈਰਿਸ਼, ਤੁਹਾਡੇ ਤੁਸੀਂ ਕਿਤਾਬ ਵਿੱਚ ਵੀ ਪੜ੍ਹਿਆ ਹੋਊਗਾ, ਆਸਟ੍ਰੇਲੀਆ ਦੇ ਵਿੱਚ ਵੀ ਇਹ ਸਲੋਗਨ ਚੱਲਿਆ ਸੀ, ਇਨਕਰੀਜ਼ ਯੋਰ ਪਾਪੂਲੇਸ਼ਨ ਅਦਰਵਾਈਜ਼ ਯੂ ਵਿਲ ਬੀ ਪੈਰਿਸ਼ਡ।
ਹਾਂਜੀ, ਤੇ ਗੌਰਵ ਸ਼ਰਮਾ ਸਾਡੇ ਨਾਲ ਜੁੜੇ ਨੇ, ਕਹਿੰਦੇ ਕਿ ਅਮਰੀਕ ਭਾਜੀ ਇਕੱਲੀ, ਹਾਂਜੀ ਉਹ ਬੱਚਿਆਂ ਦੀ ਗੱਲ ਕਰ ਲਈ ਆ, ਕਹਿੰਦੇ ਤੁਸੀਂ ਵਰਜੀਨੀਆ ਵਾਲੇ ਕਹਿੰਦੇ ਨੇ ਕਿ ਟਰੰਪ ਨਹੀਂ ਕਿਮ ਜੋਂਗ ਦਾ ਵਿਗ ਲਾ ਕੇ ਦੇਖੋ ਕਿਸ ਤਰ੍ਹਾਂ ਦਾ ਲੱਗਦਾ।
ਦੇਖਦੇ ਹਾਂ
ਉਹ ਤੁਸੀਂ
ਕਿਮ
ਕਰੋ
ਜੋਂਗ ਦਾ ਵੀ
ਕਰੋ ਇਹ ਥੋੜੀ ਇਲਤਜੀ ਕਰੋ, ਲਿਆਓ
ਆਊਗਾ, ਮੈਂ
ਲਿਆਓ
ਚਾਹਤਾ,
ਵਿਗ।
ਮੈਨੂੰ
ਹਾਂ
ਛੁੱਟੀਆਂ ਅਗਲੇ ਵੀਕ,
ਹਾਂ
ਇਹ 2-3 ਕੰਮ ਕਰਨੇ ਆ,
ਕੰਮ
ਘਰੇ ਰਿਹਾ
ਕਰਨੇ
ਕਰਨਾ, ਬਹੁਤ ਘੁੰਮਣਾ ਨਹੀਂ
ਇੱਦਾਂ
ਹੈ,
ਪੇ ਜਦੋਂ,
ਤੇ ਵਿਗਾਂ ਬੁਗਾਂ ਦੇਖੋ।
ਹਾਂ ਇੱਦਾਂ ਪੇ ਜਦੋਂ ਆਪਾਂ ਟਰੰਪ ਦੀ ਗੱਲ ਕਰਿਆ ਕਰਨੀ ਆ ਤਾਂ ਤੁਸੀਂ ਟਰੰਪ ਦਾ ਵਿਗ ਲਾ ਕੇ ਕਰਿਆ ਕਰਨੀ, ਜਦ ਕਿਮ ਜੋਂਗ ਦੀ ਗੱਲ
ਹਾਂਜੀ
ਕਰਨੀ ਤਾਂ
ਹਾਂਜੀ
ਤੇ ਦਾੜੀ ਵੀ ਲਿਆਓ ਫਿਰ ਮੋਦੀ
ਹਾਂਜੀ,
ਵਾਲੀ, ਦਾੜੀ ਵੀ ਲਾ ਲਿਆ ਕਰਨੀ ਆ, ਏਡੀ ਕਿਹੜੀ ਗੱਲ ਨਹੀਂ।
ਕੋਈ ਕੋਈ ਗੱਲ ਨਹੀਂ,
ਹਾਂ
ਜਿੱਦਾਂ ਤੁਸੀਂ ਕਹੋਗੇ ਉਦਾਂ ਹੀ ਕਰ ਲਵਾਂਗੇ।
ਤੇ ਗੱਲਾਂ ਚੱਲ ਰਹੀਆਂ ਪਰਮਜੀਤ ਸਿੰਘ ਧਾਲੀਵਾਲ, ਹਾਂ ਯੂਟਿਊਬ ਤੇ ਦੇਖ ਰਹੇ ਨੇ ਜੀ, ਟੀਵੀ ਤੇ ਸਾਨੂੰ ਉਸ ਦੀ ਤਸਵੀਰ ਭੇਜੀ, ਮੈਂ ਥੋੜੀ ਦੇਰ ਬਾਅਦ ਸ਼ੇਅਰ ਕਰਾਂਗਾ। ਤੇ GS ਚਾਲ ਕਹਿੰਦੇ ਨੇ ਕਿ ਭਾਜੀ ਇਟਸ ਵੈਰੀ ਹਾਰਡ ਟੂ ਸਰਵਾਈਵ ਸਿਟੀ ਲਾਈਕ ਸਿਡਨੀ 5 ਦਿਨ ਕੰਮ ਕਰਕੇ। ਹਾਂਜੀ ਅਸੀਂ ਸਿਡਨੀ ਚੋਂ ਹੀ ਗਏ ਹਾਂ ਜੀ, ਅਸੀਂ ਸਿਡਨੀ ਤੋਂ ਹੀ ਕਰਨਾਲਾ ਰਹਿੰਦੇ, 94 'ਚ ਮੂਵ ਹੋਏ ਹਾਂ। ਇਟਸ ਵੈਰੀ ਡਿਫੀਕਲਟ, ਮੇਰੇ ਫਾਦਰ ਸਾਹਿਬ 3 ਜੋਬਾਂ ਕਰਦੇ ਸੀ, 16-16 ਘੰਟੇ ਕੰਮ ਕੀਤਾ, ਸਟੈਬਲਿਸ਼ ਹੋਣ ਲਈ ਇਦਾਂ ਹੀ ਕਰਨਾ ਪੈਂਦਾ ਜੀ। ਨਾਓ ਡੇਜ਼ ਈਵਨ 7 ਡੇਜ਼ ਜੇ ਕੰਮ ਕਰੋ ਤਾਂ ਵੀ ਘੱਟ ਹੈ, ਉਹਨਾਂ ਦੀ ਇਹ ਟਿੱਪਣੀ ਆ
ਨਹੀਂ
ਭਾਜੀ।
ਬਿਲਕੁਲ ਬਿਲਕੁਲ ਅਮਦੀ, ਮੈਂ ਇੱਥੇ ਦੱਸ ਦਿੰਦਾ, ਅਸੀਂ 7-7 ਦਿਨ ਕੰਮ ਕੀਤਾ, ਅਸੀਂ 5 ਦਿਨ ਕੈਜੂਅਲ ਜੋਬ ਕਰਦੇ ਹੁੰਦੇ ਸੀ ਟੀਚਿੰਗ ਦੇ ਵਿੱਚ, ਉਹ ਤੋਂ ਕਈ ਵਾਰੀ ਸ਼ਾਮ ਨੂੰ ਆ ਕੇ 3 ਘੰਟੇ ਸਿਕਿਉਰਿਟੀ ਦਾ ਕਰ ਲੈਂਦੇ ਹੁੰਦੇ ਸੀ, ਸੈਟਰਡੇ ਸੰਡੇ ਟੈਕਸੀ ਚਲਾਉਂਦੇ ਹੁੰਦੇ ਸੀ, ਬੜੇ ਕੰਮ ਪਾਪੜ ਵਿਹਲੇ ਅਸੀਂ ਵੀ ਇੱਥੇ ਆ ਗਏ, ਲੇਕਿਨ ਜਿਸ ਵੇਲੇ ਤੁਸੀਂ ਸਟੈਬਲਿਸ਼ ਹੋ ਜਾਂਦੇ ਆ ਉਸ ਵੇਲੇ ਫਿਰ ਤੁਹਾਨੂੰ ਥੋੜ੍ਹਾ ਜਿਹਾ ਘੱਟ 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 ਕੰਮ ਕਰ ਦੇਣਾ ਚਾਹੀਦਾ ਆ, ਤੇ ਠੀਕ ਹੈ, ਇਹਨਾਂ ਦੀ ਗੱਲ, ਮਿਹਨਤ ਬਹੁਤ ਕਰਨੀ ਪੈਂਦੀ ਹੈ, ਇੰਡਸਟਰੀਲਾਈਜ਼ਡ ਕੰਟਰੀ ਆ, ਇੱਥੇ ਆ ਕੇ ਮਿਹਨਤ ਤਾਂ ਸਾਨੂੰ ਕਰਨੀ ਪੈਂਦੀ ਹੈ,
ਭਾਜੀ
ਸਾਰਿਆਂ ਨੂੰ ਪੈਂਦੀ ਹੈ।
ਚਾਲ ਸਾਹਿਬ ਕਹਿੰਦੇ ਨੇ ਕਿ ਕੋਈ ਫਿਰੇ ਨੱਕ ਬਣਾਉਣ ਨੂੰ, ਕੋਈ ਫਿਰੇ ਨੱਕ ਵਢਾਉਣ ਨੂੰ, ਤੇ ਕਿਤੇ ਤਾਂ ਸਮੱਸਿਆ
ਹਾਂਜੀ
ਆ ਵੀ ਵਿਆਹ ਨਹੀਂ ਹੁੰਦਾ। ਤੇ ਕਈ ਲੋਕ ਜਿਹੜੇ ਨਾ ਉਹਨਾਂ ਨੇ ਅੰਕੜੇ ਭੇਜੇ ਨੇ, ਤੇ ਆ ਤੁਸੀਂ ਅੰਕੜੇ ਦੇਖੋ। ਇਹ ਹੈਗੇ ਆ ਜੀ ਛੜਿਆਂ ਦੀ ਗੱਲ, ਕਹਿੰਦੇ ਦਿਲ ਵਾਲੀ ਗੱਲ ਤਾਂ ਤੁਸੀਂ ਕਰਦੇ ਹੋ, ਹੁਣ ਥੋੜ੍ਹੀ ਜਿਹੀ ਛੜਿਆਂ ਦੀ ਗੱਲ ਵੀ ਕਰੋ ਕਿ
ਅੱਛਾ ਜੀ,
ਜਿਹੜੇ ਆਸਟ੍ਰੇਲੀਆ ਦੇ ਟੌਪ ਸਬਰਬ ਨੇ ਕੈਪੀਟਲ ਸਿਟੀਜ਼ ਦੇ ਵਿੱਚ, ਜਿੱਥੇ ਸਾਰਿਆਂ
ਅੱਛਾ
ਨਾਲੋਂ
ਜੀ,
ਜ਼ਿਆਦਾ ਛੜੇ ਰਹਿ ਰਹੇ ਨੇ,
ਹਾਂਜੀ
ਹੈ ਨਾ, ਉਹ ਹੈਗੇ ਆ ਜੀ ਫੋਰਟੀਚੂਡ ਵੈਲੀ ਬ੍ਰਿਸਬਨ ਦੇ ਵਿੱਚ,
ਅੱਛਾ ਜੀ,
60% ਰਜਿਸਟਰਡ ਛੜੇ ਨੇ।
8% ਰਜਿਸਟਰਡ, ਜਿਹੜੇ ਰਜਿਸਟਰ ਹੋ ਗਏ ਆ,
60%
ਬਹੁਤ ਮੈਂ ਦੀਦਾ ਸਾਈਟ ਤੇ, ਹਾਂਜੀ
ਜਿਹੜੇ ਜਿਹੜੇ ਮਤਲਬ ਦੇ ਆਰ ਲੁਕਿੰਗ ਫਾਰ ਲਵ ਦਿਸ ਕ੍ਰਿਸਮਸ, ਤੇ ਉਹ ਪਾਰਟਨਰ ਲੱਭ
ਅੱਛਾ,
ਰਹੇ ਨੇ। ਹਾਂਜੀ
ਉਹਨਾਂ ਨੂੰ ਸਾਊਥ ਸਾਊਥ ਕੋਰੀਆ ਚਲੇ ਜਾਣਾ ਚਾਹੀਦਾ,
ਹਾਂਜੀ ਸਾਊਥ ਕੋਰੀਆ ਤੇ ਆਸਟ੍ਰੇਲੀਆ ਦੀ ਪਾਪੂਲੇਸ਼ਨ ਘਟਾਉਣ ਲੱਗੇ ਹੋ। ਤੇ ਇਹ ਮਾਰਕੀਟ ਸਿਡਨੀ 61%
ਅੱਛਾ ਜੀ,
61%
ਰਿਕਾਰਡ
ਛੜੇ ਨੇ। ਤੇ
ਰਜਿਸਟਰ ਛੜੇ ਆ,
ਹਾਂ ਬ੍ਰੈਡਨ ਇਲਾਕਾ ਹੈ ਜੀ, ਉੱਥੇ 55% ਹੈ। ਵਿਕਟੋਰੀਆ ਦੇ ਕਾਲਟਨ ਮੈਲਬਨ ਇਲਾਕਾ ਜਿਹੜਾ ਮਸ਼ਹੂਰ ਹੈ ਜੀ ਕਾਲਟਨ ਬੀਅਰ ਦੇ ਨਾਲ, ਰੇਸ ਘੋੜਿਆਂ ਦੀਆਂ ਦੌੜਾਂ ਵੀ ਹੁੰਦੀਆਂ, 67% ਛੜੇ ਨੇ। ਇਹ ਮੈਨੂੰ ਲੱਗਦਾ ਘੋੜਿਆਂ ਦੀ ਦੌੜਾਂ ਨਾਲ ਤਾਂ ਨਹੀਂ ਕੋਈ ਲੈਣ ਦੇਣ, ਜੂਏ ਨੂੰ ਸਾਰੇ ਉੱਤੇ ਅੰਡਾ ਪੋਏ ਪਏ ਨੇ
ਦੱਸਦੇ ਆ ਵੀ ਜਿਹੜੇ ਬੜੇ ਬੜੇ
ਲੋਕ
ਐਗਜੀਕਿਟਿਵ ਆ,
ਉਹ
ਮੈਨੇਜਰ
ਜੂਆ
ਆ,
ਖੇਡ।
ਜਿਨ੍ਹਾਂ ਦੀ ਆਮਦਨ ਜ਼ਿਆਦਾ ਹੁੰਦੀ ਆ,
ਹਾਂ
ਤੇ ਉਹ ਤਾਂ ਫਿਰ ਘੋੜਿਆਂ ਦੇ ਪੈਸੇ ਲਾਉਂਦੇ, ਉਹ ਇੱਕ ਫੈਕਟਰ ਹੋ ਵੀ
ਇਹ ਮੈਨੂੰ
ਸਕਦਾ,
ਲੱਗਦਾ ਕਾਲਟਨ ਉੱਤੇ ਹੀ ਜਾ ਵੜੇ ਸਾਰੇ CEO ਜਿੰਨੇ ਵੀ ਹੈਗੇ।
ਹਾਂਜੀ ਉੱਥੇ ਜਾ ਵੜੇ,
ਹਾਂ
ਹਾਂਜੀ
ਤੇ ਗਲੈਨੋਰ ਚ 54% ਟਸਮੇਨੀਆ ਦੇ ਵਿੱਚ, ਹੋਬਾਰਟ ਦੇ ਇਲਾਕੇ 'ਚ, ਤੇ ਬੈਂਟਲੀ ਇਲਾਕਾ ਜੀ ਪਰਥ ਦਾ, ਉੱਥੇ 64% ਛੜੇ ਨੇ। ਤੇ ਡਾਰਵਿਨ ਸਿਟੀ ਦੇ ਵਿੱਚ 49% ਛੜੇ ਜਿਹੜੇ ਮਤਲਬ ਐਕਟਿਵਲੀ ਲੁਕਿੰਗ ਫਾਰ ਅ ਪਾਰਟਨਰ। ਇੱਕ ਹੁੰਦੇ ਆ ਛੜੇ ਜਿਨ੍ਹਾਂ ਨੇ ਆਸ ਛੱਡ ਦਿੱਤੀ ਹੈ, ਮੈਂ ਤਾਂ ਇਹ ਕਹਾਂਗੇ ਛੜੇ ਨਹੀਂ, ਇਹਨੇ ਕੁਆਰੇ ਕਿਹਾ ਜਾ ਸਕਦਾ ਜਿਨ੍ਹਾਂ ਨੂੰ ਆਸ ਹੈ।
ਵਾਰੇ ਗਿਆ ਜਾ,
ਉਹ ਇੱਕ ਵਾਰੀ ਮੇਲ
ਹਾਂਜੀ
ਮਿੱਤਲ ਨੂੰ ਨਹੀਂ ਪੁੱਛਦੇ, ਉਹ ਕਹਿੰਦਾ ਉਹ ਛੜਿਆ ਕਿੱਧਰ ਨੂੰ ਚੱਲਿਆ, ਓਏ ਕਹਿੰਦਾ ਮੈਂ ਛੜਾ ਨਹੀਂ ਹੈਗਾ ਮੈਂ ਕੁਆਰਾ ਆ। ਕਹਿੰਦਾ ਕੁਆਰੇ ਤੇ ਛੜੇ 'ਚ ਫਰਕ ਕੀ ਹੁੰਦਾ ਹੈ? ਕਹਿੰਦਾ ਛੜਾ ਹੁੰਦਾ ਜਿਹਨੂੰ ਆਸ ਮੁੱਕ ਜਾਂਦੀ ਹੈ ਵਿਆਹ ਕਰਾਉਣ ਦੀ, ਕਹਿੰਦਾ ਕੁਆਰਾ ਕਹਿੰਦਾ ਉਹਨੂੰ ਹਜੇ ਆਸ ਹੁੰਦੀ ਹੈ ਮੈਂ ਕੁਆਰਾ ਆ ਮੈਨੂੰ ਆਸ ਹੈਗੀ ਹੈ ਹਜੇ।
ਨਹੀਂ, ਜਿਹਦਾ ਵਿਆਹ ਨਹੀਂ ਹੁੰਦਾ ਉਹ ਹੁੰਦਾ ਛੜਾ,
ਉਹੀ
ਜਿਹੜਾ ਜਾਣ ਕੇ ਨਹੀਂ ਹੁੰਦਾ ਵਿਆਹ ਉਹ ਹੁੰਦਾ ਕੁਆਰਾ, ਕਿ ਜਾਣ ਕੇ ਨਹੀਂ ਕਰਾਉਂਦੇ।
ਜਾਣ ਕੇ ਨਹੀਂ। ਸੋ ਇਹ ਅੰਕੜੇ ਚਾਲ ਸਾਹਿਬ ਨੇ ਭੇਜੇ ਸੀ, ਤੇ ਗੱਲ ਪਾਪੂਲੇਸ਼ਨ ਦੀ ਚੱਲ ਰਹੀ ਹੈ, ਤੇ ਅੱਜ 5 ਬੱਚਿਆਂ ਦੀ ਗੱਲ ਚੱਲ ਰਹੀ ਹੈ। ਸੋ ਸਾਰੇ ਅਹਿਦ ਕਰੋ ਕਿ 5 ਬੱਚੇ ਲੈਣੇ। ਦੇਖੋ ਸਾਡਾ ਤਜਰਬਾ ਆ ਭਾਜੀ, ਉਹਨਾਂ ਦਾ ਤਜਰਬਾ ਸਾਰੇ ਕਿ ਇੱਕ ਤਾਂ 10 ਸਾਲ ਉਮਰ ਵੱਧ ਜਾਂਦੀ ਆ, ਤੇ ਦੂਜਾ ਫੈਮਿਲੀ ਵੱਡੀ ਹੋਣ ਕਰਕੇ ਮਤਲਬ ਜਿਹੜਾ ਦੁੱਖ ਵੰਡਿਆ ਜਾਂਦਾ ਸੁੱਖ ਵੱਧ ਜਾਂਦਾ ਆ।
ਸੁੱਖ
ਤੇ
ਵੱਧ ਜਾਂਦਾ,
ਹਾਂਜੀ ਤੇ ਸਾਡੇ ਨਾਲ ਜੁੜੇ ਨੇ ਜੀ ਵਿਜੇ ਵਿਰਤੀ ਜੀ ਵੀ, ਇਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ। ਸੁਖਵਿੰਦਰ ਸੌਂਦ ਭਾਅ ਜੀ ਹੁਣਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ। ਜਤਿੰਦਰ ਸੰਧੂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਊਥ ਕੋਰੀਆ ਤੋਂ ਜੀ ਆਇਆਂ ਨੂੰ ਜੀ। ਤੇ ਅੱਜ ਦਾ ਰੇਟ ਜਿਹੜਾ 54 ਰੁਪਏ 50 ਪੈਸੇ ਆ ਇੰਸਟਾਰ ਮਿੰਟ ਦੇ ਉੱਤੇ। ਤੇ ਯੋਗਿੰਦਰ ਸ਼ਰਮਾ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਯੂ ਆਰ ਕੰਟਰਾਡਿਕਟਿੰਗ ਯੂਅਰ ਓਨ ਸਟੇਟਮੈਂਟ ਫਾਰ ਓਵਰ ਵਰਕਿੰਗ ਨਾਊ ਡੇਜ਼। ਮੈਂ ਤਾਂ ਵੈਸੇ ਇਹ ਕਹਿੰਦਾ ਸੀਗਾ ਵੀ ਜਿਹੜੀ ਜੌਬ ਹੈ ਉਹ ਆਪਣੇ ਟਾਈਮ ਦੇ ਵਿੱਚ ਕਰਨੀ ਚਾਹੀਦੀ, ਓਵਰ ਵਰਕ ਨਹੀਂ ਕਰਨਾ ਚਾਹੀਦਾ। ਤੇ ਪਤਾ ਨਹੀਂ ਮੈਂ ਹੁਣ ਪਹਿਲਾਂ ਕੀ ਕਿਹਾ ਸੀਗਾ ਵੀ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ, ਪਰ ਮੈਂ ਆਲਵੇਜ਼ ਇਹ ਬਲੀਵ ਕਰਦਾ ਹਾਂ ਕਿ ਇੱਕ ਆਪਣੇ ਲਈ ਵੀ ਟਾਈਮ ਚਾਹੀਦਾ, ਰੀਜ਼ਨੇਬਲ ਟਾਈਮ ਚਾਹੀਦਾ ਆਪਣੇ ਲਈ, ਤੇ ਅਸੀਂ ਲੱਭ ਸਕਦੇ ਹਾਂ। ਭਾਜੀ ਇੱਕ ਹੋਰ ਗੱਲ ਇਹ ਹੈ ਵੀ ਅਸੀਂ ਜਦੋਂ ਨਾ ਜਿਹੜਾ ਟਾਈਮ ਮੈਨੇਜਮੈਂਟ ਹੈ ਇਹਦੇ ਬਾਰੇ ਗੱਲ ਕਰਾਂਗੇ ਕਿ ਜੌਬ ਤੋਂ ਆ ਕੇ ਅਸੀਂ ਪਰਿਵਾਰ ਨੂੰ ਕਿੱਦਾਂ ਟਾਈਮ ਦੇਣਾ, ਆਪਣੇ ਲਈ ਕਿੱਦਾਂ ਟਾਈਮ ਦੇਣਾ, ਹੈ ਨਾ। ਕਈ ਵਾਰੀ ਅਸੀਂ ਨਾ ਜੌਬ ਤਾਂ ਛੱਡ ਦੇ ਦੀ, ਫਿਰ ਆਪਾਂ ਬੈਠੇ ਰਹੀਦਾ ਕਿਤੇ ਢਾਣੀ 'ਚ, ਫਿਰ ਪੀਣ ਲੱਗ ਪਈਦਾ, ਕਦੇ ਗੱਲਾਂ ਮਾਰ ਲੱਗ ਪਈਦਾ, ਟਾਈਮ ਸਿਰ ਰੋਟੀ ਨਹੀਂ ਖਾਣੀ, ਟਾਈਮ ਨਹੀਂ, ਇਹਦੇ ਬਾਰੇ ਗੱਲ ਕਰਾਂਗੇ ਆਪਾਂ। ਤੇ
ਬਿਲਕੁਲ ਬਿਲਕੁਲ
ਹਾਂਜੀ, ਸਾਡੇ ਨਾਲ ਜੁੜੇ ਨੇ ਜੀ ਭਾਰਤ ਨਿਊਜ਼ੀਲੈਂਡ ਤੋਂ, ਇਹ ਵੀ ਯੂਟਿਊਬ ਤੇ ਸਾਨੂੰ ਦੇਖ ਰਹੇ ਨੇ, ਫੋਟੋ ਇਹਨਾਂ ਨੇ ਭੇਜੀ ਆ। ਤੇ ਇੱਧਰ ਬਹੁਤ ਸਾਰੇ ਸੱਜਣ ਮਿੱਤਰ ਪਿਆਰੇ ਸਾਡੇ ਨਾਲ ਜੁੜੇ ਹੋਏ ਨੇ, ਤੇ ਸਾਡੇ ਵੱਡੇ ਭਾਜੀ ਜਿਨ੍ਹਾਂ ਨੇ ਹਜੇ ਫੋਟੋ ਬਣਨ ਦੀ ਦਿੱਤੀ ਆ 2007 ਦੀ, ਹਜੇ ਬਣ ਕੇ ਹੀ ਨਹੀਂ ਆਈ ਸਟੂਡੀਓ ਚੋਂ, ਚਨਾਮਨ ਸਿੰਘ ਜੀ
ਅੱਛਾ
ਜੁੜੇ
ਜੀ,
ਨੇ। ਹਾਂਜੀ ਹਾਂਜੀ,
ਉਹ ਭਾਜੀ
ਚਨਾਮਨ ਭਾਜੀ ਪ੍ਰੋਗਰਾਮ 'ਚ ਆ ਗਏ ਨੇ, ਤੇ
ਅੱਛਾ ਜੀ,
ਹਾਂ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ ਜੀ ਆਇਆਂ ਨੂੰ। ਤੇ ਇਹਨਾਂ ਨੂੰ ਵੀ ਕਹੇ ਅਗਲੇ ਹਫਤੇ ਪ੍ਰੋਗਰਾਮ 'ਚ ਲਈਏ। ਭਾਜੀ ਦੱਸਿਓ ਜੇ ਤੁਸੀਂ ਅੱਜ ਆ ਸਕਦੇ ਹਾਂ, ਤੁਹਾਨੂੰ ਲਿੰਕ ਭੇਜ ਦਿੰਦੇ ਹਾਂ, ਤੁਸੀਂ ਜੁੜ ਸਕਦੇ ਹੋ ਤਾਂ ਜ਼ਰੂਰ ਜੁੜਿਓ। ਤੇ ਬੁੱਟਰ ਲਾਹੌਰੀਆ ਜੀ ਕਹਿੰਦੇ ਨੇ ਕਿ ਭਾਜੀ 5 ਬੱਚਿਆਂ ਲਈ ਅੱਜ ਦੇ ਸਮੇਂ ਅਨੁਸਾਰ 2 ਵਿਆਹ ਕਰਵਾਉਣੇ
ਇਹ ਬਿੱਟੂ ਗਲੋਰੀਆ
ਨਾ
ਜੀ,
ਨਾ ਨਾ, ਮੈਂ ਕਿਹਾ ਜਥੇਦਾਰ ਸਾਹਿਬ ਨੂੰ ਕਹਿ ਕੇ 4 ਦੀ ਪਰਵਿਜ਼ਨ ਕਰਾਈਏ, ਦੋ ਦੋ ਨਾਲ ਵੀ ਨਹੀਂ ਗੱਲ ਬਣਨੀ।
ਅਮਨਦੀਪ ਵਿਆਹ ਦੀ ਗੱਲ ਨਾਲ ਤੁਹਾਡੇ ਜਿਹੜੇ ਫੁੱਫੜ ਜੀ ਆ, ਫੁੱਫੜੀ ਕਿ ਤੁਹਾਡੇ
ਮਾਸੜ
ਮਾਸੜ
ਜੀ,
ਜੀ,
ਮਾਸੜ ਜੀ ਰਛਪਾਲ ਸਿੰਘ,
ਮਾਸੜ ਜੀ ਦੇ ਗੋਰਾ ਗਾਣਿਆਂ ਤੇ ਲਾਤਾ,
ਦੇਖ ਲਓ ਉਹ ਗੋਰੇ ਵਾਲਾ ਗੀਤ ਸੁਣਾਉਣਾ ਜ਼ਰੂਰ।
ਉਹ ਸੁਣਾਇਓ, ਠਹਿਰ ਕੇ ਗੱਲ ਨਿਬੇੜ ਲਓ ਪਹਿਲਾਂ।
ਹਾਂਜੀ, ਸੁਰਜੀਤ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਵੈਰੀ ਨਾਈਸ ਬ੍ਰੋ ਯੂਟਿਊਬ ਤੇ। ਤੇ ਉਹ ਕਹਿੰਦੇ ਨੇ ਕਿ ਮੇਰੀ
ਉਹ
ਵਾਈਫ,
ਕੀ ਕਹਿੰਦਾ ਮਨਦੀਪ,
ਕਹਿੰਦੇ ਮੇਰੀ ਵਾਈਫ
ਵੈਰੀ
ਹੱਸ ਰਹੀ
ਨਾਈਸ,
ਹੈ ਤੁਹਾਡੇ ਗੱਲਾਂ ਸੁਣ
ਹਾਂਜੀ
ਕੇ।
ਪੋਲਸੀ ਟਾਕਿੰਗ ਦੇ, ਪੋਲਸੀ ਟਾਕਿੰਗ ਦੇ,
ਹਾਂਜੀ, ਤੇ ਚਰਨਾਮ ਸਿੰਘ ਹੁਣਾਂ ਵੱਲੋਂ ਤਾਂ ਜਵਾਬ ਹੀ ਆ ਗਿਆ, ਕਹਿੰਦੇ ਅੱਜ ਨਹੀਂ ਜੀ। ਮੈਨੂੰ ਪਤਾ ਉਹ ਕਿੱਥੇ ਬੈਠ ਕੇ ਸੀ, ਉਹ
ਅਗਲੇ
ਆਪਣੇ,
ਜੀ
ਉਹ ਪਤਾ ਕੀ ਆ, ਉਹ ਤਾਂ ਨਹੀਂ ਆ ਸਕਦੇ, ਉਹ ਆਫਿਸ 'ਚ ਬੈਠੇ ਆਪਣੇ
ਅੱਛਾ ਜੀ,
ਸਵੇਰ ਵਾਲੇ ਆਫਿਸ 'ਚ ਬੈਠੇ ਆ, ਤਾਂ ਕਰਕੇ ਮੈਨੂੰ ਪਤਾ ਟਾਈਮ ਉਹਨਾਂ ਦਾ ਆਫਿਸ ਵਾਲਾ ਆ। ਤੇ ਉਹ
ਅੱਛਾ
ਪਤਾ
ਅੱਛਾ
ਕੀ, ਆਫਿਸ 'ਚ ਪਤਾ ਕੱਲੇ ਬਹਿੰਦੇ ਆ, ਉਹ ਸਵੇਰ ਨੂੰ ਜਿਹੜਾ ਬ੍ਰਸ਼
ਹਾਂਜੀ
ਕਰਨਾ ਹੁੰਦਾ ਆ ਉਹਦੀ ਤਿਆਰੀ ਹੁੰਦੀ ਆ, ਉਹਦੇ ਉਹ ਤੋਂ ਪਹਿਲਾਂ ਪ੍ਰੀ ਪ੍ਰੀ ਯਾਨੀ
ਅੱਛਾ
ਕਿ
ਅੱਛਾ
ਪ੍ਰੀ ਪ੍ਰੈਪਰੇਸ਼ਨ, ਹੱਥ ਮੂੰਹ ਧੋਣਾ, ਉਹ ਤੋਂ ਪਹਿਲਾਂ ਨਾ ਆਫਿਸ 'ਚੋਂ ਅੱਧਾ ਪੌਣਾ ਘੰਟਾ ਬਹਿੰਦੇ, ਸਾਰੀ ਦੁਨੀਆ ਨਾਲ ਜੁੜਦੇ ਆ, ਫਿਰ ਚੈਕਿੰਗ ਕਰਦੇ ਆ। ਆ ਦੇਖ ਲਓ ਮੰਨ ਗਏ, ਉਹਨਾਂ ਨੇ ਮੈਸੇਜ ਭੇਜਦਾ ਕਹਿੰਦੇ ਵੈਰੀ ਟਰੂ,
ਵੈਰੀ 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 ਟਰੂ, ਹਾਂਜੀ ਜਨਾਬ, ਸਹੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ,
ਘਰ ਦੇ ਭੇਤੀ ਲੰਕਾ ਢਾਈ ਜਾਂਦੇ। ਹਾਂਜੀ, ਸਾਡੇ ਨਾਲ ਸੁਖਦੇਵ ਭੰਗੂ ਜੁੜੇ ਨੇ ਭਾਜੀ ਕੈਲੀਵਿਲ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ। ਤੇ ਕੇਸ ਕਾਲੋਂ ਸਾਡੇ ਨਾਲ ਜੁੜੇ ਨੇ, ਕਾਲੋਂ ਸਾਹਿਬ ਜੇ ਮੈਂ ਗਲਤ ਨਾ ਹੋਵਾਂ ਤਾਂ ਤੁਸੀਂ ਸਿਰਦੀ ਵਾਲੇ ਹੋ ਨਾ ਸਾਡੇ ਟ੍ਰਿਬਿਊਨ ਵਾਲੇ, ਜ਼ਰੂਰ ਲਿਖ ਕੇ ਭੇਜਿਓ। ਤੇ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ 3100 'ਚ ਵੀਰ ਜੀ ਜਾਂ 2100 'ਚ, 2100 'ਚ, 2100 'ਚ, 2100 'ਚ ਜਪਾਨ ਦੀ ਜਿਹੜੀ ਸਿੰਗਾਪੁਰ ਜਿਹੜਾ ਕਹਿੰਦੇ ਐਕਸਟਿੰਕਟ ਹੋ ਜਾਏਗਾ ਜੇ ਉਹਨਾਂ ਨੇ ਆਪਣੀਆਂ ਪਾਲਿਸੀਆਂ ਚੇਂਜ ਨਾ ਕੀਤੀਆਂ। ਬਚਿੱਤਰ ਮੌਰ ਰੁਕਣ ਸ਼ਾਹ ਸਾਡੇ ਨਾਲ ਜੁੜੇ ਨੇ ਜੀ ਇੰਡੀਆ ਤੋਂ, ਪੰਜਾਬ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਪੈਰੋ, ਠੀਕ ਠਾਕ ਹੋ। ਸਾਡੇ ਬੜੇ ਮਿੱਤਰ ਪਿਆਰੇ ਧੰਨ ਰਾਏ ਜੀ ਗਲੋਬਲ ਰੀਅਲ ਇਸਟੇਟ ਵਾਲੇ ਸਿਡਨੀ ਤੋਂ ਜੁੜ ਰਹੇ ਨੇ ਜੀ ਆਇਆਂ ਨੂੰ ਭਾਜੀ। ਹਰਮੋਨ ਵਾਲੀਆ ਜੀ ਸਾਡੇ ਬੜੇ ਰਿਸਪੈਕਟਿਡ ਕਮਿਊਨਿਟੀ ਮੈਂਬਰ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਵਿਦ ਗੁੱਡ ਵਿਸ਼ਿਸ। ਵੀਰਵਾਲ ਦਿਵਸ ਜਿਹੜਾ 26 ਦਸੰਬਰ ਨੂੰ ਆ ਰਿਹਾ ਹੈ ਜੀ, ਟੂ ਆਨਰ ਸੈਕਰੀਫਾਈਸ ਆਫ ਗੁਰੂ ਗੋਬਿੰਦ ਸਿੰਘ ਜੀ ਸਾਹਿਬਜ਼ਾਦਿਆਂ ਦੇ
ਇਹ
ਬੱਚਿਆਂ ਦੇ।
ਮੈਨੂੰ ਅਮਨਦੀਪ ਯਾਦ ਆ ਰਿਹਾ ਜਦੋਂ 2000 ਦੇ ਵਿੱਚ ਓਲੰਪਿਕਸ ਗੇਮ ਇੱਥੇ ਹੋਈਆਂ ਸੀਆਂ, ਤੇ ਮਨਮੋਹਨ ਵਾਲੀਆ ਜੀ ਨੇ ਝੰਡਾ ਵੀ ਚੱਕਿਆ ਸੀ ਉਹ ਜਿਹੜਾ
ਚੰਡਾ
ਓਲੰਪਿਕ
ਟੌਰਚ ਬੇਅਰਰ
ਮਿਸ਼ਾਲ
ਸੀ,
ਸੀ,
ਟੌਰਚ
ਉਹ ਵੀ
ਬੇਅਰਰ
ਇਹ
ਸੀ,
ਉਹੀ ਮਨਮੋਹਨ ਵਾਲੀਆ ਜੀ ਨੇ, ਇਹ ਉਹੀ ਨੇ
ਹਰਮੋਨ ਵਾਲੀਆ ਜੀ।
ਹਰਮੋਹਨ ਵਾਲੀਆ ਜੀ,
ਹਾਂਜੀ,
ਹਾਂਜੀ
ਇਹ ਇਹਨਾਂ ਨੇ ਬੁੱਕ ਵੀ ਲਿਖੀ ਸੀ, ਤੇ ਇਹ ਲੇਬਰ ਦੇ ਸ਼ਾਇਦ ਪਹਿਲੀ ਕੈਂਡੀਡੇਟ ਸੀ ਸਿਡਨੀ ਤੋਂ ਜਿਨ੍ਹਾਂ ਨੇ ਲੇਬਰ ਵੱਲੋਂ ਇਲੈਕਸ਼ਨ ਲੜੀ ਸੀ, ਤੇ ਬਹੁਤ ਘੱਟ ਮਾਰਜਿਨ ਦੇ ਨਾਲ ਇਹ ਰਹਿ ਗਏ ਸੀਗੇ, ਪਰ ਹੀ ਡਨ ਅ ਵੰਡਰਫੁਲ ਜੋਬ, ਤੇ ਹੁਣ ਵੀ ਇਹ ਬਹੁਤ ਐਕਟਿਵ ਨੇ ਸੋਸਾਇਟੀ ਦੇ ਵਿੱਚ। ਕਰਨੈਲ ਸਿੰਘ ਜੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ, ਕਹਿੰਦੇ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜਾਣਕਾਰੀਆਂ ਮਿਲ ਰਹੀਆਂ, ਧੰਨਵਾਦ। ਪੰਜਾਬ ਦੇ ਪਿੰਡਾਂ ਵਿੱਚ ਜ਼ਿਆਦਾਤਰ ਘਰ ਖਾਲੀ ਹੋ ਰਹੇ ਨੇ, ਇੱਕ ਇੱਕ ਬੱਚਾ ਉਹ ਵੀ ਵਿਦੇਸ਼ ਚਲੇ ਗਿਆ ਜੀ। ਹਾਂਜੀ, ਇਹ ਇਹੀ ਤਾਂ ਸਮੱਸਿਆ ਆ ਰਹੀ ਹੈ ਨਾ, ਤੇ ਬਾਕੀ ਬੁੱਟਰ ਲਾਹੌਰੀ ਆ ਕਹਿੰਦੇ ਚਨਾਮਤ ਭਾਜੀ ਦੀ ਗੱਲ ਕਰੇ, ਭਾਜੀ ਪੋਲ ਤੇ ਪੋਤੜੇ ਕਿੱਥੇ ਬੈਠੇ ਨੇ, ਕੀ ਕਰ ਰਹੇ ਨੇ। ਠੀਕ ਹੈ ਜੀ, ਸੋ ਗੱਲਾਂ ਬਾਤਾਂ ਸਾਡੀਆਂ ਜਾਰੀ ਆ, ਤੇ ਮੈਂ ਟੈਲੀਗ੍ਰਾਮ ਦੇ ਮੈਸੇਜ ਵੀ ਲੈ ਲਾਂ, ਤੇ ਹਰਵਿੰਦਰ ਸਿੰਘ ਹੁਣੀ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਹਰਵਿੰਦਰ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਤੇ ਕੱਲ੍ਹ ਵੀ ਕਾਫੀ ਮੈਸੇਜ ਰਹਿ ਗਏ ਸੀ, ਮਾਫੀ ਚਾਹੁੰਦਾ ਕਿ ਉਹ ਕੱਲ੍ਹ ਨਹੀਂ ਪੜ੍ਹ ਹੋਏ ਪੂਰੇ, ਹੈ ਨਾ। ਤੇ ਭਾਜੀ ਇਸ ਤੋਂ ਬਾਅਦ ਜਿਹੜੀ ਪਾਪੂਲੇਸ਼ਨ ਦੀ ਗੱਲ ਤੋਂ ਬਾਅਦ ਹੁਣ ਨਾ ਆਪਾਂ ਥੋੜ੍ਹੀ ਪਾਕਿਸਤਾਨ ਦੀ ਗੱਲ ਕਰ ਲਈਏ। ਪਾਕਿਸਤਾਨ ਬਹੁਤ ਆਪਣੇ ਸਰੋਤੇ ਦਰਸ਼ਕ ਜਾਂਦੇ ਨੇ ਗੁਰਧਾਮਾਂ ਦੇ ਦਰਸ਼ਨ ਕਰਨ ਵਾਸਤੇ, ਵੈਸੇ ਵੀ ਪਾਕਿਸਤਾਨ ਹੁਣ ਖੁੱਲ੍ਹਿਆ, ਕੋਈ ਵੀਜ਼ੇ ਦੀ ਫੀਸ ਨਹੀਂ ਹੈਗੀ, ਔਨਲਾਈਨ ਹੈ ਸਾਰਾ ਕੁਝ। ਤੇ ਉਹਨਾਂ ਨੇ ਨਾ ਇੱਕ ਪ੍ਰਪੋਜ਼ ਕੀਤਾ ਆ ਲਾਅ, ਉਹਦੇ ਵਿੱਚ ਹੁਣ $1200 ਤੋਂ ਉੱਤੇ ਜੇ ਤੁਹਾਡੇ ਕੋਲ ਸਮਾਨ ਹੈ ਕਸਟਮ ਦਾ, ਉਹਨਾਂ ਨੇ ਪਹਿਲਾਂ ਹੈ ਨਹੀਂ ਸੀਗਾ, ਤਾਂ ਉਹ ਵਾਧੂ ਸਮਾਨ ਨਾ ਤੁਹਾਨੂੰ ਫਾਈਨ ਵੀ ਕਰਨਗੇ ਤੇ ਮੁੜ ਕੇ ਵੀ ਨਹੀਂ ਦੇਣਗੇ, ਟੈਕਸ ਵੀ ਨਹੀਂ ਲੈਣਗੇ, ਇਹ ਖਿਆਲ ਰੱਖਿਓ। ਦੂਜੀ ਗੱਲ ਇਹ ਹੈ ਕਿ ਇੱਕ ਮੋਬਾਈਲ ਫੋਨ ਤੁਸੀਂ ਲੈ ਕੇ ਜਾ ਸਕਦੇ ਆ ਪਾਕਿਸਤਾਨ ਨੂੰ, ਇਹਦਾ ਜ਼ਿਆਦਾਤਰ ਇੰਪੈਕਟ ਸਾਡੇ ਸਿੱਖ ਸ਼ਰਧਾਲੂਆਂ 'ਤੇ ਨਹੀਂ ਪੈਂਦਾ, ਭਾਰਤੀਆਂ 'ਤੇ ਨਹੀਂ ਪੈਂਦਾ, ਕਿਉਂਕਿ ਉਹਨਾਂ ਕੋਲ ਆਪਣਾ ਹੀ ਮੋਬਾਈਲ ਹੁੰਦਾ ਆ, ਇੱਕ ਅੱਧਾ ਹੀ ਲੈ ਕੇ ਜਾਂਦੇ ਨੇ ਜੇ ਕਿਸੇ ਨੂੰ ਗਿਫਟ ਦੇਣਾ ਹੋਵੇ। ਪਰ ਇੰਨਾ ਖਿਆਲ ਰੱਖਿਓ ਜੇ ਤੁਸੀਂ ਪਾਕਿਸਤਾਨ ਲੈਂਡ ਕਰਕੇ ਭਾਰਤ ਜਾਣਾ ਆ ਤਾਂ 2-3 ਫੋਨ ਲੈ ਕੇ ਜਾ ਰਹੇ ਹੋ ਤਾਂ ਪਾਕਿਸਤਾਨ ਵਾਲਿਆਂ ਨੇ ਫਾਈਨ ਵੀ ਕਰਨਾ ਹੈ ਅਤੇ ਜਿਹੜੇ ਬਾਕੀ ਵਾਧੂ ਫੋਨ ਹੈ ਉਹ ਰੱਖ ਵੀ ਲੈਣੇ ਆ ਪਾਕਿਸਤਾਨ 'ਚ। ਭਾਜੀ ਇਹ
ਜ਼ਬਤ ਹੋ ਜਾਣੇ,
ਹਾਂ ਜ਼ਬਤ ਹੋ ਜਾਣੇ
ਤੁਹਾਡੇ ਫੋਨ, ਜ਼ਬਤ ਹੋ ਜਾਣੇ।
ਫਾਰਮੂਲਾ ਨਾ ਪਾਕਿਸਤਾਨ ਦਾ ਇਹ ਚੱਲ ਰਿਹਾ ਸੀਗਾ, ਪਹਿਲਾਂ ਇੰਡੀਆ ਵੀ ਬਹੁਤ ਚੱਲ ਹਟਿਆ ਕਿ ਦਿੱਲੀ ਦੇ ਵਪਾਰੀ, ਬੰਬੇ ਦੇ ਵਪਾਰੀ ਸਿੰਗਾਪੁਰ ਮਲੇਸ਼ੀਆ ਸ਼ੋਪਿੰਗ ਕਰਕੇ ਟੈਚੀ ਭਰ ਕੇ, ਖਾਲੀ ਟੈਚੀ ਲੈ ਕੇ ਜਾਣਾ, ਸਮਾਨ ਲੈ ਜਾਣਾ, ਗੋਲਡ ਲੈ ਜਾਣਾ, ਅਤੇ ਉਹਦੇ 'ਚੋਂ ਬਹੁਤ ਪੈਸੇ ਕਮਾਉਂਦੇ ਹੁੰਦੇ ਸੀ। ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ ਚੱਲ ਰਿਹਾ, ਕਿਉਂਕਿ ਪਾਕਿਸਤਾਨ ਦੇ ਵਿੱਚ ਆਈਫੋਨ, ਐਂਡਰੋਇਡ ਫੋਨ, ਵੱਡੇ ਫੋਨ, ਇਹਨਾਂ ਦੇ ਰੇਟ ਜਿਹੜੇ ਨੇ ਉਹ ਮਾਰਕੀਟ ਪ੍ਰਾਈਸ ਨਾਲੋਂ ਬਹੁਤ ਜ਼ਿਆਦਾ ਆ, ਅਤੇ ਉੱਥੋਂ ਇਹ ਬਾਕੀ ਦੇਸ਼ਾਂ 'ਚੋਂ, ਡੁਬਈ ਵਗੈਰਾ 'ਚੋਂ ਜਾਂ ਉੱਥੋਂ ਇਹ 4-4 ਫੋਨ ਲੈ ਆਉਂਦੇ ਸੀ ਅਤੇ ਆਪਣੀ ਟਿਕਟ ਦੇ ਪੈਸੇ ਕੱਢ ਲੈਂਦੇ ਸੀ, ਅਤੇ ਸਮਾਨ ਜਿਹੜਾ ਆ ਉਹ ਕੀਮਤੀ ਲੈ ਆਉਣਾ, ਉਹ ਪਾਕਿਸਤਾਨ ਦੇ ਵਿੱਚ ਬਲੈਕ ਵੇਚ ਲੈਣਾ, ਠੀਕ ਆ, ਉਹ ਪੈਸੇ ਜਿੱਦਾਂ NRI ਜਿਹੜਾ ਆ ਨਾ ਪਾਕਿਸਤਾਨ, NRI ਨਹੀਂ NRP, ਹੈ ਨਾ, ਨੋਨ ਰੈਜੀਡੈਂਟ ਆਫ ਪਾਕਿਸਤਾਨ ਜਿਹੜਾ ਆ, ਮੈਨੂੰ ਉੱਥੇ ਦੱਸਦੇ ਆ ਬੰਦੇ, ਆਪਾਂ ਉਹਨਾਂ ਨਾਲ ਗੱਲਬਾਤ ਕੀਤੀ ਆ, ਉਹ ਕਹਿੰਦੇ ਜਦ ਬੰਦਾ ਉੱਧਰੋਂ ਆਉਂਦਾ ਨਾ ਉਹ ਆਪਣਾ ਆਪਣੇ ਲਈ ਨਹੀਂ ਸਮਾਨ ਲੈ ਕੇ ਆਉਂਦਾ, ਉਹ ਵੇਚਣ ਲਈ ਲੈ ਕੇ ਆਉਂਦਾ ਟੈਚੀ ਭਰ ਕੇ, ਅਤੇ ਉਹ ਪੈਸੇ ਬਣਾਉਂਦਾ ਇਹਦੇ ਵਿੱਚੋਂ, ਮਤਲਬ ਟਿਕਟ ਦੇ ਪੈਸੇ ਤਾਂ ਕੱਢਦੇ ਕੱਢਦਾ ਉਹ ਪੈਸੇ ਬਣਾ ਕੇ ਲੈ ਕੇ ਜਾਂਦਾ ਆ, ਅਤੇ ਇੱਧਰੋਂ ਕੀ ਕਰਦਾ ਉੱਧਰੋਂ ਟੈਚੀ ਭਰ ਲਿਆਂਦਾ ਸਮਾਨ ਦਾ, ਪਾਕਿਸਤਾਨ ਵੇਚ ਕੇ ਪੈਸੇ ਕਮਾ ਕੇ, ਅਤੇ ਇੱਧਰੋਂ ਆਪਣੀਆਂ ਕੋਟ ਪੈਂਟ ਜੋ ਵੀ ਸਮਾਣੇ ਆ, ਜੋ ਵੀ ਪੈਂਟਾਂ ਸ਼ਰਟਾਂ ਸਮਾਉਣੀਆਂ ਉਹ ਲੈ ਜਾਂਦਾ, ਇੰਨੇ ਕੁ ਸਮਾਨ ਦੀ ਲੋੜ ਹੁੰਦੀ ਆ ਉਹਨੂੰ। ਸੋ ਉਸ ਚੀਜ਼ ਨੂੰ ਰੋਕਣ ਦੇ ਲਈ ਪਾਕਿਸਤਾਨ ਸਰਕਾਰ ਇਹ ਕਰ ਰਹੀ ਹੈ। ਫਿਰ ਕੋਈ ਵੀ ਮਿੱਤਰ ਪਿਆਰਾ ਸੱਜਣ ਜਿਹੜਾ ਪਾਕਿਸਤਾਨ ਦੀ ਯਾਤਰਾ 'ਤੇ ਜਾਣਾ ਚਾਹੁੰਦਾ ਆ ਉਹ ਇਸ ਗੱਲ ਦਾ ਖਿਆਲ ਜ਼ਰੂਰ ਰੱਖਣ ਕਿ $1200 ਤੋਂ ਵੱਧ ਸਮਾਨ ਅਗਰ ਤੁਸੀਂ ਲੈ ਕੇ ਜਾ ਰਹੇ ਹੋ ਤਾਂ ਫਾਈਨ ਵੀ ਆ ਅਤੇ ਸਮਾਨ ਵੀ ਨਹੀਂ ਮਿਲਣਾ, ਅਤੇ ਇੱਦਾਂ ਹੀ ਫੋਨਾਂ ਦੀ ਗੱਲ ਹੈ। ਸੋ ਇੱਕ ਬਹੁਤ ਜ਼ਰੂਰੀ ਜਾਣਕਾਰੀ ਮੈਂ ਸੋਚਿਆ ਤੁਹਾਡੇ ਨਾਲ ਸਾਂਝੀ ਕਰ ਲਈਏ, ਇਹ ਚਾਹਲ ਸਾਹਿਬ ਨੇ ਸਾਨੂੰ ਭੇਜੀ ਸੀ। ਕਿਰਪਾਲ ਸਿੰਘ ਚੀਮਾ ਜੀ ਵੀ ਨਿਊਯਾਰਕ ਤੋਂ ਆ ਗਏ ਨੇ ਜੀ, ਆਇਆਂ ਚੀਮਾ ਸਾਹਿਬ ਸਵਾਗਤ ਹੈ। ਅਤੇ ਖਬਰਾਂ ਦੇ ਵਿੱਚ ਭਾਜੀ ਇੱਕ ਹੋਰ ਅੰਕੜਾ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ, ਇਹ ਹੈਗਾ ਆ ਮਾਈਗ੍ਰੇਸ਼ਨ ਦਾ। ਹੁਣ ਆਸਟ੍ਰੇਲੀਆ ਦੀ ਪਾਪੂਲੇਸ਼ਨ 'ਤੇ ਫੇਰ ਆ ਗਏ ਕਿ ਇੱਕ ਅੰਕੜਾ ਇਹ ਆਇਆ ਚਾਲ ਸਾਹਿਬ ਨੇ ਕੱਢ ਕੇ ਦਿੱਤਾ ਹੈ ਕਿ ਜਿਹੜੀ ਓਵਰਸੀਜ਼ ਮਾਈਗ੍ਰੇਸ਼ਨ 2023 ਅਤੇ 24 ਦੇ ਵਿੱਚ ਹੋਈ ਆ ਉਹ 4,46,000 ਬੰਦੇ ਆਸਟ੍ਰੇਲੀਆ ਨੇ ਬਾਹਰੋਂ ਲਏ ਆ 2023-24 ਦੇ ਫਾਈਨੈਂਸ਼ੀਅਲ ਈਅਰ ਦੇ ਵਿੱਚ। ਇਹ ਉਹ ਤੋਂ ਇੱਕ ਸਾਲ ਪਹਿਲਾਂ ਨਾਲੋਂ ਤਕਰੀਬਨ 90,000 ਘੱਟ ਹੈ। 5,36,000 2022-23 ਦੇ ਵਿੱਚ ਲੋਕ ਲਏ ਸੀਗੇ, ਤੇ ਤਕਰੀਬਨ 90,000 ਘੱਟ ਵੀਜ਼ੇ ਹੁਣ ਦਿੱਤੇ ਨੇ,
ਲੱਖ ਰੱਖ ਲਓ, ਲੱਖ ਬੰਦਾ
ਲੱਖ ਹੀ
ਕੱਟ
ਰੱਖ
ਲਿਆ,
ਲਓ। ਹਾਂ ਲੱਖ ਹੀ ਰੱਖ ਲਓ।
ਅਪਰੋਕਸੀਮੇਟਲੀ ਲੱਖ ਹੀ
ਹਾਂ
ਰੱਖ ਲਓ।
ਹਾਂ ਸੋ ਇਸ ਕਰਕੇ ਥੋੜ੍ਹੀ ਇੱਥੇ ਸਮੱਸਿਆ ਆ ਰਹੀ ਹੈ, ਵਰਕਰ ਨਹੀਂ ਮਿਲ ਰਹੇ, ਕੰਮ ਹੀ ਨਹੀਂ ਮਿਲ ਰਹੇ, ਸੋ ਇਹ ਇੱਕ ਸਮੱਸਿਆ ਹੈ ਜੀ।
ਅਮਨਦੀਪ, ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ।
ਹਾਂਜੀ
1960ਵਿਆਂ ਦੇ ਵਿੱਚ, 1970ਵਿਆਂ, 70ਵਿਆਂ ਦੇ ਵਿੱਚ ਰੱਖ ਲਓ, 80ਵਿਆਂ ਦੇ ਵਿੱਚ ਰੱਖ ਲਓ, ਇੰਗਲੈਂਡ ਤੋਂ ਲੋਕ, ਮਤਲਬ ਸਾਡੇ ਭਰਾ ਭੈਣ ਆਉਂਦੇ ਹੁੰਦੇ ਸੀ ਜਾਂ ਪਿੰਡਾਂ ਦੇ ਲੋਕ ਆਉਂਦੇ ਹੁੰਦੇ ਸੀ, ਬਹੁਤ ਟਾਵੇਂ ਟਾਵੇਂ ਹੁੰਦੇ ਸੀ ਰਹਿੰਦੇ, ਤਾਂ ਉਹ ਗੱਲ ਸੁਣਾਉਂਦੇ ਹੁੰਦੇ ਸੀ ਕਿ ਇੰਗਲੈਂਡ ਦੇ ਵਿੱਚ 60ਵਿਆਂ ਵਿੱਚ ਬਾਹਰ ਫੈਕਟਰੀਆਂ ਦੇ ਬਾਹਰ ਲਿਖਿਆ, ਲਿਖ ਕੇ ਲਾਇਆ ਹੁੰਦਾ ਸੀ, ਸਾਨੂੰ ਕਾਮਿਆਂ ਦੀ ਜ਼ਰੂਰਤ ਹੈ,
ਵਰਕਰਸ ਵਾਂਟਡ।
ਸਾਨੂੰ ਉਹ ਗੱਲ ਵਰਕਰ ਦੀ ਜ਼ਰੂਰਤ ਹੈ, ਸਾਨੂੰ ਉਹ ਗੱਲ ਇਦਾਂ ਲੱਗਣੀ ਕਿ ਇਦਾਂ ਕਾਮਿਆਂ ਦੀ ਕਿੱਦਾਂ ਜ਼ਰੂਰਤ ਹੋ ਸਕਦੀ ਹੈ, ਜੋਬ ਤਾਂ ਕਿਤੇ ਮਿਲਦੀ ਹੀ ਨਹੀਂ ਹੈ। ਲੇਕਿਨ ਅੱਜ ਕੱਲ੍ਹ ਅਮਨਦੀਪ ਦੇਖ ਲਓ, ਆਸਟ੍ਰੇਲੀਆ ਦੇ ਵਿੱਚ ਵੀ, ਈਵਨ ਇੰਡੀਆ ਦੇ ਵਿੱਚ ਵੀ ਸ਼ਹਿਰਾਂ ਦੇ ਬਾਹਰ ਲਿਖਿਆ, ਦੁਕਾਨਾਂ ਦੇ ਬਾਹਰ ਲਿਖਿਆ ਹੁੰਦਾ, ਇੰਪਲੋਈਜ਼ ਵਾਂਟਡ, ਅੰਦਰ ਜਾ ਕੇ ਅਪਲਾਈ ਕਰੋ ਉਹਦੇ ਲਈ, ਹੈ ਨਾ, ਅਪਲਾਈ ਇਨਸਾਈਡ, ਇੰਪਲੋਈਜ਼ ਵਾਂਟਡ ਤਾਂ ਲੇਬਰ ਵਾਂਟਡ। ਈਵਨ ਆਸਟ੍ਰੇਲੀਆ ਦੇ ਵਿੱਚ ਦੇਖ ਲਓ, ਇਹ ਗੱਲ ਕਹੀ, ਕੱਲ੍ਹ ਹੀ ਮੈਂ ਆਪ ਗੱਲ ਕਰ ਰਿਹਾ ਸੀ ਘਰੇ ਹੀ, ਕਿ ਅਸੀਂ ਗੱਲ ਕਰ ਰਹੇ ਸੀ ਅੱਜ ਤੋਂ 15 ਸਾਲ ਪਹਿਲਾਂ, ਟੈਕਨੋਲੋਜੀ ਆ ਜਾਣੀ ਹੈ ਜੀ, ਟੈਕਨੋਲੋਜੀ ਆਉਣ ਨਾਲ ਤੁਹਾਡੀਆਂ ਜੋਬਾਂ ਬਹੁਤ ਘੱਟ ਜਾਣੀਆਂ, ਜੋਬਾਂ ਮਿਲਿਆ ਹੀ ਨਹੀਂ ਕਰਨੀਆਂ। ਲੇਕਿਨ 1990ਾਂ ਦੇ ਵਿੱਚ ਇੱਥੇ ਕਿੰਨੀਆਂ ਜੋਬ ਘੱਟ ਹੁੰਦੀਆਂ ਸੀ, ਕਦੇ ਮਿਲਦੀਆਂ ਨਹੀਂ, ਬਹੁਤ ਘੱਟ ਮਿਲਦੇ, ਪ੍ਰੋਸੈਸ ਵਰਕ ਦੀ ਜੋਬ ਲਈ ਵੀ ਤੁਹਾਨੂੰ ਕਾਫੀ ਸਟਰਗਲ ਕਰਨਾ ਪੈਂਦਾ ਸੀ। ਲੇਕਿਨ ਅੱਜ ਕੱਲ੍ਹ ਤੁਸੀਂ ਦੇਖੋ, ਆਸਟ੍ਰੇਲੀਆ ਦੇ ਕਈ ਫੈਕਟਰੀਆਂ ਦੇ ਬਾਹਰ ਲਿਖਿਆ ਹੁੰਦਾ, ਇੰਪਲੋਈਜ਼ ਵਾਂਟਡ, ਲੇਬਰ ਵਾਂਟਡ, ਇਫ ਯੂ ਵਾਂਟ ਟੂ ਡੂ ਇੰਪਲੋਈ ਯੋਰ ਸੈਲਫ, ਅਪਲਾਈ ਇਨਸਾਈਡ। ਤਾਂ ਇਹ ਗੱਲਾਂ ਦੇਖ ਲਓ ਬਈ, ਇੱਥੇ ਉਹ ਜਿਹੜੀਆਂ ਗੱਲਾਂ ਸੀ, ਸੁਪਨਿਆਂ ਦੇ ਵੀ ਸੋਚਦੇ ਹੁੰਦੇ ਸੀ ਵੀ ਕਿੱਦਾਂ ਲਿਖ ਹੋ ਸਕਦਾ, ਸਾਨੂੰ ਬੰਦੇ ਚਾਹੀਦੇ ਹੈ, ਤਾਂ ਇੰਪਲਾਇਮੈਂਟ ਤਾਂ ਜਾਣੀ ਇਹ ਤਾਂ ਹੋ ਹੀ ਨਹੀਂ ਸਕਦਾ। ਲੇਕਿਨ ਹੁਣ ਦੇਖ ਵੀ ਲਿਆ, ਪ੍ਰਤੱਖ ਵੀ ਦੇਖ ਲਿਆ, ਜਿੱਦਾਂ ਹੁਣ ਪੋਪੂਲੇਸ਼ਨ ਦੁਨੀਆ ਦੀਆਂ ਸ਼ਰਿੰਕ ਕਰ ਰਹੀ ਆ, ਇਹ ਸਮੱਸਿਆ ਤਾਂ ਹੋਰ ਵਧੂਗੀ। ਪੋਪੂਲੇਸ਼ਨ ਜਿਸ ਵੇਲੇ ਵੱਧਦੀ ਆ, ਜਿੱਦਾਂ ਹੁਣ ਇੰਡੀਆ ਦੀ ਪੋਪੂਲੇਸ਼ਨ, ਚਾਈਨਾ ਦੀ ਪੋਪੂਲੇਸ਼ਨ ਵੱਧਦੀ, ਉਹਨਾਂ ਦੀ ਜਿਹੜੀ ਇੰਟਰਨਲ ਇਫੈਕਟਿਵ ਡਿਮਾਂਡ ਆ ਉਹ ਬਹੁਤ ਵੱਧਦੀ ਆ। ਜਿਸ ਵੇਲੇ ਇਫੈਕਟਿਵ ਡਿਮਾਂਡ ਵੱਧਦੀ ਆ, ਉੱਥੇ ਪ੍ਰੋਡਕਸ਼ਨ ਵੀ ਜ਼ਿਆਦਾ ਹੁੰਦੀ ਆ ਤਾਂ ਇੰਪਲੋਇਮੈਂਟ ਵੀ ਜ਼ਿਆਦਾ ਮਿਲਦੀ ਆ। ਜਿਹੜੀ ਪੋਪੂਲੇਸ਼ਨ ਵਧਣਾ ਭਾਰਤ ਦੇ ਲਈ ਜਾਂ ਚੀਨ ਦੇ ਲਈ ਨੁਕਸਾਨਦਾਇਕ ਨਹੀਂ ਹੈ, ਇੱਕ ਤਾਂ ਵਰਦਾਨ ਆ। ਇਹ ਉਹਨਾਂ ਲਈ ਵਰਦਾਨ ਨਹੀਂ ਆ ਜਿਨ੍ਹਾਂ 'ਚ, ਜਿਨ੍ਹਾਂ ਦੇਸ਼ਾਂ ਵਿੱਚ ਮਾਈਗ੍ਰੇਟ ਹੋ ਕੇ ਲੋਕ ਜਾਂਦੇ ਆ, ਉਹਨਾਂ ਦੇਸ਼ਾਂ ਦੇ ਲਈ ਵੀ ਇਹ ਦੋ ਦੇਸ਼ ਜਿਹੜੇ ਬੜੇ ਵਰਦਾਨ ਬਣੇ ਹੋਆ, ਕਿ ਉਹਨਾਂ ਦੇਸ਼ਾਂ ਤੋਂ, ਉਹਨਾਂ ਭਾਰਤ ਤੇ ਚਾਈਨਾ ਦੇ ਵਿੱਚੋਂ ਜਿਹੜੇ ਵੀ ਓਵਰ ਪਾਪੂਲੇਟਡ ਦੇਸ਼ ਆ, ਉੱਥੋਂ ਮਾਈਗ੍ਰੇਟ ਹੋ ਕੇ ਸਕਿਲਡ ਵਰਕਰ ਦੂਜੇ ਦੇਸ਼ਾਂ ਵਿੱਚ ਜਾ ਕੇ ਕੰਮ ਕਰ ਰਹੇ ਆ। ਤੁਸੀਂ ਇਸ ਗੱਲ ਦੇ ਕਿੰਨੇ
ਨਹੀਂ
ਕਿੰਨੇ ਕੁ ਸਹਿਮਤ ਹੈ?
ਨਹੀਂ ਦੇਖੋ, ਜਿਹੜੀ ਇੰਡੀਆ ਅਤੇ ਚਾਈਨਾ ਦੀ ਪਾਪੂਲੇਸ਼ਨ ਹੈ ਵੱਧ ਹੈ, ਉਹਦੇ ਨਾਲ ਪ੍ਰੋਡਕਟਿਵਿਟੀ ਜਿਹੜੀ ਹੈ ਇੰਡੀਆ ਦੀ, ਉਹ ਪੋਟੈਂਸ਼ੀਅਲ ਬਹੁਤ ਵੱਧ ਜਾਂਦਾ ਵੀ ਆਪਾਂ
ਪੋਟੈਂਸ਼ੀਅਲ ਬਹੁਤ ਵਧੀਆ।
ਫੈਕਟਰੀ ਇੱਥੇ ਲਾਈਏ। ਹੁਣ ਅਸੀਂ ਹੈ, ਅਸੀਂ ਇੱਥੋਂ ਜਾ ਕੇ ਆਸਟ੍ਰੇਲੀਅਨ ਕੰਪਨੀਆਂ ਜਾਂ ਹੋਰ ਕੰਪਨੀਆਂ ਭਾਰਤ ਦੇ ਵਿੱਚ ਕਾਲ ਸੈਂਟਰ ਕਿਉਂ ਬਣਾ ਰਹੀਆਂ? ਕਿਉਂਕਿ ਲੋਕ ਅਵੇਲੇਬਲ ਹੈ ਕੰਮ ਕਰਨ ਲਈ, ਉੱਥੇ ਜੋਬ ਮਾਰਕੀਟ ਦੇ ਵਿੱਚ ਬੜੀ ਅਵੇਲੇਬਿਲਿਟੀ ਹੈ ਕੰਮਿਆਂ ਦੀ, ਸੋ ਉਹ ਇੱਕ ਪੋਟੈਂਸ਼ੀਅਲ ਹੈ। ਦੂਜੀ ਗੱਲ ਹੈ, ਜਿਹੜੇ ਉੱਧਰੋਂ ਬਾਹਰੋਂ ਬਾਹਰ ਆਉਂਦੇ ਆ ਛੱਡ ਕੇ ਪਰਿਵਾਰ, ਜਿੱਦਾਂ ਅਸੀਂ ਆ ਗਏ ਹਾਂ, ਉਹ ਵੀ ਨੈੱਟ ਨੈੱਟ ਗੇਨ ਹੈ ਪੰਜਾਬ ਨੂੰ। ਕਈ ਵਾਰੀ ਨਾ ਮੈਂ ਉੱਥੇ ਇੱਕ ਦੁਕਾਨ 'ਤੇ ਖੜਾ, ਨਵਾਂ ਸ਼ਹਿਰ ਕੈਮਿਸਟ ਦੀ ਦੁਕਾਨ 'ਤੇ, ਅਤੇ ਉਹਨੇ ਮੈਨੂੰ ਪਛਾਣਿਆ ਨਹੀਂ। ਮੈਂ ਨਾ ਪਰਨਾ ਬੰਨ ਕੇ ਚਲੇ ਗਿਆ ਵੈਸੇ ਹੀ, ਅਤੇ ਸਰਦੀਆਂ ਦੇ ਦਿਨ ਸੀਗੇ, ਮੈਂ ਗੋਲੀ ਚੱਕਣੀ ਸੀ ਸਵੇਰੇ, ਵੈਸੇ ਹੀ ਚਲੇ ਗਿਆ ਮੈਂ, ਅਤੇ ਉਹਨੇ ਮੈਨੂੰ ਪਛਾਣਿਆ
ਡਾਲਰ
ਨਹੀਂ।
ਤੁਸੀਂ ਕਿਹਾ ਨਹੀਂ, ਉਦਾਂ ਅਸੀਂ ਜਾ ਕੇ ਪਰਨਾ ਵੀ ਬੰਨ ਲਈਦਾ, ਕਈ ਵਾਰੀ ਕਮੀਜ਼ ਵੀ ਦੂਜੀ ਵਾਰ ਡਾਲਰ ਡਾਲਰ ਕਰੀ ਜਾਂਦਾ, ਉੱਥੋਂ
ਹਾਂ
ਪਛਾਣ ਲੈਂਦੇ
ਨਹੀਂ,
ਹੋ ਕਈ
ਆਪਾਂ
ਵਾਰ।
ਫਿਰ ਉਹ ਫੀਲਿੰਗ ਆਉਣ ਨਹੀਂ ਦਿੱਤੀ ਬਾਹਰ ਵਾਲੀ, ਦੇਸੀ ਜੀ ਪੰਜਾਬੀ ਬੋਲਦੇ ਹੁੰਦੇ ਆ, ਅਤੇ ਉਹ ਗੱਲਾਂ ਕਰਨ ਲੱਗ ਗਏ ਵੀ ਉਹ ਬਾਹਰ ਚਲੇ ਗਿਆ। ਉਹ ਨਾ ਫਿਰ ਆਪਣਾ ਲੱਗ ਗਿਆ ਕਰਨ, ਮਾਲਕ ਜਿਹੜਾ ਸੀ ਉਹ, ਲਾ ਇੱਥੋਂ ਤਾਂ ਪੈਸੇ ਬਾਹਰ ਜਾਈ ਜਾਂਦੇ, ਜ਼ਮੀਨਾਂ ਵੇਚ ਵੇਚ ਕੇ ਬਾਹਰ ਜਾਈ ਜਾਂਦੇ, ਬਹੁਤ ਪੈਸਾ ਜਾ ਰਿਹਾ ਬਾਹਰ, ਉਹ ਜਾ ਰਿਹਾ। ਅਤੇ ਮੈਂ ਨਾ ਕੋਈ ਰਿਐਕਸ਼ਨ ਨਹੀਂ ਕੀਤਾ, ਹਾਲਾਂਕਿ ਮੈਨੂੰ ਅੰਕੜੇ ਸਾਰੇ ਪਤਾ ਆ, ਅਤੇ ਮੈਂ ਕਿਹਾ ਆਪਾਂ ਸੁਣੀਏ ਤਾਂ ਸਹੀ, ਇਹ ਕਰਦੇ ਕੀ ਗੱਲਾਂ? ਅਤੇ ਹਾਂਜੀ ਹਾਂਜੀ ਜੀ, ਇਹ ਤਾਂ ਪੰਜਾਬ ਉੱਜੜ ਜਾਣਾ ਜੀ, ਇਹ ਤਾਂ ਪੰਜਾਬ ਐਂ ਹੋ ਜਾਣਾ ਜੀ, ਇਹ ਤਾਂ ਪੰਜਾਬ 'ਚ ਬਾਹਰ ਚਲੇ ਜਾਣਾ, ਇਹ ਤਾਂ ਸਾਰਾ ਪੈਸਾ ਬਾਹਰ ਜਾ ਰਿਹਾ, ਜ਼ਮੀਨਾਂ ਪਿੰਡਾਂ ਵਾਲੇ ਵੇਚੀ ਜਾ ਰਹੇ। ਉਹ ਆਪ ਸ਼ਹਿਰ 'ਚ ਰਹਿ ਰਹੇ ਸੀ, ਅਤੇ ਮੈਂ ਸੋਚਿਆ, ਮੈਂ ਕਿਹਾ ਜਿਹੜੇ ਤੁਸੀਂ ਕਰੋੜਾਂ ਰੁਪਏ ਫਾਰਮੇਸੀਆਂ 'ਚੋਂ ਬਣਾ ਰਹੇ ਹਾਂ, ਇਹ ਤੁਸੀਂ ਕਿਹੜੇ ਇੱਥੇ ਤੁਸੀਂ ਮਲਟੀ ਸਟੋਰੀ ਬਿਲਡਿੰਗਾਂ ਖੜੀਆਂ ਕਰ ਦਿੱਤੀਆਂ, ਤੁਸੀਂ ਵੀ ਤਾਂ ਬਾਹਰੇ ਭੇਜ ਰਹੇ ਹੋ ਦੋ ਨੰਬਰ 'ਚ ਕਿਤੇ ਨਾ ਕਿਤੇ ਪੈਸੇ,
ਹਾਂਜੀ
ਹੈ ਨਾ,
ਹਾਂਜੀ ਹਾਂਜੀ
ਅਤੇ ਉਹ ਜਿਹੜਾ ਪੈਸਾ ਤੁਹਾਡੇ ਪੈਸਾ ਤੁਸੀਂ ਜਨਰੇਟ ਹੁੰਦਾ, ਉਹ ਪਿੰਡਾਂ ਵਾਲਿਆਂ ਤੋਂ ਹੀ ਜਨਰੇਟ ਹੁੰਦਾ ਨਾ, ਦਵਾਈਆਂ ਦਾ, ਪਿੰਡਾਂ ਵਾਲਿਆਂ ਦਾ ਪੈਸਾ ਤੁਸੀਂ ਚੱਕ ਕੇ ਦੂਏ ਸ਼ਹਿਰਾਂ 'ਚ ਜਾ।
ਅਮਨਦੀਪ ਇੱਕ ਆਮ ਗੱਲ ਕਹੀ ਜਾਂਦੀ ਹੈ ਪੰਜਾਬ ਦੇ ਵਿੱਚ ਵੀ, ਈਵਨ ਹਿੰਦੁਸਤਾਨ ਦੇ ਵਿੱਚ ਵੀ, ਜਿਹਨਾਂ ਸਟੇਟਾਂ 'ਚੋਂ ਬਾਹਰ ਜਾਂਦੇ ਆ ਲੋਕ, ਕਿ ਬ੍ਰੇਨ ਡਰੇਨ ਹੋ ਰਹੀ ਹੈ। ਇਹ ਬ੍ਰੇਨ ਡਰੇਨ ਨਹੀਂ ਹੋ ਰਹੀ, ਬ੍ਰੇਨ ਗੇਨ ਹੋ ਰਹੀ ਹੈ। ਤੁਸੀਂ ਗੇਨ ਕਰਦੇ ਆ, ਜੇ ਜਿਸ ਵੇਲੇ ਪ੍ਰਵਾਸੀ ਬਾਹਰ ਜਾਂਦੇ ਆ, ਭਾਰਤ ਨੂੰ ਪੈਸੇ ਭੇਜਦੇ ਆ, ਉੱਥੇ ਇੱਕ ਤਾਂ ਉੱਥੇ ਦੀ ਅਨਪਲੋਇਮੈਂਟ ਨੂੰ ਥੋੜ੍ਹਾ ਘੱਟ ਕਰਦੇ ਆ, ਉੱਧਰ ਚਲ ਜਾਂਦੇ ਆ, ਉੱਥੇ ਜਾ ਕੇ ਆਪਣੇ ਦੇਸ਼ ਨੂੰ ਪੈਸੇ ਭੇਜਦੇ ਆ, ਆਪਣੇ ਦੇਸ਼ ਦਾ ਮੋਹ ਵੀ ਜ਼ਾਹਰ ਕਰਦੇ ਆ। ਤੇ ਮੇਰੇ ਖਿਆਲ ਦੇ ਬ੍ਰੇਨ ਗੇਨ ਹੋ ਰਿਹਾ ਜਿਸ ਵੇਲੇ ਤੁਸੀਂ ਆਪਣੇ ਦੇਸ਼ ਤੋਂ ਬਾਹਰ ਜਾ ਕੇ ਦੂਜੇ ਦੇਸ਼ 'ਚ ਪੈਸਾ ਕਮਾ ਕੇ ਆਪਣੇ ਦੇਸ਼ ਨੂੰ ਪੈਸਾ ਭੇਜਦੇ ਆ, ਉਹ ਬ੍ਰੇਨ ਗੇਨ ਆ, ਨਾ ਕਿ ਬ੍ਰੇਨ ਡਰੇਨ ਆ।
ਹਾਂ ਉਹ ਇਹ ਗੱਲ ਤਾਂ ਸਹੀ ਆ, ਪਰ ਜਿਹੜੇ ਨੈੱਟ ਹੈ ਪੰਜਾਬ ਨੂੰ ਫਾਇਦਾ ਹੋ ਰਿਹਾ, ਉਹ ਜਿੰਨਾ ਪੈਸਾ ਇੱਧਰੋਂ ਉੱਧਰ ਨੂੰ ਜਾਂਦਾ ਆ ਉਹ ਹੁਣ ਮੈਨੂੰ ਐਗਜ਼ੈਕਟ ਫਿਗਰ ਨਹੀਂ ਪਤਾ, ਪਰ ਤਕਰੀਬਨ 80% ਦੇ ਕਰੀਬ ਪੰਜਾਬ ਨੂੰ ਫਾਇਦਾ ਹੋ ਰਿਹਾ। ਜੇ NRI ਪੈਸਾ ਬਾਹਰ ਉੱਥੇ ਨਾ ਜਾਵੇ, ਵਿਆਹ ਸ਼ਾਦੀਆਂ ਨਾ ਹੋਣ, ਮੈਡੀਕਲ ਟੂਰਿਜ਼ਮ ਨਾ ਹੋਵੇ, ਹੈ ਨਾ, ਮੈਰਿਜ ਟੂਰਿਜ਼ਮ ਨਾ ਹੋਵੇ, ਰਿਲੀਜੀਅਸ ਟੂਰਿਜ਼ਮ ਨਾ ਹੋਵੇ, ਇਹ ਤਿੰਨ ਬਹੁਤ ਵੱਡੇ ਸੈਕਟਰ ਨੇ ਜਿਹਦੇ ਵਿੱਚ NRI ਪੈਸਾ ਵਾਪਸ ਇੰਡੀਆ ਭੇਜ ਰਿਹਾ, ਪੰਜਾਬ ਭੇਜ ਰਿਹਾ, ਅਤੇ ਜਿੰਨਾ ਉੱਧਰੋਂ ਆ ਰਿਹਾ ਉਹ ਸਿਰਫ 20% ਹੈ, 80% ਜਿਹੜਾ ਪੈਸਾ ਵਾਪਸ ਹੈ, ਨੈੱਟ ਗੇਨ ਹੋ ਰਿਹਾ ਹੈ, ਹੈ ਨਾ। ਸੋ ਉਹ ਭਾਰਤ ਨੂੰ, ਪਰ
80% ਗੇਨ ਆ।
ਦੂਜੇ ਪਾਸੇ ਭਾਜੀ ਆਸਟ੍ਰੇਲੀਆ ਵਰਗੇ ਦੇਸ਼ ਜਿਹੜੇ ਜਿੱਥੇ ਕਾਮਿਆਂ ਦੀ ਲੋੜ ਹੈ, ਇਹਨਾਂ ਨੂੰ ਵੈਸੇ ਤਾਂ ਘਾਟਾ ਹੀ ਹੈ, ਇਹ ਵੀ ਹੁਣ ਇਹਨਾਂ ਨੂੰ ਵੀ ਕੰਪਰੋਮਾਈਜ਼ ਕਰਨਾ ਪੈ ਰਿਹਾ ਹੈ ਨਾ, ਵੀ ਯਾਰ ਇਹਨਾਂ ਦਾ ਕੰਮ ਨਹੀਂ ਚੱਲਣਾ, ਨਹੀਂ ਤਾਂ ਇਹਨਾਂ ਦੇ ਘਾਹ ਨਹੀਂ ਘੱਟ ਹੋਣੇ, ਇਹਨਾਂ ਦੇ ਟਾਈਲਾਂ ਨਹੀਂ ਲੱਗਣੀਆਂ, ਇਹਨਾਂ ਦੀ ਪਲੰਬਿੰਗ ਨਹੀਂ ਹੋਣੀ, ਇਹਨਾਂ ਨੂੰ ਵੀ ਕੰਪਰੋਮਾਈਜ਼ ਕਰਨਾ ਪੈਣਾ। ਚਲੋ ਕੋਈ ਗੱਲ ਨਹੀਂ ਯਾਰ, ਜੇ ਥੋੜ੍ਹਾ ਬਹੁਤਾ ਪੈਸਾ ਇਹਨੇ ਵਾਪਸ ਵੀ ਭੇਜ ਦੇਣਾ ਆਪਣੇ ਦੇਸ਼ ਨੂੰ ਤਾਂ ਕੋਈ
ਕੋਈ
ਗੱਲ
ਗੱਲ
ਨਹੀਂ,
ਨਹੀਂ।
ਹੈ ਨਾ। ਹੁਣ ਇਹੀ ਜਿਹੜੀ ਖੁੰਦਕ ਹੈ ਇਹਨਾਂ ਦੇ ਮਨ ਦੇ ਵਿੱਚ, ਵੀ ਜਿਹੜਾ ਜਿਹੜਾ ਮਾਈਗ੍ਰੈਂਟ ਹੈ ਉਹ ਪੈਸਾ ਵਾਪਸ ਭੇਜਦੇ ਆ, ਉਹ ਖੁੰਦਕ ਹੀ ਇਹਨਾਂ ਨੂੰ, ਉਹ ਪੈਸਾ ਜਿਹੜਾ ਵਾਪਸ ਜਾ ਰਿਹਾ ਆ ਉਹੀ ਇਹਨਾਂ ਨੂੰ ਸਿਰਫ ਮੋਟੀਵੇਟ ਕਰਦਾ ਵੀ ਯਾਰ ਇਹ ਪੈਸਾ ਰੋਕਣ ਵਾਸਤੇ ਇਹਨਾਂ ਨੂੰ ਯਾਰ ਇੱਥੇ ਹੀ ਪੱਕੇ ਕਰ ਦਿਓ। ਚਾਹੁੰਦੇ ਕੋਈ, ਇਹ ਵੀ ਨਹੀਂ ਹੈਗੇ ਵੀ ਪੱਕੇ ਕਰਨੇ, ਕੋਈ ਵੀ ਨਹੀਂ ਚਾਹੁੰਦਾ ਪੱਕੇ ਕਰਨਾ,
ਮਜਬੂਰੀ ਚ
ਉਹ ਜਿਹੜੇ ਪੈਸੇ ਦਾ ਪੁੱਤ ਹੈ ਨਾ, ਜਿਹੜੇ ਜਿਹੜੇ ਹਾਂ ਜਿਹੜੇ ਪੈਸੇ ਦੀ ਜਿਹੜੀ ਉਹ ਇੱਕ ਇੱਕ ਫੈਕਟਰ ਹੈ ਵੀ ਯਾਰ ਇਹ ਇੱਥੇ ਕਮਾ ਕੇ ਇਹ ਵਾਪਸ ਭੇਜੀ ਜਾ ਰਹੇ ਆ, ਪੈਸਾ ਇੱਥੇ ਕਿੱਦਾਂ ਰੱਖਿਆ, ਇਹ ਤਾਂ ਰੱਖਿਆ ਜਾਵੇ ਇਹਨਾਂ ਨੂੰ ਇੱਥੇ ਪੱਕੇ ਕਰ ਲਓ।
ਮਤਲਬ ਕਹਿਣਾ
ਹਾਂ,
ਜਿੱਦਾਂ ਮਲਾਹ ਨੇ ਮਾਸਟਰ ਬਿਠਾ
ਜਿੱਦਾਂ
ਲਏ ਸੀ,
ਮਾਸਟਰ ਜਿੱਦਾਂ ਮਲਾਹ ਨੇ ਮਾਸਟਰਾਂ ਨੂੰ ਸ਼ਰਾਬ ਪਿਲਾਈ ਸੀ ਪਿੰਡ ਦੇ ਨਿਆਣੇ ਪੱਕੇ ਕਰਾਉਣ ਨੂੰ, ਇਹ ਇਹ ਐਗਜੈਕਟਲੀ ਇਹ ਕੰਟਰੀ ਤਾਂ ਪੱਕੇ ਕਰ ਰਿਹਾ। ਉਹ ਦੇਖੋ ਵੀ ਪੱਕੇ ਵੀ ਕਿੱਦਾਂ ਕਰ ਰਹੇ ਆ, ਚੋ ਚੋ ਕੇ ਪੱਕੇ ਕਰ ਰਹੇ ਆ, ਤੜਫਾ ਤੜਫਾ ਕੇ ਪੱਕੇ ਕਰ ਰਹੇ ਆ, ਹੈ ਨਾ। ਵੀ ਗੁੱਡ ਪਾਰਟ ਆਫ ਤੁਹਾਡੀ ਜ਼ਿੰਦਗੀ ਜਿਹੜੀ ਜਵਾਨੀ ਹੈ ਨਾ ਮਾਈਗ੍ਰੈਂਟਸ ਦੀ, ਉਹ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਲੇਖੇ ਲੱਗ ਜਾਂਦੀ ਆ, ਸਿੱਧੀ ਜੀ ਗੱਲ।
ਹਾਂਜੀ
ਮਤਲਬ ਮੀਂਗਣਾ ਪਾ ਕੇ ਦੁੱਧ ਦਿੰਦੇ ਆ, ਉਹ ਇਹਨਾਂ ਨੂੰ ਕਰਨਾ ਪੈ ਰਿਹਾ ਪੱਕੇ, ਚਾਹੁੰਦੇ ਇਹ ਹੈ ਨਹੀਂ ਉਦਾਂ ਪੱਕੇ ਕਰਨੇ, ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ।
ਸੰਦੀਪ ਚਲੋ ਇਹ ਗੱਲ ਕਰਦੇ, ਇੱਕ ਹੋਰ ਗੱਲ ਅੱਜ ਕਰੋ ਤੁਸੀਂ, ਇੱਕ ਤਾਂ ਸੁਖਬੀਰ ਬਾਦਲ ਦੀ ਗੱਲ ਉਹ ਇਨਡਾਇਰੈਕਟਲੀ ਕਰਦੇ ਆ, ਡਾਇਰੈਕਟਲੀ ਨਹੀਂ ਕਰਦੇ। ਹੁਣ ਜਿਹੜੀ ਵਟਸਐਪ ਤੇ ਜਿਹਦਾ ਕਮੈਂਟ ਆ ਰਹੇ ਆ ਜੀ, ਵਟਸਐਪ ਤੇ ਕੋਈ ਵੀ ਗੱਲ ਹੋ ਜਵੇ, ਇਹਦੇ ਦੇ ਪਿੱਛੇ ਜੀ RSS ਦਾ ਹੱਥ ਆ, ਇਹਦੇ ਪਿੱਛੇ ਪਾਕਿਸਤਾਨ ਦਾ ਹੱਥ ਆ, ਇਹ ਜਾਣ ਬੁੱਝ ਕੇ ਕਰਾਈ ਗਈ ਆ, ਇਹ ਫਲਾਨਾ ਆ, ਇਹ ਫਲਾਨਾ, ਇੱਦਾਂ ਨਹੀਂ ਹੋਣੀ ਚਾਹੀਦੀ, ਉੱਦਾਂ ਨਹੀਂ ਹੋਣੀ ਚਾਹੀਦੀ ਹੈ। ਜਿਸ ਵੇਲੇ ਤੇ ਕਰੋੜਾਂ ਦੀ ਆਬਾਦੀ ਆ, ਉਹਦੇ ਵਿੱਚੋਂ ਵਿਚਾਰ ਤਾਂ ਵੱਖ ਵੱਖ ਹੋਣੇ ਹੋਣੇ ਆ। ਤੁਸੀਂ ਇਹਦੇ ਨਾਲ ਕਿੰਨੇ ਕੁ ਸਹਿਮਤ ਆ? ਜਿਹੜੀ ਆ ਵਟਸਐਪ ਤੇ ਟਿੱਪਣੀਆਂ ਹੁੰਦੀਆਂ, ਵਟਸਐਪ ਤੇ ਵੀਡੀਓ ਪਾਈਆਂ ਜਾਂਦੀਆਂ, ਵਟਸਐਪ ਤੇ ਜਿਹੜਾ ਸ਼ੋਰ ਮਚਾਇਆ ਜਾਂਦਾ, ਕਿੰਨੇ ਕਿੰਨੇ ਕੁ ਸਹਿਮਤ ਆ ਇਹਦੇ ਨਾਲ ਤੁਸੀਂ?
ਉਹ ਤਾਂ ਗੱਲ
ਅਸਲੀਅਤ ਕਿੰਨੀ
ਨਹੀਂ ਨਹੀਂ ਉਹ ਗੱਲ ਇਹ ਹੈ ਵੀ ਜਿਹੜੀ ਗੱਲ ਆਪ ਨੂੰ ਸਮਝ ਨਾ ਆਵੇ ਉਹ ਕਹਿ ਦਿਓ ਵੀ RSS ਨੇ ਕਰਵਾਈ ਆ, ਜਾਂ ਜਿਹੜੀ ਤੁਸੀਂ ਗੱਲ
ਹਾਂਜੀ
ਆਰਗੂਮੈਂਟ ਤੁਸੀਂ ਹਾਰਨਾ ਚਾਹੁੰਦੇ ਆ ਜਾਂ ਹਾਰ ਜਾਣਾ ਆ, ਚਾਹੁੰਦੇ ਨਹੀਂ ਤੁਸੀਂ ਹਾਰ ਜਾਣਾ, ਉੱਥੇ ਕਹਿ ਦਿਓ ਜੀ ਪਾਕਿਸਤਾਨ ਦਾ ਹੱਥ ਹੈ, ਅਮਰੀਕਾ ਵਾਲਿਆਂ ਨੇ ਰਸ਼ੀਆ ਲੱਭਿਆ ਵੀ ਇਹ ਜੀ ਰਸ਼ੀਆ ਦਾ ਹੱਥ ਹੈ ਨਾ, ਇਹ ਫੋਰਨ ਇੰਟਰਫੇਰੈਂਸ ਹੋ ਗਈ ਹੈ। ਸੋ ਕਿਸੇ ਨਾ ਕਿਸੇ ਹਰੇਕ ਬੰਦੇ ਨੇ ਹਰੇਕ ਚੀਜ਼ ਨੇ ਮਤਲਬ ਹਰੇਕ ਪਰਸਨੈਲਿਟੀ ਨੇ ਕੋਈ ਨਾ ਕੋਈ ਫਾਲ ਬੈਕ ਰੱਖਿਆ ਹੋਇਆ ਜਿਹਦੇ 'ਤੇ ਗੱਲ ਉਹਨੇ ਮੜਨੀ ਹੁੰਦੀ ਹੈ, ਹੈ ਨਾ। ਪਿੰਡ 'ਚ ਇਹੋ ਜਿਹੇ ਬੰਦੇ ਹੁੰਦੇ ਆ ਵੀ ਕੋਈ ਗੱਲ ਹੋ ਗਈ, ਉਹ ਫਲਾਨੇ ਬੰਦੇ ਦਾ ਯਾਰ ਉਹਦੇ ਕਾਰਨ ਹੋ ਗਿਆ ਇਹ ਸਾਰਾ ਕੁਛ, ਹੈ ਨਾ, ਅਤੇ ਸ਼ੱਕ ਦਾ
ਹਾਂਜੀ
ਹੈ ਨਾ ਉਹ ਬਣਾਇਆ ਹੁੰਦਾ। ਸੋ ਇਸ ਕਰਕੇ ਨਾ ਇਹ ਜੋ
ਮੇਰਾ ਮੁੰਡਾ ਪੜਿਆ ਨਹੀਂ, ਫਲਾਨੇ ਦੇ ਮੁੰਡੇ ਨੇ
ਉਹਨੇ
ਮੇਰੇ
ਪੜ੍ਹ
ਮੁੰਡੇ
ਨਹੀਂ
ਨੂੰ ਖਰਾਬ
ਦਿੱਤਾ,
ਕਰਤਾ,
ਉਹਨੇ ਖਰਾਬ ਕਰਤਾ, ਹੁਣ ਇੱਦਾਂ ਨਹੀਂ ਪਤਾ
ਜਗਦੀਸ਼
ਉਹਨੇ
ਦਾ
ਸਾਰਾ
ਮੁੰਡਾ
ਪਿੰਡ
ਜਿਹੜਾ ਬੜਾ ਆ,
ਸ਼ਬਲੇ
ਨੂੰ ਛੱਡ ਕੇ ਜਿਹੜਾ ਬੜਾ ਜਗਦੀਸ਼ ਦਾ ਮੁੰਡਾ ਆ ਨਾ, ਉਹਨੇ ਮੇਰੇ ਮੁੰਡੇ ਨੂੰ ਨਾ ਮੈਂ ਇਹ ਤੇ ਗਲਤ ਕੰਮ 'ਚ ਪਾ ਦਿੱਤਾ। ਇੱਕ ਵਾਰੀ ਉਹਨੂੰ ਅਨੰਦਪੁਰ ਸਾਹਿਬ ਲੈ ਗਿਆ, ਪਤਾ ਨਹੀਂ ਉੱਥੇ ਜਾ ਕੇ ਕਿਤੇ ਮੇਲੇ ਵਿੱਚ ਉਹਨੂੰ ਕੁਛ ਉਹਨੇ ਪਿਲਾ ਦਿੱਤਾ, ਉਦੋਂ ਤਾਂ ਉਹ ਘਰੇ ਨਹੀਂ ਆਉਂਦਾ। ਉਹ ਮੇਰਾ ਮੁੰਡਾ ਤਾਂ ਹੈਗਾ ਸੋਨਾ, ਉਹਨੇ ਜਗਦੀਸ਼ ਦਾ ਬੜਾ ਮੁੰਡਾ, ਇੱਕ ਤਾਂ ਗਬਲਾ ਮੁੰਡਾ, ਇੱਕ ਬੜਾ ਮੁੰਡਾ, ਉਹਨਾਂ ਨੇ ਬੜਾ ਤੰਗ ਕੀਤਾ। ਅਸੀਂ ਤਾਂ ਹੈਗੇ ਵਧੀਆ ਹੀ, ਪਰ ਜਿਸ ਦੀ ਸੰਗਤ ਮਾੜੀ ਹੋ ਜਾਵੇ ਫਿਰ ਕੀ ਕਰੀਏ, ਫਿਰ ਤੁਸੀਂ ਨਹੀਂ ਰੋਕ ਸਕਦੇ, ਤੁਹਾਡੇ ਕੋਲ ਤਾਂ ਟਾਈਮ ਹੈ ਨਹੀਂ, ਹੈ ਤੁਸੀਂ ਤਾਂ ਆਪਣੇ ਇੱਟਾਂ ਇਕੱਠੇ ਕਰਨ ਲੱਗੇ ਹੋ, ਜਗਦੀਸ਼ ਦੇ ਮੁੰਡੇ ਨੇ ਕੀ ਕਰਨਾ ਜੇ ਤੁਸੀਂ ਉਹਦੇ ਕੋਲ ਜਾਣੇ ਨਾ
ਨਹੀਂ,
ਦੇਵੋ।
ਜਿਹੜੇ ਨਾ ਲੋਕ ਆਰਐਸਐਸ ਨੂੰ ਬਲੇਮ ਦਿੰਦੇ ਆ ਜਾਂ ਕਿਸੇ ਨੂੰ ਦਿੰਦੇ ਆ, ਚਲੋ ਉਹਨਾਂ ਨੇ ਆਪਣੀ ਪਾਲਿਸੀ ਚਲਾਉਣੀ ਆ, ਅਸੀਂ ਆਪਣੀ ਚਲਾਈਏ। ਹੁਣ ਅਸੀਂ ਇੱਥੇ ਦੇਖਦੇ ਹਾਂ ਸਾਡੇ ਆਸਟ੍ਰੇਲੀਆ 'ਚ ਗੁਰੂ ਘਰਾਂ ਦੇ ਵਿੱਚ ਜਾਂ ਜਿੱਥੇ ਅਸੀਂ ਵਿਚਰਦੇ ਹਾਂ, ਅਸੀਂ ਤਾਂ ਉਹਦੀ ਐਗਜ਼ਾਮਪਲ ਦੇਣੀ ਆ। ਮੈਂ ਕਈ ਵਾਰੀ ਕਹਿੰਦਾ ਹੁੰਦਾ ਆਪਣੇ ਬੰਦਿਆਂ ਨੂੰ ਵੀ ਸਾਨੂੰ ਆਰਐਸਐਸ ਦੀ ਲੋੜ ਹੀ ਨਹੀਂ, ਅਸੀਂ ਆਪੇ ਬਥੇਰਾ ਗੰਦ ਪਾ
ਹਾਂਜੀ
ਲਈਦਾ ਆ, ਲੋੜ ਹੀ ਨਹੀਂ। ਉਹ ਆਰਐਸਐਸ ਵਾਲੇ ਤਾਂ ਡਰਦੇ ਆ ਸਾਡੇ ਤੋਂ ਵੀ ਸਾਡਾ ਕਿਤੇ ਨਾਂ ਨਾ ਲਾ ਦੇਣੇ, ਹੈ ਨਾ, ਅਤੇ ਵੀ ਸਾਨੂੰ ਲੋੜ ਹੀ ਨਹੀਂ ਹੈਗੀ। ਜਿਹੜੇ ਜਦੋਂ ਆਰਐਸਐਸ ਨਹੀਂ ਵੀ ਸੀਗੀ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦੇ ਐਂਡ 'ਚ ਕੀ ਹੋਇਆ, ਸਾਰੇ ਮੁੰਡੇ ਮਾਰ ਦਿੱਤੇ, ਸਾਰਾ ਕੁਝ ਕਰਤਾ, ਉਹ ਪ੍ਰਿੰਸ ਨੂੰ ਲੈ ਗਈ ਰਾਣੀ, ਉਹ ਰਾਣੀ ਵੀ ਤਾਂ, ਮੈਂ ਕਈ ਵਾਰੀ ਇਹ ਸੋਚਦਾ ਨਾ, ਉਹ ਵਿਚਾਰੀ ਤਾਂ ਲੈ ਕੇ ਗਈ ਹੈ ਦਲੀਪ ਸਿੰਘ ਨੂੰ, ਉਹ ਉਹਨੂੰ ਲੱਗਦਾ ਸੀਗਾ ਇਹ ਨਹੀਂ, ਇਹ ਵੀ ਮਾਰ ਦੇਣਾ ਹੈ ਜਿਹੜਾ ਇੱਕ ਇੱਕ ਮੁੰਡਾ ਰਹਿੰਦਾ ਹੈ, ਹੈ ਨਾ। ਵੀ
ਹਾਂਜੀ
ਉਹ ਵੀ ਉਦੋਂ ਕਿਹੜੇ ਆਰਐਸਐਸ ਸੀ, ਜੋ ਜੋ ਕਾਂਡ ਉਦੋਂ ਹੋਇਆ ਗੁਰੂ ਸਾਹਿਬ ਵੇਲੇ ਕਿਹੜੇ ਆਰਐਸਐਸ ਸੀ, ਉਹ ਅਸੀਂ ਆਪੇ ਇੱਦਾਂ ਦੇ ਹਾਂ, ਕੋਈ ਚੱਕਰ ਹੀ ਨਹੀਂ ਹੈਗਾ। ਆਰਐਸਐਸ ਤਾਂ ਸਮੇਂ ਸਾਥ ਡਰਦੀ ਆ ਵੀ ਸਾਡਾ ਐਵੇਂ ਨੋਲ ਆਈ ਜਾਂਦੇ ਆ, ਹੈ ਨਾ। ਖੈਰ ਭਾਜੀ, ਇੱਕ ਦੋ ਮੁੱਦੇ ਹੋਰ ਹੈ ਬੜੇ ਜ਼ਰੂਰੀ ਹੈ, ਪਰ ਆਪਾਂ ਪਹਿਲਾਂ ਸੁਨੇਹਾ ਲੈ ਲਈਏ। ਸੁਨੇਹੇ ਦੇ ਵਿੱਚ ਆਹ ਫੋਟੋਆਂ ਭੇਜੀਆਂ ਸੀਗੀਆਂ ਪਰਮਜੀਤ ਸਿੰਘ ਧਾਲੀਵਾਲ ਉਹਨਾਂ ਨੇ, ਇੱਦਾਂ ਦੇਖ ਰਹੇ ਆ ਸਾਨੂੰ।
ਅੱਛਾ, ਕਿੱਥੋਂ?
ਇਹ ਟੀਵੀ, ਆਪਣੇ ਬ੍ਰਿਸਬੇਨ ਤੋਂ ਟੀਵੀ ਤੇ ਚੱਲ ਰਹੇ ਆ ਅਸੀਂ।
ਟੀਵੀ ਚ ਦੇ? ਅੱਛਾ,
ਹਾਂ
ਯਾਰ ਇਹ ਬੜਾ ਟੀਵੀ ਘਰ ਰੱਖਿਆ ਇਦਾਂ, ਉਹਦੇ ਚ
ਹਾਂ
ਇਦਾਂ ਫੋਟੋ ਆਉਂਦੀ ਸਾਡੀ,
ਹਾਂ ਆਹ ਦੇਖੋ ਤਾਂ, ਆਹ ਵਰਜੀਨੀਆ ਆ,
ਆ ਕਮਾਲੀ ਹੋ
ਅਮਰੀਕਾ 'ਚ
ਗਈ
ਵੀ ਇੱਦਾਂ ਹੀ
ਇਹਦੀ।
ਦੇਖਦੇ ਹਾਂ, ਇਹ ਸਾਰੇ ਪਾਸੇ ਅਸੀਂ ਹਾਂ, ਅਮਰੀਕਾ 'ਚ ਵੀ ਅਸੀਂ ਹਾਂ, ਬ੍ਰਿਸਬੇਨ 'ਚ ਵੀ ਅਸੀਂ ਹਾਂ।
ਅਮਨਦੀਪ, ਉਹ ਪਿੰਡ ਵਿੱਚ ਅੱਗੇ ਅਸੀਂ ਰਹਿੰਦੇ ਹੁੰਦੇ, ਸਾਈਕਲ ਵੀ ਨਹੀਂ ਕੋਲ ਹੁੰਦਾ ਸੀ, ਹੁਣ ਟੀਵੀ ਤੇ ਫੋਟੋ ਆਉਣ ਲੱਗ ਪਈ ਤਾਂ ਬੱਲੇ ਬੱਲੇ
ਦੇਖ ਲੈ,
ਕਮਾ
ਚੜ੍ਹਾਈ ਚੜ੍ਹਾਈ ਹੋ ਗਈ।
ਆਦਤ ਹੈ ਨਾ ਘਰ ਆ, ਘਰ ਦੇ ਵਿੱਚ ਦੇ ਰਿਹਾ,
ਹਾਂਜੀ
ਅੰਧੇਰ ਨਹੀਂ ਹੈ,
ਠੀਕ
ਕਿਸੇ
ਹੈ
ਵੇਲੇ ਵੀ ਸਾਨੂੰ ਟੀਵੀ ਤੇ ਲਿਆ ਸਕਦਾ, ਉਹ ਕਿਸੇ ਵੇਲੇ
ਬਿਲਕੁਲ।
ਟੀਵੀ ਤੋਂ ਲਾ ਵੀ ਸਕਦਾ
ਗੁਰਿੰਦਰ
ਜੋ
ਭਾਜੀ,
ਚਾਹੇ ਤਾਂ।
ਵਰਜੀਨੀਆ ਵਾਲੇ ਕਹਿੰਦੇ, ਮੈਨੂੰ ਲੱਗਦਾ ਹੈ ਕਿ ਨੌਕਰੀ ਲਈ ਇਸ਼ਤਿਹਾਰ ਲਾਉਣ ਲਈ ਸਰਕਾਰ ਨੇ ਮਜਬੂਰ ਕੀਤਾ ਹੈ, ਕਿਉਂਕਿ ਬਹੁਤ ਸਾਰੇ ਲੋਕ ਸਰਕਾਰ ਤੋਂ ਮੁਫਤ ਸਕੀਮਾਂ ਅਧੀਨ ਬਹੁਤ ਕੁਝ ਜ਼ਿਆਦਾ ਲਾਹਾ ਲੈ ਜਾਂਦੇ ਨੇ। ਹਾਂਜੀ, ਇਹ ਵੀ ਹੋ ਸਕਦਾ ਜੀ।
ਨਹੀਂ ਇਹ ਵੀ ਹਿਡਨ ਹੋ ਸਕਦਾ, ਪਰ ਕਈ ਵਾਰੀ ਇਨਕਰੇਜ ਕੀਤਾ ਜਾਂਦਾ ਤੁਹਾਨੂੰ, ਜੇ ਤੁਹਾਨੂੰ ਕੋਈ ਇੰਪਲੋਈ ਜਾਣਦਾ ਹੈ ਤਾਂ ਉਹਨੂੰ ਕਹੋ
ਹਾਂ
ਸਾਡੇ ਆ ਕੇ ਗੱਲਬਾਤ ਕਰੇ, ਹੈ ਨਾ, ਸਾਨੂੰ ਚਾਹੀਦੇ ਇੰਪਲੋਈ, ਇੱਦਾਂ ਦੀਆਂ ਗੱਲਾਂ ਵੀ ਹੁੰਦੀਆਂ। ਪਰਸਨਲੀ ਵੀ ਤੁਹਾਨੂੰ ਕਈ ਵਾਰੀ ਇੰਪਲੋਇਰ ਮਿਲਦਾ ਹੈ ਤਾਂ ਕਹਿੰਦਾ ਹੈ ਵੀ ਸਾਡੇ ਕੈਫੇ ਤੇ ਬੰਦਿਆਂ ਦੀ ਜ਼ਰੂਰਤ ਹੈ, ਜੇ ਤੁਹਾਨੂੰ ਕੋਈ ਜਾਣਦਾ ਹੈ, ਜੇ ਕੋਈ ਇੰਡੀਆ ਤੋਂ ਆਏ ਆ ਦੱਸੋ, ਅਸੀਂ ਉਹਨਾਂ ਨੂੰ ਉੱਥੇ ਕੰਮ ਕੰਮ ਦੇ ਦਾਂਗੇ ਆਉਣ। ਅੱਗੇ ਇੱਦਾਂ ਹੁੰਦਾ ਨਹੀਂ ਸੀ, ਹੁਣ ਮੇਰੇ ਕਹਿਣ ਦਾ ਭਾਵ ਇਹ ਹੈ ਵੀ ਟੈਕਨੋਲੋਜੀ ਆਉਣ ਦੇ ਨਾਲ ਜੋਬਾਂ ਵਧੀਆਂ ਆ, ਘਟੀਆਂ ਨਹੀਂ ਹੈ। ਹੁਣ ਇੱਥੇ ਰੋਬਰਟ ਦੀ ਕਹਾਣੀ ਵੀ, ਅਮਨਦੀਪ, ਹੁਣ ਜਪਾਨ ਦੇ ਵਿੱਚ ਜਿਹੜਾ 10,000 ਦੇ ਪਿੱਛੇ 7,000 ਰੋਬਟ ਕੰਮ ਕਰ ਰਿਹਾ। ਰੋਬੋਟ ਨਹੀਂ ਹੁੰਦਾ,
ਰੋਬੋਟ ਰੋਬੋਟ
ਮੈਨੂੰ ਇੱਕ ਦਿਨ ਰਿੱਕੀ ਦਾ ਫੋਨ ਆਇਆ, ਉਹ ਕਹਿੰਦਾ ਕਹਿੰਦਾ ਅੰਕਲ ਜੀ ਜਿੱਦਾਂ ਹੁਣ ਨਾ ਤੁਸੀਂ ਤੇ ਰੋਬਟ ਦੀਆਂ ਗੱਲਾਂ ਕਰਦੇ ਹੀ, ਜਿੱਦਾਂ ਹੁਣ ਸਾਡੇ ਤਾਂ ਕਹਿੰਦਾ ਸਕੂਲ ਵਿੱਚ ਰੋਬਟ ਦੋ ਆ, ਦੋ ਰੋਬਟ ਆ, ਉਹ ਸਾਨੂੰ ਪੜ੍ਹਾਉਂਦੇ ਆ, ਰੋਬਟ ਸਾਨੂੰ ਪੜ੍ਹਾਉਂਦੇ ਆ। ਮੈਂ ਤੁਹਾਨੂੰ ਰੋਬਟ ਪੜ੍ਹਾਉਂਦੇ ਆ, ਆਹੋ ਕਹਿੰਦਾ ਇੱਕ ਮਿਸਟਰ ਸਾਇੰਸ ਵਿੱਚ ਆ ਮਿਸਟਰ ਰੋਬਟ, ਇਹ ਕਹਿੰਦਾ ਇੰਗਲਿਸ਼ ਚ ਆ ਮਿਸਟਰ ਰੋਬਟ, ਕਹਿੰਦਾ ਹੁਣ ਰੋਬਟ ਹੀ ਪੜਾਉਂਦੇ ਆ
ਅੱਛਾ
ਦੋਨੋਂ।
ਅੱਛਾ, ਉਹ ਰੋਬਟ ਦੂਜੇ ਦੀ ਗੱਲ ਕਰਦੇ, ਠੀਕ, ਉਹਨਾਂ ਨਾਂ ਹੀ ਰੋਬਟ,
ਇੱਕ ਕਹਿੰਦਾ ਇੱਕ ਕਮੀਨੀ ਵੀ ਆ,
ਕਮੀਨੀ,
ਮਿਸ ਕਮੀਨੀ,
ਉਹ ਤਾਂ ਮੈਨੂੰ ਯਾਦ ਹੈ, ਤੁਸੀਂ ਮਿਸ ਕਾਮਿਨੀ ਨੂੰ ਕਮੀਨੀ ਕਹੀ। ਭਾਜੀ ਯੋਗੀ ਕਹਿੰਦੇ ਨੇ, ਯੋਗੀ ਕੁਮਾਰ ਉਹਨਾਂ ਨੇ ਕਹਿੰਦੇ ਤੁਸੀਂ ਕੰਟਰਾਡਿਕਟ ਕਰ ਰਹੇ ਹੋ, ਕਹਿੰਦਾ ਪਹਿਲਾਂ ਤੁਸੀਂ ਕਹਿ ਰਹੇ ਸੀਗੇ ਵੀ ਤੁਸੀਂ ਆਪ ਬਹੁਤ ਓਵਰ ਵਰਕ ਕੀਤਾ ਜਦੋਂ ਯੰਗ ਸੀਗੇ। ਹਾਂਜੀ ਹਾਂਜੀ, ਮਤਲਬ ਹੁਣ ਇੱਦਾਂ ਆ ਵੀ ਉਦੋਂ ਤੇ ਹੁਣ ਤੇ ਵਿੱਚ ਬਹੁਤ ਫਰਕ ਹੈ, ਹੁਣ ਮੇਰੀ ਏਜ ਹੋ ਗਈ ਹੈ ਤੇ ਹੁਣ ਮੈਨੂੰ ਗੱਲਾਂ ਜ਼ਿਆਦਾ ਸਮਝ ਆਉਣ ਲੱਗ ਗਈਆਂ ਨੇ, ਪਰ ਕੰਮ ਬਥੇਰਾ ਕੀਤਾ ਸੀ, ਸਾਰੇ ਟੱਬਰ ਨੇ ਹੀ ਕੀਤਾ ਤੇ ਸਾਰੇ ਕਰ ਰਹੇ ਆ, ਪਰ ਮੈਨੂੰ ਇੱਦਾਂ ਲੱਗਦਾ ਕਿ ਜਿਹੜਾ ਅਸੀਂ ਕੰਮ ਵੀ ਨਾ ਕੀਤਾ ਉਹ ਵੀ ਅਸੀਂ ਪਰਿਵਾਰਕ ਤੌਰ ਤੇ ਕੀਤਾ, ਅਸੀਂ ਇਕੱਲੇ ਇਕੱਲੇ ਰਹਿ ਕੇ ਨਹੀਂ ਕੀਤਾ।
ਨਹੀਂ ਨਹੀਂ ਉਹ ਜਿਹੜਾ ਅਸੀਂ ਕੰਮ ਕੀਤਾ, ਮਨਦੀਪ, ਕੰਮ ਕਰਨਾ ਚਾਹੀਦਾ ਨਹੀਂ ਸੀ, ਨਹੀਂ ਉਹ ਐਡੀ ਲੋਡ ਨਹੀਂ ਸੀ, ਉਹ ਜ਼ਿਆਦਾ ਕੰਮ ਕੀਤਾ ਆਪਣੇ ਆਪ ਨੂੰ ਨਾ, ਜਿੱਦਾਂ ਸਟ੍ਰੈਚ ਆਊਟ ਕਰਨ ਵਾਲੀ ਗੱਲ ਸੀਗੀ, ਅਸੀਂ ਤਾਂ ਆਪਣੇ ਐਕਸਪੀਰੀਅੰਸ ਤੋਂ ਗੱਲ ਕਰ ਰਹੇ ਹਾਂ ਵੀ ਇਹ ਤੋਂ ਅਵੋਇਡ ਹੋਇਆ ਜਾ ਸਕਦਾ, ਜੇ ਤੁਸੀਂ ਤੁਹਾਡੀਆਂ ਚਾਹਤਾਂ ਤੁਹਾਡੀਆਂ ਜਿਹੜੀ ਹਸਰਤ ਹੈ ਨਾ ਉਹ ਘੱਟ ਹੋਣ ਤਾਂ ਕੰਮ ਵੀ ਘੱਟ ਹੋ ਸਕਦੇ ਆ। ਐਕਸਪੀਰੀਅੰਸ ਆ, ਜਿੱਦਾਂ ਸਿਆਣੇ ਬੰਦੇ ਨੇ ਹੁਣ ਦੱਸਣਾ ਪਏ ਮੈਂ ਆਹ ਆਹ ਗੱਲਾਂ ਕੀਤੀਆਂ ਤੁਸੀਂ ਨਾ ਕਰੋ, ਹੈ ਨਾ, ਸਾਨੂੰ ਵੀ ਦੱਸਦੇ ਹੁੰਦੇ ਸੀ, ਸਿਆਣੇ ਮੰਨਦੇ ਨਹੀਂ ਹੁੰਦੇ ਸੀ ਅਸੀਂ, ਤੇ ਠੀਕ ਹੈ ਨਾ ਜੀ, ਕੋਂਟਰਾਡਿਕਟਰੀ ਸਟੇਟਮੈਂਟ ਹੈਗੀਆਂ
ਨਹੀਂ,
ਸਾਡੀਆਂ ਇੱਥੇ।
ਦੂਜੀ ਗੱਲ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਜਦੋਂ ਇੱਥੇ ਆਏ ਅਤੇ ਸਾਡੇ ਫਾਦਰ ਸਾਹਿਬ ਵੀ, ਅਤੇ ਉਹਨਾਂ ਨੂੰ ਗਾਈਡੈਂਸ ਜਿਹੜੀ ਕਰਨ ਵਾਲੇ ਬੰਦੇ ਸੀ ਉਹ ਵੀ ਫਰੈਸ਼ ਇਸਟੈਬਲਿਸ਼ ਹੋਣ ਵਾਲੇ ਬੰਦੇ ਹੀ ਸੀਗੇ, ਉਹਨਾਂ ਦੀ ਵੀ ਇਹ ਬਿਰਤੀ ਸੀ,
ਹਾਂਜੀ
ਮਨੋਬਿਰਤੀ ਸੀ ਵੀ ਆਪਾਂ ਕੰਮ ਲਈ ਆਏ, ਆਪਾਂ ਕੰਮ ਕਰੋ ਦੱਬ ਕੇ, ਹੈ ਨਾ। ਉਹ ਦੱਬ ਕੇ
ਹਾਂਜੀ
ਕੰਮ ਕਰੀ ਗਏ, ਮੇਰੇ ਫਾਦਰ ਸਾਹਿਬ ਦੀ ਵੀ ਇਹੀ ਬਿਰਤੀ, ਉਹ ਗਾਂ ਮੈਨੂੰ ਵੀ ਜਿੱਦਾਂ ਅਸੀਂ ਵੀ ਕੰਮ ਕਰੀ ਗਏ। ਹੁਣ ਮੇਰੇ ਫਾਦਰ ਸਾਹਿਬ ਵੀ ਕਹਿੰਦੇ ਆ ਵੀ ਆਪਣੇ ਕੋਲ ਹੁਣ ਠੀਕ ਹੈ, ਆਪਾਂ ਸੈੱਟ ਹੈ, ਅਤੇ ਹੁਣ ਆਪਾਂ ਥੋੜ੍ਹਾ ਰਿਲੈਕਸ ਹੋਈਏ, ਇਸ ਤਰੀਕੇ ਨਾਲ ਨਹੀਂ ਚੱਲ ਸਕਦੇ। ਦੇਖੋ ਫਰੈਸ਼ ਮਾਈਗ੍ਰੇਸ਼ਨ ਦੇ ਵਿੱਚ ਅਗਰ ਤੁਹਾਡੇ ਕੋਲ ਰਿਸੋਰਸਿਸ ਘੱਟ ਹੈ, ਠੀਕ ਹੈ, ਤੇ ਤੁਸੀਂ ਕੰਮ ਤਾਂ ਕਰਨਾ ਹੀ ਆ ਫਿਰ, ਇੱਕ ਦੋ ਤਿੰਨ ਜੋਬ, ਪਰ ਇਦਾਂ ਨਹੀਂ ਹੈਗਾ ਵੀ ਸਾਰੀਆਂ ਤੁਹਾਡੇ ਕੋਲ ਫੈਸਿਲਿਟੀ ਹੈਗੀਆਂ ਐਂਡ ਯੂ ਆਰ ਸਟਿਲ ਡੂਇੰਗ ਦ ਸੇਮ ਥਿੰਗ ਜਿਹੜੀ ਤੁਸੀਂ ਅੱਜ ਤੋਂ 20-25 ਸਾਲ ਪਹਿਲਾਂ ਕਰ ਰਹੇ ਸੀ। ਖੈਰ, ਜਿਹੜੀ ਨੈੱਟ ਭਾਜੀ ਇਨਵੈਸਟਮੈਂਟ ਦੀ ਗੱਲ ਕਰੀਏ, ਫਿਗਰ ਭੇਜਿਆ ਜੋਗਿੰਦਰ ਸ਼ਰਮਾ ਹੋਣਾ ਨੇ, ਕਹਿੰਦੇ ਕਿ 2022 ਦੇ ਅਖੀਰ ਦੇ ਵਿੱਚ ਆਸਟ੍ਰੇਲੀਆ ਦੀ ਸਟਾਕ ਇਨਵੈਸਟਮੈਂਟ ਜਿਹੜੀ ਇੰਡੀਆ ਦੇ ਵਿੱਚ ਸੀ ਉਹ $17.6 ਬਿਲੀਅਨ ਸੀ। ਮਤਲਬ ਜਿਹੜੀ
ਅੱਛਾ ਜੀ,
ਆਸਟ੍ਰੇਲੀਆ ਦੇ ਲੋਕਾਂ ਨੇ, ਗਵਰਨਮੈਂਟ ਨੇ, ਕੰਪਨੀਆਂ ਨੇ ਇੰਡੀਆ 'ਚ ਇਨਵੈਸਟਮੈਂਟ ਕੀਤੀ ਸੀ $17.6 ਬਿਲੀਅਨ। ਅਤੇ ਇੰਡੀਆ ਦੀ ਜਿਹੜੀ ਟੋਟਲ ਇਨਵੈਸਟਮੈਂਟ ਜਿਹੜੀ ਇਨਕਮ ਦਿੰਦੀ ਹੈ ਇੰਡੀਆ ਨੂੰ, ਆਸਟ੍ਰੇਲੀਆ 'ਚ ਪਤਾ ਕਿੰਨੀ ਸੀ 2022 'ਚ?
ਹਾਂਜੀ
34.5 ਬਿਲੀਅਨ, ਡਬਲ।
ਅੱਛਾ ਜੀ,
ਹਾਂ, ਸੋ ਕਹਿ ਲਓ ਕਿ ਜਿੰਨਾ ਪੈਸਾ ਇੰਡੀਆ ਤੋਂ ਇੱਥੇ ਆ ਰਿਹਾ ਆ ਉਹਦੇ ਨਾਲ ਡਬਲ ਵਾਪਸ ਜਾ ਰਿਹਾ ਇੰਡੀਆ। ਸੋ ਇਹ ਅੰਕੜੇ ਨੇ, ਕਈ ਵਾਰੀ ਅਸੀਂ ਇਮੋਸ਼ਨਲ ਹੋ ਕੇ ਗੱਲਾਂ ਕਰਦੀ ਨੇ ਪਰ ਅੰਕੜੇ ਕੁਝ ਹੋਰ ਕਹਿੰਦੇ ਹੁੰਦੇ ਆ। ਰਵਿੰਦਰ ਸਿੰਘ ਸਿਡਨੀ ਵਾਲੇ ਸਾਡੇ ਨਾਲ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਅਤੇ ਫਲੋਰਾ ਭਾਜੀ, ਰਿੱਕੀ ਦੀ ਕੋਈ ਗੱਲ ਸੁਣਾਓ, ਸੁਣਾਤੀ ਜੀ, ਇਹ ਸੁਖਵਿੰਦਰ ਸੋਨ ਭਾਜੀ ਉਹਨਾਂ ਨੇ ਕਿਹਾ ਸੀਗਾ, ਅਤੇ ਤੁਹਾਡਾ ਮੈਸੇਜ ਪੜ੍ਹਨ ਤੋਂ
ਅਗਲੇ ਵੀਕ ਸੁਣਾਵਾਂਗੇ, ਗੱਲ ਤਾਂ ਮੇਰੇ ਕੋਲ ਉਹਨਾਂ ਦੀ ਹੈਗੀ ਆ, ਦੋ ਤਿੰਨ ਗੱਲਾਂ ਹੈਗੀਆਂ ਜਿਹੜੀਆਂ ਉਹਨਾਂ ਨੇ ਪਿਛਲੇ ਹਫ਼ਤੇ ਸੁਣਾਈਆਂ ਸੀਆਂ, ਮੈਂ ਤੁਹਾਨੂੰ ਆਫ ਏਅਰ ਵੀ ਸੁਣਾਈਆਂ ਸੀਆਂ। ਚਲੋ ਅਗਲੇ ਹਫ਼ਤੇ ਲਈ ਰੱਖ ਲਓ।
ਹਾਂਜੀ, ਅਤੇ ਗੌਰਵ ਸ਼ਰਮਾ ਕਹਿੰਦੇ ਨੇ ਕਿ ਇੱਕ ਹੋਰ ਗੱਲ ਵੀ ਹੈ ਕਿ ਆਸਟ੍ਰੇਲੀਆ ਜਾਂ ਅਮਰੀਕਾ, ਕੈਨੇਡਾ ਦੇ ਵਿੱਚ ਜਿਹੜੇ 18 ਸਾਲ ਤੱਕ ਬੱਚੇ ਹੁੰਦੇ ਨੇ ਉਹਨਾਂ ਨੂੰ ਸਰਕਾਰਾਂ ਪਾਲਦੀ ਹੈ ਲੱਖਾਂ ਡਾਲਰ ਲਾ ਕੇ, ਪਰ ਜਿਹੜੇ ਮਾਈਗ੍ਰੇਸ਼ਨ ਹੁੰਦੀ ਆ ਉਹ ਪਲੇ ਪਲਾਏ ਲੈ ਲੈਂਦੇ ਨੇ, ਹੈ ਨਾ। ਅਤੇ ਇਹ ਵੀ ਇੱਕ ਫੈਕਟਰ ਹੈਗਾ ਆ, ਉਹ ਗੱਲ ਉੱਤੇ ਪੈਸਿਆਂ 'ਤੇ ਆ ਜਾਂਦੀ ਆ, ਇਹ ਵੀ ਇੱਕ ਫੈਕਟਰ ਹੈਗਾ, ਪਰ ਇੱਕ ਗੱਲ ਹੈ ਕਿ ਜਿਹੜਾ ਮਾਈਗ੍ਰੈਂਟ ਹੈ ਉਹ ਆਪਣਾ ਪਿੱਛਾ ਜ਼ਰੂਰ ਸਵਾਰੇਗਾ, ਔਰ
ਹਾਂਜੀ
ਉਹ ਜੇ ਇੰਡੀਆ ਰਹਿ ਕੇ ਆਪਣੇ ਦੇਸ਼ ਪਾਕਿਸਤਾਨ ਜਾਂ ਬੰਗਲਾਦੇਸ਼ ਰਹਿ ਕੇ ਸਵਾਰਨਾ ਚਾਹੁੰਦਾ ਹੁੰਦਾ ਤਾਂ 2-3 ਪੀੜ੍ਹੀਆਂ ਲੱਗ ਜਾਣੀਆਂ ਸੀ, ਪਰ ਉਹ 10 ਸਾਲਾਂ ਦੇ ਵਿੱਚ ਆਪਣਾ ਪਿੱਛਾ ਜ਼ਰੂਰ ਸਵਾਰੇਗਾ। ਅਤੇ ਇਸੇ ਕਰਕੇ ਤੁਸੀਂ ਦੇਖੋ ਪੰਜਾਬ ਦੇ ਪਿੰਡ ਪਿੰਡ ਦੇ ਵਿੱਚ ਹਰ ਮਹੱਲੇ 'ਚ ਨਵਾਂ ਘਰ, ਨਵੀਂ ਕੋਠੀ, ਕਿੱਥੋਂ ਆ ਰਿਹਾ? ਖੇਤੀ 'ਚੋਂ ਤਾਂ ਨਹੀਂ ਆ ਰਿਹਾ ਪੈਸਾ, ਬਾਹਰੋਂ ਰਲ ਰਿਹਾ ਪੈਸਾ। ਹਾਂ, ਬਾਹਰੋਂ ਰਲ ਰਿਹਾ ਪੈਸਾ। ਸੋ
ਮੇਰੇ ਜ਼ਹਿਨ ਦੇ ਵਿੱਚ ਗੱਲ ਆਉਂਦੀ ਹੈ, ਸ਼ਾਇਦ ਤੁਹਾਨੂੰ ਚੰਗੀ ਵੀ ਨਾ ਲੱਗੇ, ਕਈਆਂ ਬੰਦਿਆਂ ਨੂੰ ਚੰਗੀ ਵੀ ਨਾ ਲੱਗੇ, ਜਿਸ ਵੇਲੇ ਜ਼ਿਆਦਾ ਪੈਸਾ ਮਾਂ ਬਾਪ ਕਮਾ ਲੈਂਦਾ, ਬੱਚੇ ਕੋਲ ਜ਼ਿਆਦਾ ਪੈਸਾ ਆ ਜਾਂਦਾ ਤੁਹਾਡਾ, ਫਿਰ ਉਹ ਉਜਾੜਦਾ ਆ। ਇੱਥੇ ਆਸਟ੍ਰੇਲੀਆ ਦੇ ਕੀ ਫੈਮਲੀਆਂ 'ਚ ਹੋ ਰਿਹਾ, ਮੈਂ ਸਹਿਮਤ ਹਾਂ
ਪੂਰੀ ਤਰ੍ਹਾਂ ਜੀ, ਬਿਲਕੁਲ। ਉਹ ਫਿਰ ਆਪ ਨਹੀਂ ਨਾ ਕਮਾਈ ਕੀਤੀ ਹੁੰਦੀ ਭਾਜੀ,
ਆਪ ਨਹੀਂ ਕਮਾਇਆ
ਆਪ ਨਹੀਂ ਨਾ,
ਹੁੰਦਾ,
ਉਹ
ਉਹ ਡੈਡੀ
ਜਿਹੜੀਆਂ,
ਦਾ ਕਮਾਇਆ
ਹਾਂ
ਹੁੰਦਾ,
ਡੈਡੀ ਦਾ ਜਾਂ ਬਾਬੇ ਦਾ, ਉਹ ਜਿਹੜੀਆਂ
ਬਾਬੇ
ਆਦਤਾਂ ਪਾਲ ਲੈਂਦੇ ਆ। ਹੁਣ ਆਦਤਾਂ ਦੇ ਵਿੱਚ ਇਹ ਆ ਵੀ ਮੈਂ ਤੇ ਇੱਕ ਦੋ ਮੇਰੇ ਭਾਜੀ ਨੇ, ਉਹਨਾਂ ਨਾਲ ਗੱਲਬਾਤ ਚੱਲੀ, ਹੈ ਨਾ, ਉਹਨਾਂ ਨੇ ਬੜੀਆਂ ਮਿਹਨਤਾਂ ਕੀਤੀਆਂ। ਹੁਣ ਬੱਚੇ ਕੀ ਆ, ਬੱਚੇ 8-9 ਵਜੇ ਕੰਮ 'ਤੇ ਜਾਂਦੇ ਨੇ, ਫਾਰਮ 'ਤੇ ਕੰਮ, ਫਾਰਮ 'ਤੇ ਹੋ ਜਾਂਦਾ 5:30 ਸ਼ੁਰੂ, ਉਹ ਮੈਨੇਜਰ ਤੂੰ ਸ਼ੁਰੂ ਕਰਾ ਦੇਈਂ, ਫਿਰ ਜਾ ਕੇ 1/2 ਘੰਟਾ ਇੱਧਰ ਉੱਧਰ ਘੁੰਮਣਾ, ਮੈਂ ਹੁਣ ਕੌਫੀ ਪੀ ਆਵਾਂ, ਉਹ ਗੱਡੀ ਚੱਕਣੀ,
ਹਾਂਜੀ,
ਪੰਪ ਤੋਂ ਕੌਫੀ ਲੈਣ ਚੱਲ ਜਾਣਾ, ਉੱਥੇ ਜਾ ਕੇ ਨਾਲ ਮਫਿਨ ਵੀ ਲੈ ਲੈਣਾ, ਉਹੀ ਕੌਫੀ $15-16 ਦੀ ਪੈਣੀ, ਠੀਕ ਹੈ, ਅਤੇ ਫਿਰ ਮੁੜ ਆਉਣਾ, ਫਿਰ ਇੱਧਰ ਉੱਧਰ ਘੁੰਮ ਕੇ 11 ਵਜੇ ਮੈਂ ਫਿਰ ਚੱਲ ਜਾਵਾਂ, ਫਿਰ 3 ਵਜੇ ਫਿਰ ਮੈਂ ਹੁਣ ਬੀਚ 'ਤੇ ਚੱਲ ਜਾਵਾਂ, ਉੱਥੇ ਮੈਂ ਬੀਅਰਾਂ ਪੀ ਲੈਣੀਆਂ ਉੱਥੇ, ਆਹ ਅਤੇ ਉਹ ਐਸ਼ ਪ੍ਰਸਤੀ ਵੱਲ ਨੂੰ ਘੁੰਮੇ, ਕੰਮ ਕੋਈ ਡੱਖਾ ਤੋੜਨਾ ਨਹੀਂ, ਨਾ ਕੋਈ ਡਾਇਰੈਕਸ਼ਨ ਦੇਣੀ, ਮੈਨੇਜਰ ਦਾ ਸਿਰ 'ਤੇ ਰਹਿਣਾ, ਮੈਨੇਜਰਾਂ ਨੂੰ ਦੱਸਣਾ ਹੀ ਨਹੀਂ ਕੀ ਹੋਣਾ ਆ, ਅਤੇ ਅਖੀਰ ਨੂੰ ਕੀ ਆ ਫਿਰ ਉਹ ਬੈਂਕਰਪਸੀ ਵੱਲ ਨੂੰ ਕੰਮ ਚਲੇ ਜਾਂਦਾ ਆ, ਠੀਕ ਹੈ।
ਹਾਂਜੀ,
ਉਹ ਜਿਹੜੇ ਪਹਿਲੇ ਬੰਦੇ ਕੀ ਕਰਦੇ ਸੀ, ਜੇ ਉਹੀ ਗੱਲ ਕਰਦੇ ਨਾ ਮੈਨੇਜਰ ਹੈ ਤੁਸੀਂ, ਜੇ 6 ਵਜੇ ਕੰਮ ਸ਼ੁਰੂ ਹੋਣਾ ਤਾਂ 5:30 ਵਜੇ ਉੱਥੇ ਹੋਣਾ, ਪਹਿਲਾਂ ਬੀਬੀਆਂ ਨੇ 4 ਵਜੇ ਉੱਠ ਕੇ ਐਸਕੀਆਂ ਬਣਾਉਣੀਆਂ, ਰੋਟੀ ਬਣਾਉਣੀ, ਸਮੋਕੋ ਬਣਾਉਣਾ, ਉਹ ਪੈਕ ਕਰਕੇ ਪਾਣੀ ਦੇ, ਠੰਡੇ ਪਾਣੀ ਦੇ ਭਰ ਕੇ ਲੈ ਕੇ ਜਾਣੀ ਆ, ਜਦੋਂ 5:30 ਪਹੁੰਚਣਾ ਉਹਨੇ ਪੂਰੀ ਤਿਆਰੀ, ਗੱਡੀ ਸਾਰਾ ਕੁਝ ਸਗੜੀ ਕਰਕੇ ਰੱਖਣੀ, ਵੀ 6 ਵਜੇ ਆ ਕੇ ਬੰਦੇ ਕੰਮ 'ਤੇ ਲੱਗ ਜਾਣ, ਠੀਕ ਹੈ, ਸਾਰਾ ਦਿਨ ਫਿਰ ਨਾਲ ਰਹਿਣਾ, ਉਹਨਾਂ ਦੇ ਨਾਲੇ ਰੋਟੀ ਖਾਣੀ, ਉਹਨਾਂ ਦੇ ਨਾਲ ਵਿਚਰਨਾ, ਫਿਰ ਉਨੀ ਜਾਂ ਚਲੇ ਜਾਣਾ, ਮਗਰੋਂ ਅਗਲੇ ਦਿਨ ਦੀ ਤਿਆਰੀ ਜਿਹੜੀ ਕਰਨੀ, ਫਿਰ ਆ ਕੇ ਘਰੇ ਕਿਤੇ ਨਹਾ ਧੋ ਕੇ ਤਕਾਲਾਂ ਨੂੰ ਬਣਨਾ, ਇੱਦਾਂ ਜਿਹੜੇ ਮੈਨੇਜਮੈਂਟ ਲੈਵਲ ਦੇ ਕੰਮ ਬਣਦੇ ਨੇ। ਜੋਬਾਂ ਦੇ ਤੁਸੀਂ ਜਾਓ, ਜੇ ਮੈਂ ਤਾਂ ਕਹਿੰਦਾ ਨਾ ਕਿਸੇ ਦੀ 6 ਵਜੇ ਜੋਬ ਸ਼ੁਰੂ ਹੈ, 9 ਵਜੇ ਸ਼ੁਰੂ ਹੈ, ਤਾਂ ਤੁਸੀਂ ਘੱਟੋ ਘੱਟ 15 ਮਿੰਟ ਪਹਿਲਾਂ ਜਾਓ, ਇਹ ਹੈਲਥੀ
ਨਹੀਂ
ਹੋਣਾ ਚਾਹੀਦਾ, ਤੁਸੀਂ ਰੈਡੀ ਰਹੋ ਕੰਮ ਲਈ ਭਾਅ ਜੀ।
40 ਮਿੰਟ ਪਹਿਲਾਂ ਜੌਬ ਤੇ ਤੁਹਾਨੂੰ ਜਾਣਾ ਚਾਹੀਦਾ, ਤਾਂ ਤੁਸੀਂ ਇਫੈਕਟਿਵਲੀ ਆਪਣੀ ਜੌਬ ਨੂੰ ਅੰਡਰਟੇਕ ਕਰ ਸਕਦੇ ਉਸ ਦਿਨ। ਜੇ 40 ਮਿੰਟ ਤੋਂ ਬਾਅਦ ਘੱਟ ਵਕਤ ਵਿੱਚ ਜਾਂਦੇ ਆ, ਤੁਸੀਂ ਇਨਸਾਫ ਨਹੀਂ ਕਰ ਸਕਦੇ, ਕਿਉਂਕਿ ਜਾ ਕੇ ਤੁਸੀਂ ਕਈ ਕੁਛ ਸੈਟਅਪ ਕਰਨੀ ਹੁੰਦੀ ਹੈ, ਆਪਣੇ ਕਮਰੇ ਸੈਟਅਪ ਕਰਨੇ ਹੁੰਦੇ, ਰਿਸੋਰਸਿਸ ਨੂੰ ਸੈਟਅਪ ਕਰਨਾ ਹੁੰਦਾ, ਗੱਲਬਾਤ ਕਰਨੀ ਹੁੰਦੀ, ਕੋਈ ਈਮੇਲ ਆਈ ਹੁੰਦੀ ਉਹਦਾ ਜਵਾਬ ਦੇਣਾ ਹੁੰਦਾ। 40 ਮਿੰਟ ਪਹਿਲਾਂ ਤੁਹਾਨੂੰ ਵਰਕ ਸਟੇਸ਼ਨ ਤੇ ਜਾਣਾ ਚਾਹੀਦਾ ਅਤੇ 20 ਮਿੰਟ ਬਾਅਦ ਤੁਹਾਨੂੰ ਵਰਕ ਸਟੇਸ਼ਨ ਤੋਂ ਆਉਣਾ ਚਾਹੀਦਾ, ਨਿਬੇੜ ਕੇ ਸਾਫ ਸਫਾਈਆ ਕਰਕੇ ਕੰਮ ਦਾ ਉਹ।
ਟ੍ਰਾਂਜੀਸ਼ਨ।
ਅਮਨਦੀਪ, ਹੁਣ ਮੈਂ ਨਾ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ, ਅੱਜ ਮੈਂ ਹੁਣ ਟਾਈ ਜਿਹੜੀ ਲਾਈ ਉਹਨੇ ਲਾਲ ਇਹ ਲਾ ਲੈਣੀ ਆ, ਤੇ ਇਹਦੇ ਤੇ ਜੈਕਟ ਪਾ ਲੈਣੀ ਆ, ਤੇ ਜਿੱਦਾਂ ਤੁਸੀਂ ਕੌਫੀ ਦੀ ਗੱਲ ਕੀਤੀ ਨਾ, ਹੁਣ ਕੌਫੀ ਜਾ ਕੇ ਮੈਕਡੋਨਲਡ ਪਹਿਲਾਂ 2 ਲੈਣੇ ਬਰਗਰ, ਉਹ ਫੇਰ ਕੌਫੀ ਲੈਣੀ ਆ, ਉਹ ਫ੍ਰੀ ਵਾਲੀ,
ਉਹ ਮਾਟਰਾਂ ਵਾਲੀ, ਉਹ ਮੈਂ ਸਮਝ ਗਿਆ, ਉਹ ਮਾਸਟਰਾਂ ਵਾਲੀ ਕਾਫੀ ਤੁਸੀਂ ਪੀਣੀ ਆ, ਤੁਹਾਨੂੰ ਮੈਕਡੋਨਲਡ ਵਾਲੀ।
10 ਵਜੇ ਤੋਂ ਬਾਅਦ ਸੀਨੀਅਰ ਕਾਫੀ ਆ, ਗਵਰਨਮੈਂਟ ਫ੍ਰੀ ਦਿੰਦੀ ਆ ਸੀਨੀਅਰਸ ਨੂੰ, ਉਹ
ਹਾਂ,
ਲੈਣੀ ਆ।
ਉਹ ਲੈਣੀ
ਤੁਹਾਨੂੰ
ਆ
ਤਾਂ ਪਤਾ
ਉੱਥੇ,
ਜੀ
ਉਹ ਕਾਫੀ
ਆਪਾਂ
ਦੇ ਨਾਲ
ਗਏ ਨਾ ਆਪਣੇ,
ਜਿਹੜੇ ਦੋ ਬਰਗਰਾਂ ਦੇ ਪੈਸੇ ਦੇਣੇ ਆ, ਉਹਦਾ ਕਿਆ ਬਣੂਗਾ, ਉਹ
ਇਹ
ਕਿਹੜੇ
ਚਾਰ
ਕਰਨੇ।
ਡਾਲਰ ਦੇਣੇ, $2 ਦਾ ਇੱਕ ਬਰਗਰਾਂ ਦਾ,
ਅੱਛਾ
4 ਡਾਲਰ ਦੇ ਤਾਂ ਕਾਫੀ ਮਿਲਣੀ ਫ੍ਰੀ, ਉਹ ਕਾਫੀ ਦਾ ਹੀ ਭਾਅ ਆ ਅਸਲ ਚ, ਉਹ ਉਹਨਾਂ ਨੇ ਸਮਾਨ ਵੇਚਣ ਦਾ ਸਰਕਾਰ ਨੇ ਇੱਕ ਲੱਭਾ ਆ। ਜੇ ਤੁਸੀਂ $8 ਖਰਚੋਗੇ ਤਾਂ 2 ਕਾਫੀਆਂ ਮਿਲਣੀਆਂ, ਤੁਹਾਡੇ ਨਾਲ ਹੋਰ ਬੰਦਾ ਵੀ ਚਾਹੀਦਾ ਉਹਨੂੰ ਕਾਫੀ ਪਿਲਾਉਣ ਦੇ ਲਈ। ਮੇਰਾ ਮੇਰਾ ਫਰੈਂਡ ਆਇਆ ਸੀ ਇੰਡੀਆ ਤੋਂ, ਉਦਾਂ $4.5 ਦੀ ਕਾਫੀ ਆ, $9 ਲੱਗੇ 2 ਕਾਫੀਆਂ ਲੈਣ ਨੂੰ, ਕਾਫੀ ਪੀਣ ਜਾਂਦੇ ਹੁੰਦੇ ਸੀ। ਤਾਂ ਮੈਂ ਕਹਿਣਾ ਵੀ ਤੂੰ ਉਹਨੂੰ 4 ਹੈਮਬਰਗਰ ਦੇ ਦੇ ਤੇ
ਦੋ
2 ਕਾਫੀਆਂ
ਕਾਫੀ
ਨਾਲ ਫ੍ਰੀ ਮਿਲੇ, $8 ਲੱਗਣੇ 9 ਦੇ ਥਾਂ। ਉਹ ਕਹਿੰਦਾ ਤੂੰ ਬਰਗਰ ਕਾਹਦੇ ਲੈਣਾ ਐਵਰੀ ਟਾਈਮ, ਵੀ ਲੋੜ ਤਾਂ ਹੁੰਦੀ ਨਹੀਂ, ਹੁਣੇ ਘਰ ਨਾਸ਼ਤਾ ਕਰਕੇ ਆਏ ਆ। ਉਹ ਮੈਂ ਕਿਹਾ ਬਰਗਰ ਲਊਂਗਾ ਤਾਂ ਮੈਨੂੰ $8 ਦੇ ਪੈਣੇ, ਜੇ ਬਰਗਰ ਨਹੀਂ ਲਊਂਗਾ ਤਾਂ $9 ਦੇਣੇ ਪੈਣੇ, ਹੁਣ
ਬਰਗਰ
ਦੱਸ ਦੇ ਵੀ ਕਿਹੜੇ ਫਾਇਦਾ ਕਿਹ 'ਚ ਆ।
ਭਾਜੀ ਤੁਹਾਡਾ ਤਾਂ ਉੱਦਾਂ ਬਹੁਤ ਸੂਤ ਆ ਸਕਦਾ, ਤੁਸੀਂ ਜਿੱਥੇ ਪੜ੍ਹਾਉਂਦੇ ਹੋ ਉੱਥੇ
ਹਾਂਜੀ
ਮੈਕਡੋਨਲਡ, ਹੰਗਰੀ ਜੈਕ ਜਾਂ ਹੋਰ KFC ਕਿਤੇ ਵੀ ਚੱਲ ਜਾ ਕਰੋ, ਤੁਹਾਨੂੰ ਤਾਂ ਮੁਫ਼ਤ 'ਚ ਖਾਣਾ ਮਿਲ ਜਾ ਕਰਨਾ, ਕਿਉਂਕਿ ਸਾਰੇ ਨਿਆਣੇ ਤੁਹਾਡੇ ਹੀ ਉੱਥੇ ਜੌਬ ਕਰਦੇ ਹੋਣੇ, ਜਿਹੜੇ ਤੁਹਾਡੇ ਉਹਨਾਂ ਨਾਲ
ਜਾਈਦਾ ਨਹੀਂ ਆਉਂਦੀ,
ਨਹੀਂ ਉਹਨਾਂ ਨਾਲ
ਜਾਈਦਾ ਨਹੀਂ, ਕੇਵਲ ਦੇਂਦੇ ਆ ਪਰ ਜਾਈਦਾ ਨਹੀਂ
ਨਹੀਂ
ਹੈ।
ਉਹਨਾਂ ਨਾਲ ਡੀਲ
ਚੰਗਾ ਹੀ
ਬਣਾ
ਲਾ,
ਲਓ ਨਾ, ਉਹਨਾਂ ਨਾਲ ਡੀਲ ਬਣਾ ਲਓ, ਕਾਕਾ ਪਾਸ ਤੁਹਾਨੂੰ ਤਾਂ ਕਰਨਾ ਆ,
ਜਾਈਦਾ ਹੀ ਨਹੀਂ ਹੈ, ਕਈ ਹੁੰਦੇ ਨਿਆਣੇ ਕੰਮ ਕਰਦੇ ਫਿਰ ਜਾਈਦਾ ਹੀ ਨਹੀਂ ਉੱਥੇ, ਉਦਾਂ ਠੀਕ ਨਹੀਂ ਲੱਗਦਾ।
ਠੀਕ
ਉਦਾਂ
ਹੈ,
ਉਦਾਂ ਹੀ ਸਰਕਾਰ ਨੇ ਫ੍ਰੀ ਕੀਤੀ ਹੈ ਕਾਫੀ, ਜ਼ਰੂਰ ਜਾਣਾ,
ਆਹੋ ਨਹੀਂ
ਤੇ ਸਰਕਾਰ ਫ੍ਰੀ ਕਾਫੀ
ਇਹ
ਦਿੰਦੀ
ਤਾਂ
ਆ,
ਗੱਲ ਸਹੀ ਹੈ।
ਉਹਦਾ ਪੂਰਾ ਫਾਇਦਾ ਉਠਾਉਣਾ ਚਾਹੀਦਾ।
ਯੋਗੀ ਜੀ ਕਹਿੰਦੇ ਨੇ, ਕਹਿੰਦੇ ਯੂ ਆਰ 100% ਟਰੂ ਅਬਾਊਟ ਯੰਗ ਜਨਰੇਸ਼ਨ ਸਪੈਂਡਿੰਗ ਸਪਰੀ, ਓਵਰ ਵਰਕਿੰਗ, ਓਵਰ ਅਰਨਿੰਗ ਐਂਡ ਓਵਰ ਸਪੈਂਡਿੰਗ, ਰਿਜ਼ਲਟ ਨੋ ਸੇਵਿੰਗ, ਕੋਈ ਸੇਵਿੰਗ ਨਹੀਂ ਹੈਗੀ।
ਸੱਚੀ ਗੱਲ ਆ
ਭਾਜੀ, ਇੱਕ ਕਨਸੈਪਟ ਜਿਹੜਾ ਹੈ ਨਾ ਉੱਤੇ ਆਪਾਂ ਗੱਲ ਕਰਾਂਗੇ, ਇੱਕ ਹੁੰਦੀ ਆ ਕਿਰਤ ਕਰਨੀ, ਹੈ ਨਾ,
ਹਾਂਜੀ,
ਮਿਹਨਤ ਕਰਨੀ, ਸਾਰੇ ਕਰਦੇ ਆ, ਹਰ ਬੰਦਾ ਕਰਦਾ, ਮਤਲਬ ਜਿਹੜੇ ਕਰਨ ਵਾਲੇ ਆ, ਜੇ ਨਹੀਂ ਕਰਦੇ ਨਹੀਂ ਕਰਨੀ। ਇੱਕ ਹੁੰਦੀ ਕਿਰਤ ਕਰਨੀ, ਪਈ ਆਮਦਨ ਇੱਕੋ ਹੀ ਆ, ਜਦੋਂ ਤੁਸੀਂ ਵੀ ਟੀਚਰ ਹੋ, ਇੱਕ ਹੋਰ ਟੀਚਰ ਆ, ਤੁਹਾਡੇ ਕਲੀਗਸ, ਸਾਰਿਆਂ ਨੂੰ ਇੱਕੋ ਜਿਹੀ ਤਨਖਾਹ ਮਿਲਦੀ ਆ, ਠੀਕ ਆ, ਪਰ ਪੈਸੇ ਕਈਆਂ ਕੋਲ ਜ਼ਿਆਦਾ ਹੁੰਦੇ, ਕਈਆਂ ਕੋਲ ਘੱਟ ਹੁੰਦੇ ਆ। ਇਹਦਾ ਕੋਨਸੈਪਟ ਪਤਾ ਇਹਨੂੰ ਕੀ ਕਹਿੰਦੇ ਆ, ਜਿਹਨਾਂ ਕੋਲ ਜ਼ਿਆਦਾ ਹੁੰਦੇ ਉਹ ਪਤਾ ਕੀ ਕਰਦੇ ਹੁੰਦੇ ਆ, ਉਹ ਕਿਰਸ ਕਰਦੇ ਹੁੰਦੇ ਆ,
ਕਿਰਤ
ਕਿਰਸ ਕਿਰਸ, ਇੱਕ ਹੁੰਦੀ ਕਿਰਤ, ਇੱਕ ਹੁੰਦੀ ਕਿਰਸ, ਕਿਰਸ ਦਾ ਮਤਲਬ ਹੁੰਦਾ ਸੇਵਿੰਗਸ,
ਹਾਂਜੀ,
ਕਿਰਤ ਦਾ ਮਤਲਬ ਹੁੰਦਾ ਮਿਹਨਤ, ਕਿਰਸ ਦਾ ਮਤਲਬ ਹੁੰਦਾ ਸੇਵਿੰਗ। ਸੋ ਕਿਰਤ ਦੇ ਨਾਲ ਕਿਰਸ ਕਰਨੀ ਵੀ ਜ਼ਰੂਰੀ ਆ, ਮਤਲਬ ਤਾਂ ਜਾ ਕੇ ਪਰਿਵਾਰ ਦੇ ਵਿੱਚ ਜਿਹੜੀ ਲਕਸ਼ਮੀ ਜਾਂ ਮਾਇਆ ਜਾਂ ਵੈਲਥ ਹੈ ਉਹ ਟਿਕਾ ਲੈਂਦੀ ਆ, ਨਹੀਂ ਤਾਂ
ਕ੍ਰੀਏਸ਼ਨ ਦੀ ਵੈਲਥ,
ਹਾਂ ਮਤਲਬ
ਨਹੀਂ ਵੈਲਥ,
ਜਮਾਈ
ਵੈਲਥ ਤਾਂ ਸਾਰੇ ਦੇ ਘਰਾਂ ਦੀ ਤਨਖਾਹ ਮਿਲਦੀ ਹੈ,
ਜਮਾਈ
ਵੈਲਥ
ਜਮਾਈ,
ਕ੍ਰੀਏਸ਼ਨ ਨਹੀਂ
ਹਾਂ,
ਹੁੰਦੀ,
ਜਮਾਈ ਕੰਜੂਸਾ ਮੰਗਰ ਜਾਂ ਆਪਣੇ ਬਾਣੀਏ ਭਾਈਚਾਰੇ ਮੰਗਰ, ਜਮਾਈ ਪਾਰਕਿੰਗ ਤੇ ਨਹੀਂ ਲਾ ਦੇਣੀ ਮਾਇਆ, ਉਹ ਇੰਨੀ ਕਿਰਸ ਵੀ ਨਹੀਂ ਕਰ ਲੈਣੀ ਕਿ ਮਤਲਬ ਪੇ ਮਾਇਆ ਪਾਰਕ ਹੋ
ਕਾਫੀ
ਜਾਵੇ।
ਕਾਫੀ ਮੈਕਡੋਨਲਡ ਤੇ ਜਾ ਕੇ ਪੀਣੀ ਆ, ਉਹ ਸਾਡੇ ਇੱਕ ਨਾ ਟੀਚਰ ਹੁੰਦੇ ਸੀ ਜਗਦੀਪ ਸਿੰਘ, ਉਹ ਹੁਣ ਤਾਂ ਇਸ ਦੁਨੀਆ ਤੋਂ ਫੌਤ ਹੋ ਗਏ ਆ, ਉਹ ਕਹਿੰਦੇ ਹੁੰਦੇ ਸੀ ਕਿ ਸਾਨੂੰ ਟੀਚਰਾਂ ਨੂੰ, ਉਹ ਬਈ ਮਾਨੋ ਕੋਈ ਖਰਚ ਵੀ ਲਵੋ, ਚਾਹ ਦਾ ਹੀ ਪਤਾ ਕਰ ਲਓ ਕਿੰਨੇ ਦਾ ਕੱਪ ਮਿਲਦਾ।
ਸੋ ਭਾਜੀ ਉਹ ਕਿਰਸ ਤੇ ਆਪਾਂ ਕਿਸੇ ਦਿਨ ਗੱਲ ਕਰਾਂਗੇ ਕਿ ਤੁਸੀਂ ਸੇਵਿੰਗ ਕਿਸ ਤਰ੍ਹਾਂ ਕਰ ਸਕਦੇ ਆ, ਹਨਾ, ਮਤਲਬ ਆਪਣੇ ਆਪ ਨੂੰ ਕਿੱਦਾਂ ਤੁਸੀਂ ਵਧੀਆ, ਮਤਲਬ ਕਿਰਸ ਦਾ ਮਤਲਬ ਇਹ ਨਹੀਂ ਹੁੰਦਾ ਕਿ ਬਹੁਤ ਕੰਜੂਸੀ ਨੂੰ ਕਿਰਸ ਨਹੀਂ ਕਹਿੰਦੇ, ਇਹ ਹੈ ਵੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਆ ਨਾ ਵੀ ਨੌ, ਜੇ 2 ਕਾਫੀਆਂ ਲੈਣੀ ਤਾਂ $9 ਲੱਗਣੇ ਆ, ਜੇ ਤੁਸੀਂ ਨਾਲ ਚਾਰ ਹੈਮਬਰਗਰ ਲੈ ਲਓ ਤਾਂ
ਅੱਠ ਲੱਗਣੇ
ਤਾਂ 8 ਲੱਗਣੇ ਆ। ਬਸ ਇਹੀ ਵਰਕਆਊਟ ਹੁੰਦਾ। ਕਈ ਵਾਰੀ ਇਦਾਂ ਹੁੰਦੀ ਆ ਵੀ ਚੀਜ਼ ਜਿਹੜੀ ਆ ਉਸੇ ਲੱਗੀ ਹੁੰਦੀ ਆ, ਵੀ ਤੁਸੀਂ ਕੋਕ ਦੀ ਬੋਤਲ ਹੀ ਲੈਣੀ ਲੀਟਰ ਵਾਲੀ, ਹੈ ਨਾ, ਉਹ $3 ਦੀ ਆ, ਜਿਹੜੀ 2 ਲੀਟਰ ਵਾਲੀ ਆ ਉਹ $4 ਦੀ ਆ। ਸੋ 1 ਲੀਟਰ ਉਹ 'ਚੋਂ ਦੋ ਚੱਕਣ ਦੀ ਬਜਾਏ ਤੁਸੀਂ ਇੱਕ ਵੱਡੀ ਲੈ ਲਓ, ਹੈ ਨਾ, ਅਤੇ ਉਹਦੇ 'ਚ ਪੈਸੇ ਬਚ ਜਾਂਦੇ ਆ। ਪਰ ਕਈ ਵਾਰੀ ਲੋਕ ਕੀ ਹੁੰਦੇ, ਲੋਕਾਂ ਨੂੰ ਲੋੜ ਹੁੰਦੀ ਆ 1 ਕੈਨੀ ਦੀ, ਉਹ ਲੈ ਲੈਂਦੇ ਆ ਉਹ ਹੁੰਦੀ ਆ $2 ਦੀ, ਅਤੇ ਉਹ $4 ਦੀ ਵੱਡੀ ਬੋਤਲ ਲੈ ਲੈਂਦੇ ਆ, ਬਾਕੀ ਸਾਰੀ ਸਿੱਟਣੀ ਪੈਂਦੀ ਆ। ਸੋ
ਨਹੀਂ ਕਹੇ ਪੀ ਕੇ ਆਫਰ ਵੀ ਜਾਂਦੇ ਆ,
ਉਹ ਫਿਰ
ਉਹ
ਸ਼ੂਗਰ ਵੀ
ਗੋਲੀਆਂ
ਕਰਾ
ਲੈਣੀਆਂ
ਦਿੰਦੇ। ਹਾਂਜੀ,
ਪੈਂਦਾ।
ਅਤੇ ਸਾਡੇ ਨਾਲ ਇਹ ਸੱਜਣ ਜੁੜੇ ਸੀ, ਅਤੇ ਇਹਨਾਂ ਦਾ ਨਾਮ ਤਾਂ ਹੁਣ ਨਹੀਂ ਆ ਰਿਹਾ, ਪਰ ਇਹਨਾਂ ਨੇ ਫਤਿਹ ਬੁਲਾਈ ਆ,
ਨੋਕੇ
ਨੈਸਟ ਐਂਡ
ਜਸਪ੍ਰੀਤ
ਨੂਕ।
ਸਿੰਘ,
ਜਸਪ੍ਰੀਤ ਸਿੰਘ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਨਵਰਾਜ ਬਲ ਸਾਡੇ ਨਾਲ ਜੁੜੇ ਨੇ, ਇਹ ਵੀ ਫਤਿਹ ਬੁਲਾ ਰਹੇ ਨੇ। ਸੋ ਬਹੁਤ ਸਾਰੇ ਮਿੱਤਰ, ਪਿਆਰੇ ਸੱਜਣ ਸਾਡੇ ਨਾਲ ਜੁੜਦੇ ਨੇ ਦੇਸ਼ ਵਿਦੇਸ਼ ਤੋਂ, ਉਹਨਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਿ ਸਾਂਝਾ ਪਾਉਂਦੇ ਨੇ। ਅਤੇ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ ਕਿ ਇਹਨੂੰ ਪ੍ਰੋਗਰਾਮ ਨੂੰ ਵਧੀਆ ਬਣਾਈਏ, ਅਤੇ ਇਹਦੇ ਵਿੱਚ ਚੇਂਜਸ ਲਿਆਈਏ, ਟੈਕਨੀਕਲੀ ਇਹ ਸਾਊਂਡ ਹੋਵੇ ਤਾਂ ਵਧੀਆ ਹੋਵੇ। ਸਾਡੇ ਨਾਲ ਸ਼ਰਨਪ੍ਰੀਤ ਉੱਪਲ, ਬ੍ਰਿਸਬਨ ਫਰਨੀਚਰ, ਪੰਜਾਬੀ ਫਰਨੀਚਰ ਵਾਲੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ,
ਅੱਛਾ,
ਕਹਿੰਦੇ ਹਾਂਜੀ ਸੇਵਿੰਗ ਨਾਲ।
ਤਾਏ ਜੀ ਵਾਲੇ ਨਹੀਂ ਹੈ? ਤਾਏ ਜੀ, ਤਾਇਆ ਬਿਸ਼ਨਸ ਵਾਲੇ?
ਹਾਂਜੀ 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 ਹਾਂਜੀ, ਅਤੇ
ਅੱਛਾ
ਇਹ ਕਹਿੰਦੇ ਨੇ ਕਿ ਸੇਵਿੰਗਸ ਨਾਲ ਇੱਕ ਲਿਮਿਟ ਤੱਕ ਹੀ ਪੈਸੇ ਜੁੜਦੇ ਨੇ, ਮਨੀ ਸ਼ੁੱਡ ਬੀ ਮੇਕਿੰਗ ਮਨੀ ਇਨ ਆਰਡਰ ਟੂ ਗਰੋ। ਇਹ ਵੀ ਗੱਲ ਸਹੀ ਹੈ, ਇਹ ਵੀ ਗੱਲ ਸਹੀ ਹੈ। ਪਰ
ਸੇਵਿੰਗ ਦੇ ਨਾਲ ਅਮਨਦੀਪ, ਸੇਵਿੰਗ ਕਰਕੇ ਡਾਲਰ ਡਾਲਰ ਇਕੱਠਾ ਕਰਕੇ ਜਿਹੜਾ ਤੁਸੀਂ ਪੈਸਾ ਇਕੱਠਾ ਕੀਤਾ ਹੁੰਦਾ ਨਾ, ਉਹਦੀ ਬਰਕਤ ਬਹੁਤ ਆ, ਚਾਹੇ ਥੋੜਾ ਹੀ ਜੁੜਦਾ।
ਭਾਜੀ ਇੱਕ ਇਹ ਵੀ ਹੈ, ਦੂਜੀ ਗੱਲ ਇਹ ਹੈ ਵੀ ਸੇਵਿੰਗਸ ਇਕੱਲੇ ਪੈਸੇ ਦੀ ਨਹੀਂ, ਸੇਵਿੰਗ ਇਕੱਲੇ ਪੈਸੇ ਦੀ ਨਹੀਂ ਹੁੰਦੀ, ਸੇਵਿੰਗਸ ਦੀ ਜਿਹੜੀ ਆਦਤ ਡਿਵੈਲਪ ਕਰਨੀ ਉਹ ਬੜੀ ਕਾਰਗਰ ਹੁੰਦੀ ਹੈ ਬਿਜ਼ਨਸ ਦੇ ਵਿੱਚ, ਕਿ
ਬਿਲਕੁਲ ਬਿਲਕੁਲ
ਤੁਸੀਂ ਮਤਲਬ ਸੇਵਿੰਗਸ
ਬਿਲਕੁਲ
ਇਕੱਲੇ ਪੈਸੇ ਦੀ ਨਹੀਂ ਕਰਨੀ, ਤੁਸੀਂ ਸੇਵਿੰਗਸ ਇਹ ਆ ਵੀ ਚਲੋ
ਹਾਂਜੀ
ਜੇ ਜੇ ਇੱਕ ਬਲਬ ਬਦਲਣਾ ਆ, ਹੈ ਨਾ, ਤੇ ਤੁਸੀਂ
ਹਾਂਜੀ
ਬਲਬ ਆਪ ਬਦਲ ਲਓ ਲਿਆ ਕੇ। ਜੇ ਤੁਸੀਂ ਇਲੈਕਟ੍ਰੀਸ਼ੀਅਨ ਨੂੰ
ਹਾਂਜੀ
ਸੱਦੋਗੇ ਤਾਂ ਉਹ ਰੁਪਈਏ ਡਾਲਰ ਦਾ ਬਲਬ ਹੋਣਾ, ਤੇ $70 ਨੂੰ ਬਲਬ ਬਦਲਣ ਦੇ ਲੈ ਜਾਣੇ, ਇਹ ਵੀ ਇੱਕ ਸੇਵਿੰਗਸ 'ਚ ਆ ਜਾਂਦਾ। ਇਹਨੂੰ ਇਹਨੂੰ ਵੀ ਕਿਰਸ
ਇੱਦਾਂ
ਕਹਿੰਦੇ
ਹੈ।
ਆ। ਹਾਂਜੀ ਭਾਜੀ ਰਵਿੰਦਰ ਧਨੀ ਕਹਿ ਰਹੇ ਨੇ ਕਿ ਸਤਿ ਸ਼੍ਰੀ ਅਕਾਲ ਮਾਸਟਰ ਜੀ 29 ਵਾਲੇ ਸਰਪੰਚ ਵੱਲੋਂ। ਇੱਧਰ ਸਾਡੀ ਬੌਬੀ ਕੌਰ ਸਿੱਧੂ, ਸਤਿ ਸ਼੍ਰੀ ਅਕਾਲ ਬਾਜੀ, ਹਾਜ਼ਰੀ ਪ੍ਰਵਾਨ ਕਰ ਲਿਓ ਜੀ, ਬਾਕੀ ਕਿਰਸ ਵਾਲੇ ਵਿਸ਼ੇ ਤੇ ਮੈਨੂੰ ਵੀ ਸ਼ਾਮਿਲ ਕਰ ਲਿਓ, ਮੈਂ ਵੀ ਬਹੁਤ ਕਿਰਸੀ ਆ। ਬਿਲਕੁਲ ਸ਼ੀ ਇਜ਼। ਇਹ ਭਾਜੀ ਅਗਲੇ ਹਫਤੇ ਇਹਨਾਂ ਨੂੰ ਪ੍ਰੋਗਰਾਮ 'ਚ ਨਾਲੇ ਲੈ ਲੈਣਾ, ਇਹ ਪ੍ਰਧਾਨ ਦੀ ਗੱਲ ਵੀ ਆਪਾਂ, ਉਹ ਪ੍ਰਧਾਨ ਸਾਹਿਬ ਦੀ ਵੀ ਗੱਲ ਕਰਨੀ, ਉਹਦਾ ਕੀ ਬਣਿਆ ਇਹਨਾਂ ਨੂੰ।
ਬੋਲੂੰਗਾ ਉਦੋਂ ਜਿਹੜੀ ਕਢਵਾਈ ਹੋ ਰਹੀ ਸੀ ਉਹਦੀ ਪ੍ਰਧਾਨ ਦੀ,
ਉਹ ਗੱਲ ਸਿਰੇ ਚੜ੍ਹੀ ਨਹੀਂ, ਗੱਲ ਸਿਰੇ
ਚੜ੍ਹੇ ਨਹੀਂ। ਅੱਛਾ,
ਚੜ੍ਹੇ ਨਹੀਂ ਸਿਰੇ, ਉਹ ਮਤਲਬ ਉਹ
ਹੈਗਾ ਹਲੇ ਜਿੰਦਾ ਹੀ
ਨਹੀਂ, ਗੱਲ
ਪ੍ਰਧਾਨ
ਲੈ
ਜਿੰਦਾ ਹੀ ਹੈ ਨਾ,
ਪ੍ਰਧਾਨ ਲੈ ਜਿੰਦਾ ਹੀ ਹੋਣਾ, ਨਹੀਂ ਤਾਂ ਬੌਬੀ ਨੇ ਤਾਂ ਹੁਣ ਕਲੇਸ਼ ਪਾਇਆ ਪੈਣਾ ਸੀ, ਹੁਣ ਮੈਨੂੰ ਮਕਾਣੇ ਜਾਣਾ ਪੈਣਾ ਸੀਗਾ ਉੱਤੇ। ਬੌਬੀ ਦੇਖ ਲੈ ਕਿੱਦਾਂ ਦੀਆਂ ਗੱਲਾਂ ਕਰਦੇ ਆ, ਹੈ ਨਾ, ਪ੍ਰਧਾਨ ਤਾਂ ਜੀਵਦਾ ਵੱਸਦਾ ਰਹੇ, ਪ੍ਰਧਾਨ ਦੀ ਬੜੀ ਚੜ੍ਹਾਈ ਆ ਅੱਜ ਕੱਲ੍ਹ ਨੈਣਾ ਦੇਵੀ ਜਿੰਨੀ, ਤੇ ਉਹ ਬਹੁਤ, ਆਹੋ ਬਹੁਤ ਬਹੁਤ ਵਧੀਆ। ਬੌਬੀ ਅਗਲੇ ਪ੍ਰੋਗਰਾਮ 'ਚ ਸ਼ਾਮਿਲ ਹੋਈ ਫਿਰ ਆਪਾਂ ਐਂਡ ਦੇ ਵਿੱਚ ਨਾ, ਕਿਰਸ 'ਤੇ ਅਗਲਾ ਪ੍ਰੋਗਰਾਮ ਵੀ ਕਿਰਸ 'ਤੇ ਕਰਾਂਗੇ, ਬਹੁਤ ਵਧੀਆ ਟੌਪਿਕ ਆ, ਅਤੇ ਕਿਰਸ ਮਤਲਬ ਕਿੱਦਾਂ ਕਰੀਦੀ ਆ, ਕੀ ਹੁੰਦਾ, ਅਤੇ ਬਾਕੀ ਚਲੋ ਬਹੁਤ ਸਾਰੇ ਮਿੱਤਰ ਸੱਜਣ ਮੈਸੇਜ ਭੇਜਦੇ ਨੇ, ਅਤੇ ਸਾਰਿਆਂ ਦਾ ਧੰਨਵਾਦ। ਭਾਜੀ ਹੁਣ ਆਪਾਂ ਲਈਏ ਇਜਾਜ਼ਤ, ਕਿਉਂਕਿ ਟਾਈਮ ਹੁਣ ਕਾਫੀ ਹੋ ਗਿਆ, ਗੱਲਾਂ ਤਾਂ ਸਾਡੀਆਂ ਮੁੱਕਣੀਆਂ ਨਹੀਂ, ਬਾਕੀ ਫੋਨ 'ਤੇ ਕਰਾਂਗੇ,
ਓਕੇ,
ਬਾਕੀ ਫੋਨ 'ਤੇ ਕਰਾਂਗੇ, ਠੀਕ ਹੈ ਭਾਜੀ, ਸਤਿ ਸ਼੍ਰੀ ਅਕਾਲ। ਸੋ ਅਮਰੀਕ ਭਾਜੀ ਸਾਡੇ ਨਾਲ ਜੁੜੇ ਸਨ ਸਿਡਨੀ ਤੋਂ, ਅਤੇ ਬੜਾ ਚੰਗਾ ਲੱਗਦਾ ਆਪ ਵੀ, ਅਸੀਂ ਆਨੰਦਿਤ ਹੋਈਦਾ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਕਰਕੇ, ਸੁਣ ਕੇ ਅਤੇ ਸਾਂਝ ਪਾ ਕੇ ਬਹੁਤ ਨੌਲੇਜ ਮਿਲਦੀ ਆ। ਸਾਡੇ ਬੜੇ ਮਿੱਤਰ ਪਿਆਰੇ ਸਾਡੇ ਨਾਲ ਸਾਂਝਾ ਪਾਉਂਦੇ, ਅੱਜ ਯੋਗੀ ਉਹਨਾਂ ਨੇ ਕਾਫੀ ਇਨਫੋਰਮੇਸ਼ਨ ਸਾਂਝੀ ਕੀਤੀ, ਚਾਹਲ ਸਾਹਿਬ ਦੀ ਜਾਣਕਾਰੀਆਂ ਰਹਿ ਵੀ ਗਈਆਂ ਹਜੇ 2-4, ਅਤੇ ਉਹ ਵੀ ਆਪਾਂ ਟੌਪਿਕ ਜਿਹੜੇ ਪੈਂਡਿੰਗ ਪਏ ਨੇ ਉਹ ਆਪਾਂ ਕਰਨੇ ਨੇ। ਅਤੇ ਮਿੱਤਰੋ ਪਿਆਰਿਓ, ਪ੍ਰੋਗਰਾਮ ਦੀ ਸਮਾਪਤੀ ਹੈ, ਅਤੇ ਇਹ ਪ੍ਰੋਗਰਾਮ ਜਿਹੜਾ ਆ ਤੁਸੀਂ ਪੋਡਕਾਸਟ 'ਤੇ ਕਿਸੇ ਵੀ ਟਾਈਮ ਸੁਣ ਸਕਦੇ ਹੋ, ਹਰਮਨ ਰੇਡੀਓ ਦੀ ਐਪ ਦੇ ਰਾਹੀਂ ਜਾਂ ਮਤਲਬ ਕਿਸੇ ਹੋਰ ਮੈਥਡ ਦੇ ਰਾਹੀਂ ਤੁਸੀਂ ਸੁਣ ਸਕਦੇ ਹੋ। ਵੀਡੀਓ ਕਾਸਟ ਆਫ ਕੋਰਸ ਤੁਸੀਂ ਯੂਟਿਊਬ 'ਤੇ ਪਈ ਹੁੰਦੀ ਫਾਈਲ ਹਰਮਨ ਰੇਡੀਓ ਦੇ ਚੈਨਲ 'ਤੇ, ਮੇਰੇ ਫੇਸਬੁੱਕ ਪ੍ਰੋਫਾਈਲ 'ਤੇ ਹੁੰਦੀ ਆ, ਹਰਮਨ ਰੇਡੀਓ 'ਤੇ ਹੁੰਦੀ, ਕਿਤੇ ਵੀ ਤੁਸੀਂ ਇਹ ਸੁਣ ਸਕਦੇ ਹੋ। ਅਤੇ ਇੱਥੇ ਹੁਣ ਆਪਾਂ ਸਮਾਪਤੀ ਵੱਲ ਨੂੰ ਵਧੀਏ ਤਾਂ ਪ੍ਰੋਗਰਾਮ ਸਮਾਪਤ ਕਰਦੇ ਹਾਂ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪਦਾ ਦਿਨ ਬਹੁਤ ਵਧੀਆ ਲੰਘੇਗਾ ਅਤੇ ਤੁਸੀਂ ਚੜ੍ਹਦੀ ਕਲਾ ਵਿੱਚ ਰਹੋਗੇ। ਅਗਲੇ ਸ਼ਨਿਚਰਵਾਰ ਫਿਰ ਮਿਲਾਂਗੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ। ਰੱਬ ਰਾਖਾ।